कीचे ते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंदता कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां। मई का महीना ते दिन बुधवार है, रेडुआ नहीं जी ते साडा परिवार है। कदे लगे रंगोली चित्र हार कदे लगदा मिंटू बराड नाल, कदे लगे अखबार है, रेडुआ नहीं जी ते साडा परिवार है। तुहाडे सुनेहे ते विचार इंज लगदे चाह ते परौंठी ना ज्यो अंब दा अचार है, रेडुआ नहीं जी ते साडा परिवार है। बिल्कुल जी बिल्कुल, हरमन रेडियो नहीं ए हरमन परिवार है साडा। सो इस परिवार दे सारे जिया नू मैं सुखप्रीत एडिटेड स्टूडियो तो आवाज दिनी आ, आओ रल के बैठते आ ते लाने आ लहरां प्रोग्राम लहरां दे विच, क्योंकि वेला हो गया जी रौनका लाउण दा हुण कट्टे हो के है ना। सो आप सब दा प्रोग्राम दे विच बहुत बहुत स्वागत है जी। 2 मई 2018 सो मई महीने दे इस जेठे बुधवार दे नाल हाजिर हां जी प्रोग्राम लहरां दे नाल। सो जिथे किते भी तुसी बैठे हो दुनिया दे जिस कोने च बैठे भी तुसी हरमन रेडियो दे नाल सांझ बनाई होई है तुसी, तुहाडा सारिआं दा प्रोग्राम दे विच बहुत बहुत स्वागत है। सो इस वेले पूरे 7:32 हो चुके हैं जी एडिलेड दी घड़ियां ते, और सिडनी समय मुताबिक 8:02 जेड़े हो चुके ने। सो इस सवेर दे चानण ने जेड़ा ऑस्ट्रेलिया न्यूजीलैंड ते पूर्वी देशां नूं अपनी बुक्कल च लै लिया है, हौली हौली ए चानण ने बाकी देशां वल रुख कर लेना ते जिथे पंजाब दे विच इस वेले वड्डा तड़का चल रहा है, यूरोपियन देशां दे विच इस वेले अद्धी रात चल रही है करीबन, और पछमी देशां दे विच इस वेले अजे मंगलवार 1 मई जेड़ी है ओदी दुपहर जेड़ी ढल रही होनी है। सो एक ही धरती जी वख वख समय वख वख रंग वख वख रुत्तां ए सब वख हुंदे होए भी असीं उस एक अकाल पुरख दे नाल जुड़े रहिए, ओदी याद दे नाल दिल दीआं तारां वजदीआं रहिण। सो इस जिंदगी नूं जो इस प्यारी जी जिंदगी उस परमात्मा ने सानू बख्शी है उहनूं रज के हंडाइए, कुदरत दी खूबसूरती ते नियामतां नूं माणिए, दुख वेले अरदास सुख वेले शुकराना ते हर वेले उस परमात्मा उस अकाल पुरख दी याद दिल विच वसी रहे। सो नाल ही मैं प्रोग्राम दे विच सरबजीत भाजी दा वी बहुत बहुत धन्नवाद करदी हां जो हमेशा तड़कसार उठ के सांझ पौंदे ने ते साडी आवाज तुहाडे सारिआं तक पहुंचदी है, और साडा सारिआं दा जिहड़ा मिलना मिलाउणा हुंदा है ओह हो पौंदा है जी। सो उहदे लई सरबजीत भाजी बहुत बहुत उहनां दा धन्नवाद करना बणदा है। सो जी प्रोग्राम दे विच प्रोग्राम दी शुरुआत करिए उस तो पहला बिल्कुल जी असी फतेह भी सांझी करनी है, और तुहानू पता ही असी फतेह किद्दां सांझी करदे हुंने आ। सो गुरफतेह सांझी करन तो पहला जी याद करिए उस परमात्मा नू ते चेहरे ते लियाइए इक प्यारी जी मुस्कुराहट। सो जिथे किते भी जिन्हां कन्नां तक भी आवाज मेरी जा रही है उहनां चेहरियां ते इक मुस्कुराहट इस वेले तुसी लै आओ ते चलो जी फिर चढ़दी कला दे नाल फतेह बुलाउने आ। वाहिगुरु जी का खालसा वाहिगुरु जी की फतेह। सो प्रोग्राम दे विच अज जिथे बराड साहब दे मेहमान दे नाल असी गल बात भी करनी है, उहनां दी इक मुलाकात करनी है, क्योंकि जी बुधवार दा प्रोग्राम वैसे ते यादां दे नाल गल करनी है, उहनां नाल गल बात करदे यादां च तुसी आप ही पहुंच जाना है, क्योंकि उहनां दे गीत जिहड़े असी सुणदे हुंदे सीगे ओह साडियां यादां दा ही सरमाया बन गए होए। माही नंगल हुणां नाल अज असीं प्रोग्राम दे अगले हिस्से दे विच गल्लबात करांगे। सो प्रोग्राम तुहाडा अपना जी, उहदे विच तुसीं मैसेजेस जिहड़े कर सकदे हो रिक्वेस्ट @harmanradio.com ਲਿਖਣ ਰੇਡੀਓ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਨੂੰ ਆਪਣੇ ਜਿਹੜੇ ਸੁੱਖ ਸੁਨੇਹੇ ਆ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ। ਸੋ ਮੈਂ ਬਰਾੜ ਸਾਹਿਬ ਨੂੰ ਗੀਤ ਸੁਣਦੇ ਆ, ਸੋ ਇਸ ਗੀਤ ਤੋਂ ਬਾਅਦ ਜਲਦੀ ਹਾਜ਼ਰ ਹੁੰਦੀ ਆ ਮੈਂ ਬਰਾੜ ਸਾਹਿਬ ਦੇ ਨਾਲ ਜੀ।
ਸੋਚਾ ਸੋਚ ਕੇ ਸਿਫਰ ਨਤੀਜਾ ਚਿੰਤਾ ਕੋਈ ਹੱਲ ਨਹੀਂ, ਜਿਸ ਜੰਮਿਆ ਜਿਸ ਸਿਰਜਿਆ ਤੈਨੂੰ ਕੀ ਉਹ ਤੇਰੇ ਵੱਲ ਨਹੀਂ, ਨਜ਼ਰ ਮਿਹਰ ਦੀ ਰੱਖੇ ਤੇਰੇ ਤੇ ਓਲੇ ਕਰਦਾ ਫਲ ਨਹੀਂ, ਰੋਟੀ ਤੇਰੀ ਥੁੜਨ ਨੀ ਦਿੰਦਾ ਰੋਟੀ ਦੀ ਕੋਈ ਗੱਲ ਨਹੀਂ, ਦਾਣਾ ਪਾਣੀ ਉਹ ਚੰਨਾ ਤੈ ਜਗਦਾ ਸਭ ਜੀ ਉਸ ਦੇ ਤੇ ਉਹ ਹੈ ਸਭ ਦਾ, ਦਾਣਾ ਪਾਣੀ ਓਏ ਕਿਸੇ ਲੁੱਟ ਨਹੀਂ ਲੈਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਤੇਰਾ ਥੁੜਦਾ ਨਹੀਂ ਓ ਤੇ ਵਾਧੂ ਕੋਲ ਨਹੀਂ ਰਹਿਣਾ, ਕਬਰਾਂ ਤੱਕ ਦੇ ਸਫ਼ਰ ਮਕਾਉਣੇ ਕੀ ਖੇਡ ਤਮਾਸ਼ੇ, ਕਈ ਕਈ ਰੋਣੇ ਕਈ ਕਈ ਝਗੜੇ ਕਈ ਖੁਸ਼ੀਆਂ ਕਈ ਹਾਸੇ, ਇਹ ਨੀ ਮਿਲਿਆ ਉਹ ਨੀ ਮਿਲਿਆ ਕਰਨਾ ਪਿੱਟ ਸਿਆਪੇ, ਦੁਨੀਆਂ ਤੇ ਭੇਜਣ ਵਾਲਾ ਬੰਦਿਆ ਸਾਂਭੂ ਤੈਨੂੰ ਆਪੇ, ਦਾਣਾ ਪਾਣੀ ਓਏ ਉਹਨੇ ਪਹਿਲਾਂ ਲਿਖਿਆ ਤੇਰੀ ਨਜ਼ਰ ਬੇਚੈਨ ਤੈਨੂੰ ਤਾਂ ਨੀ ਦਿਖਿਆ, ਦਾਣਾ ਪਾਣੀ ਓਏ ਕਿੱਥੇ ਕਿੱਥੇ ਚੁਗਣਾ, ਜੋ ਜੋ ਡਾਡੇ ਲਿਖਿਆ ਓਯੋ ਪੁਗਣਾ, ਵਰਿਆਂ ਦੇ ਤੂੰ ਖਾਬ ਸਜਾਉਣਾ ਅਗਲੇ ਪਲ ਦੀ ਖਬਰ ਨਹੀਂ ਓ, ਦੁਨੀਆ ਆਪਣੀ ਕਰਨੀ ਚਾਹੁੰਨਾ ਭੋਰਾ ਤੈਨੂੰ ਸਬਰ ਨਹੀਂ ਓ, ਮਹਿਲ ਮੁਨਾਰੇ ਚੇਤੇ ਤੈਨੂੰ ਚੇਤੇ ਆਪਣੀ ਕਬਰ ਨਹੀਂ ਓ, ਹੱਕ ਦੀ ਅੱਧੀ ਖਾ ਲਈਏ ਪੂਰੀ ਲਈ ਕਰੀਏ ਜ਼ਬਰ ਨਹੀਂ ਓ, ਦਾਣਾ ਪਾਣੀ ਓਏ ਲੇਖੋ ਵੱਧ ਨਾ ਮਿਲੇ ਉਹਦਾ ਸ਼ੁਕਰ ਮਨਾ ਐਵੇਂ ਰੱਖ ਨਾ ਗਿਲੇ, ਦਾਣਾ ਪਾਣੀ ਓਏ ਕੈਸੀ ਹੈ ਖੁਮਾਰੀ ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ, ਦਾਤੇ ਨਾਲੋਂ ਵੱਧ ਕੇ ਦਾਤ ਹੋਈ ਪਿਆਰੀ,
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ,
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ, ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ, ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ, ਅਕਾਊਂਟ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਸੋਵਾ ਦੇ ਮੁਤਾਬਿਕ ਹਾਜ਼ਰ ਹਾਂ ਜੀ, ਮੈਂ ਗੀਤ ਤੋਂ ਬਾਅਦ ਬਰਾੜ ਸਾਹਿਬ ਦੇ ਨਾਲ ਸਵਰਾਜ ਸਾਹਿਬ ਨੂੰ ਵਾਪਸ ਲੈ ਕੇ ਆਈ ਹਾਂ, ਸਵਾਗਤ ਕਰਦੇ ਹਾਂ ਮਿੰਟੂ ਭਾਜੀ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਭਾਜੀ ਤੇ ਬਹੁਤ ਬਹੁਤ ਸਵਾਗਤ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਜਿਹੜਾ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਗੇ।
ਬਿਲਕੁਲ ਜੀ, ਔਰ ਆਨੰਦ ਦੁੱਗਣਾ ਹੋਣ ਵਾਲਾ ਅੱਜ, ਇੱਕ ਤੇ ਹਮੇਸ਼ਾ ਦੀ ਤਰ੍ਹਾਂ ਸਰੋਤਿਆਂ ਨੂੰ ਤੁਹਾਡੀ ਜਿਹੜੀ ਉਡੀਕ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ, ਔਰ ਉਸ ਤੋਂ ਬਾਅਦ ਅੱਜ ਅਸੀਂ ਇੱਕ ਬਹੁਤ ਹੀ ਪਿਆਰੀ ਖਾਸ ਸਖੀਅਤ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਹਰਦੇਵ ਮਾਹੀ ਨੰਗਲ ਹੁਣਾਂ ਨਾਲ, ਸੋ ਪ੍ਰੋਗਰਾਮ ਬਹੁਤ ਹੀ ਖਾਸ ਹੋਣ ਵਾਲਾ ਹੈ ਜੀ ਤੇ
ਹੋਰ ਤੁਸੀਂ ਸੁਣਾਓ ਬਰਾੜ ਸਾਹਿਬ, ਕਿਵੇਂ ਚੱਲ ਰਹੀ ਹੈ ਜ਼ਿੰਦਗੀ?
ਬਸ ਜ਼ਿੰਦਗੀ ਚੜ੍ਹਦੀ ਕਲਾ ਦੇ ਵਿੱਚ ਜੀ, ਤੜਕੇ ਤੜਕੇ ਅਖਬਾਰ ਪੜ੍ਹ ਲਈਦਾ ਤੇ ਅਖਬਾਰ ਕੱਲ ਵੀ ਗਿਆ ਸੀ ਵੀ ਜਿਹੜੀਆਂ ਉਹਨਾਂ ਚ ਫਿਰ ਪੋਜ਼ਿਟਿਵ ਖਬਰਾਂ ਲੱਭਣ ਦੀ ਕੋਸ਼ਿਸ਼ ਕੀਤੀ ਆ, ਤਾਂ ਪੋਜ਼ਿਟਿਵ ਖਬਰਾਂ ਦੇ ਵਿੱਚੋਂ ਇੱਕ ਅੱਧੀ ਖਬਰ ਲੱਭੀ ਵੀ ਤੇ ਉਹਦੇ ਬਾਰੇ ਸੋਚ ਵਿਚਾਰ ਕਰ ਰਿਹਾ ਸੀ ਅੱਜ ਜਾਂ ਇੱਕ ਸੁਖਪ੍ਰੀਤ ਖਬਰ ਲੱਭੀ ਆ ਮੈਨੂੰ ਵੀ ਜਿਹੜੇ ਸੋਸ਼ਲ ਮੀਡੀਆ ਨੂੰ ਆਪਾਂ ਦਿਨ ਰਾਤ ਗਾਲਾਂ ਕੱਢੀ ਜਾਂਦੇ ਹਾਂ, ਦਿਨ ਰਾਤ ਕਹੀ ਜਾਂਦੇ ਹਾਂ ਵੀ ਸੋਸ਼ਲ ਮੀਡੀਆ ਜਿਹੜਾ ਉਹ ਬੰਦੇ ਨੂੰ ਬਹੁਤ ਤੰਗ ਕਰਦਾ ਗਾ, ਬੰਦੇ ਦੀਆਂ ਆਦਤਾਂ ਵਿਗਾੜਦਾ, ਬੰਦੇ ਨੂੰ ਜ਼ਿੰਦਗੀ ਦੇ ਵਿੱਚ ਅਪਸੈਟ ਕਰਦਾ ਕਈ ਚੀਜ਼ਾਂ 'ਚ, ਸੋਸ਼ਲ ਮੀਡੀਆ ਦੇ ਉੱਤੇ ਦੋਸ਼ ਬਹੁਤ ਲੱਗਦੇ ਆ। ਪਰ ਅੱਜ ਨਾ ਸੋਸ਼ਲ ਮੀਡੀਆ ਦੀ ਇੱਕ ਪੋਜ਼ਿਟਿਵ ਗੱਲ ਆਈ ਹੈ ਜੀ, ਤੇ ਉਹ ਪੋਜ਼ਿਟਿਵ ਗੱਲ ਇਹ ਆਈ ਹੈ ਵੀ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਣ ਵਾਲੇ, ਲਗਾਤਾਰ ਫੋਟੋਆਂ ਪਾਉਣ ਵਾਲੇ ਜਾਂ ਪੋਸਟਾਂ ਪਾਉਣ ਵਾਲੇ ਕਹਿੰਦੇ ਬੰਦੇ ਰਹਿੰਦੇ ਆ ਥੋੜੇ ਜੇ ਕਹਿੰਦੇ ਡਿਪਰੈਸ਼ਨ 'ਚ ਨਹੀਂ ਜਾਂਦੇ ਕਦੇ ਵੀ, ਤੇ ਉਹ ਬੜੇ ਥੋੜੇ ਜੇ ਰਿਲੈਕਸ ਰਹਿੰਦੇ ਆ। ਤੇ ਉਹਦੇ ਉਹਦੇ ਉਹਨਾਂ ਨੇ ਕਾਫੀ ਵੱਡੀ ਜਿਹੜੀ ਰਿਸਰਚ ਕੀਤੀ ਆ, ਉਸ ਰਿਸਰਚ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਬੰਦਾ ਡੇਲੀ ਕੋਈ ਨਾ ਕੋਈ ਪੋਸਟ ਜਾਂ ਫੋਟੋ ਸੋਸ਼ਲ ਮੀਡੀਆ ਤੇ ਪਾਉਂਦਾ ਉਹ ਉਹਦੀ ਉਹਦੀ ਦੋ ਤਿੰਨ ਚੀਜ਼ਾਂ ਦੇ ਵਿੱਚ ਉਹ ਐਕਟਿਵ ਹੋ ਜਾਂਦਾ। ਨੰਬਰ ਇੱਕ ਤਾਂ ਉਹ ਸੋਸ਼ਲ ਬਹੁਤ ਹੋ ਜਾਂਦਾ, ਲੋਕਾਂ ਨਾਲ ਅਟੈਚਮੈਂਟ ਦੇਖਦਾ ਰਹਿੰਦਾ ਵੀ ਕਿਹਦਾ ਕਮੈਂਟ ਆ ਗਿਆ, ਕੀ ਲਿਖਿਆ ਕੀ ਨਹੀਂ ਲਿਖਿਆ। ਦੂਜਾ ਉਹ ਐਕਟਿਵ ਹੋ ਜਾਂਦਾ ਵੀ ਉਹ ਲੱਭਦਾ ਰਹਿੰਦਾ ਵੀ ਕੋਈ ਨਾ ਕੋਈ ਚੀਜ਼ ਇਹੋ ਜਿਹੀ ਲੱਭੇ ਜਿਹਨੂੰ ਮੈਂ ਪਾ ਕੇ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਲਵਾਂ, ਤੇ ਫਿਰ ਉਹਦੀਆਂ ਐਕਟੀਵਿਟੀਆਂ ਦੇ ਵਿੱਚ ਉਹ ਚੰਗੀਆਂ ਚੰਗੀਆਂ ਚੀਜ਼ਾਂ ਦੇਖਣ ਜਾਂ ਨਵੀਆਂ ਨਵੀਆਂ ਚੀਜ਼ਾਂ ਦੇਖਣ ਜਾਂਦਾ, ਹੋਰ ਚੀਜ਼ਾਂ ਲੋਕਾਂ ਨੂੰ ਵੀ ਦਿਖਾਉਂਦਾ। ਤੇ ਇਸ ਢੰਗ ਨਾਲ ਨਾ ਕਈ ਤਰੀਕੇ ਨਾਲ ਉਹ ਆਪਦੇ ਆਪ ਨੂੰ ਜਿਹੜੀ ਇੱਕ ਮਾਨਸਿਕ ਸੰਤੁਸ਼ਟੀ ਨਹੀਂ ਹੁੰਦੀ ਬੰਦੇ ਦੀ, ਮਾਨਸਿਕ ਸੰਤੁਸ਼ਟੀ ਹਾਸਲ ਕਰ ਲੈਂਦਾ ਵੀ ਭਾਈ ਆਹ ਵਧੀਆ ਵੀ ਹੁਣ ਫੋਟੋ ਪਾ ਲਈ, 10-20 ਮਿੰਟਾਂ ਬਾਅਦ ਦੇਖ ਲਿਆ ਕਿਹਨੇ ਕੀ ਕਹਿਤਾ ਕੀ ਲਾਈਕ ਹੋ ਗਏ। ਉਹਦੇ ਨਾਲ ਵੀ ਉਹ ਇੱਕ ਕਿਸਮ ਦਾ ਉਹਦੇ ਚ ਇੱਕ ਜੀਵਨ ਜਿਉਣ ਦੀ ਜਿਹੜੀ ਉਹ ਨੀ ਇੱਛਾ, ਨਹੀਂ ਤਾਂ ਬੰਦਾ ਕੀ ਹੁੰਦਾ ਵੀ ਨੀਰਸ ਜਿਹਾ ਹੋ ਕੇ ਬਹਿ ਜਾਂਦਾ, ਤਾਂ ਉਹਦੇ ਚ ਜੀਵਨ ਜਿਉਣ ਦੀ ਇੱਛਾ ਵੱਧ ਜਾਂਦੀ ਹੈ। ਸੋ ਮੇਰਾ ਇੱਥੇ ਇਹ ਗੱਲ ਦੱਸਣ ਦਾ ਕਾਰਨ ਇਹ ਹੈ ਵੀ ਹਰ ਚੀਜ਼ ਆ ਜਿਹੜੀ ਉਹਦੇ ਚੰਗਾ ਵੀ ਹੁੰਦਾ ਤੇ ਹਰ ਚੀਜ਼ ਦਾ ਜਿਹੜਾ ਮਾੜਾ ਵੀ ਹੁੰਦਾ। ਪਰ ਹੁਣ ਮਾੜੇ ਚੰਗੇ ਦੇ ਮਾਮਲੇ 'ਚ ਜੇ ਗੱਲ ਕਰੀਏ ਤਾਂ ਉਹ ਸਾਡੇ ਤੇ ਜ਼ਿਆਦਾ ਡਿਪੈਂਡ ਕਰਦਾ ਵੀ ਅਸੀਂ ਮਾੜਾ ਪੱਖ ਨੂੰ ਉਭਾਰਦੇ ਹਾਂ ਜਾਂ ਅਸੀਂ ਚੰਗੇ ਪੱਖ ਨੂੰ ਵੱਧ ਉਭਾਰਦੇ ਹਾਂ। ਸੋ ਕੁੱਲ ਮਿਲਾ ਕੇ ਇੱਕ ਤਾਂ ਇਹ ਜਿਹੜੀ ਖਬਰ ਨੇ ਮੈਨੂੰ ਅੱਜ ਪ੍ਰਭਾਵਿਤ ਕੀਤਾ, ਆਪਾਂ ਜਿਹੜੀਆਂ ਟ੍ਰੈਡੀਸ਼ਨਲ ਖਬਰਾਂ ਤੋਂ ਹਟ ਕੇ ਜੇ ਕੋਈ ਗੱਲ ਕਰੀਏ ਤਾਂ ਉਸ ਉਹਦੇ ਵਿੱਚ ਇਹ ਖਬਰ ਸੀਗੀ ਅੱਜ ਵੀ ਭਾਈ ਸੋਸ਼ਲ ਮੀਡੀਆ ਜਿਹੜਾ ਉਹ ਕਿਤੇ ਨਾ ਕਿਤੇ ਚੰਗਾ ਵੀ ਹੈ, ਮਾੜਾ ਨੀ ਹੈ, ਟੋਟਲੀ ਆਪਾਂ ਨੂੰ ਮਾੜਾ ਨੀ ਕਹਿ ਸਕਦੇ। ਦੂਜੇ ਪਾਸੇ ਨਾ ਇੱਕ ਕੱਲ ਮੈਨੂੰ ਧਿਆਨ ਦਵਾਇਆ ਸੀ ਸਾਡੇ ਜੀ ਸੁਖਪ੍ਰੀਤ, ਤੁਸੀਂ ਇਸ ਵਿਸ਼ੇ ਤੇ ਕੁਛ ਕਹਿਣਾ ਚਾਹੋ ਫਿਰ ਮੈਂ ਦੂਜੀ ਖਬਰ ਦੀ ਬਾਅਦ ਚ ਗੱਲ ਕਰਾਂ।
ਮੈਂ ਤੇ ਉਹੀ ਕਹਿ ਰਹੀ ਸੀ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਆ, ਹਨਾ। ਉਹੀ ਯਾਦ ਆ ਗਿਆ ਕਿ ਸਕੂਲ ਦੇ ਵਿੱਚ ਡਿਬੇਟ ਹੁੰਦੀਆਂ ਸੀ, ਹਨਾ। ਕੋਈ ਵੀ ਇੱਕ ਟੌਪਿਕ ਦੇ ਦਿੰਦੇ ਹੁੰਦੇ ਸੀ, ਉਹਦੇ ਉੱਤੇ ਦੋ ਬੁਲਾਰੇ ਹੁੰਦੇ ਸੀ, ਉਹਨਾਂ ਨੇ ਬੋਲਣਾ ਹੁੰਦਾ ਸੀ। ਸੋ ਉਹੀ ਤੁਸੀਂ ਗੱਲ ਕਰ ਰਹੇ ਸੀ, ਮੇਰੇ ਮਾਇੰਡ ਚ ਇਹ ਰਿਹਾ ਸੀ ਪਰ ਕਿਤੇ ਅਸੀਂ ਮੈਂਟਲੀ ਡਿਪੈਂਡੈਂਟ ਨਹੀਂ ਹੋ ਰਹੇ ਸੋਸ਼ਲ ਮੀਡੀਆ ਤੇ, ਅਸੀਂ ਆਪਣੀਆਂ ਖੁਸ਼ੀਆਂ ਨੂੰ ਲੈ ਕੇ ਕਿ ਅਸੀਂ ਇੰਨੇ ਵੀਕ ਹੋ ਗਏ ਅੱਜ ਕਿ ਅਸੀਂ ਆਪਣੀਆਂ ਖੁਸ਼ੀਆਂ ਲਈ ਇਹ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਪਏ ਆ, ਜਾਂ ਇੱਕ ਤਰ੍ਹਾਂ ਮੈਂਟਲੀ ਜੇ ਅਸੀਂ ਕਹਿ ਲਓ ਡਿਪੈਂਡੈਂਟ ਨਹੀਂ ਹੋ ਰਹੇ ਇਹਨਾਂ ਚੀਜ਼ਾਂ ਤੇ।
ਦੇਖੋ ਡਿਪੈਂਡੈਂਟ ਤਾਂ ਹੋ ਰਹੇ ਆ, ਪਰ ਨਾਲ ਦੂਜਾ ਐਂਗਲ ਵੀ ਦੇਖਿਆ ਜਾ ਸਕਦਾ। ਦੂਜਾ ਐਂਗਲ ਇਹ ਹੈ ਵੀ ਇਹਦੇ ਨਾਲ ਦਾਇਰਾ ਵਧਿਆ। ਜੇ ਹੁਣ ਸਾਡੀ ਖੁਸ਼ੀ ਆ, ਕੋਈ ਖੁਸ਼ੀ ਦੀ ਅਸੀਂ ਗੱਲ ਕਰਨੀ ਆ ਤੇ ਖੁਸ਼ੀ ਸਾਂਝੀ ਕਰਨੀ ਆ, ਹੋ ਸਕਦਾ ਵੀ ਪਹਿਲਾਂ ਵਾਲੇ ਜਮਾਨੇ 'ਚੋਂ ਖੁਸ਼ੀ ਤੁਹਾਡੇ ਆਂਢ ਗੁਆਂਢ 'ਚ ਰਹਿ ਜਾਂਦੀ, ਫਿਰ ਗਲੀ ਮਹੱਲੇ 'ਚ ਹੋ ਜਾਂਦੀ, ਫਿਰ ਪਿੰਡ ਤੱਕ ਫੈਲ ਜਾਂਦੀ, ਵੱਧ ਤੋਂ ਵੱਧ ਤੁਹਾਡੇ ਰਿਸ਼ਤੇਦਾਰਾਂ ਤੱਕ ਪਹੁੰਚ ਜਾਂਦੀ। ਪਰ ਹੁਣ ਜਿਹੜੀ ਇਹ ਖੁਸ਼ੀ ਵੀ ਤੁਹਾਡੇ ਕੋਲੇ ਆਈ ਤੇ ਤੁਹਾਡੀ ਇੱਕ ਕਲਿੱਕ ਨੱਪਣ ਦੇ ਨਾਲ ਵਰਲਡ ਵਾਈਡ ਉਹ ਚਲੀ ਗਈ, ਤੇ ਉਸ ਖੁਸ਼ੀ ਨੂੰ ਫਿਰ ਤੁਹਾਡੇ ਦੁਨੀਆਂ ਭਰ ਦੇ ਵਿੱਚੋਂ ਜੁੜੇ ਲੋਕ ਤੁਹਾਨੂੰ ਜਿਹੜੀਆਂ ਉਹਦੀਆਂ ਉਹਦੇ ਨਾਲ ਅਟੈਚ ਹੁੰਦੇ ਆ। ਸੋ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਤਾਂ ਕੋਈ ਬੁਰੀ ਗੱਲ ਆ, ਇਹ ਤਾਂ ਚੰਗੀ ਗੱਲ ਹੀ ਆ। ਪਰ ਗੱਲ ਬੁਰੀ ਜਿੱਥੇ ਉੱਥੇ ਆ ਜਾਂਦੀ ਆ, ਜਿੱਥੇ ਅਸੀਂ ਕੋਈ ਬੁਰਾ ਕੰਮ ਕਰਦੇ ਆ, ਬੁਰੀਆਂ ਪੋਸਟਾਂ ਪਾਉਣੇ ਆ, ਕਿਸੇ ਨੂੰ ਬੁਰੀ ਸ਼ਬਦਾਵਲੀ ਵਰਤਦੇ ਆ, ਆਪਦੀ ਬੁੱਧੀਜੀਵਤਾ ਝਾੜਦੇ ਆ, ਹਰੇਕ ਬੰਦੇ ਨੂੰ ਮੂਰਖ ਸਮਝਦੇ ਆ, ਆਪ ਹੀ ਸਿਆਣਾ ਸਮਝਦੇ ਆ ਆਪਦੇ ਆਪ ਨੂੰ। ਸੋ ਇਹ ਦੀਆਂ ਜਿਹੜੀਆਂ ਪੋਸਟਾਂ ਜਾਂ ਇਹ ਜਿਹੀਆਂ ਚੀਜ਼ਾਂ ਲੋਕ ਪਾਉਂਦੇ ਆ ਨਾ, ਉਹਨਾਂ ਲੋਕਾਂ ਤੋਂ ਤਾਂ ਜ਼ਰੂਰ ਬਚਣਾ ਚਾਹੀਦਾ। ਉਹਨਾਂ ਲੋਕਾਂ ਦੀਆਂ ਜਿਹੜੀਆਂ ਇਹ ਗੱਲਾਂ ਜਾਂ ਉਹ ਯੂਜ਼ ਕਰਦੇ ਆ, ਉੱਥੇ ਤਾਂ ਆਪਾਂ ਜ਼ਰੂਰ ਕੋਈ ਕ੍ਰਿਟੀਸਿਜ਼ਮ ਕਰ ਸਕਦੇ ਹਾਂ, ਪਰ ਉਹਨੂੰ ਕ੍ਰਿਟੀਸਾਈਜ਼ ਕਰ ਸਕਦੇ ਹਾਂ, ਪਰ ਪ੍ਰੋਬਲਮ ਤਾਂ ਇਹ ਇਹਨਾਂ ਗੱਲਾਂ ਨੂੰ ਨਹੀਂ ਆਪਾਂ ਕਹਿ ਸਕਦੇ। ਵੀ ਜੇ ਤੁਸੀਂ ਮੰਨ ਲਓ ਕਈ ਲੋਕ ਉਹ ਆਪਣੇ ਆਪ ਨੂੰ ਪ੍ਰਮੋਟ ਕਰਦੇ ਆ, ਕਈ ਲੋਕ ਆਪਦੇ ਪਰਿਵਾਰਕ ਰਿਸ਼ਤਿਆਂ ਨੂੰ ਪ੍ਰਮੋਟ ਕਰਦੇ ਆ, ਕਈ ਪ੍ਰਮੋਟ ਨਹੀਂ ਕਰਦੇ ਹੁੰਦੇ। ਮੰਨ ਲਓ ਮੈਂ ਵੀ ਅੱਜ ਦੇਖ ਰਿਹਾ ਸੀ ਵੀ ਮੈਂ ਆਪਦੇ ਪਰਿਵਾਰਕ ਮੇਰੇ ਪਰਿਵਾਰ 'ਚ ਕੋਈ ਨਵਾਂ ਕੰਮ ਹੋਇਆ ਕੋਈ ਚੰਗਾ ਕੰਮ ਹੋਇਆ, ਕਈ ਵਾਰੀ ਇਹ ਜਾ ਵੀ ਹੁੰਦਾ ਵੀ ਉਹਦੇ ਚ ਤੁਸੀਂ ਉਦਾਸ ਵੀ ਹੋਏ ਹੁੰਦੇ ਹੋ ਤੇ ਤੁਸੀਂ ਉਹ ਪੋਸਟ ਪਾਉਣੇ ਹੋ, ਉਹ ਪੋਸਟ ਪਾ ਕੇ ਤੁਹਾਨੂੰ ਇੱਕ ਮਨ ਦੇ ਵਿੱਚੋਂ ਨਾ ਹੌਲਾਪਣ ਮਿਲਦਾ ਆਪਦੇ ਆਪ ਨੂੰ ਜਿਹੜਾ ਇਜ਼ਹਾਰ ਕਰਕੇ, ਕਿਉਂਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਪੰਜਾਬੀਆਂ ਦੇ ਵਿੱਚ ਇੱਕ ਇਹ ਆਉਂਦੀ ਆ ਵੀ ਅਸੀਂ ਇਜ਼ਹਾਰ ਨਹੀਂ ਕਰਦੇ ਕਿਸੇ ਵੀ ਚੀਜ਼ ਦਾ, ਜਦੋਂ ਅਸੀਂ ਇਜ਼ਹਾਰ ਨਹੀਂ ਕਰਦੇ ਨਾ ਤੇ ਉਹ ਫਿਰ ਸਾਨੂੰ ਅੰਦਰੋਂ ਅੰਦਰੋਂ ਵੱਢਦਾ ਤੇ ਉਸ ਇਜ਼ਹਾਰ ਨਾ ਕਰਨ ਕਰਕੇ ਅਸੀਂ ਕਈ ਕੰਮ ਆ ਜਿਹੜੇ ਕਈ ਚੀਜ਼ਾਂ ਉਹ ਚ ਬਹੁਤ ਔਖੇ ਰਹਿ ਜਾਂਦੇ। ਸੋ ਇਜ਼ਹਾਰ ਕਰਨਾ ਵੀ ਇੱਕ ਆਪਣੇ ਆਪ ਚ ਜ਼ਰੂਰੀ ਆ। ਸੋ ਇਜ਼ਹਾਰ ਜੇ ਹੁਣ ਮੈਂ ਆਪਣੇ ਕੋਈ ਪਰਿਵਾਰਕ ਖੁਸ਼ੀ ਨੂੰ ਸਾਂਝੀ ਕਰਦਾ, ਮੈਨੂੰ ਲੱਗਦਾ ਉਹ ਕਿਸੇ ਦਾ ਕੋਈ ਬੁਰਾ ਨਹੀਂ ਕਰਦੀ। ਆਪਦੇ ਪਰਿਵਾਰਕ ਗਮੀ ਨੂੰ ਸਾਂਝਾ ਕਰਦਾ, ਉਹ ਵੀ ਦੁੱਖ ਹੌਲਾ ਕਰਦਾ, ਕਿਸੇ ਦਾ ਕੋਈ ਬੁਰਾ ਨਹੀਂ ਕਰਦੀ। ਆਪਦੇ ਆਲੇ ਦੁਆਲੇ ਹੁੰਦੇ ਕਿਸੇ ਚੰਗੇ ਕਾਰਜ ਨੂੰ, ਕੁਦਰਤ ਦੇ ਇੱਕ ਸੋਹਣੇ ਵਤੀਰੇ ਨੂੰ, ਕੁਦਰਤ ਦੀ ਸੋਹਣੀ ਕੋਈ ਸੀਨ ਨੂੰ ਜੇ ਮੈਂ ਸ਼ੇਅਰ ਕਰਦਾ, ਉਹ ਵੀ ਲੋਕਾਂ ਲਈ ਇੱਕ ਪੰਜ ਚਾਰ ਮਿੰਟ ਦੀ ਨਜਾਤ ਦਿੰਦੀ ਆ ਲੋਕਾਂ ਨੂੰ। ਚੰਗਾ ਇੱਕ ਚੀਜ਼ ਦੇਖ ਕੇ ਚੰਗੀ ਜਾਣਕਾਰੀ ਵੱਧਦੀ ਆ ਹਰ ਬੰਦੇ ਦੀ, ਸੌਖੇ ਢੰਗ ਨਾਲ ਜਾਣਕਾਰੀ ਵੱਧਦੀ ਆ, ਕਿਤਾਬਾਂ ਚ ਪਈ ਜਾਣਕਾਰੀ ਜਿਹੜੀ ਨਹੀਂ ਮਿਲਦੀ ਤੇ ਏਦਾਂ ਜ਼ਿਆਦਾ ਮਿਲਦੀ ਆ। ਸੋ ਇਹ ਚੀਜ਼ਾਂ ਚ ਤਾਂ ਨਹੀਂ ਹੈਗਾ ਕੋਈ ਪ੍ਰੋਬਲਮ, ਪਰ ਪ੍ਰੋਬਲਮ ਕਿੱਥੇ ਆ ਜਾਂਦੀ ਆ? ਪ੍ਰੋਬਲਮ ਉੱਥੇ ਆ ਜਾਂਦੀ ਆ ਜਿੱਥੇ ਵੀ ਫਲਾਨਾ ਇਹ ਜਾ ਫਲਾਨਾ ਮਾੜਾ, ਫਲਾਨੇ ਨੇ ਬੁਰਾ ਕਰਤਾ, ਫਲਾਨਾ ਆਏ ਆ ਉਹਦੇ ਉਹਨੇ ਐ ਲਿਖਤਾ, ਉਹਦੀ ਕੀ ਤਾਕਤ ਆ, ਉਹ ਮੋਨਾ, ਉਹ ਘੋਨਾ, ਉਹ ਸਿੱਖ ਆ, ਉਹ ਹਿੰਦੂ ਆ, ਇਹ ਜਿਹੜੀਆਂ ਗੱਲਾਂ। ਜਾਂ ਹੁਣ ਜਿਵੇਂ ਉਹ ਟੀਕਾਕਰਨ ਦੀ ਗੱਲ ਚੱਲੀ ਜਾਂਦੀ ਆ, ਪਰ ਟੀਕਾਕਰਨ ਤੇ ਵੀ ਅੱਜ ਗੱਲ ਕਰਾਂਗੇ ਜ਼ਰੂਰ। ਜੋ ਇਹ ਜਿਹੀਆਂ ਗੱਲਾਂ ਹੁੰਦੀਆਂ ਨਾ, ਉਹਨਾਂ ਗੱਲਾਂ ਦੇ ਉੱਤੇ ਬਹੁਤ ਦੁੱਖ ਲੱਗਦਾ। ਜੇ ਪ੍ਰੋਪਰ ਢੰਗ ਨਾਲ ਕਿਸੇ ਵੀ ਖ਼ਬਰ ਨੂੰ ਪਾਓ ਤੇ ਉਸ ਖ਼ਬਰ ਦਾ ਜਿਹੜਾ ਵੀ ਪ੍ਰੋਪਰ ਢੰਗ ਨਾਲ ਉਹਦਾ ਚੀਰ ਫਾੜ ਹੋਵੇ, ਉਹਦੀ ਉਹਦੇ ਤੇ ਸਹੀ ਚੱਜ ਦੇ ਕਮੈਂਟਸ ਆਉਣ, ਆਪਦੀ ਜ਼ਿੰਮੇਵਾਰੀ ਤੇ ਆਪਦੀ ਸੋਚ ਮੁਤਾਬਕ ਉਹਦੇ ਥੱਲੇ ਕਮੈਂਟ ਪਾਈਏ। ਜਿਵੇਂ ਹੁਣ ਅੱਜ ਦੀ ਦੂਜੀ ਖ਼ਬਰ ਦੀ ਜੇ ਮੈਂ ਗੱਲ ਕਰਾਂ ਤਾਂ ਇੱਕ ਪਿੰਡ ਆ ਜੀ ਚਨਕੋਈ, ਤੇ ਕੱਲ ਮੈਨੂੰ ਨਾ ਦਰਾਹੇ ਬਲਾਕ ਚ ਪੈਂਦਾ, ਕੱਲ ਮੈਨੂੰ ਆਪਣੇ ਦੋਸਤ ਆ ਹੈਰੀ ਔਜਲਾ ਤੇ ਉਹਨਾਂ ਦੇ ਇੱਧਰ ਵਿਕਟੋਰੀਆ ਜੀ ਕਿਤੇ ਮੋਟਰ ਲਿਆ ਹੋਇਆ ਉਹਨਾਂ ਨੇ, ਤੇ ਉਹਨਾਂ ਦੀ ਮੈਨੂੰ ਮੈਸੇਜ ਆਇਆ, ਕਹਿੰਦੇ ਭਾਜੀ, ਕਹਿੰਦੇ ਆ ਖ਼ਬਰ ਆਈ ਹੈ ਮੇਰੇ ਕੋਲੇ। ਉਹਨਾਂ ਨੇ ਇੱਕ ਮੈਨੂੰ ਫੋਟੋ ਭੇਜੀ ਇੱਕ ਪੰਚਾਇਤੀ ਲਿਖਤਨਾਮੇ ਦੀ, ਤੇ ਕਹਿੰਦੇ ਵੀ ਆਹ ਪੰਚਾਇਤੀ ਲਿਖਤਨਾਮੇ ਦੀ ਫੋਟੋ ਆ ਤੇ ਮੇਰੇ ਗੁਆਂਢ ਦਾ ਪਿੰਡ ਆ ਤੇ ਇਹ ਕਿੱਦਾਂ ਲੱਗਦੀ ਆ ਤੁਹਾਨੂੰ ਗੱਲ? ਮੈਨੂੰ ਰਾਤ ਵੀ ਮੈਂ ਬੜੀ ਕੱਲ ਵੀ ਸੋਚਿਆ, ਅੱਜ ਵੀ ਅੱਜ ਅਖਬਾਰਾਂ ਚ ਖ਼ਬਰ ਲੱਗੀ ਹੈ ਵੀ ਪ੍ਰੇਮ ਵਿਵਾਹ ਪਰ ਨਹੀਂ ਪ੍ਰਵਾਨ, ਚਨਕੋਈ ਦੀ ਪੰਚਾਇਤ ਦਾ ਫਰਮਾਨ ਅਤੇ ਲਵ ਮੈਰਿਜ ਬੈਨ, ਪ੍ਰੇਮ ਵਿਆਹ ਕਰਨ ਵਾਲਿਆਂ ਦਾ ਹੋਵੇਗਾ ਸਮਾਜਿਕ ਬਾਇਕਾਟ। ਹੁਣ ਜਿਹੜੀਆਂ ਇਹ ਗੱਲਾਂ, ਜਿਹੜਾ ਮੈਂ ਉਹ ਫਰਮਾਨ ਵੀ ਪੜਿਆ, ਉਸ ਫਰਮਾਨ ਦੇ ਵਿੱਚ ਜੇ ਤਾਂ ਹੁਣ ਗੱਲਾਂ ਦੇਖੀਏ ਜਾਏਗੀ ਉਹਨਾਂ ਦੇ ਪੱਖ ਤੋਂ, ਪਿੰਡ ਵਾਸੀਆਂ ਦੇ ਪੱਖ ਤੋਂ, ਤੇ ਜਿਨ੍ਹਾਂ ਨੇ ਇਕੱਠੇ ਹੋ ਕੇ ਉਹਦੇ ਦਸਖਤ ਕਰੇ ਆ, ਮੈਂ 100% ਹੀ ਉਹਨਾਂ ਦੇ ਨਾਲ ਆ। ਮੈਂ ਜਮਾ ਨੀ ਇਹ ਕਹਿੰਦਾ ਵੀ ਮੈਂ ਉਹਨਾਂ ਦੇ ਨਾਲ ਨੀ, ਕਿਉਂਕਿ ਕੋਈ ਦੁੱਖ ਲੱਗਿਆ ਹੁੰਦਾ, ਕੋਈ ਕਾਰਨ ਹੁੰਦਾ ਜਿਨ੍ਹਾਂ ਕਰਕੇ ਗੱਲਾਂ ਆਉਂਦੀਆਂ। ਦੇਖੋ ਅਸੀਂ ਕਿਸੇ ਨੂੰ ਜੇ ਦੁਨੀਆਂ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਵੀ ਕੋਈ ਅਸੀਂ ਕਿਸੇ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਜਾਂ ਪਿਆਰ ਕਰਨ ਵਾਲੇ ਲੋਕਾਂ ਨੂੰ ਕੋਈ ਅਸੀਂ ਅੜਿੱਕੇ ਬਣਦੇ ਹਾਂ, ਅਸੀਂ ਉਹਨਾਂ ਨੂੰ ਆਹਦੇ ਹਾਂ ਵੀ ਇੱਦਾਂ ਨਹੀਂ ਕਰਨਾ ਚਾਹੀਦਾ। ਦਿਲ ਮਿਲਿਆਂ ਦੇ ਮਿਲੇ ਆ, ਜੇ ਕਿਸੇ ਦੇ ਦਿਲ ਮਿਲੇ ਆ, ਕਿਸੇ ਦੇ ਨਹੀਂ ਮਿਲੇ, ਉਹਨਾਂ ਨੂੰ ਆਪਦਾ ਵਰਤਾਰਾ, ਉਹਨਾਂ ਦੀ ਆਜ਼ਾਦੀ ਹੈ ਇਸ ਮੁਲਕ ਦੇ ਵਿੱਚ, ਦੁਨੀਆਂ ਦੇ ਵਿੱਚ ਤੇ ਹਰ ਬੰਦਾ ਆਪਦੀ ਜ਼ਿੰਦਗੀ 'ਚ ਆਇਆ, ਉਹਨੂੰ ਕਿਸੇ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ, ਉਹ ਨਹੀਂ ਹੋਣਾ ਚਾਹੀਦਾ। ਪਰ ਦੂਜੇ ਪਾਸੇ ਆ ਜਾਂਦੀਆਂ ਸਮਾਜ ਦੀਆਂ ਕਦਰਾਂ ਕੀਮਤਾਂ, ਸਮਾਜ ਕੀ ਕਹਿੰਦਾ? ਸਮਾਜ ਦੇ ਵਿੱਚ ਹੁਣ ਸਭ ਤੋਂ ਵੱਡੀ ਗੱਲ ਜੇ ਉੱਠਦੀ ਹੈ ਤਾਂ ਆ ਜਾਂਦਾ ਵੀ ਰਿਸ਼ਤਿਆਂ ਦਾ ਘਾਣ। ਰਿਸ਼ਤਿਆਂ ਦੇ ਘਾਣ ਦੇ ਮਾਮਲੇ ਤੋਂ ਵੀ ਗੱਲ ਬਾਹਰ ਕੱਢ ਲਈਏ, ਜੇ ਪਿੰਡ ਦੀ ਗੱਲ ਕਰੀਏ ਤਾਂ ਉਹ ਪੰਚਾਇਤ ਦੇ ਜਿਹੜਾ ਫਰਮਾਨ ਜਾਰੀ ਕੀਤਾ ਨਾ, ਉਹਦੇ 'ਚ ਇੱਕ ਸਭ ਤੋਂ ਖੂਬਸੂਰਤ ਗੱਲ ਜਿਹੜੀ ਮੈਨੂੰ ਲੱਗੀ, ਉਹ ਖੂਬਸੂਰਤ ਗੱਲ ਇਹ ਲੱਗੀ ਵੀ ਉਹਦੇ 'ਚ ਲਿਖਿਆ ਗਿਆ ਵੀ ਇੱਕ ਪਿੰਡ ਹੁੰਦਾ ਨਾ ਜਿਹੜਾ, ਉਹ ਇੱਕ ਪਰਿਵਾਰ ਹੁੰਦਾ। ਜੇ ਉਸ ਪਰਿਵਾਰ ਦੇ ਵਿੱਚ ਕੋਈ ਉਮਤਾਈ ਹੁੰਦੀ ਹੈ ਜਾਂ ਉਸ ਪਰਿਵਾਰ ਦੇ ਵਿੱਚ ਕੋਈ ਗੰਦ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੁਣ ਇੱਕ ਪਰਿਵਾਰ ਦੇ ਵਿੱਚ ਕੋਈ ਪਰਿਵਾਰ ਚਾਹੂਗਾ ਵੀ ਉਹਨਾਂ ਦੇ ਦੋ ਬੱਚੇ ਆਪਸ ਵਿੱਚ ਹੀ ਵਿਸ਼ਾਦੀ ਕਰ ਲੈਣ, ਆਪਸ ਵਿੱਚ ਹੀ ਵਿਆਹ ਕਰਨ ਦੀ ਕੋਸ਼ਿਸ਼ ਕਰਨ, ਕੋਈ ਨਹੀਂ ਨਾ ਚਾਹੂਗਾ। ਸੋ ਇਹੀ ਦਿੱਕਤ ਇਸ ਪਿੰਡ ਨੂੰ ਆਈ ਆ, ਇਸ ਪਿੰਡ ਨੂੰ ਇਹੀ ਦਿੱਕਤ ਆਈ ਆ। ਉਹ ਕਹਿੰਦੇ ਵੀ ਸਾਡੇ ਪਹਿਲਾਂ ਇੱਕ ਮੁੰਡੇ ਨੇ ਆਪਣੇ ਪਿੰਡ ਦੀ ਕੁੜੀ ਨੂੰ ਭਜਾ ਕੇ ਲੈ ਗਿਆ, ਫਿਰ ਉਸ ਕੁੜੀ ਦਾ ਭਰਾ ਗਵਾਂਢੀਆਂ ਦੇ ਪਿੰਡ ਦੇ ਨੂੰ ਭਜਾ ਕੇ ਲੈ ਗਿਆ ਤੇ ਜਿਉਣਾ ਹਰਾਮ ਸਾਡਾ ਹੋ ਰਿਹਾ। ਸੋ ਇਹ ਚੀਜ਼ਾਂ ਕਰਕੇ ਉਹਨਾਂ ਨੂੰ ਇਹ ਫਰਮਾਨ ਜਾਰੀ ਕਰਨਾ ਪਿਆ ਵੀ ਅਸੀਂ ਭਾਈ ਇਸ ਚੀਜ਼ ਨੂੰ ਨਾਲ ਨਾਲ, ਉਹਨਾਂ ਨੇ ਉਹਦੇ ਵਿੱਚ ਇਹ ਨਹੀਂ ਕਿਹਾ ਵੀ ਉਹ ਤੁਗਲਕੀ ਫਰਮਾਨ ਆ, ਨਾਲ ਨਾਲ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਹੀ ਆ ਵੀ ਬੱਚੇ ਸਾਨੂੰ ਦੱਸਣ, ਮੰਨ ਲਓ ਉਹ ਪਿਆਰ ਕਰਦੇ ਆ, ਬੱਚੇ ਸਾਨੂੰ ਦੱਸਣ ਤੇ ਆਪਦੇ ਮਾਂ ਬਾਪ ਨੂੰ ਵਿੱਚ ਇਨਵੋਲਵ ਕਰਨ ਤੇ ਵਿਆਹ ਕਰ ਲੈਣ, ਤੇ ਨਹੀਂ ਤਾਂ ਉਹਨਾਂ ਦਾ ਸਮਾਜਿਕ ਬਾਇਕਾਟ ਜਿਹੜਾ ਕੀਤਾ ਜਾਊਗਾ ਵੀ ਉਹਨਾਂ ਨੂੰ ਕਿਸੇ ਨਾਲ ਕੋਈ ਸਾਂਝ ਨਹੀਂ ਹੋਊਗੀ। ਇੱਥੋਂ ਤੱਕ ਕਿ ਉੱਥੋਂ ਦੁਕਾਨਾਂ ਵਾਲਿਆਂ ਨੂੰ ਵੀ ਕਿਹਾ ਵੀ ਉਹਨਾਂ ਨੂੰ ਕੋਈ ਸੌਦਾ ਨਹੀਂ ਦਿੱਤਾ ਜਾਊਗਾ, ਜੇ ਉਹਨਾਂ ਨਾਲ ਕੋਈ ਵਰਤੂਗਾ ਉਹਨਾਂ ਤੇ ਵੀ ਉਹੀ ਸੇਮ ਸਮਾਜਿਕ ਬਾਇਕਾਟ ਲਾਗੂ ਹੋਊਗਾ। ਦੇਖੋ ਇਸ ਪੱਖੋਂ ਇਹ ਤਾਂ ਹੈਗੀਆਂ ਸਾਰੀਆਂ ਗੱਲਾਂ ਵਧੀਆ, ਪਰ ਇਹ ਲਿਆਉਣਾ ਕਿਉਂ ਪਿਆ, ਇਹਦੇ ਲਈ ਕੀ ਕਾਰਨ ਹੋਏ, ਸਮਾਜ ਦੇ ਵਿੱਚ ਇਹ ਚੀਜ਼ਾਂ ਕਿਉਂ ਆ ਰਹੀਆਂ? ਤਾਂ ਉਹਦੇ ਲਈ ਮੈਨੂੰ ਇਹ ਲੱਗਦਾ ਵੀ ਜਿਹੜੀ ਸਾਡੀ ਆਪਸ ਵਿੱਚ ਦੀ ਵਾਰਤਾ ਦੀ ਘਾਟ ਤੇ ਇੱਕ ਜਿਹੜੀ ਫੋਕੇ ਡਰਾਵੇ ਜਾਂ ਅੱਖਾਂ ਕੱਢਣ ਦੀ ਜਾਂ ਧਮਕਾਉਣ ਦੀ ਜਾਂ ਮਾਂ ਪਿਓ ਦਾ ਰੋਹਬ ਮਾਂ ਦਾ ਰੋਹਬ ਜਤਾਉਣ ਦੀ ਬੱਚਿਆਂ ਦੇ ਉੱਤੇ ਜਿਹੜੀ ਪਾਲਿਸੀ ਸਾਡੇ ਕੰਮ ਕਰਦੀ ਹੈ ਪੀੜੀ ਦਰ ਪੀੜੀ, ਮੈਨੂੰ ਲੱਗਦਾ ਕਿਤੇ ਉਹ ਵੀ ਇਹਦੇ ਵਿੱਚ ਆ। ਜੇ ਕਿਤੇ ਜੇ ਨਾਰਮਲ ਬੱਚਿਆਂ ਨਾਲ ਫਰੈਂਡਲੀ ਹੋਇਆ ਜਾਵੇ ਜਾਂ ਬੱਚਿਆਂ ਨਾਲ ਫਰੈਂਡਲੀ ਜਿਹੜਾ ਮਾਹੌਲ ਦੋਸਤਾਨਾ ਹੋਵੇ ਤਾਂ ਮੈਨੂੰ ਲੱਗਦਾ ਫੇਰ ਨੀ ਇਹ ਨੌਬਤ ਆਉਂਦੀ, ਇਹ ਕਿਤੇ ਵੀ ਨੀ ਆ ਸਕਦੀ ਸੀ। ਜੇ ਸਾਰਾ ਪਿੰਡ ਦੇ ਵਿੱਚ ਇਹ ਰੀਤ ਹੋਵੇ ਵੀ ਬੱਚੇ ਨਾਲ ਉਹਦਾ ਪਰਿਵਾਰ ਖੁੱਲ ਕੇ ਗੱਲ ਕਰ ਸਕਦਾ ਹੋਵੇ, ਉਹਨੂੰ ਖੁੱਲ ਕੇ ਪੁੱਛ ਸਕਦਾ ਹੋਵੇ, ਖੁੱਲ ਕੇ ਦੱਸ ਸਕਦਾ ਹੋਵੇ ਵੀ ਨਹੀਂ ਬੱਚੇ ਤੂੰ ਇਹ ਕਰਨਾ ਇਹ ਨਹੀਂ ਕਰਨਾ। ਇੱਕ ਬੱਚਾ ਕੋਰੇ ਕਾਗਜ਼ ਵਰਗਾ ਹੁੰਦਾ, ਉਹਦੇ ਤੇ ਜੋ ਮਰਜ਼ੀ ਲਿਖ ਦੇ ਉਹ ਲਿਖਿਆ ਜਾ ਸਕਦਾ। ਪਰ ਹੁਣ ਜਿਹੜੀ ਚੀਜ਼ ਨੂੰ ਅਸੀਂ ਐਂ ਲੱਗਦੇ ਹਾਂ ਵੀ ਦੱਬ ਘੁੱਟ ਕੇ ਰੱਖ ਲਈਏ, ਅਸੀਂ ਬੱਚੇ ਨੂੰ ਤਾਂ ਕੁਛ ਦੱਸੀਏ ਨਾ, ਨਾ ਬੱਚੇ ਨੂੰ ਪਤਾ ਲੱਗੇ, ਨਾ ਸਾਨੂੰ ਕੋਈ ਤਕਲੀਫ ਹੋਵੇ, ਤਾਂ ਫਿਰ ਜਿਹੜੀਆਂ ਪਰਦੇ ਦੇ ਪਿੱਛੇ ਜਾਂ ਅੰਦਰ ਖਾਤੇ ਗੱਲਾਂ ਹੁੰਦੀਆਂ ਉਹ ਹਮੇਸ਼ਾ ਖਤਰਨਾਕ ਹੁੰਦੀਆਂ। ਜੋ ਵੀ ਜਿਸੇ ਵੀ ਚੀਜ਼ ਲਈ ਹਨੇਰਾ ਜਾਂ ਪਰਦੇ ਦੀ ਲੋੜ ਪਵੇ ਉਹ ਕਿਤੇ ਵੀ ਚੰਗੀ ਚੀਜ਼ ਨਹੀਂ ਹੁੰਦੀ, ਇਹ ਗੱਲ ਤਾਂ ਕਲੀਅਰ ਕੱਟ ਆ। ਸੋ ਇਸ ਕਰਕੇ ਸਭ ਤੋਂ ਬੈਸਟ ਇਹੀ ਤਰੀਕਾ ਵੀ ਜੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਗੋਸ਼ਟੀ ਕਰੀਏ, ਆਪਣੇ ਪਰਿਵਾਰਾਂ ਚ ਵੱਧ ਤੋਂ ਵੱਧ ਵਿਚਾਰੀਏ, ਵੱਧ ਤੋਂ ਵੱਧ ਗੱਲਾਂ ਕਰੀਏ, ਬੱਚਿਆਂ ਨਾਲ ਖੁੱਲ ਕੇ ਗੱਲ ਕਰੀਏ, ਜੋ ਵੀ ਦੁਨੀਆਂ ਦੇ ਵਿੱਚ ਵਰਤਾਰੇ ਆ ਅਸੀਂ ਮੰਨਦੇ ਹਾਂ ਵੀ ਕੁਝ ਇੱਕ ਪਰਿਵਾਰਕ ਜੀਆਂ ਦੇ ਵਿੱਚ ਅੱਖਾਂ ਦੀ ਸ਼ਰਮ ਹੁੰਦੀ ਹੈ, ਕੁਝ ਇੱਕ ਪਰਿਵਾਰਕ ਜੀਆਂ ਦੇ ਵਿੱਚ ਇੱਕ ਬਹੁਤ ਪਤਲਾ ਪਰਦਾ ਹੁੰਦਾ ਜਿਹੜਾ ਬਣਿਆ ਰਹਿਣਾ ਚਾਹੀਦਾ, ਉਹ ਪਰਦਾ ਵੀ ਬਣਾ ਕੇ ਰੱਖੋ, ਪਰ ਬੱਚਿਆਂ ਨਾਲ ਖੁੱਲ ਕੇ ਉਹਨਾਂ ਦੇ ਇਹਨਾਂ ਵਿਸ਼ਿਆਂ ਦੇ ਉੱਤੇ ਵੀ ਗੱਲ ਕਰੋ ਕਿ ਇਹਨਾਂ ਵਿਸ਼ਿਆਂ ਦੇ ਉੱਤੇ ਜੇ ਤੁਸੀਂ ਗੱਲ ਕਰੋਗੇ ਬੱਚਿਆਂ ਦੇ ਨਾਲ ਤਾਂ ਕਿਤੇ ਨਾ ਕਿਤੇ ਬੱਚੇ ਜ਼ਰੂਰ ਤੁਹਾਨੂੰ ਸਮਝਣਗੇ, ਜ਼ਰੂਰ ਇਹਨਾਂ ਗੱਲਾਂ ਨੂੰ ਮੰਨਣਗੇ। ਸੋ ਇਹ ਸਾਰੇ ਸਟਰਕਚਰ ਨੂੰ ਹੀ ਬਦਲਣ ਦੀ ਲੋੜ ਆ। ਮੈਨੂੰ ਲੱਗਦਾ ਸਾਨੂੰ ਪਿੰਡ ਪਿੰਡ ਦੇ ਵਿੱਚ ਇਹ ਜੇ ਕੈਂਪ ਲੱਗਣੇ ਚਾਹੀਦੇ ਇਹਨਾਂ ਚੀਜ਼ਾਂ ਦੇ ਉੱਤੇ ਵੀ ਕੱਲ ਨੂੰ ਤੁਹਾਡੇ ਪਿੰਡ 'ਚ ਇਹ ਜੀ ਦਿੱਕਤ ਨਾ ਆਵੇ ਵੀ ਤੁਗਲਕੀ ਫਰਮਾਨ ਜਾਰੀ ਕਰਨਾ ਪਵੇ। ਬਿਹਤਰ ਪਿੰਡ ਦੇ ਬੱਚਿਆਂ ਨੂੰ ਉਹੋ ਜਿਹੀਆਂ ਚੀਜ਼ਾਂ ਮੁਹੱਈਆ ਕਰਾਈਆਂ ਜਾਏ ਜਾਣ, ਬੱਚਿਆਂ ਲਈ ਟਾਈਮ ਪਾਸ ਕਰਨ ਲਈ ਉਹਨਾਂ ਨੂੰ ਵਧੀਆ ਖੇਡਾਂ ਦਾ ਇੰਤਜ਼ਾਮ ਕੀਤਾ ਜਾਵੇ, ਵਧੀਆ ਲਾਇਬ੍ਰੇਰੀਆਂ ਬਣਾਈਆਂ ਜਾਣ, ਉਹਨਾਂ ਨੂੰ ਵਿਜ਼ੂਅਲ ਦਿੱਤੇ ਜਾਣ, ਉਹਨਾਂ ਨੂੰ ਹਰ ਪਿੰਡਾਂ ਦੇ ਵਿੱਚ ਜਿਵੇਂ ਐਤਕੀ ਮੈਂ ਆਪਣੇ ਪਿੰਡ 'ਚ ਕਹਿ ਕੇ ਆਇਆ ਸੀ ਵੀ ਤੁਸੀਂ ਸਕੂਲ ਦੇ ਵਿੱਚ ਉਹਨਾਂ ਨੇ ਮੈਨੂੰ ਗੈਸਟ ਲੈਕਚਰ ਦੇ ਤੌਰ ਤੇ ਬੁਲਾਇਆ, ਬੱਚਿਆਂ ਨੇ ਬੜਾ ਇੰਜੋਏ ਕੀਤਾ, 2 ਘੰਟੇ ਮੇਰੇ ਨਾਲ ਹੱਸੇ ਖੇਡੇ, ਉਹਨਾਂ ਨੂੰ ਵਧੀਆ ਲੱਗਿਆ ਵੀ ਕੋਈ ਬੰਦਾ ਇਹੋ ਜਿਹਾ ਲੈਕਚਰਾਰ ਵੀ ਹੋ ਸਕਦਾ ਜਿਹੜਾ ਤੁਹਾਡੇ ਨਾਲ ਘੁਲ ਮਿਲ ਕੇ ਹਰ ਗੱਲ ਕਰ ਰਿਹਾ ਤੇ ਹੱਸ ਖੇਡ ਰਿਹਾ। ਤੇ ਮੈਂ ਸਕੂਲ ਦੇ ਜਿਹੜੇ ਜ਼ਿੰਮੇਵਾਰ ਲੋਕ ਸਨ ਉਹਨਾਂ ਨੂੰ ਮੈਂ ਬੇਨਤੀ ਕਰਕੇ ਆਇਆ ਸੀ ਵੀ ਤੁਸੀਂ ਨਾ ਹਰ ਵੀਕ ਘੱਟੋ ਘੱਟ ਇੱਕ ਵੀਕ ਚ ਇੱਕ ਨਾ ਲੈਕਚਰ ਰੱਖਿਆ ਕਰੋ, ਗੈਸਟ ਲੈਕਚਰ, ਜਿਹੜਾ ਲੀਹ ਤੋਂ ਹਟ ਕੇ ਹੋਵੇ, ਜਿਹੜਾ ਜਿਹਦੇ ਨਾਲ ਪੜ੍ਹਾਈ ਲਿਖਾਈ ਦਾ ਕੋਈ ਮਤਲਬ ਨਾ ਹੋਵੇ, ਜਿਹ ਚ ਸਮਾਜਿਕ ਸਰੋਕਾਰ ਹੋਣ, ਤੇ ਉਹ ਲੈਕਚਰਾਰ ਤੁਸੀਂ ਏਰੀਏ ਦਾ ਕੋਈ ਚੰਗਾ ਬੰਦਾ ਵੀ ਬੁਲਾ ਸਕਦੇ ਹੋ, ਪਰ ਮੈਂ ਮੇਰਾ ਮੰਨਣਾ ਵੀ ਤੁਸੀਂ ਉਹ ਲੈਕਚਰਾਰ ਆਪਣੇ ਪਿੰਡ ਦਾ ਹੀ ਬੰਦਾ ਬੁਲਾਓ। ਆਪਣੇ ਪਿੰਡ ਦੇ ਵਿੱਚ ਬਜ਼ੁਰਗ ਬਹੁਤ ਸਾਰੇ ਇਹੋ ਜਿਹੇ ਬਜ਼ੁਰਗ ਬੈਠੇ ਆ, ਬਹੁਤ ਸਾਰੇ ਇਹੋ ਜਿਹੇ ਨਵੇਂ ਨੌਜਵਾਨ ਬੈਠੇ ਆ ਜਿਨ੍ਹਾਂ ਨੇ ਕੁਝ ਕਰ ਲਿਆ ਜਾਂ ਕਰਕੇ ਦਿਖਾ ਰਹੇ ਆ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੰਨ ਲਓ ਕਿਸੇ ਨੇ ਕੁਝ ਹੀ ਨਹੀਂ ਕੀਤਾ, ਮੈਂ ਉਹਨਾਂ ਨੂੰ ਉਦਾਹਰਨ ਵੀ ਦਿੱਤੀ ਵੀ ਕਿਸੇ ਨੇ ਕੁਝ ਵੀ ਨਹੀਂ ਕੀਤਾ। ਮੰਨ ਲਓ ਇੱਕ ਬਜ਼ੁਰਗ ਆ, ਉਹ ਬਜ਼ੁਰਗ ਮੈਂ ਉਹਨਾਂ ਨੂੰ ਉੱਥੇ ਬੈਠਣ ਨੂੰ ਉਦਾਹਰਨ ਦਿੱਤੀ, ਉਹ ਸਾਰੀ ਉਮਰ ਆਪਦੀ ਲੇਬਰ ਕਰਦਾ ਰਿਹਾ, ਪਲੇਦਾਰੀ ਕਰਦਾ ਰਿਹਾ, ਉੱਠ ਚਲਾ ਕੇ ਆਪਦਾ ਉਹਨੇ ਜ਼ਿੰਦਗੀ ਗੁਜ਼ਾਰੀ। ਪਰ ਮੈਂ ਉਹਨਾਂ ਨੂੰ ਦੱਸਿਆ ਵੀ ਜੇ ਤੁਸੀਂ ਤਾਇਆ ਜੀ ਬੁੱਧ ਰਾਮ ਕਹਿਣਾ ਉਹਨਾਂ ਨੂੰ, ਮੈਂ ਕਿਹਾ ਜੇ ਤਾਏ ਬੁੱਧ ਰਾਮ ਨੂੰ ਤੁਸੀਂ ਬੁਲਾ ਕੇ ਕਹੋ ਵੀ ਤੂੰ ਇੱਕ ਦਿਨ ਬੱਚਿਆਂ ਨਾਲ ਗੁਜ਼ਾਰ, ਤੇ ਉਹਨੂੰ ਉਹ ਮੈਨੂੰ ਪਤਾ ਵੀ ਉਹਨੂੰ ਵੀ ਔਖਾ, ਪਰ ਉਹਨੂੰ ਤੁਸੀਂ ਪਹਿਲਾਂ ਦੱਸੋ ਵੀ ਤੂੰ ਕੀ ਕਰਨਾ, ਤੂੰ ਦੱਸਣਾ ਬੱਚਿਆਂ ਨੂੰ ਵੀ ਤੂੰ ਜ਼ਿੰਦਗੀ ਦੇ ਵਿੱਚ ਕਿੰਨੀ ਸਖਤ ਮਿਹਨਤ ਕੀਤੀ, ਕਿੱਥੋਂ ਕਿੱਥੋਂ ਦੀ ਤੂੰ ਲੰਘਿਆ, ਕੀ ਤੈਨੂੰ ਦਿੱਕਤਾਂ ਆਈਆਂ, ਸੱਚ ਦੱਸਣਾ ਉਹਨੇ, ਸੱਚ ਆਪਦੀ ਜ਼ਿੰਦਗੀ ਬਾਰੇ ਦੱਸਣਾ, ਕੋਈ ਵਧੀਆ ਇੰਟਰਸਟਿੰਗ ਤੇਰੀ ਸਟੋਰੀ, ਕਿਹੜੀ ਚੀਜ਼ ਤੈਨੂੰ ਵਧੀਆ ਲੱਗੀ, ਕਿਹੜੀ ਤੈਨੂੰ ਮਾੜੀ ਲੱਗੀ, ਪਿੰਡ ਦੇ ਵਿੱਚ ਕਿਹਦਾ ਵਰਤਾਰਾ ਜਾਂ ਕਿਹੜੀਆਂ ਚੀਜ਼ਾਂ ਤੈਨੂੰ ਐਂ ਲੱਗਿਆ ਵੀ ਇਹੋ ਜਿਹੇ ਹੋਣੇ ਚਾਹੀਦੇ, ਕਿਹੜੀ ਨਹੀਂ ਲੱਗੀ। ਫਿਰ ਉਹਨੇ ਆਪਦੇ ਇੰਨੀ ਮਿਹਨਤ ਕਰਨ ਤੋਂ ਬਾਅਦ ਉਹਨੇ ਆਪਦੇ ਬੱਚਿਆਂ ਨੂੰ ਦੋਨਾਂ ਨੂੰ ਵਧੀਆ ਸ਼ਹਿਰ ਚ ਦੁਕਾਨਾਂ ਖਿਲਾਤੀਆਂ ਤੇ ਉਹ ਦੋਨੇ ਕਾਮਯਾਬ ਹੋ ਗਏ ਬੱਚੇ, ਤਾਂ ਮੈਂ ਉਹਨੂੰ ਕਾਮਯਾਬ ਬੰਦਾ ਹੀ ਮੰਨਦਾ, ਇੱਕ ਲੇਬਰ ਕਰਨ ਤੋਂ ਬਾਅਦ ਵੀ ਉਹਨੂੰ ਇੱਕ ਵਧੀਆ ਕਾਮਯਾਬ ਬੰਦਾ ਮੰਨਦਾ ਵੀ ਉਹਨੇ ਆਪਦੀ ਜਿਹੜੀ ਖਾਨਦਾਨ ਆ ਉਹਦੀ ਰੀਤ ਬਦਲਤੀ, ਸੀਰੀ ਪਾਲੀ ਲੱਗਣ ਤੋਂ ਉਹ ਦੁਕਾਨਾਂ ਕਰਨ ਲਾਤੇ। ਸੋ ਇਹ ਉਹ ਲੋਕ ਵੀ ਆ ਜਿਹੜੇ ਉਹ ਵੀ ਇੱਕ ਹੋ ਸਕਦੇ ਆ ਜਿਹੜੇ ਇੰਸਪਾਇਰ ਕਰ ਸਕਦੇ ਆ ਲੋਕਾਂ ਨੂੰ। ਸੋ ਇਹੋ ਜਿਹਾ ਕੰਮ ਹੋਣਾ ਚਾਹੀਦਾ ਵੀ ਪਿੰਡਾਂ ਦੇ ਵਿੱਚ ਨਾ ਹਰ ਸਕੂਲ ਦੇ ਵਿੱਚ ਹਰ ਹਫਤੇ ਇੱਕ ਗੈਸਟ ਲੈਕਚਰ ਹੋਣਾ ਚਾਹੀਦਾ। ਗੈਸਟ ਲੈਕਚਰ ਨਹੀਂ, ਇੱਕ ਗੈਸਟ ਦੇਣੀ ਹੋਵੇ ਘੱਟੋ ਘੱਟ 2-3 ਘੰਟੇ ਇੱਕ ਸ਼ਖਸੀਅਤ ਨੂੰ ਬੁਲਾਓ, ਚਾਹੇ ਕਿਸੇ ਜੀ ਵੀ ਸ਼ਖਸੀਅਤ ਆ, ਉਹਦੇ ਚੋਂ ਵੀ ਪਹਿਲਾਂ ਤੁਸੀਂ ਪਿੰਡ ਚ ਲਿਸਟ ਬਣਾਓ ਵੀ ਫਲਾਨੇ ਬੰਦੇ ਤੋਂ ਆਪਾਂ ਆਹ ਚੀਜ਼ ਕੱਢਣੀ ਆ, ਤੇ ਫਿਰ ਇੱਕ ਦੋ ਟੀਚਰਾਂ ਦੀ ਡਿਊਟੀ ਲਾਓ ਵੀ ਉਹਨੂੰ ਟ੍ਰੇਨਡ ਕਰੋ, ਉਹਨੂੰ ਉਸ ਬੰਦੇ ਨੂੰ ਕਹੋ ਵੀ ਤਾਇਆ ਜੀ ਤੁਸੀਂ ਸਮਝਦੇ ਆ ਵੀ ਤੁਸੀਂ ਲੈਕਚਰ ਨਹੀਂ ਦੇ ਸਕਦੇ, ਆਹ ਨਹੀਂ ਕਰ ਸਕਦੇ, ਪਰ ਤੁਸੀਂ ਆਹ ਗੱਲਾਂ ਤਾਂ ਕਰ ਸਕਦੇ ਨਾ ਜਵਾਕਾਂ ਨਾਲ, ਤੇ ਉਹਦੇ ਜਵਾਕਾਂ ਨਾਲ ਰਲ ਕੇ ਉਹ ਤਾਏ ਨੂੰ ਗੱਲਾਂ ਕਰੋ, ਸਵਾਲ ਕਰੋ, ਬੱਚਿਆਂ ਨੂੰ ਸਾਂਝੇ ਕਰੋ, ਸੁਣਾਓ। ਮੈਨੂੰ ਲੱਗਦਾ ਸਾਰੀ ਉਮਰ ਇਹ ਜੇ ਕਰੈਕਟਰ ਨਹੀਂ ਮੁੱਕਦੇ, ਇੰਨੇ ਕਰੈਕਟਰ ਰੋਟੇਸ਼ਨ ਚ ਆਈ ਜਾਣਗੇ, ਤੇ ਉਹਦੇ ਨਾਲ ਨਾ ਜਿਹੜਾ ਜਿਹੜੀ ਅਸਲੀ ਸਮਾਜਿਕ ਸਰੋਕਾਰ ਆ ਉਹ ਫੈਮਿਲੀਆਂ ਚ ਜਾਗਣਗੇ। ਸੋ ਇਹ ਜੇ ਕੰਮ ਜਦੋਂ ਹੋ ਸ਼ੁਰੂ ਹੋ ਗਏ ਨਾ, ਜ਼ਮੀਨੀ ਪੱਧਰ ਦੇ ਕੰਮ ਇਹਨਾਂ ਨੂੰ ਕਿਹਾ ਜਾ ਸਕਦਾ, ਕੱਲੇ ਕਾਗਜ਼ਾਂ ਚ ਬਣਾਉਣ ਵਾਲੀਆਂ ਪਲਾਨ ਨਹੀਂ ਹੈਗੇ, ਇਹ ਜ਼ਮੀਨੀ ਪੱਧਰ ਦੀਆਂ ਗੱਲਾਂ, ਤੇ ਇਹਨਾਂ ਦੇ ਉੱਤੇ ਅਸਰ ਕਰਨਾ ਪਊਗਾ, ਫੇਰ ਇਹੋ ਜਿਹੇ ਫਰਮਾਨ ਸ਼ਾਇਦ ਨਾ ਆਉਣ।
ਬਿਲਕੁਲ ਬਰਾੜ ਸਾਹਿਬ, ਔਰ ਇਹਨਾਂ ਦੇ ਉੱਤੇ ਕੋਈ ਪੈਸਾ ਨਹੀਂ ਲੱਗਦਾ, ਕੋਈ ਕੁਛ ਨਹੀਂ ਲੱਗਦਾ ਤੁਹਾਨੂੰ ਆਮ ਜੇ, ਕਿਉਂਕਿ ਹਰ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਹੀਰੋ ਹੁੰਦਾ, ਹਰ ਕਿਸੇ ਦੀ ਜ਼ਿੰਦਗੀ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕਦਾ। ਔਰ ਬਹੁਤ ਹੀ ਵਧੀਆ ਸੁਝਾਅ ਤੁਸੀਂ ਜਿਹੜਾ ਦਿੱਤਾ ਕਿ ਹਰ ਪਿੰਡ ਦੇ ਵਿੱਚ ਔਰ ਖਾਸ ਕਰ ਸਕੂਲਾਂ ਦੇ ਵਿੱਚ ਇਹੋ ਜਿਹੜੇ ਗੈਸਟ ਜ਼ਰੂਰ ਬੁਲਾਉਣੇ ਚਾਹੀਦੇ ਆ, ਉਹੀ ਕੰਮ ਹੋ ਜਾਂਦਾ ਜਿਵੇਂ ਇੱਧਰ ਕਾਉਂਸਲਰ ਹੁੰਦੇ ਆ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੇ ਤੁਸੀਂ ਕਾਉਂਸਲਿੰਗ ਲੈ ਸਕਦੇ ਹੋ, ਚਾਹੇ ਉਹ ਸਕੂਲ ਆ ਜਾਂ ਜਿੱਥੇ ਤੁਸੀਂ ਜੋਬ ਕਰਦੇ ਆ। ਅਲੱਗ ਤਰ੍ਹਾਂ ਦੀ ਫਿਲੋਸਫੀ ਆ, ਪਰ ਸਾਡੇ ਉੱਥੇ ਜੇ ਕਹਿ ਲਓ ਤੇ ਪਿੰਡਾਂ ਦੇ ਵਿੱਚ ਉਹੀ ਤਜਰਬਿਆਂ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਘੜੀ ਹੁੰਦੀ ਆ, ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲ ਸਕਦਾ ਆ। ਸੋ ਬਹੁਤ ਹੀ ਵਧੀਆ ਸੁਝਾਅ, ਔਰ ਇਹ ਮੈਨੂੰ ਲੱਗਦਾ ਪੰਜਾਬ ਤੱਕ ਜ਼ਰੂਰ ਪਹੁੰਚਦਾ ਕਰਨਾ ਚਾਹੀਦਾ, ਔਰ ਹਰ ਪਿੰਡ ਦੇ ਵਿੱਚ ਇਹ ਜਿਹੜੀ ਪ੍ਰਥਾ ਆ ਜ਼ਰੂਰ ਸ਼ੁਰੂ ਹੋਣੀ ਚਾਹੀਦੀ ਆ, ਤਾਂ ਕਿ ਇਹੋ ਜਿਹੀਆਂ ਚੀਜ਼ਾਂ ਜਿਹੜਾ ਤੁਸੀਂ ਇਹੀ ਫਰਮਾਨ ਦੀ ਗੱਲ ਕੀਤੀ ਅੱਜ, ਇੱਥੇ ਤੱਕ ਗੱਲ ਹੀ ਨਾ ਪਹੁੰਚੇ, ਕਿਉਂਕਿ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੂੰ ਸਮਝਣਾ, ਉਹਨਾਂ ਨੂੰ ਸੁਣਨਾ ਜਿਹੜਾ ਉਹ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਖਾਸ ਕਰ ਪੇਰੈਂਟਸ ਜਿਹੜੇ ਹੁੰਦੇ ਆ ਉਹ ਓਦਾਂ ਦੇ ਹੀ ਪੇਰੈਂਟਸ ਬਣਦੇ ਆ ਜਿੱਦਾਂ ਦੇ ਉਹਨਾਂ ਦੇ ਪੇਰੈਂਟਸ ਹੁੰਦੇ ਆ, ਤੇ ਉਹ ਜਿੱਦਾਂ ਦੇ ਉਹਨਾਂ ਦੇ ਪੇਰੈਂਟਸ ਹੁੰਦੇ ਆ, ਸੋ ਇੱਕ ਪ੍ਰਥਾ ਜਿਹੀ ਬਣ ਜਾਂਦੀ ਆ ਤੇ ਪਿਓ ਤਾਂ ਗੱਲ ਹੀ ਨਹੀਂ ਕਰ ਸਕਦਾ ਬੱਚਿਆਂ ਨਾਲ, ਉਹਦਾ ਤਾਂ ਕੰਮ ਇਹੀ ਆ ਬਸ, ਮਾਂ ਵੀ ਉਹਨੂੰ ਇਹੀ ਕਹਿੰਦੀ ਤੇ ਆ ਗਿਆ ਪਿਓ ਤੇਰਾ, ਆ ਗਿਆ ਪਿਓ ਤੇਰਾ, ਸੋ ਇੱਕ ਡਰ ਖੌਫ ਜਿਹੜਾ ਫਾਦਰ ਦੇ ਲਈ ਵੀ ਬਣਿਆ ਰਹਿੰਦਾ, ਮਾਂ ਦੇ ਆਪਣੇ ਕੰਮ ਹੁੰਦੇ ਆ, ਸੋ ਦੋਨੇ ਕਿਤੇ ਨਾ ਕਿਤੇ ਜ਼ਿੰਮੇਦਾਰੀਆਂ ਤਾਂ ਬਹੁਤ ਵਧੀਆ ਤਰ੍ਹਾਂ ਨਿਭਾਉਂਦੇ ਆ, ਪਰ ਜਿਹੜਾ ਅਸਲੀ ਚੀਜ਼ ਹੁੰਦੀ ਆ ਜਿਹੜੀ ਜ਼ਰੂਰੀ ਹੁੰਦੀ ਆ ਬੱਚਿਆਂ ਦੀ ਜ਼ਿੰਦਗੀ ਦੇ ਲਈ, ਉਹਨਾਂ ਦੀ ਪਰਸਨੈਲਿਟੀ ਨੂੰ ਨਿਖਾਰਨ ਦੇ ਲਈ, ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੋ ਜਾਂਦੀ ਆ, ਔਰ ਉਹੀ ਉਹ ਚੀਜ਼ ਹੁੰਦੀ ਆ ਕਮਿਊਨੀਕੇਸ਼ਨ। ਸੋ ਕਮਿਊਨੀਕੇਸ਼ਨ ਗੈਪ ਕਿਸੇ ਵੀ ਰਿਸ਼ਤੇ ਦੇ ਲਈ ਨਹੀਂ ਵਧੀਆ, ਸੋ ਬਹੁਤ ਵਧੀਆ ਵਿਚਾਰ ਬਰਾੜ ਸਾਹਿਬ, ਜ਼ਰੂਰ ਕੋਸ਼ਿਸ਼ ਕਰਾਂਗੇ ਅੱਗੇ ਵੀ ਅਸੀਂ ਕਿ ਇਹ ਜਿਹੜੀਆਂ ਚੀਜ਼ਾਂ ਆ ਜ਼ਰੂਰ ਇਹਨਾਂ ਬਾਰੇ ਗੱਲਬਾਤ ਵੀ ਕਰਦੇ ਰਹੀਏ, ਤੇ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਹਰ ਪਰਿਵਾਰ ਤੱਕ, ਹਰ ਕਮਿਊਨਿਟੀ ਤੱਕ ਵੀ ਪਹੁੰਚਾ ਸਕੀਏ। ਸੋ ਇਸ ਤੋਂ ਬਾਅਦ ਰਾਜ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਟੀਕਾਕਰਨ ਬਾਰੇ, ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ।
ਬਿਲਕੁਲ ਜੀ, ਇੱਕ ਹੋਰ ਵੱਡੀ ਜਿਹੜੀ ਗਲੇ ਦੀ ਹੱਡੀ ਬਣਿਆ ਹੋਇਆ ਅੱਜ ਕੱਲ ਟੀਕਾਕਰਨ, ਹਰ ਦੂਜਾ ਬੰਦਾ ਤੁਹਾਨੂੰ ਵੀਡੀਓ ਭੇਜ ਰਿਹਾ, ਤੇ ਉਹ ਵੀਡੀਓ ਇੰਨੀ ਕੁ ਜ਼ਹਿਰ ਫਾਲਾ ਨਾਲ ਭਰ ਕੇ ਬਣਾਈ ਗਈ ਵੀਡੀਓ, ਸ਼ਾਇਦ ਟੀਕੇ ਦੇ ਵਿੱਚ ਜ਼ਹਿਰ ਉਨਾ ਨਾ ਹੋਵੇ। ਤੇ ਦੂਜਾ ਮੈਨੂੰ ਉਹਨਾਂ ਲੋਕਾਂ ਤੇ ਬਹੁਤ ਦੁੱਖ ਆ ਰਿਹਾ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਕੈਮਰੇ ਦੇ ਸਾਹਮਣੇ ਝੂਠ ਬੋਲਣ ਲਈ ਮਜਬੂਰ ਕਰ ਰਹੇ ਆ, ਤੇ ਉਹਨਾਂ ਨੂੰ ਕੀ ਉਹਨਾਂ ਤੋਂ ਲੈ ਲੈਣਗੇ, ਇੱਕ ਆਪਦੀ ਸਿਆਸਤ ਜਾਂ ਕਿਸੇ ਪ੍ਰਤੀ ਨਫ਼ਰਤ ਨੂੰ ਸਿਰੇ ਚਾੜਨ ਲਈ ਆਪਣੇ ਬੱਚਿਆਂ ਤੋਂ ਇਹ ਜੇ ਬਿਆਨ ਦਵਾਏ ਜਾ ਰਹੇ ਆ। ਮੈਂ ਕੱਲ ਇੱਕ ਵੀਡੀਓ ਆਈ ਮੇਰੇ ਕੋਲੇ, ਤੇ ਇੱਕ ਆਪਣਾ ਗੁਰਸਿੱਖ ਬੱਚਾ ਜਿਹੜੇ ਕਿ ਕੇਸਧਾਰੀ ਸੀ, ਕੇਸਧਾਰੀ ਬੱਚਾ, ਤੇ ਉਹ ਬੱਚੇ ਤੋਂ ਉਹਦਾ ਬਾਪ ਨੂੰ ਸਵਾਲ ਕਰ ਰਿਹਾ, ਜਾਂ ਬਾਪ ਜਾਂ ਕੋਈ ਵੀ ਥਰਡ ਪਰਸਨ ਕੈਮਰੇ ਤੇ ਉਹ ਆਪਦਾ ਮੂੰਹ ਨਹੀਂ ਦਿਖਾ ਰਿਹਾ, ਕਹਿੰਦਾ ਅੱਜ ਸਕੂਲ ਚ ਟੀਕੇ ਲਾਉਣ ਆਏ ਸੀ। ਉਹ ਆਦਾ ਹਾਂਜੀ, ਕਿੱਥੇ ਲਾਇਆ ਤੇਰੇ ਟੀਕਾ? ਨਾੜ ਚ ਲਾਇਆ ਜੀ। ਅੱਛਾ ਜੀ, ਕਿਹਦੇ ਕਿਹਦੇ ਲਾਇਆ? ਕੱਲੇ ਸਿੱਖ ਜਵਾਕਾਂ ਦੇ ਲਾਇਆ ਜੀ, ਤਿੰਨ ਦੇ, ਤੇ ਜਿਹੜੇ ਮੁੰਨੇ ਸੀ ਉਹਨਾਂ ਦੇ ਨੀ ਲਾਇਆ ਜੀ। ਹੈਂ, ਤੇ ਕਿੰਨੀਆਂ ਕੁੜੀਆਂ ਦੇ ਲਾਇਆ ਜੀ? ਸਿੱਖਾਂ ਦੀਆਂ ਕੁੜੀਆਂ ਦੇ ਲਾਇਆ ਜੀ, ਕੱਲੀਆਂ ਦੇ, ਹੋਰਾਂ ਦੇ ਨੀ ਲਾਇਆ ਜੀ। ਅੱਛਾ ਜੀ, ਚੰਗਾ ਜੀ, ਸੁਣ ਲਓ ਕਿ ਭਾਈ ਆਹ ਕੁਛ ਕਰੀ ਜਾਂਦੇ ਜੀ, ਦੇਖ ਲਓ ਤੁਹਾਨੂੰ ਉਹ ਕਰ ਰਹੇ ਆ, ਉਹ ਕਰ ਰਹੇ ਆ, ਬੋਲ ਕੇ ਉਹ ਵੀਡੀਓ ਕੱਟ ਰਿਹਾ। ਸੋ ਹੁਣ ਤੁਸੀਂ ਦੱਸੋ ਵੀ ਜਿਹੜਾ ਇਹ ਕੰਮ ਹੋ ਸਕਦਾ ਕਿਤੇ ਦੁਨੀਆ ਦੇ ਕਿਸੇ ਸਕੂਲ ਦੇ ਵਿੱਚ, ਸਕੂਲ ਨੂੰ ਤੁਸੀਂ ਏਡਾ ਕੁ ਲਾਈਟਲੀ ਨਾ ਲਓ, ਹਰ ਚੀਜ਼ ਪੇਪਰ ਵਰਕ ਹੁੰਦਾ, ਹਰ ਚੀਜ਼ ਰਿਕਾਰਡਡ ਹੁੰਦੀ ਹੈ। ਕੀ ਤੁਹਾਨੂੰ ਲੱਗਦਾ ਵੀ ਇੱਥੋਂ ਤੱਕ ਇਨਸਾਨੀਅਤ ਮਰ ਗਈ ਵੀ ਸਕੂਲਾਂ ਦੇ ਬੱਚਿਆਂ ਨੂੰ ਆ ਕੇ ਉਹਨਾਂ ਨੂੰ ਜ਼ਹਿਰ ਪਰੋਸੇ ਜਾਣਗੇ ਜਾਂ ਉਹਨਾਂ ਨੂੰ ਨਪੁੰਸਕ ਬਣਾਉਣ ਦੀਆਂ ਦਵਾਈਆਂ ਉਹਨਾਂ ਦੇ ਬਚਪਨ ਚ ਲਾਈਆਂ ਜਾਣਗੀਆਂ? ਜਿਹੜੇ ਜ਼ਹਿਰ ਫੈਲਾਉਣ ਵਾਲੇ ਲੋਕ ਆ ਨਾ, ਜਿਹੜੇ ਜਿੰਨੇ ਜਿੱਥੇ ਦੁਨੀਆਂ ਚ ਵੱਸਦੇ ਆ, ਉਹਨਾਂ ਤੋਂ ਕਦੇ ਚੰਗਾ ਨਹੀਂ ਸਰਦਾ। ਉਹਨਾਂ ਨੇ ਕੀ ਆ, ਨਾ ਤਾਂ ਆਪ ਜ਼ਿੰਦਗੀ ਸੌਖੀ ਕੱਢਣੀ ਆ, ਤੇ ਨਾ ਕਿਸੇ ਨੂੰ ਕੱਢਣ ਦੇਣੀ ਆ। ਉਹਨਾਂ ਕੋਲੇ ਜੀਓ ਅਰਜੀਨਲ ਦੀ ਪਾਲਿਸੀ ਨਹੀਂ ਹੁੰਦੀ, ਉਹਨਾਂ ਦੇ ਨਾਲ ਨਾ ਖੇਡੋ ਨਾ ਖੇਡਣ ਦਿਓ, ਉਹਨਾਂ ਦੀ ਉਹ ਪਾਲਿਸੀ ਤੇ ਕੰਮ ਕਰਦੇ ਆ ਉਹ। ਤਾਂ ਉਸ ਪਾਲਿਸੀ ਦੇ ਤਹਿਤ ਹੁਣ ਦੇਖੋ ਕਹਿ ਰਹੇ ਆ ਜੀ ਵੀ ਜਿਹੜੇ ਹਿੰਦੂ ਜਥੇਬੰਦੀਆਂ ਨਾ RSS ਵਾਲੇ, ਕਿ ਉਹਨਾਂ ਨੇ ਕਿਹੋ ਜਿਹਾ ਟੀਕਾ ਆਜ਼ਾਦ ਕੀਤਾ, ਤੇ ਉਹ ਪਿੰਡਾਂ ਸਕੂਲਾਂ ਚ ਜਾਂਦੇ ਆ, ਤੇ ਸਾਰੇ ਸਕੂਲਾਂ ਚ ਜਾ ਕੇ ਤੇ ਉੱਥੇ ਫਿਰ ਕੱਲੇ ਜਿਹੜੇ ਸਿੱਖ ਬੱਚੇ ਆ ਉਹਨਾਂ ਦੇ ਲਾਉਂਦੇ ਆ ਉਹ ਟੀਕੇ, ਤੇ ਬਾਕੀਆਂ ਦੇ ਨੀ ਲਾਉਂਦੇ, ਜਾਂ ਮੁਸਲਮਾਨ ਦੇ ਲਾਉਂਦੇ ਆ, ਹੋਰਾਂ ਦੇ ਨੀ ਲਾਉਂਦੇ। ਤੁਹਾਨੂੰ ਲੱਗਦਾ ਵੀ ਕੋਈ ਸਕੂਲ ਦੇ ਵਿੱਚ ਕੋਈ ਪ੍ਰਿੰਸੀਪਲ ਜਾਂ ਕੋਈ ਸਕੂਲ ਦੇ ਟੀਚਰ ਕਿਸੇ ਦੀ ਨੀ ਜ਼ਮੀਰ ਜਾਗਦੀ ਹੋਊ? ਕਿਸੇ ਇੱਕ ਦੀ ਤਾਂ ਜਾਗਦੀ ਹੋਊਗੀ, ਕੋਈ ਕਿਸੇ ਕੋਈ ਤਾਂ ਜਾਗੇ ਹੋਊ, ਕੋਈ ਤਾਂ ਬੱਚਾ ਵੀ ਭੱਜਿਆ ਹੋਊ, ਕਿਤੇ ਤਾਂ ਕੋਈ ਰੌਲਾ ਪਿਆ ਹੀ ਹੋਊ ਨਾ। ਪਰ ਨਹੀਂ, ਇਹ ਨਾ ਇੱਕ 73 ਲੱਖ ਬੱਚਿਆਂ ਦੇ ਜਿਹੜਾ ਟੀਕਾਕਰਨ ਹੋਣਾ, ਖਸਰੇ ਦਾ ਟੀਕਾਕਰਨ ਹੋਣਾ ਸੀ, ਉਸ ਮੁਹਿੰਮ ਨੂੰ ਬਦਨਾਮ ਕਰਨ ਲਈ ਇਹਨਾਂ ਨੇ ਇਹ ਜਿਹੜਾ ਡਰਾਮਾ ਰਚਿਆ। ਥਾਂ ਥਾਂ ਦੇ ਉੱਤੇ ਡਾਕਟਰਾਂ ਨੂੰ ਸਾਹਮਣੇ ਆ ਕੇ ਸਪਸ਼ਟੀਕਰਨ ਦੇਣਾ ਪੈ ਰਿਹਾ, ਥਾਂ ਥਾਂ ਤੇ ਡਿਪਾਰਟਮੈਂਟ ਨੂੰ ਸਪਸ਼ਟੀਕਰਨ ਦੇਣਾ ਪੈ ਰਿਹਾ, ਥਾਂ ਥਾਂ ਤੇ ਸਕੂਲਾਂ ਨੂੰ ਸਪਸ਼ਟੀਕਰਨ ਦੇਣਾ ਪੈ ਰਿਹਾ। ਪਰ ਮੈਨੂੰ ਲੱਗਦਾ ਵੀ ਇਹ ਜੇ ਲੋਕਾਂ ਦਾ ਜਿਹੜਾ ਜਿਹੜੇ ਲੋਕ ਇੰਨਾ ਕੁ ਜ਼ਹਿਰ ਸਮਾਜ ਚ ਫੈਲਾਉਂਦੇ ਆ ਨਾ, ਉਹਨਾਂ ਲੋਕਾਂ ਅਸਲ ਚ ਸਹੀ ਮਿਹਨਤ ਦਾ ਸਜ਼ਾ ਦੇ ਉਹ ਹੱਕਦਾਰ ਆ ਵੀ ਉਹਨਾਂ ਨੂੰ ਅੰਦਰ ਡੱਕ ਦੇਣਾ ਚਾਹੀਦਾ ਜਿਹੜੇ ਇੰਨੇ ਕੁ ਜ਼ਹਿਰ ਫੈਲਾਉਂਦੇ ਆ, ਜਿਨ੍ਹਾਂ ਦਾ ਕੰਮ ਹੀ ਦਿਨ ਰਾਤ। ਉਹਨਾਂ ਨੂੰ ਇਹ ਨੀ ਸੋਚ ਆਉਂਦੀ ਵੀ ਜੇ ਤੁਸੀਂ ਪਾਣੀ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਾਂ ਹਵਾ ਦੇ ਵਿੱਚ ਜਿੱਥੇ ਵੀ ਜ਼ਹਿਰ ਫੈਲਾਉਣੇ ਹੋਣਾ, ਉਹ ਜ਼ਹਿਰ ਹਵਾ ਗੇੜਾ ਖਾ ਕੇ ਤੁਹਾਨੂੰ ਵੀ ਆਉਂਦਾ, ਤੁਹਾਡੇ ਵੀ ਤੁਹਾਨੂੰ ਵੀ ਸਾਹ ਚ ਆਊਗਾ, ਤੁਹਾਨੂੰ ਵੀ ਪੀਣ ਚ ਆਊਗਾ, ਤੁਹਾਡੇ ਵੀ ਖਾਣੇ ਚ ਆਊਗਾ। ਸੋ ਇਹ ਨਾ ਸੋਚੋ ਜੇ ਤੁਸੀਂ ਮੰਨ ਲਓ ਅੱਜ ਕਿਸੇ ਫਸਲ ਦੇ ਉੱਤੇ ਮੈਂ ਸਪਰੇਅ ਕਰ ਰਿਹਾ ਨਾ, ਤੇ ਸਪਰੇਅ ਕਰਕੇ ਮੈਂ ਇਹਨਾਂ ਖੁਸ਼ ਹੋਵਾਂ ਵੀ ਮੇਰੇ ਸੰਤਰੇ ਤਾਂ ਜਾ ਕੇ ਕੋਰੀਆ ਨੂੰ ਜਾਣਗੇ, ਥਾਈਲੈਂਡ ਨੂੰ ਜਾਣਗੇ ਜਾਂ ਚਾਈਨਾ ਨੂੰ ਜਾਣਗੇ, ਮੈਨੂੰ ਕੀ? ਮੈਂ ਇਹ ਨਾ ਸੋਚਾਂ, ਪਰ ਮੈਨੂੰ ਇਹ ਪਤਾ ਵੀ ਜਿਹੜਾ ਉਹ ਮੈਂ ਜ਼ਹਿਰ ਸਿੱਟ ਰਿਹਾ ਨਾ, ਉਹ ਉੱਡ ਕੇ ਕਿਸੇ ਨਾ ਕਿਸੇ ਰੂਪ ਚ ਮੇਰੇ ਤਾਈਂ ਵੀ ਪਹੁੰਚੂਗਾ। ਇਹ ਕਿਤੇ ਇਹ ਦੁਨੀਆਂ ਦਾ ਇੱਕ ਸਰਕਲ ਬਣਾਇਆ ਰੱਬ ਨੇ, ਕੁਦਰਤ ਨੇ ਇੱਕ ਦੁਨੀਆਂ ਨੂੰ ਇਹੋ ਜਿਹੇ ਢੰਗ ਨਾਲ ਸਾਜਿਆ ਵੀ ਜਿਹੋ ਜਿਹਾ ਬੀਜੋਗੇ ਉਹੋ ਜਿਹੇ ਵੱਢੋਗੇ। ਬਸ ਸਿੰਪਲ ਜਿਹਾ ਫਾਰਮੂਲਾ ਜਿਹੜਾ ਲਾਗੂ ਕੀਤਾ ਹੋਇਆ ਕੁਦਰਤ ਬੰਨਿਓ। ਤੇ ਜੇ ਹੁਣ ਕੋਈ ਬੰਦਾ ਇੰਨਾ ਜ਼ਹਿਰ ਭਰ ਭਰ ਕੇ ਲੋਕਾਂ ਦੇ ਮਨਾਂ ਦੇ ਵਿੱਚ RSS ਨੇ ਉਹ ਕਰਤਾ, ਫਲਾਨੀ ਨੇ ਉਹ ਕਰਤਾ, ਯਾਰ ਜਿਹਨੇ ਜੇ ਕਰਿਆ ਜਿਹੜੇ ਕਰਨਗੇ ਉਹ ਭੁਗਤਣਗੇ। ਪਰ ਤੁਸੀਂ ਜੈਨੂਅਨ ਗੱਲ ਆ ਜਿਹੜੀ ਹੁਣ RSS ਜਿਹੜੇ ਮਾੜੇ ਕੰਮ ਕਰ ਰਹੀ ਆ ਜਾਂ ਕੋਈ ਹੋਰ ਜਥੇਬੰਦੀ ਮਾੜੇ ਕੰਮ ਕਰ ਰਹੀ ਆ, ਉਹ ਕੰਮਾਂ ਨੂੰ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਜੂਗੀ ਜਦੋਂ ਆ ਟੀਕਿਆਂ ਵਾਲਾ ਗਲਤ ਕੰਮ ਨਿਕਲਿਆ ਸਾਹਮਣੇ, ਵੀ ਤਾਂ ਬਿਲਕੁਲ ਉਹਨਾਂ ਨੂੰ ਗਲਤ ਬਦਨਾਮ ਕੀਤਾ ਗਿਆ ਸੀ, ਤਾਂ ਫਿਰ ਉਹਦੀ ਆੜ ਚ ਗਲਤ ਕੰਮ ਵੀ ਕਰ ਲੈਣਗੇ। ਸੋ ਕਿਉਂ ਐਵੇਂ ਗਲਤ ਫੁਆਂ ਉਠਾਉਣੇ ਹੋ? ਤੁਸੀਂ ਜਿਹੜੀ ਜੈਨੂਅਨ ਗੱਲ ਆ ਉਹ ਜੈਨੂਅਨ ਗੱਲ ਦੇ ਉੱਤੇ ਜ਼ੋਰ ਲਾਓ, ਉਹਦੇ ਤੇ ਖੜੋ। ਅਸੀਂ ਵੀ ਕਿਸੇ ਨੂੰ ਨੀ ਕਹਿੰਦੇ ਵੀ ਉਹ ਕਲੀਨ ਚਿੱਟ ਨਹੀਂ ਦਿੰਦੇ ਵੀ RSS ਵਾਲੇ ਬਹੁਤ ਚੰਗੇ ਕੰਮ ਕਰਦੇ ਆ ਜਾਂ ਉਹ ਚੰਗੇ ਕਰਦੇ ਆ। ਜਿਹੜੇ ਸੱਚਮੁੱਚ ਚ ਮਾੜੇ ਕੰਮ ਕਰ ਰਹੇ ਆ ਨਾ ਜਾਂ ਜਿਹੜੇ ਉਹਨਾਂ ਨੇ ਕੀਤੇ ਆ, ਉਹਨਾਂ ਦੀ ਗੱਲਾਂ ਕਰ ਲਓ, ਉਹੀ ਬਹੁਤ ਆ ਗੱਲਾਂ ਕਰਨ ਨੂੰ। ਉਹਨਾਂ ਨੂੰ ਰੋਕ ਲਓ, ਕੀ ਮਤਲਬ ਹੋਇਆ ਇਹਨੂੰ? ਜਦੋਂ ਕੋਈ ਗੱਲ ਨੀ ਹੋਈ, ਕੋਈ ਟੀਕਾਕਰਨ ਦੀ ਕੋਈ ਬਾਤ ਨੀ, ਐਵੇਂ ਕਹੀ ਜਾਣਾ ਵੀ ਬੱਚਿਆਂ ਨੂੰ ਜਿਹੜਾ ਇਸ ਕੰਡੀਸ਼ਨ ਚ ਲਿਆ ਰਹੇ ਆ ਵੀ ਜੀ ਲਿਆ ਕੇ ਕੱਲੇ ਸਿੱਖ ਬੱਚਿਆਂ ਦੇ ਟੀਕੇ ਲਾ ਰਹੇ ਆ। ਬਹੁਤ ਦਿਲ ਦੁਖ ਰਿਹਾ ਪਿਛਲੇ 5-4 ਦਿਨਾਂ ਤੋਂ ਇਹੋ ਜਿਹੀਆਂ ਵੀਡੀਓ ਦੇਖ ਦੇਖ ਕੇ, ਤੇ ਕਈ ਵਾਰੀ ਤਾਂ ਸ਼ੰਕਾ ਵੀ ਹੋਣ ਲੱਗ ਜਾਂਦਾ, ਕਈ ਵਾਰੀ ਮਨ ਆਪਦਾ ਵੀ ਹਿੱਲ ਜਾਂਦਾ ਵੀ ਯਾਰ ਹੋ ਸਕਦਾ, ਪਰ ਨਹੀਂ ਇੱਦਾਂ ਨਹੀਂ ਹੋ ਸਕਦਾ। ਮੇਰਾ ਮਨ ਨਹੀਂ ਮੰਨਦਾ ਵੀ ਮੈਂ 2-4 ਚੀਜ਼ਾਂ ਦੇ ਵਿੱਚ ਇਸ ਚੀਜ਼ ਚ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਜਿਹੜੀ ਦੁਨੀਆ ਨਾ, ਦੁਨੀਆ ਹੈਗੀ ਬਹੁਤ ਵੱਡੀ। ਜਦੋਂ ਵੱਡੀ ਦੁਨੀਆ ਨੂੰ ਕੰਟਰੋਲ ਕਰਨਾ ਹੁੰਦਾ ਤੇ ਵੱਡੇ ਪੱਧਰ ਤੇ ਕੋਈ ਪ੍ਰੋਜੈਕਟ ਲਾਗੂ ਕਰਨਾ ਹੁੰਦਾ, ਉਦੋਂ ਬਹੁਤ ਵੱਡੇ ਪੱਧਰ ਤੇ ਲੋਕ ਵੀ ਇਨਵੋਲਵ ਕਰਨੇ ਪੈਂਦੇ ਆ। ਜਦੋਂ ਬਹੁਤ ਵੱਡੇ ਪੱਧਰ ਤੇ ਲੋਕ ਇਨਵੋਲਵ ਹੋ ਜਾਂਦੇ ਨਾ, ਉਹਨਾਂ ਚ ਕਿਸੇ ਨਾ ਕਿਸੇ ਦੀ ਜ਼ਮੀਰ ਵੀ ਜਾਗਦੀ ਹੁੰਦੀ ਆ, ਜਾਂ ਕੋਈ ਨਾ ਕੋਈ ਗਦਾਰੀ ਕਰ ਜਾਂਦਾ, ਧੋਖਾ ਵੀ ਦੇ ਜਾਂਦਾ ਉਸ ਪ੍ਰੋਜੈਕਟ ਨੂੰ। ਸੋ ਉਹ ਦੋਨਾਂ ਹਾਲਾਤਾਂ ਦੇ ਵਿੱਚ ਉਹ ਜਿਹੜੀ ਮੁਹਿੰਮ ਹੁੰਦੀ ਆ ਉਹ ਫੜੀ ਜਾਣੀ ਹੁੰਦੀ ਆ, ਛੇਤੀ ਫੜੀ ਜਾਣੀ ਹੁੰਦੀ ਆ। ਤਾਂ ਹੀ ਕਿਸੇ ਨੇ ਕਿਹਾ ਵੀ ਜੋ ਅੱਜ ਤੱਕ ਮੁਹਿੰਮ ਚੱਲੀ ਆ ਉਹਦੀ ਮੈਕਸੀਮਮ ਉਮਰ 7 ਸਾਲ ਹੁੰਦੀ ਆ। 7 ਸਾਲਾਂ ਦੇ ਵਿੱਚ ਜਾਂ ਤਾਂ ਕਿਸੇ ਦੀ ਉਹਨਾਂ ਦੇ ਉਲਟ ਜ਼ਮੀਰ ਜਾਗ ਪਊਗੀ ਉਹਨਾਂ ਦੇ ਹਿੱਸੇ ਦੀ, ਜਾਂ ਉਹਦੇ ਅੰਦਰ ਗਦਾਰ ਪੈਦਾ ਹੋ ਜਾਣਗੇ, ਉਹਨਾਂ ਦੇ ਉਲਟ ਚੱਲਣ ਵਾਲੇ ਪੈਦਾ ਹੋ ਜਾਣਗੇ। ਸੋ ਕਿੱਡੇ ਵੀ ਕਿੱਡੀਆਂ ਵੱਡੀਆਂ ਮੁਹਿੰਮਾਂ ਚੱਲੀਆਂ, ਉਹ 7 ਸਾਲ ਤੋਂ ਬਾਅਦ ਉਹਨਾਂ ਨੇ ਦਮ ਤੋੜਤਾ। ਸੋ ਇਹ ਲੋਕਾਂ ਦੇ ਤੱਤ ਕੱਢੇ ਹੋਏ ਆ। ਸੋ ਮੈਨੂੰ ਨੀ ਲੱਗਦਾ ਵੀ ਜੇ ਹੁਣ ਅੱਗੇ ਗੱਲਾਂ ਚੱਲੀਆਂ ਵੋਟਾਂ ਦੀਆਂ, ਵੀ ਕਹਿੰਦੇ ਜੀ ਨਾ ਵੋਟਾਂ ਦੀ ਜਿਹੜੀ ਪੋਲਿੰਗ ਮਸ਼ੀਨ ਆ, ਪੋਲਿੰਗ ਮਸ਼ੀਨ ਦੇ ਵਿੱਚ ਕੀ ਕਰਦੇ ਆ ਜੀ, ਇਹ ਸਾਰੇ ਪੋਲ ਹੋਈ ਜਾਂਦੀ ਆ, ਫਿਰ ਇੱਕ ਬੰਦਾ ਜਾਂਦਾ ਗਾ ਇੱਕ ਮਸ਼ੀਨ ਤੇ ਉਹ ਨਾ ਪਤਾ ਨੀ ਕਿਵੇਂ 3-4 ਬਟਨਾਂ ਦਾ ਫੇਰ ਬਦਲ ਜਾਂ ਨੱਪਦਾ, ਤੇ ਉਹ ਵੋਟਾਂ ਸਾਰੀਆਂ ਮੋਦੀ ਨੂੰ ਪੈ ਜਾਂਦੀਆਂ, 1 ਸੈਕਿੰਡ ਚ ਟ੍ਰਾਂਸਫਰ ਹੋ ਜਾਂਦੀਆਂ ਵੋਟਾਂ ਉਹਨਾਂ ਦੀਆਂ, ਤੇ ਉਹ ਉਦੋਂ ਬਾਅਦ ਫੇਰ ਬਸ ਲੋੜ ਨੀ ਕੁਛ ਕਰਨ ਦੀ। ਹੁਣ ਤੁਸੀਂ, ਮੈਂ ਉਹਨਾਂ ਲੋਕਾਂ ਨੂੰ ਪੁੱਛਦਾ ਵੀ ਲੱਖਾਂ ਦੀ ਗਿਣਤੀ ਚ EVM ਮਸ਼ੀਨਾਂ ਹੁੰਦੀਆਂ, ਲੱਖਾਂ ਦੀ ਗਿਣਤੀ ਚ, ਮੰਨ ਲਓ ਇੱਕ ਬੰਦਾ ਇੱਕ ਬੂਥ ਦੀਆਂ 4 ਮਸ਼ੀਨਾਂ ਨੂੰ ਕਰਿਆ ਆਉਂਦਾ ਹੋਊਗਾ, ਤਾਂ ਜੇ ਲੱਖ ਮਸ਼ੀਨ ਆ ਤਾਂ ਵੀ ਤਾਂ 25,000 ਬੰਦਾ ਚਾਹੀਦਾ ਨਾ, 25,000 ਬੰਦਾ ਉਹਨੂੰ ਕੋਡਿੰਗ ਕਰਨ ਲਈ ਚਾਹੀਦਾ, ਕਿਉਂਕਿ ਹਵਾ ਨਾਲ ਤਾਂ ਕੋਡਿੰਗ ਹੁੰਦੀ ਨੀ, ਜਾ ਕੇ ਮਸ਼ੀਨ ਦੇ ਬਟਨ ਨੱਪ ਕੇ ਕੋਡਿੰਗ ਹੋਊਗੀ। ਹੁਣ ਜੇ 25,000 ਬੰਦਾ ਮੰਨ ਲਓ ਟ੍ਰੇਨਡ ਕਰਤਾ, BJP ਨੇ ਟ੍ਰੇਨਡ ਕਰਕੇ ਲਾਤਾ ਵੀ ਆ ਲੋ 25,000 ਬੰਦੇ, ਤੁਸੀਂ ਜਾਓ ਫਲਾਨੇ ਥਾਂ ਇਲੈਕਸ਼ਨ ਤੇ ਤੁਸੀਂ ਜਾ ਕੇ ਆ ਬਟਨ ਨੱਪਣੇ ਆ। ਪਹਿਲੀ ਗੱਲ ਵੀ ਕਿਸੇ ਵੀ ਬੂਥ ਦੇ ਵਿੱਚ ਉਹ ਬੰਦਾ ਜਾ ਨਹੀਂ ਸਕਦਾ ਜਿਹੜੇ ਬੰਦੇ ਦੀ ਵੋਟ ਨਹੀਂ ਹੈਗੀ, ਸੋ ਇਹਦਾ ਮਤਲਬ ਲੋਕਲ ਬੰਦਾ ਹੋਊਗਾ। ਇਹ ਵੀ ਕਲੀਅਰ ਗੱਲ ਹੋਗੀ। ਫਿਰ ਕੱਲੇ 25,000 ਬੰਦੇ ਨਾਲ ਤਾਂ ਸਰ ਨਹੀਂ ਸਕਦਾ, ਫਿਰ ਹੋਰ ਵੱਧ ਬੰਦੇ ਹੋਣਗੇ। ਫਿਰ ਹੁਣ 25,000 ਬੰਦਾ ਕੀ ਤੁਹਾਨੂੰ ਲੱਗਦਾ ਵੀ ਇਸ ਕੰਮ ਨੂੰ ਸੀਕਰੇਟ ਰੱਖ ਪਾਊਗਾ? ਤੇ ਕੀ ਤੁਹਾਨੂੰ ਲੱਗਦਾ ਵੀ ਉਹ ਬਹੁਤ ਸੰਤੁਸ਼ਟ ਹੋ ਗਿਆ ਹੋਊਗਾ ਇਸ ਗੱਲ ਤੋਂ ਤੇ ਸਾਰੀ ਉਮਰੀ ਉਹਦਾ ਸੀਕ੍ਰੇਟ ਬਣਾ ਕੇ ਰੱਖੂਗਾ? ਕਿਉਂ ਨੀ ਅੱਜ ਤਾਈ ਕੋਈ ਬੰਦਾ ਸਾਹਮਣੇ ਆਇਆ ਵੀ ਹਾਂ ਭਾਈ ਮੈਨੂੰ ਭਾਜਪਾ ਨੇ 5 ਲੱਖ ਦਿੱਤਾ ਸੀ ਤੇ ਮੈਂ ਬਟਨ ਨੱਪ ਕੇ ਆਇਆ ਸੀ? ਉਹ ਇਹ ਜਿਹੀਆਂ ਜਿਹੜੀਆਂ ਹਵਾ ਚ ਤੀਰ ਮਾਰਨ ਵਾਲੀਆਂ ਗੱਲਾਂ ਹੁੰਦੀਆਂ, ਉਹ ਅਨਪੜ ਲੋਕ ਤਾਂ ਜਰੂਰ ਉਹਨਾਂ ਦੇ ਮਗਰ ਲੱਗ ਸਕਦੇ ਆ, ਪਰ ਪੜਿਆ ਲਿਖਿਆ ਗੱਲ ਇਹ ਨਹੀਂ ਮੰਨਦਾ। ਹਾਂ ਇਹ ਵੀ ਮਸ਼ੀਨ ਨੂੰ ਮੈਂ ਕਲੀਨ ਚਿੱਟ ਨਹੀਂ ਦਿੰਦਾ, ਉਹ ਚ ਨੁਕਸ ਹੋ ਸਕਦੇ ਆ, ਮੈਨੂਫੈਕਚਰਿੰਗ ਪ੍ਰੋਬਲਮ ਹੋ ਸਕਦੀ ਆ, ਜਾਂ ਰਿਮੋਟਲੀ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਇੱਕ ਥਾਂ ਤੋਂ ਬੈਠ ਕੇ, ਫਿਰ ਤਾਂ ਅਸੀਂ ਗੱਲ ਮੰਨੀਏ ਵੀ ਚੱਲ ਜੋ ਇੰਟਰਨੈਟ ਜੁੜੀ ਹੋਵੇ ਤੇ ਰਿਮੋਟਲੀ ਉਹਨੂੰ ਕੰਟਰੋਲ ਹੁੰਦੀ ਹੋਵੇ ਜਾਂ ਇਨਫਰਾਰੈਡ ਨਾਲ ਕੰਟਰੋਲ ਹੁੰਦੀ ਹੋਵੇ, ਫਿਰ ਤਾਂ ਅਸੀਂ ਇਹ ਚੀਜ਼ਾਂ ਨੂੰ ਮੰਨ ਲੈਂਦੇ ਆ। ਪਰ ਇੱਥੇ ਤੁਹਾਨੂੰ ਇਹ ਚੀਜ਼ ਮੰਨਣੀ ਪੈਣੀ ਆ ਵੀ ਜਦੋਂ ਕਿਤੇ ਕੋਰਟਾਂ ਚ ਕੇਸ ਹੁੰਦੇ ਆ ਨਾ, ਉਦੋਂ ਇਹ ਸੀਲ ਹੋ ਕੇ ਚੀਜ਼ਾਂ ਪਹੁੰਚਦੀਆਂ, ਉਦੋਂ ਲੈਬੋਰਟਰੀਆਂ ਦੇ ਵਿੱਚ ਟੈਸਟ ਹੁੰਦੀਆਂ, ਲੈਬੋਰਟਰੀਆਂ ਵਾਲੇ ਤਾਂ ਨਾ ਬਾਲ ਕੀ ਖਾਲ ਉਦਾੜ ਦਿੰਦੇ ਆ ਵੀ ਆਹ ਫੋਟੋ ਇਹਦੇ ਨਾਲ ਕੋਈ ਛੇੜਖਾਨੀ ਹੋਈ ਆ ਕਿ ਨਹੀਂ ਹੋਈ, ਆਹ ਵੀਡੀਓ ਇਹਦੇ ਨਾਲ ਛੇੜਖਾਨੀ ਹੋਈ ਆ ਕਿ ਨਹੀਂ, ਆਹ ਆਡੀਓ ਇਹਦੇ ਨਾਲ ਹੋਈ ਆ ਕਿ ਨਹੀਂ ਹੋਈ, ਕੱਲੀ ਕੱਲੀ ਗੱਲ ਉਹ ਸਾਹਮਣੇ ਲਿਆ ਦਿੰਦੇ ਆ। ਸੋ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਫਿਕਰ ਨਾ ਕਰਕੇ ਜੇ ਹੋਰ ਆਪਦੇ ਆਪ ਨੂੰ ਆਲੇ ਦੁਆਲੇ ਨੂੰ ਸਮਾਜ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਚ ਟਾਈਮ ਲਾ ਲਈਏ ਤਾਂ ਮੈਨੂੰ ਲੱਗਦਾ ਜ਼ਿਆਦਾ ਭਲਾ।
ਬਿਲਕੁਲ ਵਿਰਾਜ ਸਾਹਿਬ, ਤੇ ਅੱਗੇ ਇੱਕ ਹੋਰ ਖਬਰ ਚਲੋ ਮੈਂ ਕਰਦੀ ਹਾਂ ਸਾਂਝੀ, ਕਿ ਹੁਣ ਜੇਲ੍ਹ ਦੀਆਂ ਰੋਟੀਆਂ ਖਾਣ ਲਈ ਜੇਲ੍ਹ ਵਿੱਚ ਜਾਣ ਦੀ ਲੋੜ ਨਹੀਂ ਰਹਿਣੀ। ਸੋ ਪੰਜਾਬ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਜੇਲ੍ਹ ਦੇ ਬਾਹਰ ਹੀ ਜਿਹੜੀ ਇੱਕ ਕੰਟੀਨ ਬਣਾਉਣ ਦਾ ਵੀ ਜਿਹੜਾ ਚੱਲ ਰਿਹਾ ਪ੍ਰੋਗਰਾਮ, ਸੋ ਉਹਦੇ ਵਿੱਚ 200 ਰੁਪਏ ਦੇ ਵਿੱਚ ਜਿਹੜਾ ਖਾਣਾ ਮਿਲਿਆ ਕਰੇਗਾ। ਸੋ ਇਹਦੇ ਬਾਰੇ ਵਿਰਾਜ ਸਾਹਿਬ ਜ਼ਰੂਰ ਗੱਲ ਕਰੋ।
ਦੇਖੋ ਹਰ ਚੀਜ਼ ਦੇ ਵਿੱਚ ਇੱਕ ਕਮਜ਼ੋਰੀ ਹੁੰਦੀ ਆ, ਹਰ ਬੰਦੇ ਦੀ ਕੋਈ ਕਮਜ਼ੋਰੀ ਹੁੰਦੀ ਆ, ਹਰ ਸੰਸਥਾ ਦੀ ਕੋਈ ਕਮਜ਼ੋਰੀ ਹੁੰਦੀ ਆ, ਇਸੇ ਕਮਜ਼ੋਰੀ ਦਾ ਜਿਹੜੇ ਛਾਤਰ ਲੋਕ ਹੁੰਦੇ ਆ ਨਾ, ਉਹ ਲਾਹਾ ਲੈ ਲੈਂਦੇ। ਹੁਣ ਅਕਸਰ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਹੁੰਦੇ ਸੀਗੇ, ਇੱਕ ਵਾਰ ਕੋਈ ਕਿਸੇ ਨਾਲ ਕੋਈ ਝਗੜਾ ਹੋਇਆ ਤੇ ਉਸ ਝਗੜੇ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਨਸੀਹਤ ਦਿੱਤੀ, ਤੇ ਉਹ ਨਸੀਹਤ ਮੇਰੇ ਅੱਜ ਵੀ ਚੇਤੇ ਆ ਜਹਿਨ ਚ, ਤੇ ਉਹ ਨਸੀਹਤ ਕੰਮ ਵੀ ਕਰ ਰਹੀ ਆ। ਤੇ ਉਹ ਨਸੀਹਤ ਇਹ ਹੁੰਦੀ ਸੀ ਕਿ ਮੈਂ ਪਹਿਲਾਂ ਵੀ ਸ਼ਾਇਦ ਰੇਡੀਓ ਤੇ ਸੁਣਾਈ ਆ ਵੀ ਜਿਹੜਾ ਬੰਦਾ ਜਿਹੜਾ ਤਾਂ ਹੈਗਾ ਅਮੀਰ ਨੂੰ ਕਦੇ ਵੀ ਤੁਸੀਂ ਇਹ ਡਰਾਵਾ ਨਾ ਦਿਓ ਵੀ ਤੇਰੇ ਪੈਸੇ ਲਵਾ ਦੂੰਗਾ ਮੈਂ, ਤੇਰੇ ਤੇ ਇੰਨਾ ਪੈਸਾ ਲੱਗ ਜੂ, ਤੇਰਾ ਹੋ ਜੂਗਾ। ਉਹ ਤੁਹਾਡਾ ਡਰਾਵਾ ਬੇਅਰਥ ਆ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਤੇ ਜਿਹੜਾ ਗਰੀਬ ਆ, ਗਰੀਬ ਨੂੰ ਕਦੇ ਵੀ ਡਰਾਵਾ ਨਾ ਦਿਓ, ਤੈਨੂੰ ਵੀ ਅੰਦਰ ਕਰਾ ਦੂ, ਮੈਂ ਜੇਲ੍ਹ ਸਟਾ ਦੂੰਗਾ, ਇਹ ਡਰਾਵਾ ਨਾ ਦਿਓ ਗਰੀਬ ਲਈ, ਉਹ ਡਰਾਵਾ ਬੇਅਰਥ ਆ। ਤੇ ਉਹਦਾ ਕਾਰਨ ਉਹ ਦੱਸਦੇ ਹੁੰਦੇ ਸੀ ਵੀ ਗਰੀਬ ਆ ਜਿਹੜਾ, ਗਰੀਬ ਦੇ ਪੈਸੇ ਨਾ ਲੱਗਣ, ਉਹਨੂੰ ਫੜ ਕੇ ਅੰਦਰ ਕਰ ਦੇਣ, ਕੀ ਫਰਕ ਪੈਂਦਾ? ਕਹਿੰਦਾ ਮੈਂ ਉੱਥੇ ਬਹਿ ਜੂ, ਰੋਟੀਆਂ ਖਾਣੀਆਂ, ਕੋਈ ਫਰਕ ਨਹੀਂ ਪੈਂਦਾ। ਅਮੀਰ ਆ ਜਿਹੜਾ, ਅਮੀਰ ਦੇ ਪੈਸਾ ਜਿੰਨਾ ਮਰਜ਼ੀ ਲੱਗ ਜੇ ਪਰ ਉਹ ਜੇਲ੍ਹ ਅੰਦਰ ਨਹੀਂ ਬੈਠਣਾ ਚਾਹੂਗਾ, ਉਹ ਆਪਦਾ ਥਾਣੇ ਅੰਦਰ ਨਹੀਂ ਬੈਠਣਾ ਚਾਹੂਗਾ, ਉਹ ਇਸ ਚੀਜ਼ ਨੂੰ ਆਪਦੀ ਬੇਇੱਜ਼ਤੀ ਮਹਿਸੂਸ ਕਰਦਾ, ਠੀਕ ਹੈ ਨਾ। ਸੋ ਅਮੀਰ ਬੰਦਿਆਂ ਦਾ ਇੱਕ ਅਹਿਮ ਤੇ ਸਹਿਮ ਆ ਅਮੀਰ ਬੰਦਿਆਂ ਦੇ ਅੰਦਰ ਵੀ ਸਾਨੂੰ ਜੇਲ੍ਹ ਦੀਆਂ ਨਾ ਖਾਣੀਆਂ ਪੈ ਜਾਣ, ਸਾਨੂੰ ਪੁਲਿਸ ਨਾ ਫੜ ਕੇ ਲੈ ਜੇ। ਤੇ ਜਦੋਂ ਜੋਤਸ਼ੀਆਂ ਕੋਲ ਜਾਂਦੇ ਨਾ, ਤੇ ਜੋਤਸ਼ੀਆਂ ਨੇ ਇਹ ਗੱਲ ਕਲਿੱਕ ਕਰ ਲਈ, ਜੋਤਸ਼ੀਆਂ ਨੇ ਦੇਖ ਲਿਆ ਵੀ ਇਹਨਾਂ ਦਾ ਕਮਜ਼ੋਰ ਪੁਆਇੰਟ ਕਿੱਥੇ ਆ, ਕਿਉਂਕਿ ਮੈਂ ਖੁਦ ਇਸ ਦੀ ਸਟੱਡੀ ਕੀਤੀ ਹੈ, 2.5 ਸਾਲ ਲਾਏ ਆ ਇਸ ਚੀਜ਼ ਦੇ ਵਿੱਚ, ਤੇ ਮੈਨੂੰ ਪਤਾ ਵੀ ਪੁਆਇੰਟ ਸਾਨੂੰ ਸਿਖਾਏ ਜਾਂਦੇ ਸੀ ਵੀ ਤੁਸੀਂ ਕਿਹੜੀ ਨਬਜ਼ ਫੜਨੀ ਆ ਬੰਦੇ ਦੀ, ਤਾਂ ਉਹਦੇ ਚ ਇੱਕ ਬੜੀ ਸੁਖਾਲੀ ਨਬਜ਼ ਫੜ ਲਈ ਵੀ ਉਹ ਹੋ ਤੇਰੇ ਕਰਮਾਂ ਚ ਤਾਂ ਜੇਲ੍ਹ ਦੀਆਂ ਰੋਟੀਆਂ ਲਿਖੀਆਂ। ਜਦੋਂ ਆਹ ਸ਼ਬਦ ਕਿਸੇ ਅਮੀਰ ਨੂੰ ਬੋਲਦੇ ਨੇ ਤਾਂ ਅਮੀਰ ਨੇ ਆਖਣਾ ਵੀ ਹੁਣ ਕੀ ਕਰੀਏ ਬਾਬਾ ਜੀ, ਕੋਈ ਉਪਾਅ ਦੱਸੋ। ਤਾਂ ਫਿਰ ਸਾਡੇ ਜਿਹੜੇ ਜੋਤਿਸ਼ ਭਰਾ ਉਹ ਕਹਿੰਦੇ ਆ ਜੀ, ਉਪਾਅ ਇਹ ਆ ਵੀ ਤੁਸੀਂ ਨਾ ਜੇਲ੍ਹ ਚੋਂ ਰੋਟੀ ਮੰਗਾਓ ਤੇ ਉਹ ਖਾ ਲਿਆ ਕਰੋ, ਇੰਨੇ ਦਿਨ ਖਾ ਲਓ ਰੋਟੀ, 40 ਦਿਨ ਖਾ ਲਓ, 41 ਦਿਨ ਜੇਲ੍ਹ ਚੋਂ ਰੋਟੀ ਲਿਆ ਕੇ ਨਾ ਤੇ ਖਾ ਲਓ, ਤੇ ਉਹ ਜਿਹੜੀ ਤੁਹਾਡੀ ਜਿਹੜੀ ਭਾਲ ਆ ਉਹ ਪੂਰੀ ਹੋ ਜੂਗੀ, ਉਹ ਜਿਹੜਾ ਤੁਹਾਡੀ ਜਿਹੜਾ ਤੁਹਾਡੇ ਨਾਲ ਵਾਪਰਨਾ ਐਕਚੁਅਲੀ ਵਾਪਰਨਾ ਉਹ ਆਰਟੀਫਿਸ਼ਲ ਵਾਪਰ ਕੇ ਤੁਹਾਡਾ ਤੁਸੀਂ ਸੁਖਾਲੇ ਹੋ ਜਾਓਗੇ। ਮੈਂ ਮੇਰੇ ਯਾਦ ਆ 10-15 ਸਾਲ ਪਹਿਲਾਂ ਵੀ ਬਠਿੰਡੇ ਜੇਲ੍ਹ ਚ ਆਪਣੀ ਗੈਸ ਜਾਂਦੀ ਹੁੰਦੀ ਸੀ, ਬਠਿੰਡੇ ਜਿੰਨੀ ਸਪਲਾਈ ਅੱਜ ਵੀ ਹਜੇ ਵੀ ਗੈਸ ਆਪਣੀ ਜਾਂਦੀ ਆ ਬਠਿੰਡੇ ਜੇਲ੍ਹ ਦੇ ਵਿੱਚ, ਤਾਂ ਰੋਜ਼ 30-40 ਸਿਲੰਡਰ ਜਿਹੜਾ ਟੈਂਪੂ ਲਾਉਣ ਜਾਂਦਾ ਹੁੰਦਾ ਸੀ, ਤੇ ਉਹ ਜਿਹੜਾ ਮੁੰਡਾ ਟੈਂਪੂ ਲਾਉਣ ਜਾਂਦਾ ਹੁੰਦਾ ਸੀ ਨਾ, ਉਸ ਮੁੰਡੇ ਨੂੰ ਰੋਜ਼ ਕਿਹਾ ਜਾਂਦਾ ਸੀ ਵੀ ਆਉਂਦਾ ਜੇਲ੍ਹ ਚੋਂ ਰੋਟੀਆਂ ਲਿਆਏ, ਉਹਨੂੰ ਤੋਂ ਡੇਲੀ ਮੰਗਾਈਆਂ ਜਾਂਦੀਆਂ ਸਨ ਰੋਟੀਆਂ ਲੋਕਾਂ ਮੰਨਿਓ, ਵੱਖਰੇ ਵੱਖਰੇ ਲੋਕਾਂ ਮੰਨਿਓ, ਤੇ ਉਹ ਮੁੰਡਾ ਆ ਕੇ ਬਾਹਰ ਦੇ ਦਿੰਦਾ ਤੇ ਫਿਰ ਉਹ 2-2, 4-4 ਬੁਰਕੀਆਂ ਖਾ ਕੇ ਤੇ ਆਪਦੇ ਆਪ ਨੂੰ ਧੰਨ ਹੋਇਆ ਸਮਝ ਲੈਂਦੇ ਵੀ ਬਸ ਇਹ ਤਾਂ ਗੁਰੂ ਕਾ ਪ੍ਰਸ਼ਾਦ ਮਿਲ ਗਿਆ, ਬਸ ਅਸੀਂ ਧੰਨ ਹੋ ਗਿਆ ਸੀ, ਜਿਹੜੀ ਬਾਰੀ ਕੱਟਣੀ ਸੀ ਜੇਲ੍ਹ ਵਾਲੀ ਉਹ ਕੱਟ ਲਈ। ਸੋ ਇਹ ਜਿਹੜਾ ਵਹਿਮ ਸੀ ਜਾਂ ਇਹ ਜਿਹੜੀ ਕਮਜ਼ੋਰੀ ਸੀ, ਉਸ ਕਮਜ਼ੋਰੀ ਦਾ ਲਾਹਾ ਲੈਂਦੇ ਹੋਏ ਜੋਤਿਸ਼ਾਂ ਨੇ ਇਹ ਕੰਮ ਕੀਤਾ। ਹੁਣ ਜੋਤਿਸ਼ੀਆਂ ਦੀ ਜਾਂ ਲੋਕਾਂ ਦੀ ਕਮਜ਼ੋਰੀ ਦਾ ਲਾਹਾ ਲੈ ਰਿਹਾ ਜੀ ਜੇਲ੍ਹ ਡਿਪਾਰਟਮੈਂਟ। ਹੁਣ ਨਵਾਂ ਨਵਾਂ ਸਾਡਾ ਜੇਲ੍ਹ ਮੰਤਰੀ ਬਣਿਆ ਜੀ, ਤੇ ਰੰਧਾਵਾ ਸਾਹਿਬ, ਉਹਨਾਂ ਨੇ ਕੱਲ ਪਰਸੋਂ ਮੀਟਿੰਗ ਲਈ, ਉਹਨਾਂ ਨੇ ਦੱਸਿਆ ਵੀ ਭਾਈ ਸਾਡੇ ਕੋਲੇ 22,000 ਤੋਂ ਉੱਤੇ ਜਿਹੜੀ ਕਪੈਸਿਟੀ ਆ, ਇੰਨੇ ਸਾਡੇ ਕੋਲੇ ਕੈਦੀ ਆ, ਸਾਰੇ ਉਹਨਾਂ ਨੇ ਅੰਕੜੇ ਜੇਲ੍ਹ ਦੇ ਜਿਹੜੇ ਦਿੱਤੇ ਆ। ਤੇ ਉਹ ਕਹਿੰਦੇ ਵੀ ਅਸੀਂ ਦੇਖਿਆ ਵੀ ਜੇਲ ਚ ਰੋਟੀਆਂ ਲਿਆਉਣ ਵਾਲਿਆਂ ਦੀ ਕਤਾਰ ਲੰਮੀ ਹੁੰਦੀ ਜਾਂਦੀ ਆ, ਰੋਜ਼ ਸਿਫਾਰਿਸ਼ਾਂ ਨਾਲ ਲੈਣ ਲੱਗ ਗਏ, ਕੋਈ ਹੋਰ ਲੈਣ ਲੱਗ ਗਏ, ਤੇ ਉਹਨਾਂ ਨੇ ਕਿਹਾ ਵੀ ਕਿਉਂ ਨਾ ਇਹਨੂੰ ਬਿਜ਼ਨਸ ਚ ਕਨਵਰਟ ਕਰ ਲਿਆ ਜਾਵੇ। ਬਹੁਤ ਸੋਹਣੀ ਸੋਚ ਆ ਇਹ, ਚੰਗੀ ਚੰਗਾ ਸੋਚ ਸਮਝਦਾ ਮੈਂ ਤਾਂ, ਇਹ ਨੌਜਵਾਨ ਮੰਤਰੀ ਬਣਿਆ ਨਵਾਂ ਆਈਡੀਆ ਲੈ ਕੇ ਆਇਆ, ਇਹਦੇ ਚ ਕੋਈ ਬੁਰਾ ਨਹੀਂ ਆ। ਉਹਨਾਂ ਨੇ ਕੀ ਕੀਤਾ ਵੀ 200 ਰੁਪਏ ਦੀ ਥਾਲੀ ਰੱਖਤੀ, ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਥਾਲੀ ਰੱਖਣੀ ਚਾਹੀਦੀ ਸੀ ਇਸ ਕੰਮ ਵਾਲੇ ਲਈ 500 ਦੀ ਘੱਟੋ ਘੱਟ, ਵੀ ਮੁਨਾਫਾ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ। ਉਸ ਚ ਕੋਈ ਫਰਕ ਨਹੀਂ ਪੈਂਦਾ ਇਹਨਾਂ ਅਮੀਰ ਲੋਕਾਂ ਨੂੰ, ਉਹ 500 ਦੀ ਵੀ ਥਾਲੀ ਲੈ ਕੇ ਆ ਜਾਣਗੇ ਤੇ ਖਾਣਗੇ ਵੀ, ਜਿਹੜੀ ਜੇਲ੍ਹ ਦੀ ਰੋਟੀ ਨੂੰ ਮਾੜਾ ਕਹਿੰਦੇ ਨਾ, ਤੇ ਖਾਣਗੇ ਵੀ ਬੜੇ ਸਵਾਦ ਨਾਲ ਕਹਿਣਗੇ ਆਹਾ ਬਹੁਤ, ਕਿਉਂਕਿ ਉਹਨਾਂ ਦੇ ਉਹਨਾਂ ਨੂੰ ਐਂ ਲੱਗ ਰਿਹਾ ਹੋਊ ਵੀ ਅਸੀਂ ਤਾਂ ਜਿਹੜੇ ਆਪਦੇ ਜਿਹੜੇ ਕਲੰਕਿਤ ਦੇਣਾ ਜਾਂ ਜਿਹੜੇ ਸਾਡੇ ਤੇ ਆਉਣਾ ਬੁਰਾ ਟਾਈਮ, ਤੇ ਉਹ ਅਸੀਂ ਦੋ ਰੋਟੀਆਂ ਖਾ ਕੇ ਪਾਸ ਕਰ ਰਹੇ ਹਾਂ, ਕਿਉਂਕਿ ਹਾਂਜੀ ਵੀ ਸਾਡੇ ਤਾਂ ਕਰਮ ਕੱਟੇ ਜਾਣਗੇ ਉਸ ਲਈ ਖਾਣਗੇ। ਸੋ ਇਹ ਆਈਡੀਆ ਉਹਨਾਂ ਨੇ ਕੀਤਾ ਜੀ ਵੀ ਇੱਕ ਕੰਟੀਨ ਖੋਲੀ ਜਾਵੇ, ਉਸ ਕੰਟੀਨ ਦੇ ਵਿੱਚੋਂ ਜਿਹੜੀਆਂ ਜੇਲ੍ਹ ਦਾ ਖਾਣਾ ਜਿੱਥੇ ਕਿਚਨ ਚੋਂ ਬਣਦਾ ਉੱਥੇ ਹੀ ਹੋਰ ਖਾਣਾ ਲਾ ਕੇ ਤੇ ਉਹ ਆਮ ਲੋਕਾਂ ਨੂੰ ਵੀ ਮੁਹੱਈਆ ਕਰਾਇਆ ਜਾਵੇ, ਤੇ ਜਿਹੜੇ ਵਿਜ਼ਟਰ ਆਉਂਦੇ ਆ ਕੈਦੀਆਂ ਨੂੰ ਮਿਲਣ ਵਾਲੇ ਉਹਨਾਂ ਨੂੰ ਵੀ ਮੁਹੱਈਆ ਕਰਾ ਕੇ ਜੇਲ੍ਹ ਦੇ ਵਿੱਚ ਜਿਹੜਾ ਪੈਸਾ ਕਮਾਇਆ ਜਾਵੇ।
ਬਿਲਕੁਲ, ਅਰੇ ਬਰਾੜ ਸਾਹਿਬ ਚਲੋ ਇਹ ਤਾਂ ਗੱਲ ਹੋਈ, ਪਰ ਜਿੱਦਾਂ ਤੁਸੀਂ ਜੋਤਿਸ਼ ਬਾਰੇ ਵੀ ਥੋੜਾ ਬਹੁਤਾ ਪੜਿਆ ਹੋਇਆ, ਉਹਦੇ ਵਿੱਚ ਕਿੰਨਾ ਕੁ ਸੱਚ ਹੁੰਦਾ ਤੇ ਕਿੰਨੀਆਂ ਕੁ ਝੂਠੀਆਂ ਹੁੰਦੀਆਂ ਇਹ ਗੱਲਾਂ, ਕਿੰਨੀ ਕੁ ਵਹਿਮ ਚਲਾਏ ਜਾਂਦੇ ਆ ਔਰ ਕਿੰਨੀ ਕੁ ਸੱਚਾਈ ਹੁੰਦੀ ਆ।
ਦੇਖੋ ਜੋਤਿਸ਼ ਇੱਕ ਵਿਦਿਆ ਇੱਕ ਪੜ੍ਹਾਈ ਆ, ਉਹ ਪੜ੍ਹਾਈ ਦਾ ਜਿਹੜਾ ਸਿਸਟਮ ਇਹ ਸੀ ਵੀ ਉਹ ਪੜ੍ਹਾਈ ਨਾਲ ਤੁਹਾਨੂੰ ਜਿਹੜੀ ਸਮਝ ਆਉਂਦੀ ਸੀ ਅਸਲ ਚ ਤੁਹਾਨੂੰ ਭੂਗੋਲ ਦੀ ਸਮਝ ਆਉਂਦੀ ਸੀ ਵੀ ਭੂਗੋਲ ਕੀ ਆ, ਦੁਨੀਆਂ ਦਾ ਸਰਕਲ ਕਿਵੇਂ ਆ, ਦੁਨੀਆਂ ਦੇ ਵਿੱਚ ਗ੍ਰਹਿ ਆ ਜਿਹੜੇ ਉਹ ਕਿਹੜੀ ਚਾਲ ਚ ਚੱਲ ਰਹੇ ਆ, ਕਿਹੜੇ ਚਾਲ ਮੀਨਸ ਵੀ ਕਿਹੜੇ ਰੂਟ ਤੇ ਚੱਲ ਰਹੇ ਆ, ਉਹ ਕਿਵੇਂ ਇੱਕ ਦੂਜੇ ਦੇ ਸਾਹਮਣੇ ਆਉਂਦੇ ਆ, ਕੀ ਕੁਛ ਕਰਦੇ ਆ, ਅਸਲ ਦੇ ਵਿੱਚ ਤਾਂ ਸੀਗੀਆਂ ਇਹ ਚੀਜ਼ਾਂ। ਉਦੋਂ ਬਾਅਦ ਫੇਰ ਸੀਗਾ ਜਿਹੜੇ ਪ੍ਰਭਾਵ, ਅਸਲ ਜਿਹੜਾ ਇਨਸਾਨੀ ਸਰੀਰ ਆ, ਇਨਸਾਨੀ ਸਰੀਰ ਦੇ ਵਿੱਚ ਜਿਵੇਂ ਕੱਲ ਪਰਸੋਂ ਇੱਕ 350 ਕਰੋੜ ਵਾਲੀ ਗੱਲ ਵੀ ਮਸ਼ਹੂਰ ਹੋਈ ਸੀ, ਉਹ ਵੀ ਸੁਣਾਉਣੇ ਆਪਾਂ। ਤੇ ਜਿਹੜਾ ਇਨਸਾਨੀ ਸਰੀਰ ਬਹੁਤ ਸਾਰੀਆਂ ਤੱਤਾਂ ਤੋਂ ਬਣਿਆ ਹੋਇਆ, ਜਿਨ੍ਹਾਂ ਚ ਜੇ 5 ਤੱਤ ਮੁੱਖ ਕਹੀਏ ਤਾਂ ਉਦੋਂ ਬਾਅਦ ਉਹਦੀਆਂ ਬਹੁਤ ਸਾਰੀਆਂ ਸਪੀਸੀਸ ਆ। ਉਹ ਤੱਤ ਜਦੋਂ ਕੋਈ ਗ੍ਰਹਿਾਂ ਦਾ ਜਿਹੜਾ ਸਿਸਟਮ ਆ, ਮੰਨ ਲਓ ਜਿਹੜਾ ਚੰਦਰਮਾ, ਚੰਦ ਇੱਕ ਆਪਦੀਆਂ ਸਪੈਸ਼ਲ ਕਿਰਨਾਂ ਦੇ ਰਾਹੀਂ ਰੇਜ਼ ਛੱਡਦਾ, ਜਿਵੇਂ ਸੂਰਜ ਆਪਣੀ ਕਿਰਨਾਂ ਦੇ ਰਾਹੀਂ ਰੇਜ਼ ਛੱਡਦਾ, ਉਹ ਤੁਹਾਡੇ ਬਾਡੀ ਨੂੰ ਉਹ ਚੀਜ਼ਾਂ ਦੀ ਪੂਰਤੀ ਕਰਦੇ ਆ। ਤੁਹਾਡੀ ਬਾਡੀ ਦੇ ਵਿੱਚ ਸੂਰਜ ਵਿਟਾਮਿਨ ਡੀ ਨੂੰ ਪੂਰਾ ਕਰਦਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਤੁਹਾਨੂੰ ਪੂਰੀਆਂ ਕਰਦਾ। ਉਹ ਆ ਜੀ ਪ੍ਰਭਾਵ, ਉਹ ਗ੍ਰਹਿ ਦੇ ਪ੍ਰਭਾਵ ਆ, ਸਾਇੰਟਿਫਿਕ ਲਾ ਲਓ ਚਾਹੇ ਉਹਨੂੰ ਤੁਸੀਂ ਪੰਡਤੀ ਭਾਸ਼ਾ ਚ ਲਾ ਲਓ, ਠੀਕ ਹੈ ਨਾ। ਉਹ ਪ੍ਰਭਾਵਾਂ ਦਾ ਜਿਹਦੇ ਬੱਚੇ ਦਾ ਜਦੋਂ ਜਨਮ ਹੁੰਦਾ, ਜੇ ਟਾਈਮ ਚ ਹੁੰਦਾ, ਜਿਸ ਟਾਈਮ ਤੇ ਉਹਦੇ ਤੇ ਪ੍ਰਭਾਵ ਜੇ ਬਾਹਰਲੇ ਤੱਤਾਂ ਦੇ ਪੈਂਦੇ ਆ, ਬੱਚੇ ਦੀ ਜਿਹੜੀ ਕਾਰ ਵਿਹਾਰ, ਰਹਿਣ ਸਹਿਣ, ਉਹਨਾਂ ਦਾ ਆਦਤਾਂ ਸੁਭਾਅ ਉਹ ਜਿਹੀਆਂ ਬਣ ਜਾਂਦੀਆਂ, ਉਹ ਚੀਜ਼ਾਂ ਨੂੰ ਉਦੋਂ ਬਾਅਦ ਜਿਹੜੀ ਜੋਤਿਸ਼ ਵਿਦਿਆ ਦੇ ਵਿੱਚ ਫਿਰ ਉਹ ਪੜਤਾਲਣੀਆਂ ਸ਼ੁਰੂ ਕੀਤੀਆਂ ਵੀ ਕਿਹੜੇ ਟਾਈਮ ਚ ਕਿਹੜੇ ਬੱਚੇ ਦਾ ਕਿਵੇਂ ਜਨਮ ਹੋਇਆ, ਇਹਦੇ ਕੀ ਆਦਤਾਂ ਰਹਿਣੀਆਂ, ਕਿਵੇਂ ਹੋਣੀਆਂ, ਇਹਨਾਂ ਚੀਜ਼ਾਂ ਤੇ ਲੱਗਦਾ ਸੀ ਸੈਂਕੜੇ ਬਰੇ। ਅੱਗੇ ਜਿਹੜੇ ਰਿਸ਼ੀ ਮੁਨੀ ਹੁੰਦੇ ਸੀ, ਜੋਤਿਸ਼ੀ ਹੁੰਦੇ ਸੀ, ਕਹਿੰਦੇ ਸੀ ਉਹਨਾਂ ਦੀ ਸੈਂਕੜੇ ਸਾਲ ਉਮਰ ਹੁੰਦੀ ਸੀ, ਜੇ ਨਾ ਵੀ ਹੁੰਦੀ ਹੋਊ ਤਾਂ ਚੱਲ ਉਹ ਆਪਦੀ ਉਮਰ ਦੇ ਵਿੱਚ ਬਹੁਤ ਸਾਰੀਆਂ ਰਿਸਰਚਾਂ ਕਰਦੇ ਸੀ, ਉਹ PhDਆਂ ਕਰਨ ਤੋਂ ਬਾਅਦ ਡੀਲਿਟ ਹੋ ਜਾਂਦੇ ਸੀ, ਉਸ ਸਿਰੇ ਵਾਲੀ ਉਪਾਧੀਆਂ ਉਹਨਾਂ ਕੋਲ ਹੁੰਦੀਆਂ ਸੀ। ਪਰ ਹੁਣ ਕੀ ਹੋ ਗਿਆ, ਹੁਣ ਜਿਹੜਾ ਪੰਡਿਤ ਬਣ ਗਿਆ ਉਹ ਪੰਡਿਤ ਬਣ ਗਿਆ ਜਿਹੜਾ ਸਟੇਸ਼ਨ ਤੋਂ 2-5 ਜਾਂ 10 ਰੁਪਏ ਦੀਆਂ 2 ਕਿਤਾਬਾਂ ਲੈ ਲਈਆਂ ਤੇ ਉਹਨੂੰ ਗੱਡੀ ਚ ਜਾਂਦੇ ਜਾਂਦੇ ਪੜ੍ਹ ਲਈਆਂ, ਤੇ ਪਿੰਡ ਉੱਤਰ ਦੇ ਨੂੰ ਉਹ ਜੋਤਿਸ਼ੀ ਬਣ ਗਿਆ, ਤੇ ਉਹ ਪਿੰਡ ਉੱਤਰ ਦੇ ਨੂੰ ਤੁਹਾਨੂੰ ਲਾਲ ਕਿਤਾਬ ਵਾਲਾ ਜੋਤਿਸ਼ੀ, ਕਿਉਂਕਿ ਲਾਲ ਕਿਤਾਬ ਉਹਨੇ ਲੈ ਲਈ ਇੱਥੋਂ ਸਟੇਸ਼ਨ ਤੋਂ 15 ਰੁਪਏ ਦੀ ਮਿਲਦੀ ਸੀ, ਤੇ ਉਹ ਲਾਲ ਕਿਤਾਬ ਵਾਲਾ ਜੋਤਿਸ਼ੀ ਹੋ ਗਿਆ। ਅੱਗੇ ਲਾਲ ਕਿਤਾਬ ਵਾਲਾ ਜੋਤਿਸ਼ੀ ਕਿਤੇ ਕਿਤੇ ਹੁੰਦਾ ਸੀ, ਫਿਰ ਦੂਜਾ ਕੰਪਿਊਟਰ ਆ ਗਿਆ, ਜਿਹੜੇ ਕਿਤੇ ਅੱਗੇ ਮੇਰੇ ਵਰਗਾ ਗ੍ਰਹਿਾਂ ਨੂੰ ਜਦੋਂ ਮੈਂ ਪੜ੍ਹਨ ਲੱਗਿਆ ਸੀ ਨਾ ਜੋਤਿਸ਼ ਵਿੱਦਿਆ, ਤੇ ਜਦੋਂ ਸਾਨੂੰ ਉਹ ਪਚਾਂਗ ਜਿਹਾ ਬਣਾਉਣਾ ਪੈਂਦਾ ਸੀ ਤੇ ਉਹ ਪਚਾਂਗ ਬਣਾਉਣ ਤੇ 1 ਘੰਟਾ ਲੱਗ ਜਾਂਦਾ ਸੀ, ਕੱਲੀ ਕੱਲੀ ਪਹਿਲਾਂ ਜੰਤਰੀ ਫਰੋਲ ਕੇ ਦਿੰਦੇ ਵੀ ਕਿਹੜੇ ਟਾਈਮ ਚ ਗ੍ਰਹਿ ਕਿੱਥੇ ਸੀ, ਕਿਹੜੇ ਸੂਰਜ ਉਦੋਂ ਕਿੰਨੇ ਉਹਦਾ ਲੈਟੀਟਿਊਡ ਐਟੀਟਿਊਡ ਕੇ ਸਾਰੇ ਕੱਢਣੇ ਪੈਂਦੇ ਸੀ ਤੇ ਕਿੱਥੇ ਸੀ। ਹੁਣ ਕੀ ਆ, ਹੁਣ ਤੁਸੀਂ ਕੰਪਿਊਟਰ ਦੇ ਵਿੱਚ ਇੱਕ ਬਟਨ ਨੱਪੋ ਤੇ ਤੁਹਾਨੂੰ ਪਿਛਲੇ 500 ਸਾਲ, 400 ਸਾਲ, 200 ਸਾਲ ਜਿਹੜੀ ਮਰਜ਼ੀ ਚੀਜ਼ ਤੁਹਾਡੀ ਸਕਰੀਨ ਦੇ ਉੱਤੇ ਮੂਹਰੇ ਆਜੂਗੀ। ਉਹਨਾਂ ਚੀਜ਼ਾਂ ਨੇ ਜੋਤਿਸ਼ ਵਿੱਦਿਆ ਦੀਆਂ ਜਿਹੜੀਆਂ ਉਹਨੂੰ ਭੂਮਿਕਾ ਹੀ ਬਦਲ ਕੇ ਰੱਖਤੀਆਂ, ਤੇ ਲੋਕ ਬੰਦੇ ਪੜ੍ਹ ਕੇ 2-2 ਕਿਤਾਬਾਂ ਤੇ ਲੋਕਾਂ ਦਾ ਭਵਿੱਖ ਦੱਸਣ ਲੱਗ ਗਏ। ਭਵਿੱਖ ਦੱਸਣ ਨਾਲ ਤਾਂ ਇਹਦਾ ਕੋਈ ਮਤਲਬ ਹੀ ਨਹੀਂ ਸੀ, ਮਤਲਬ ਸੀਗਾ ਤੁਸੀਂ ਸਿਰਫ ਤੇ ਸਿਰਫ ਤੁਹਾਡਾ ਸਟਰਕਚਰ ਕਿਸ ਟਾਈਮ ਚ ਕਿਹੜੇ ਤੱਤਾਂ ਚ ਕਿਹੜੇ ਟਾਈਮ ਚ ਬਣਿਆ, ਤੇ ਉਹ ਸਟਰਕਚਰ ਦਾ ਕਿਹੋ ਜਿਹਾ ਇਨਸਾਨੀ ਸੁਭਾਅ ਹੋ ਸਕਦਾ, ਕਿਹੋ ਜਿਹੀਆਂ ਉਹ ਚ ਕਮੀਆਂ ਹੋ ਸਕਦੀਆਂ, ਕਿਹੋ ਜਿਹੀਆਂ ਉਹ ਚ ਬੜੋਤਰੀਆਂ ਹੋ ਸਕਦੀਆਂ, ਇਹੋ ਜਿਹੀਆਂ ਚੀਜ਼ਾਂ ਸੀ। ਹੋਰ ਬਹੁਤ ਸਾਰਾ ਜੋਤਿਸ਼ ਬਾਰੇ ਜਿਹੜੀਆਂ ਗੱਲਾਂ, ਪਰ ਅੱਜ ਕੱਲ ਜੋਤਿਸ਼ ਜਦੋਂ ਪੜ੍ਹਾਉਂਦੇ ਆ ਨਾ ਜੋ ਪੜਾਉਣ ਤੋਂ ਬਾਅਦ ਵੀ ਸਮੀਕਰਨ ਬਦਲ ਗਏ। ਪੜਾਉਣ ਵੇਲੇ ਪ੍ਰੋਫੈਸਰ ਇਹ ਨੀ ਪੜਾਉਂਦੇ ਵੀ ਤੁਸੀਂ ਕੀ ਕਰਨਾ। ਸਾਡੇ ਪ੍ਰੋਫੈਸਰ ਨੇ ਪਹਿਲੇ ਦਿਨ ਜਿਹੜਾ ਲੈਕਚਰ ਦਿੱਤਾ ਸੀ ਨਾ, ਉਹ ਪਹਿਲੇ ਦਿਨ ਹੀ ਮੈਂ ਉਹਦੀ ਨਬਜ਼ ਪੜ ਗਿਆ ਸੀ ਜਦੋਂ ਉਹਨੇ ਮੈਨੂੰ ਕਿਹਾ ਨਾ ਲੈਕਚਰ ਦੇ ਵਿੱਚ। ਅਸੀਂ ਟੋਟਲ 63 ਸਟੂਡੈਂਟ ਸੀ ਤੇ ਉੱਥੇ ਉਹਨੇ ਲੈਕਚਰ ਚ ਪਹਿਲੇ ਦਿਨ ਕਿਹਾ ਕਹਿੰਦਾ ਵੀ ਕੋਸ਼ਿਸ਼ ਕਰਿਓ ਵੀ ਘੱਟ ਤੋਂ ਘੱਟ ਬੰਦਿਆਂ ਦੇ ਹੱਥ ਦੇਖਿਓ, ਜਿੰਨਾ ਤੁਸੀਂ ਔਰਤਾਂ ਦੇ ਹੱਥ ਦੇਖੋਗੇ ਉਨੇ ਤੁਸੀਂ ਜ਼ਿੰਦਗੀ ਚ ਕਾਮਯਾਬ ਰਹੋਗੇ, ਉਹ ਕਾਮਯਾਬ ਜੋਤਸ਼ੀ ਬਣੋਗੇ। ਇਹ ਪਹਿਲੇ ਦਿਨ ਦੇ ਪਹਿਲੇ ਲੈਕਚਰ ਦੀ ਜਿਹੜੀ ਸ਼ੁਰੂਆਤ ਸੀ ਤੇ ਉਹਨੇ ਲੈਕਚਰਾਂ ਦੇ ਵਿੱਚ ਹੀ ਇਹ ਗੱਲਾਂ ਸਿਖਾਈਆਂ ਜਾਂਦੀਆਂ ਵੀ ਭਾਈ ਤੁਸੀਂ ਅਗਲੇ ਦੀ ਵੀਕ ਪੁਆਇੰਟ ਦੇਖਣਾ ਵੀ ਸਾਹਮਣੇ ਦਾ ਵੀਕ ਪੁਆਇੰਟ ਕੀ ਆ। ਅਮੀਰ ਦਾ ਵੀਕ ਪੁਆਇੰਟ ਆ ਜੇਲ ਜਾਣਾ, ਉਹ ਨਹੀਂ ਚਾਹੁੰਦਾ ਵੀ ਉਹਦੇ ਤੇ ਕੋਈ ਕੇਸ ਹੋਵੇ, ਉਹਦਾ ਪੈਸਾ ਖੁੱਸੇ, ਉਹਦੀ ਇਹ ਜੀ ਗੱਲ ਹੋਵੇ, ਵੱਡਾ ਘਾਟਾ ਪਵੇ, ਉਹਦੀ ਉਸ ਕਮਜ਼ੋਰੀ ਦਾ ਲਾਹਾ ਲੈ ਕੇ ਸੀ ਉਹ ਗੱਲ ਕਰ ਲੈਣੀ ਆ। ਗਰੀਬ ਦਾ ਹੁੰਦਾ ਵੀ ਉਹਨੂੰ ਚਾਹ ਹੁੰਦਾ ਅਮੀਰ ਹੋਵਾਂ, ਮੈਨੂੰ ਚੰਗੀਆਂ ਆਹ ਚੀਜ਼ਾਂ ਮਿਲਣ, ਉਹਦੀ ਉਸ ਕਮਜ਼ੋਰੀ ਨੂੰ ਵਰਤ ਲਿਆ ਜਾਂਦਾ। ਸੋ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਜੋਤਿਸ਼ ਵਿਦਿਆ ਦੇ ਵਿੱਚ।
ਇਹ ਤਾਂ ਵਿਰਾਜ ਸਾਹਿਬ ਉਹ ਚੀਜ਼ ਹੋ ਗਈ ਨਾ ਕਿ MBA ਹੋ ਗਏ ਹਨਾ ਜੋਤਿਸ਼ ਵਿਦਿਆ ਦੇ ਵਿੱਚ, ਯਾਨੀ ਤੁਸੀਂ ਪੈਸਾ ਕਿੱਦਾਂ ਕਮਾਉਣਾ ਉਸ ਕਲਾ ਦੇ ਵਿੱਚੋਂ, ਉਸ ਪੜ੍ਹਾਈ ਦੇ ਵਿੱਚੋਂ।
ਜਿਹੜੀਆਂ
ਬੇਸਿਕ ਸੱਚਾਈਆਂ ਜਿਹੜੀਆਂ ਉਹਦੀਆਂ ਹਕੀਕਤ ਆ, ਉਹਦੇ ਬਾਰੇ ਜਿਹੜੀ ਚੀਜ਼ ਹੁੰਦੀ ਆ ਉਹ ਹਮੇਸ਼ਾ ਇੱਕ ਮਿਸਟਰੀ ਰਹੀ ਆ। ਕਿਉਂਕਿ ਮੈਂ ਵੀ ਕਹਾਂ ਕਿ ਬਚਪਨ ਤੋਂ ਜੋ ਚੀਜ਼ ਆਲੇ ਦੁਆਲੇ ਦੇਖਦੇ ਸੀ ਜਾਂ ਹੁਣ ਤੱਕ, ਉਹ ਸਮਝ ਨੀ ਲੱਗਦੀ ਜੋਤਿਸ਼ ਹੈ ਕੀ ਚੀਜ਼, ਐਕਚੁਅਲ ਚ ਉਹ ਕਿੰਨਾ ਕੁ ਸੱਚ ਆ ਤੇ ਕਿੰਨਾ ਕੁ ਝੂਠ ਆ।
ਦੇਖੋ ਜੋਤਿਸ਼ ਨੂੰ ਮੇਰਾ ਜਿਹੜਾ ਮੰਨਣਾ ਉਹ ਇਸ ਟਾਈਮ ਦੇ ਵਿੱਚ ਜਿਹੜਾ ਸੱਚ 0 ਆ ਉਹਦੇ ਵਿੱਚ ਤੇ ਝੂਠ 100% ਹੈ ਇਸ ਵਕਤ ਦੇ ਵਿੱਚ। ਪਰ ਮੈਂ ਫੇਰ ਵੀ ਪੜ੍ਹੀ ਹੋਣ ਕਰਕੇ 2.5 ਸਾਲ ਅੰਦਰੋਂ ਦੇਖੀ ਹੋਣ ਕਰਕੇ ਮੈਂ ਇਸ ਨੂੰ ਇੱਕ ਵਿਦਿਆ ਜ਼ਰੂਰ ਮੰਨਦਾ। ਮੈਂ ਇਹ ਨਹੀਂ ਕਹਿੰਦਾ ਵੀ ਇਹ ਪੜ੍ਹਾਈ ਹੈ ਨਹੀਂ, ਇੱਕ ਸਟੱਡੀ ਹੈਗੀ, ਪਰ ਇਹ ਸਟੱਡੀ ਨੂੰ ਜਾਣਨ ਵਾਸਤੇ ਤੁਹਾਨੂੰ ਘੱਟੋ ਘੱਟ 40-50 ਸਾਲ ਅਧਿਐਨ ਕਰਨਾ ਪਊਗਾ। ਫੇਰ ਜਾ ਕੇ ਤੁਸੀਂ ਮਾੜਾ ਮੋਟਾ ਇਹ ਦੱਸ ਸਕੋਗੇ, ਇਹ ਦੇਖ ਸਕੋਗੇ ਵੀ ਫਲਾਨਾ ਬੰਦਾ ਫਲਾਨੇ ਟਾਈਮ ਚ ਜੰਮਣ ਕਰਕੇ ਉਹਦਾ ਇਹੋ ਜਿਹਾ ਉਹਦਾ ਜੀਵਨ ਜਾਂਚ ਜਾਂ ਇਹੋ ਜਿਹਾ ਸੁਭਾਅ ਜਾਂ ਇਹੋ ਜਿਹੀਆਂ ਗੱਲਾਂ, ਉਹ ਵੀ ਇੱਕ ਵਿਗਿਆਨਿਕ ਪੱਖ ਤੋਂ। ਪਰ ਹੁਣ ਜਿਹੜੀ ਉਹ ਮੈਂ 3.5 ਕਰੋੜ ਵਾਲੀ ਗੱਲ ਵੀ ਅੱਜ ਕਰਨੀ ਚਾਹੂੰਗਾ, ਮਿੰਟ ਆਪਣੇ ਕੋਲ 5-7 ਰਹਿ ਗਏ ਕਿਉਂਕਿ ਆਪਣੇ ਮਹਿਮਾਨ ਵੀ ਆਪਾਂ ਨੂੰ ਵੇਟ ਕਰਦੇ ਹੋਣਗੇ। ਪਰ ਜੇ 3.5 ਕਰੋੜ ਵਾਲੀ ਗੱਲ ਆਪਾਂ ਕਰੀਏ ਤਾਂ 3.5 ਕਰੋੜ ਵਾਲੀ ਗੱਲ ਪਿੱਛੇ ਜੇ ਨਾ ਪਰਸੋਂ ਚੌਥੇ ਦੀ ਇੱਕ ਵੀਡੀਓ ਫਲੋਟ ਹੋ ਰਹੀ ਹੈ, ਇੱਕ ਕੋਈ ਮਹਾਂਪੁਰਖ ਬਾਣੀ ਦਾ ਪ੍ਰਚਾਰ ਕਰ ਰਹੇ ਆ ਕਿਤੇ ਪ੍ਰਚਾਰਕ ਬੈਠੇ, ਉਹਨਾਂ ਨੂੰ ਕੋਈ ਬੰਦਾ ਉਹ ਸਵਾਲ ਜਵਾਬ ਦੀ ਗੱਲ ਦੱਸ ਰਿਹਾ ਵੀ ਕੋਈ ਬੰਦਾ ਉਹਨੂੰ ਪੁੱਛਦਾ ਵੀ ਤੁਸੀਂ ਜਪਜੀ ਸਾਹਿਬ ਦੇ ਪਾਠ ਕਿੰਨੇ ਕਰ ਲੈਂਦੇ ਹੋ, ਕਿੰਨੇ ਚਿਰ ਚ ਕਿੰਨੇ ਪਾਠ ਕਰ ਲੈਂਦੇ ਹੋ। ਉਹ ਆਦੇ ਜੀ ਮੈਂ ਤਾਂ 8-9 ਮਿੰਟਾਂ ਦੇ ਵਿੱਚ 2 ਪਾਠ ਕਰ ਲੈਣਾ। ਕਹਿੰਦੇ ਕੋਈ ਕਹਿੰਦੇ ਤੁਸੀਂ ਉਹ ਮੂਹਰੋਂ ਬਾਬੇ ਕਹਿੰਦੇ ਵੀ ਤੁਸੀਂ ਮੇਰੇ ਤਾਂ ਨਾ ਹੀ ਪੁੱਛੋ ਕੋਈ ਨੀ। ਪਰ ਜਦੋਂ ਮੇਰੇ ਵਰਗੇ ਨੇ ਜ਼ੋਰ ਪਾਇਆ ਤਾਂ ਉਹ ਬਾਬੇ ਕਹਿੰਦੇ ਜੀ ਮੈਂ 8-9 ਮਿੰਟਾਂ ਚ ਨਾ 3.5 ਕਰੋੜ ਪਾਠ ਕਰ ਲੈਣਾ। ਤਾਂ ਜਦੋਂ ਇਹ ਗੱਲ ਵੀਡੀਓ ਫਲੋਟ ਹੋਈ, ਜਦੋਂ ਵੀਡੀਓ ਫਲੋਟ ਹੋਈ ਲੋਕਾਂ ਨੇ ਉਹੀ ਮਾਨ ਸਿੰਘ ਭੋਹਵੇ ਵਾਲੇ ਦੀ, ਜਿਵੇਂ ਮੈਂ ਵੀ ਪਹਿਲਾਂ ਬਹੁਤ ਵੀਡੀਓ ਸ਼ੇਅਰ ਕੀਤੀਆਂ ਸੀ ਜਿਹ ਚ ਉਹ ਕਹਿੰਦਾ ਸੀ ਵੀ ਮੈਨੂੰ, ਮੈਂ ਲਿਖਿਆ ਸੀਗਾ ਵੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਇੰਗਲੈਂਡ ਵਾਲੀ ਮਹਾਰਾਣੀ ਹੈ ਜਿਹੜੀ, ਉਹ ਸਾਡੇ ਉਹਦਾ ਪਿੱਛਾ ਪੁੱਛੋ ਪਿੰਡ ਤੋਂ, ਕਿਉਂਕਿ ਉਹ ਬਾਬਾ ਮਾਨ ਸਿੰਘ ਭੋਹਵਾ ਦੱਸ ਰਿਹਾ ਵੀ ਜਿਹੜੀ ਮਹਾਰਾਣੀ ਸੀਗੀ ਉਹ ਪੁੱਛੋ ਸੰਤਾਂ ਦੇ ਬਾਰ ਮੂਹਰੇ ਕੁੱਤੀ ਬਣ ਕੇ ਬਹਿੰਦੀ ਹੁੰਦੀ ਸੀ ਤੇ ਉੱਥੋਂ ਆਸ਼ੀਰਵਾਦ ਮਿਲਿਆ ਤੇ ਉਹ ਮਹਾਰਾਣੀ ਬਣ ਗਈ। ਸੋ ਦੇਖੋ ਇਹੋ ਜਿਹੀਆਂ ਗੱਲਾਂ ਨੇ, ਜੇ ਕੋਈ ਜੈਨੂਨ ਗੱਲ ਵੀ ਕਰਦਾ ਜਾਂ ਕੋਈ ਸੈਂਟੀਫਿਕ ਗੱਲ ਵੀ ਕਰਦਾ ਉਹਨੂੰ ਵੀ ਗਲਤ ਦਰਸਾਤਾ। ਸੋ ਲੋਕਾਂ ਨੇ ਬਹੁਤ ਸਾਰਿਆਂ ਨੇ ਉਹ ਮੈਨੂੰ ਵੀਡੀਓ ਭੇਜੀ, ਕਹਿੰਦੇ ਲਓ ਜੀ ਇੱਕ ਹੋਰ ਵੱਡਾ ਗੱਪੀ ਆ ਗਿਆ ਜੀ, ਇੱਕ 8.5 ਮਿੰਟ ਚ 3 ਕਰੋੜ ਜਪਜੀ ਸਾਹਿਬ ਦੇ ਪਾਠ ਕਿਵੇਂ ਕਰ ਦੂ 3.5 ਕਰੋੜ। ਪਰ ਜਦੋਂ ਮੈਂ ਉਹਨੂੰ ਧਿਆਨ ਨਾਲ ਸੁਣਿਆ ਮੈਨੂੰ ਉਹ ਚ ਕੋਈ ਗਲਤ ਨਹੀਂ ਲੱਗਿਆ, ਉਹ ਗਲਤ ਨਹੀਂ ਗੱਲ ਕਰ ਰਹੇ। ਸਾਨੂੰ ਹਰ ਚੀਜ਼ ਨੂੰ ਥੋੜੀ ਜਿਹੀ ਬਰੀਕੀ ਨਾਲ ਦੇਖਣੀ ਸੋਚਣੀ ਪੈਣੀ ਆ, ਉਹਨਾਂ ਦਾ ਲਹਿਜਾ ਦੇਖਣਾ ਪੈਣਾ ਵੀ ਕਿਸ ਲਹਿਜੇ ਨਾਲ ਕਹਿ ਰਹੇ ਆ, ਕੀ ਗੱਲ ਕਹਿ ਰਹੇ ਆ। ਉਹ ਬੜੇ ਸਿੰਪਲ ਢੰਗ ਨਾਲ ਸਮਝਾ ਰਹੇ ਆ ਪਰ ਅਸੀਂ ਉਹ ਸਮਝਣਾ ਹੀ ਨਹੀਂ ਚਾਹੁੰਦੇ। ਸਿੰਪਲ ਢੰਗ ਇਹ ਆ ਵੀ ਸਾਡਾ ਸਾਇੰਟੀਫਿਕ ਵੀ ਸਾਨੂੰ ਗੱਲ ਦੱਸਦੀ ਆ ਵੀ ਸਾਡੇ ਨਾ ਸਰੀਰ ਦੇ ਵਿੱਚ 3.5 ਕਰੋੜ ਰੋਮ ਆ। ਹੁਣ ਉਹਨਾਂ ਦੀ ਗਲਤੀ ਕੀ ਰਹਿ ਗਈ? ਉਹਨਾਂ ਦੀ ਗਲਤੀ ਇਹ ਰਹਿ ਗਈ ਵੀ ਉਹ ਜੇ ਕਹਿ ਦਿੰਦੇ ਵੀ ਮੇਰਾ ਤਾਂ ਰੋਮ ਰੋਮ ਪਾਠ ਕਰ ਲੈਂਦਾ ਜੀ ਇਸ ਟਾਈਮ ਚ,
ਬਿਲਕੁਲ
ਜੇ ਤਾਂ ਇੱਥੇ ਤਾਂ ਫੇਰ ਤਾਂ ਕੋਈ ਗੱਲ ਨਹੀਂ ਗਲਤ ਸੀ। ਉਹਨਾਂ ਨੇ ਉਹਦੀ ਰੋਮਾਂ ਦੀ ਗਿਣਤੀ ਦੱਸਤੀ ਉੱਥੇ, ਉਹਨਾਂ ਨੇ ਦੱਸਤਾ ਵੀ ਮੇਰੇ ਤਾਂ 3.5 ਕਰੋੜ ਪਾਠ ਹੋ ਜਾਂਦੇ ਆ। 3.5 ਕਰੋੜ ਪਾਠ ਹੋਣ ਦਾ ਮਤਲਬ ਬੰਦੇ ਦੇ 3.5 ਕਰੋੜ ਰੋਮ ਆ। ਜਦੋਂ ਮੈਂ ਦਿਲੋਂ ਸ਼ਰਧਾ ਨਾਲ ਅੰਦਰੋਂ ਪਾਠ ਕਰ ਰਿਹਾ ਤਾਂ ਉਹ ਮੇਰਾ ਰੋਮ ਰੋਮ ਪਾਠ ਕਰ ਰਿਹਾ, ਇਹਦਾ ਮਤਲਬ 3.5 ਕਰੋੜ ਪਾਠ ਹੋ ਗਏ ਇੱਕੋ ਟਾਈਮ ਚ। ਸਿੰਪਲ ਜੀ ਗੱਲ ਸਮਝਾਈ ਹੈ ਤੇ ਸਿੰਪਲ ਜੀ ਕਹੀ ਆ, ਪਰ ਪਿਛਲੇ 5-4 ਦਿਨਾਂ ਦੇ ਵਿੱਚ ਉਹਦਾ ਐਡਾ ਹੰਗਾਮਾ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਐਡਾ ਵੱਡਾ ਗੱਪ, ਮਹਾਨ ਗੱਪ, ਪਰ ਉਹਨੂੰ ਸੋਚਣ ਤੇ ਸੋਚਿਆ ਕਿਸੇ ਨੇ, ਉਹਨਾਂ ਨੂੰ ਗਹਿਰਾਈ ਚ ਕੋਈ ਨਹੀਂ ਜਾ ਰਿਹਾ। ਮੈਂ 2-3 ਦਿਨਾਂ ਤੋਂ ਸ਼ੇਅਰ ਕਰਨੀ ਚਾਹੁੰਦਾ ਸੀ ਗੱਲ, ਪਰ ਮੈਨੂੰ ਲੱਗਿਆ ਵੀ ਅੱਜ ਜ਼ਰੂਰ ਕਰਾਂ। ਜੇ ਤੁਹਾਨੂੰ ਲੱਗਦਾ ਵੀ ਇਹ ਕੋਈ ਗੱਲ ਮੇਰੀ ਗੱਲ ਚ ਸਹੀ ਹੈ ਤਾਂ ਠੀਕ ਆ, ਪਰ ਜੇ ਇਸ ਤੇ ਵੀ ਕੋਈ ਗਾਂਹ ਤੁਸੀਂ ਹੋਰ ਐਡ ਆਨ ਕਰਨਾ ਚਾਹੁੰਦਾ, ਕੋਈ ਵੀ ਸਰੋਤਾ ਕਰਨਾ ਚਾਹੁੰਦਾ, ਮੈਨੂੰ ਜ਼ਰੂਰ ਕਾਲ ਕਰਿਓ।
ਜੀ ਬਿਲਕੁਲ ਬਰਾੜ ਸਾਹਿਬ ਗੱਲ ਉਹੀ ਹੋ ਜਾਂਦੀ ਤੁਹਾਡੀ, ਸੋ ਕੁਛ ਤੇ ਨਜ਼ਰੀਏ ਦੀ ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਸਮਝਦੇ ਹੋ। ਸੋ ਸਾਡੇ ਕੋਲ ਕਾਫੀ ਮੈਸੇਜਸ ਵੀ ਆਏ ਹੋਏ ਨੇ, ਮੈਂ ਉਹ ਵੀ ਪ੍ਰੋਗਰਾਮ ਦੇ ਵਿੱਚ ਲੈ ਲਵਾਂ ਜੇ ਇਜਾਜ਼ਤ ਹੈ ਤੇ।
ਜੀ ਬਿਲਕੁਲ ਬਿਲਕੁਲ
ਜੀ। ਦਲਜੀਤ ਸਿੰਘ ਹੁਣਾਂ ਦਾ ਮੈਂ ਤਾਂ ਸ਼ੌਂਕ ਤੋਂ ਭਾਜੀ ਦਾ ਮੈਸੇਜ ਆਇਆ ਜੀ, ਵੱਡੇ ਤੜਕੇ ਉੱਠ ਕੇ ਸਾਂਝ ਬਣਾਉਂਦੇ ਸਾਡੇ ਨਾਲ। ਸੋਰਾ ਨੇ ਲਿਖਿਆ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਨੂੰ ਤੇ ਕਹਿ ਰਹੇ ਨੇ ਕਿ ਜੋ ਉਸ ਮਾਲਿਕ ਨੇ ਦਿੱਤਾ ਹੈ ਉਸ ਵਿੱਚ ਸੰਤੁਸ਼ਟ ਰਹੋ, ਮਨ ਖੁਸ਼ ਹੈ ਤਾਂ ਇੱਕ ਬੂੰਦ ਵੀ ਬਰਸਾਤ ਹੈ, ਉਦਾਸ ਮਨ ਅੱਗੇ ਤਾਂ ਸਮੁੰਦਰ ਵੀ ਕੁਝ ਨਹੀਂ। ਸੋ ਸੰਤ ਮਸਕੀਨ ਸਿੰਘ ਜੀ ਹੁਣਾਂ ਦਾ ਉਹਨਾਂ ਨੇ ਜਿਹੜਾ ਵਿਚਾਰ ਹੈ ਸਾਡੇ ਨਾਲ ਸਾਂਝਾ ਕੀਤਾ ਔਰ ਬਹੁਤ ਹੀ ਸੱਚਾ ਔਰ ਬਿਲਕੁਲ ਸਹੀ ਗੱਲ ਹੈ
ਸੰਤ ਸਿੰਘ ਮਸਕੀਨ ਜੀ।
ਔਰ ਜੀ ਉਸ ਤੋਂ ਬਾਅਦ ਚਾਹ ਸਾਹਿਬ ਹੁਣਾਂ ਨੇ ਜੀ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਹੈ, ਮਾਪਿਆਂ ਦੇ ਵੀਜ਼ੇ ਜਿਹੜੇ ਆ ਜਿਹੜੇ ਮਹਿੰਗੇ ਕੀਤੇ ਆ ਉਹਦੇ ਵਿਰੁੱਧ ਵਿਰੋਧੀ ਪਾਰਟੀਆਂ ਲਾਮਬੰਦ, ਇਹਦੇ ਬਾਰੇ ਤੁਸੀਂ ਕੁਝ ਕਹੋਗੇ ਵਿਰਾਟ ਸਾਹਿਬ? ਜਿਹੜੀ ਚੇਂਜਿਸ ਹੋ ਰਹੀਆਂ
ਪਹਿਲਾਂ
ਹੀ ਕਾਫੀ ਜੀ ਜੀ
ਜੀ ਉਹ ਕੱਲ ਵੀ ਮੇਰੀ ਗੱਲਬਾਤ ਹੋਈ ਸੀ ਤੇ ਇਹ ਜਿਹੜਾ ਹੁਣ ਇਸ ਨੂੰ ਆਪਾਂ ਨਾ ਕੱਲਾ ਪ੍ਰੈਸ਼ਰਾਈਜ਼ ਕਰ ਸਕਦੇ ਸੀ, ਇਹਨੂੰ ਗਲਤ ਨਹੀਂ ਐਲਾਨ ਸਕਦੇ, ਅਸੀਂ ਗਲਤ ਐ ਨਹੀਂ ਐਲਾਨ ਸਕਦੇ ਵੀ ਇਹਨਾਂ ਦੇ ਮੁਲਕ ਆ ਇਹ ਆਪਦੇ ਮੁਲਕ ਨੂੰ ਚੰਗਾ ਰੱਖਣ, ਆਪਦੇ ਆਪਦਾ ਪੱਖ ਪਹਿਲਾਂ ਸੰਵਾਰਨਗੇ ਫਿਰ ਤੁਹਾਡੇ ਬਾਰੇ ਸੋਚਣਗੇ, ਠੀਕ ਹੈ ਨਾ। ਨੰਬਰ ਇੱਕ, ਦੂਜਾ ਨੰਬਰ ਇਹਨੂੰ ਆਪਾਂ ਇਹਦੇ ਤੇ ਪ੍ਰੈਸ਼ਰ ਪਾ ਸਕਦੇ ਹਾਂ, ਸਾਰੀਆਂ ਕਮਿਊਨਿਟੀਆਂ ਰਲ ਕੇ ਇਹਦੇ ਤੇ ਪ੍ਰੈਸ਼ਰ ਪਾਈਏ ਵੀ ਤੁਸੀਂ ਭਾਈ ਹੋਰ ਲੋਕਾਂ ਨੂੰ ਲੈਣਾ ਬੰਦ ਕਰ ਦਿਓ ਪਰ ਸਾਡੇ ਪੇਰੈਂਟਸ ਨੂੰ ਤਾਂ ਲਓ, ਤਾਂ ਇੱਦਾਂ ਦਾ ਕਰਕੇ ਜੇ ਸਾਰੀਆਂ ਚਾਈਨੀਜ਼ ਥਾਈਲੈਂਡ ਵੀਅਤਨਾਮੀ ਸਾਰੇ ਰਲ ਕੇ ਜੇ ਅਸੀਂ ਪ੍ਰੈਸ਼ਰ ਪਾਈਏ ਤਾਂ ਮੈਨੂੰ ਲੱਗਦਾ ਸਾਰਾ ਕੁਝ ਹੋ ਸਕਦਾ। ਪਰ ਪ੍ਰੋਬਲਮ ਇਹ ਆ ਰਹੀ ਹੈ ਵੀ ਅਸੀਂ ਇਕੱਲੇ ਇਕੱਲੇ ਪਏ ਖੜੇ ਇਹਨਾਂ ਗੱਲਾਂ ਦੇ ਉੱਤੇ, ਤੇ ਜਿਹੜੇ ਵੀਜ਼ਾ ਫੀਸਿਸ ਦੀ ਗੱਲ ਕਰੀ ਹੈ ਇਹਦੇ ਚ ਤਾਂ ਮਾਪਿਆਂ ਵਾਲੀ ਚ ਤਾਂ ਗੱਲ ਇਹ ਆ ਵੀ ਨਾਲ ਇਹ ਵੀ ਕੀਤਾ ਨਾ ਵੀ ਤੁਹਾਡੀ ਇਨਕਮ ਡਬਲ ਕੀਤੀ ਹੈ ਵੀ ਤੁਹਾਡੀ ਇਨਕਮ ਡਬਲ ਹੋਣੀ ਚਾਹੀਦੀ ਹੈ ਉਦੋਂ ਜਿੰਨੀ ਪਹਿਲਾਂ ਸੀ। ਪਰ ਜਿਹੜੀਆਂ ਫੀਸਾਂ ਦੀ ਗੱਲ ਕਰੀਏ ਤਾਂ ਉਹਨਾਂ ਫੀਸਾਂ ਚੋਂ ਮੈਂ ਵੀ ਅੱਜ ਕੱਲ੍ਹ ਇੱਕ ਫੀਸ ਨੂੰ ਭੁਗਤ ਰਿਹਾ ਜੀ, ਉਹ ਹੈਗੀ ਜਿਹੜੀ ਪਾਰਟਨਰ ਵੀਜ਼ੇ ਦੀ ਜਾਂ ਵਿਆਹ ਕਰਵਾ ਕੇ ਤੁਸੀਂ ਬੱਚੇ ਨੂੰ ਲੈ ਕੇ ਆਉਣੇ ਆ ਨਾ ਜਦੋਂ, ਉਹ ਫੀਸ ਵੀ ਬਹੁਤ ਜ਼ਿਆਦਾ ਹੋ ਗਈ ਅੱਜ ਕੱਲ੍ਹ, $10,000 ਦੇ ਕਰੀਬ ਟੋਟਲ ਕੇਸ ਦੇ ਉੱਤੇ ਖਰਚਾ ਲੱਗਣ ਲੱਗ ਗਿਆ, $7,000 ਦੇ ਉੱਤੇ ਤਾਂ ਫੀਸ ਹੀ ਇਕੱਲੀ। ਸੋ ਉਹ ਹੁਣ ਜਿਹੜੇ ਅੱਗੇ ਇੰਡੀਆ ਤੋਂ ਅਸੀਂ ਬੱਚੇ ਵਿਆਹ ਕੇ ਲਿਆਉਂਦੇ ਸੀ, ਹੁਣ ਉਹਦੇ ਲਈ ਵੀ ਸਾਨੂੰ ਸੋਚਣ ਤੇ ਮਜਬੂਰ ਹੋਣਾ ਪੈਣਾ ਵੀ ਅਸੀਂ ਬੱਚੇ ਨੂੰ ਕਿਉਂ ਨਾ ਇੱਥੋਂ ਹੀ ਬੱਚਾ ਲੈ ਲਈਏ ਜਿਹੜਾ ਭਾਈ ਇੱਥੇ ਹੋਵੇ, ਉਹਨੂੰ ਉਹ ਫੀਸ ਵੀ ਬਚੇ, ਦੂਜਾ ਉਹਨੂੰ ਬੰਦਾ ਇੱਥੋਂ ਦੀ ਸਟੱਡੀ ਕੀਤੀ ਆ ਜੋਬ ਵੀ ਛੇਤੀ ਕਰਨ ਲੱਗੂਗਾ। ਸੋ ਦੇਖਿਆ ਅਸੀਂ ਵੀ ਹੁਣ ਬੱਚਾ ਅਸੀਂ ਪੰਜਾਬ ਤੋਂ ਲਿਆਉਣਾ ਪਸੰਦ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਵੀ ਸਾਡਾ ਬੱਚੇ ਗਾਹ ਪੰਜਾਬ ਨਾਲ ਜੁੜੇ ਰਹਿਣਗੇ, ਪਰ ਉਹ ਐਡਾ ਸੁਖਾਲਾ ਨਹੀਂ ਰਹਿ ਗਿਆ।
ਬਿਲਕੁਲ ਸੋ ਬਿਲਕੁਲ ਬਰਾੜ ਸਾਹਿਬ। ਔਰ ਉਸ ਤੋਂ ਅੱਗੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਾਂਝ ਭਾਈ ਪ੍ਰੋਗਰਾਮ ਨਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਤੇ ਸਾਰੇ ਲਿਸਨਰਸ ਨੂੰ, ਤੇ ਕਹਿ ਰਹੇ ਨੇ ਇੰਜੋਇੰਗ ਯੂਅਰ ਪ੍ਰੋਗਰਾਮ, ਤੇ ਨਾਲ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਖੁਸ਼ ਵਿਅਕਤੀ ਉਹ ਹੁੰਦਾ ਜੋ ਲਗਾਤਾਰ ਆਪਣੇ ਆਪ ਵਿੱਚ ਸੁਧਾਰ ਕਰਦਾ ਰਹਿੰਦਾ ਹੈ, ਪਰ ਦੁਖੀ ਉਹ ਹੁੰਦਾ ਹੈ ਜੋ ਲਗਾਤਾਰ ਦੂਜਿਆਂ ਦੀਆਂ ਗਲਤੀਆਂ ਕੱਢਦਾ ਰਹਿੰਦਾ ਹੈ। ਸੋ ਬਹੁਤ ਹੀ ਵਧੀਆ,
ਮੈਂ ਤਾਂ ਦੁਖੀਆਂ ਦੀ ਗਿਣਤੀ ਜਾਂ ਜੀ, ਮੈਂ ਤਾਂ ਗਲਤੀਆਂ ਗੱਡੀ ਜਾਂਦਾ ਰਹਿੰਦਾ ਸਾਰਾ ਦਿਨ।
ਹਰਿੰਦਰ ਸਿੰਘ ਹੁਣਾਂ ਨੇ ਬਲੈਕ ਟਾਊਨ ਤੋਂ ਵੀ ਮੈਸੇਜ ਕੀਤਾ ਜੀ, ਲਿਖ ਰਹੇ ਨੇ ਕਿ ਬਾਪ ਮਰਨਾਸਨ ਅਵਸਥਾ ਮੇਂ ਪਲੰਗ ਪਰ ਪੜਾ ਥਾ, ਦੋ ਭਾਈ ਏਕ ਬਹਿਨ ਅੰਤਿਮ ਸਮੇਂ ਆਪਣੇ ਪਿਤਾ ਕੇ ਪਾਸ ਬੈਠੇ ਥੇ, ਪਿਤਾ ਨੇ ਤੀਨੋਂ ਸੇ ਕਹਾ ਮੈਂ ਤੁਮੇ ਕੁਛ ਸਪਨੇ ਤੁਮਹਾਰੀ ਆਨੇ ਵਾਲੀ ਪੀੜ੍ਹੀਓ ਕੇ ਲੀਏ ਕੁਛ ਦੇਣਾ ਚਾਹਤਾ ਹੂੰ, ਚਾਹਤਾ ਥਾ, ਤੀਨੋਂ ਸੰਤਾਨ ਨੇ ਇੱਕ ਸਾਥ ਬੋਲੀ, ਪਿਤਾ ਜੀ ਆਪਨੇ ਸਭ ਤੋਂ ਦੇ ਦਿਆ, ਆਪ ਕੁਛ ਨਹੀਂ ਚਾਹੀਏ, ਪਿਤਾ ਜੀ ਬੋਲੇ ਨਹੀਂ ਮੁਝੇ ਪਤਾ ਕੇ ਸਮੇਂ ਆਨੇ ਸੇ ਪਹਿਲੇ ਹੀ ਮੇਰੇ ਪ੍ਰਾਣ ਨਿਕਲ ਜਾਏਗੇ, ਇਸ ਲਈ ਮੇਰੇ ਪੂਜਾ ਘਰ ਮੇ ਮੂਰਤੀ ਕੇ ਨੀਚੇ ਲਿਖ ਕਰ ਰੱਖਾ ਹੈ ਜੋ ਤੁਮਹਾਰੇ ਔਰ ਤੁਮਹਾਰੇ ਪਰਿਵਾਰ ਕਾ ਭਵਿਸ਼ਯ ਸੁਧਾਰ ਦੇਂਗੇ। ਇਤਨਾ ਬੋਲਕਰ ਪਿਤਾ ਜੀ ਨਿੰਦਰਾ ਮੇ ਲੀਨ ਹੋ ਗਏ। ਕ੍ਰਿਆ ਕ੍ਰਮ ਕੇ ਬਾਅਦ ਯਾਦ ਆਨੇ ਪਰ ਬੇਟੀ ਪੂਜਾ ਘਰ ਮੇ ਰੱਖਾ ਕਾਗਜ਼ ਲਾ ਕਰ ਪੜ੍ਹਨੇ ਲੱਗੀ, ਆਂਖੋਂ ਮੇ ਆਸੂ ਥੇ, ਭਾਈ ਨੇ ਪੁੱਛਾ ਕਿਆ ਲਿਖਾ ਹੈ ਬਤਾ, ਤੋ ਪਰਚੀ ਪਰ ਲਿਖਾ ਹੁਆ ਥਾ ਅਬ ਕੀ ਬਾਰ ਮੋਦੀ ਕੋ ਵੋਟ ਮਤ ਦੇਣਾ। ਦੇਖ ਲੋ ਬਰਾੜ ਸਾਹਿਬ ਹੈ ਨਾ ਵੀ ਸਮੇਂ ਦੇ ਨਾਲ ਨਾਲ ਜਿਹੜੀਆਂ ਸਟੋਰੀਜ਼ ਆ ਉਹ ਵੀ ਉਹਦੇ ਚ ਟਵਿਸਟ ਆਉਂਦਾ ਰਹਿੰਦਾ ਹੈ। ਯਾਦ ਆਈ ਕਿ ਸਟੋਰੀ ਹੁੰਦੀ ਸੀ, ਪੜ੍ਹੀ ਦੀ ਸੀ, ਇੱਕ ਪਿਤਾ ਹੁੰਦਾ ਸੀ ਉਹ ਆਪਣੇ ਚਾਰ ਪੁੱਤ ਨਿਕੰਮਿਆਂ ਨੂੰ ਬੁਲਾ ਕੇ ਕਹਿੰਦਾ ਹਨਾ, ਉਹ ਚਿੱਠੀਆਂ ਮੰਗਾਉਂਦਾ, ਟੁੱਟ ਜਾਂਦੀ ਆ ਵਕਤ ਦੇ ਨਾਲ, ਸਮਝਾਉਣ ਦੀਆਂ ਗੱਲਾਂ ਤਰੀਕੇ ਬਦਲ ਜਾਂਦੇ ਆ।
ਬਿਲਕੁਲ,
ਤੇ ਗੁਰਦੀਪ ਸਿੰਘ ਹੁਣਾਂ ਨੇ
ਕੱਲ ਨਾ ਮੈਂ ਵੀ ਇੱਕ ਬੜਾ ਸੀਰੀਅਸ ਹੋ ਕੇ ਪੜ੍ਹ ਰਿਹਾ ਸੀਗਾ, ਉਹਦੇ ਚ ਉਹਨਾਂ ਨੇ ਲਿਖਿਆ ਕਹਿੰਦੇ ਵੀ ਕਿਸੇ ਬੰਦੇ ਨੇ ਗਾਂ ਸਿਆਣੇ ਬੰਦੇ ਨੂੰ ਪੁੱਛਿਆ ਵੀ ਬਾਬਾ ਜੀ ਵੀ ਆਹ ਚੀਜ਼ ਦਾ ਕੀ ਹੱਲ ਆ, ਤੇ ਕਹਿੰਦੇ ਉਹ ਕਹਿੰਦਾ ਵੀ ਤਿਲਾਂ ਦੀ ਡੱਬੀ ਲਿਆਓ, ਤੇ ਉਹਨਾਂ ਨੇ ਦੇਖਿਆ ਵੀ ਸਮਝਾਉਣ ਦਾ ਤਰੀਕਾ ਹੋਣਾ ਕੋਈ, ਕਹਿੰਦੇ ਬਾਬਾ ਜੀ ਨੇ ਇੱਕ ਤਿਲ ਕੱਢੀ ਸੱਜੇ ਪਾਸੇ ਮਾਰੀ ਚਲਾ ਕੇ, ਫਿਰ ਦੂਜੀ ਤਿਲ ਕੱਢੀ
ਖੱਬੇ ਪਾਸੇ ਮਾਰੀ ਚਲਾ ਕੇ, ਫਿਰ ਤੀਜੀ ਤੀਲ ਕੱਢੀ, ਉਹਦਾ ਮੂਹਰੋਂ ਸਿੱਕਾ ਜਾ ਤੋੜਿਆ ਤੇ ਸਿੱਕਾ ਜਾ ਤੋੜ ਕੇ ਉਹਨੂੰ ਤਿੱਖਾ ਜਾ ਕੀਤਾ। ਤਿੱਖਾ ਜਾ ਕਰਕੇ ਉਹ ਹੁਣ ਜਿਹੜੇ ਮੂਹਰੇ ਬੈਠੇ ਸੀ ਉਹ ਕੋਈ ਲੱਭ ਰਹੇ ਸੀ ਵੀ ਕੋਈ ਇਹੋ ਜਿਹੀ ਵੱਡੀ ਜਿਹੜੀ ਇਹਦੇ ਛੁਪਿਆ ਹੋਇਆ ਜਵਾਬ ਆ ਜਿਹੜਾ ਬਾਬਾ ਜੀ ਦੇ ਰਹੇ ਆ ਵੀ ਸਾਨੂੰ ਸਮਝਾ ਰਹੇ ਆ। ਤੇ ਉਹਨੇ ਕਹਿੰਦੇ ਤੀਲ ਕੱਢੀ ਦੰਦਾਂ ਚ ਮਾਰਦੇ ਹੋਏ, ਕਹਿੰਦੇ ਯਾਰ ਮੈਨੂੰ ਤਾਂ ਆਪ ਨੀ ਪਤਾ ਕੀ ਸੌਦਾ ਇਹ। ਸੋ ਸਿੰਪਲੀ ਸਿੰਪਲੀ ਗੱਲਾਂ ਦੇ ਕਹਾਣੀਆਂ ਦੇ ਬਦਲ ਗਿਆ ਜੀ ਅੱਜ ਕੱਲ ਤੇ ਇੱਧਰ ਬਲੈਕ ਟੋਨ। ਹਾਂਜੀ ਲਿਪੀਕਾਰ ਆਪਾਂ ਨਾ ਉਹ ਹਰਿੰਦਰ ਸਿੰਘ ਨਨੂਆ ਹੋਰਾਂ ਨੇ ਲਿਪੀਕਾਰ ਲਈ ਧੰਨਵਾਦ ਕੀਤਾ। ਮੈਂ ਦੱਸ ਦਿਆਂ ਜੀ ਲਿਪੀਕਾਰ ਇੱਕ ਸੋਫਟਵੇਅਰ ਆ, ਕੱਲ ਪਰਸੋਂ ਆਪਾਂ ਲੋਕਾਂ ਨੂੰ ਦੱਸਿਆ ਸੀ ਤੇ ਉਹ ਬਹੁਤ ਸਾਰੀ ਉਹਦੀ ਫੀਡਬੈਕ ਆ ਰਹੀ ਹੈ, ਬਹੁਤ ਸਾਰੇ ਲੋਕਾਂ ਨੇ ਉਹਦਾ ਮੈਸੇਜ ਕੀਤਾ ਤੇ ਹਰਿੰਦਰ ਨਨੂਆ ਹੋਰਾਂ ਨੇ ਵੀ ਕਿਹਾ ਵੀ ਭਾਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਲਿਪੀਕਾਰ ਵਰਗੀ ਐਪਲੀਕੇਸ਼ਨ ਦੇ ਨਾਲ ਇੰਟਰੋਡਿਊਸ ਕਰਵਾਉਣ ਲਈ। ਸੋ ਬਹੁਤ ਮਿਹਰਬਾਨੀ ਜੀ ਸਾਰਿਆਂ ਦੀ। ਜੇ ਕੋਈ ਰਹਿ ਗਿਆ ਤਾਂ ਹੋਰ ਕਰ ਲਓ ਜੀ, ਇਹ ਐਂਡਰਾਇਡ ਦੇ ਵਿੱਚ ਐਪਲੀਕੇਸ਼ਨ ਆ ਲਿਪੀਕਾਰ, ਜੋ ਬੋਲੋਗੇ ਉਹ ਟਾਈਪ ਕਰ ਦਿੰਦਾ ਆਪੇ ਪੰਜਾਬੀ ਚ।
ਜ਼ਿੰਦਗੀ ਨੂੰ ਸੁਖਾਲੇ ਵੀ ਬਣਾ ਰਹੇ ਆ ਬਿਲਕੁਲ ਜੀ ਇਹ ਗੈਜ਼ਟ, ਜਿਹੜੇ ਜਿੱਦਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਹੀ ਕੀਤੀ ਸੀਗੀ ਕਿ ਕੁਝ ਚੀਜ਼ਾਂ ਸਾਨੂੰ ਵਾਕਿਆ ਬੁਰੀਆਂ ਵੀ ਲੱਗਦੀਆਂ ਪਰ ਕਈ ਜਗ੍ਹਾ ਤੇ ਜ਼ਿੰਦਗੀ ਨੂੰ ਸੁਖਾਲਾ ਵੀ ਬਣਾ ਰਹੀਆਂ ਇਹ ਚੀਜ਼ਾਂ, ਸਭ ਦੋਨੇ ਪੱਖ ਆ ਜੀ। ਤੇ ਗੁਰਦੀਪ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਸਾਨੂੰ ਤੇ ਕਹਿ ਰਹੇ ਨੇ ਕਿ ਗੈਸਟ ਲੈਕਚਰਾਰ ਹੋ ਰਹੇ ਆ ਕਹਿੰਦੇ ਸਕੂਲ ਦੇ ਵਿੱਚ, ਕਹਿੰਦੇ ਸਕੂਲ ਦੇ ਵਿੱਚ ਪਰ ਕੁਝ ਕੁ ਸਕੂਲਾਂ ਦੇ ਮਾਸਟਰ ਮੈਡਮ ਇੰਨੇ ਹਾਰਡ ਵਰਕਰ ਨੇ ਕਿ ਉਹ ਕਾਗਜ਼ਾਂ ਚ ਪੂਰਾ ਕਰ ਦਿੰਦੇ ਆ ਬਸ ਕਹਿੰਦੇ, ਪਰ ਮੈਂ ਕੁਝ ਕੁ ਮੈਡਮ ਦੇ ਮਾਸਟਰਾਂ ਦਾ ਦਿਲੋਂ ਧੰਨਵਾਦ ਕਰਦਾ ਜੋ ਆਪ ਅਰੇਂਜ ਕਰਦੇ ਆ ਇਹੋ ਜਿਹੇ ਲੈਕਚਰ, ਉਹੀ ਕੰਮਾਂ ਤੇ ਕਹਿੰਦੇ ਕਿ ਕੁਛ ਨਾ ਕੁਛ
ਸ਼ੁਰੂਆਤ ਹੋਈ ਆ। ਪਰ ਗੁਰਦੀਪ ਬਾਈ ਉੱਥੇ ਥੋੜੀ ਜਿਹੀ ਜਿਹੜੀ ਮੈਂ ਸਮੱਸਿਆ ਦੇਖੀ ਉਹ ਆ ਵੀ ਲੈਕਚਰਾਰ ਨਾ ਉਹ ਸਿਰਫ ਭਾਲਦੇ ਪੂਛ ਲੱਗੀ ਵਾਲਾ, ਵੀ ਜਿਹਦੇ ਪੂਛ ਲੱਗੀ ਆ ਵੀ ਇਹਨੇ ਐਮ ਫਿਲ ਕੀਤੀ ਆ, ਐਮ ਏ ਕੀਤੀ ਆ, ਪੀ ਐਚ ਡੀ ਕੀਤੀ ਆ, ਐਮ ਬੀ ਏ ਕੀਤੀ ਆ, ਇਹਦਾ ਆਹ ਡਿਗਰੀ ਆ, ਇਹਦਾ ਆਹ ਅਹੁਦਾ, ਜਾਂ ਫਿਰ ਕੋਈ ਪ੍ਰਧਾਨ ਜਿਹਦੇ ਪ੍ਰਧਾਨਗੀ ਵਾਲੀ ਇਹ ਜੀ ਪੂਛ ਲੱਗੀ ਹੋਵੇ। ਪਰ ਮੇਰੀ ਜਿਹੜੀ ਸੋਚ ਆ ਨਾ, ਮੇਰਾ ਮੰਨਣਾ ਵੀ ਲੈਕਚਰਾਰ ਹੋਣੇ ਚਾਹੀਦੇ ਜਿਹੜਾ ਜੀਵਨ ਦੇ ਵਿੱਚ ਨਹੀਂ ਗੁਜ਼ਰ ਕੇ ਗਿਆ ਬੰਦਾ, ਉਹ ਲੱਭੋ ਜਿਹੜਾ ਜ਼ਿੰਦਗੀ ਦੇ ਵਿੱਚ ਨਹੀਂ ਗੁਜ਼ਰ ਕੇ ਗਿਆ ਤੇ ਉਹ ਉਹ ਦੱਸੇ ਆਪਣੇ ਤਜਰਬੇ।
ਬਿਲਕੁਲ, ਤੇ ਹਰੀਸ਼ ਅਰੋੜਾ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਪਹਿਲਾਂ ਸਾਡੇ ਨਾਲ ਸਾਂਝ ਪਾਈ ਸੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿੰਦੇ ਕਿ ਹਰਮਨ ਪਰਿਵਾਰ ਨੂੰ ਰੱਬ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ, ਤੇ ਨਾਲ ਇਹਨਾਂ ਨੇ ਕਿਹਾ ਹੈ ਕਿ ਜੀ ਇਹ ਕਹਿੰਦੇ ਇਹ ਟੀਕਾਕਰਨ ਦਾ ਸੰਤਾਪ ਪਾਕਿਸਤਾਨ ਬਹੁਤ ਭੁਗਤ ਰਿਹਾ ਹੈ, ਪਾਕਿਸਤਾਨ ਵਿੱਚ ਕਹਿੰਦੇ ਅੱਜ ਕੋਈ ਪੋਲੀਓ ਦਾ ਟੀਕਾ ਲਾਉਣ ਜਾਂਦਾ ਹੈ ਤਾਂ ਉੱਥੇ ਵਲੰਟੀਅਰ ਨੂੰ ਮਾਰ ਦਿੰਦੇ ਹਨ, ਏਦਾਂ ਹੀ ਉੱਥੇ ਅਫਵਾਹਾਂ ਫੈਲਾਈਆਂ ਸਨ ਕਿ ਪੋਲੀਓ ਬਹੁਤ ਫੇਲ, ਕਹਿੰਦੇ ਇਸੇ ਕਰਕੇ ਜਿਹੜਾ ਪੋਲੀਓ ਬਹੁਤ ਫੇਲ ਹੋ ਗਿਆ ਪਾਕਿਸਤਾਨ ਦੇ ਵਿੱਚ,
ਜਿਹੜਾ
ਟੀਕਾਕਰਨ ਸੀ ਜਿਹੜੀਆਂ ਹਾਂਜੀ ਤੇ ਉਹਦੇ ਕਰਕੇ ਪੋਲੀਓ ਬਹੁਤ ਫੈਲ ਰਿਹਾ ਪਾਕਿਸਤਾਨ ਦੇ ਵਿੱਚ ਅੱਜਕੱਲ।
ਬਿਲਕੁਲ ਜੀ, ਇਹ ਅਫਵਾਹਾਂ ਬੁਰਾ ਕਰਦੀਆਂ ਜੀ ਬੰਦੇ ਦਾ, ਇਹ ਕਰ ਰਹੀਆਂ ਇੱਥੇ ਵੀ ਕਰ ਰਹੀਆਂ ਤੁਹਾਡੇ ਸਾਹਮਣੇ ਆ
ਜੀ। ਤੇ ਜਗਵੀਰ ਸਿੰਘ ਹੁਣਾਂ ਨੇ ਸਿਡਨੀ ਤੋਂ ਸਾਂਝ ਬੁਲਾਈ ਹੈ, ਸਤਿ ਸ੍ਰੀ ਅਕਾਲ ਬੁਲਾਈ ਸਾਰਿਆਂ ਨੂੰ, ਤੇ ਨਾਲ ਇਹਨਾਂ ਨੇ ਇੱਕ ਖਬਰ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਜਿਹਦੇ ਜੋ ਇੱਕ ਦੋ ਦਿਨਾਂ ਤੋਂ ਵੈਸੇ ਵੀ ਖਬਰ ਆ ਰਹੀ ਹੈ ਕਿ 23rd ਚੈਪਟਰ ਔਨ ਸਿੱਖ ਹਿਸਟਰੀ ਇਨ ਕਲਾਸ 12th ਬੁੱਕ ਰਿਮੂਵਡ,
ਇਹਦੇ ਬਾਰੇ ਤੁਹਾਨੂੰ ਕੁਛ ਜਾਣਕਾਰੀ ਹੈ ਵੀ ਕਾਫੀ ਦਿਨਾਂ ਤੋਂ ਚਿੱਕੜ ਸਿੱਟਣ ਦੀ ਵਾਰੀ ਆ ਗਈ। ਅੱਜ ਬਾਦਲ ਸਾਹਿਬ ਨੇ ਬਿਆਨ ਦਿੱਤਾ, ਕਿਉਂਕਿ ਕੱਲ ਕੈਪਟਨ ਨੇ ਬਿਆਨ ਦਿੱਤਾ ਸੀ ਵੀ ਇਹ ਬਾਦਲ ਸਰਕਾਰ ਦੌਰਾਨ ਪਾਸ ਹੋਏ ਮਤੇ ਆ, ਪਰ ਅੱਜ ਬਾਦਲ ਨੇ ਬਿਆਨ ਦਿੱਤਾ ਵੀ ਇਹ ਨਹੀਂ, ਇਹ ਕੈਪਟਨ ਸਰਕਾਰ ਨੇ ਹੀ ਕੀਤੇ ਆ, ਅਸੀਂ ਨਹੀਂ ਕੁਛ ਕੀਤਾ, ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਸੋ ਇਸ ਕਰਕੇ ਜਿਹੜਾ ਚਿੱਕੜ ਸਿੱਟਣ ਦਾ ਦੌਰ ਚੱਲ ਪਿਆ, ਪਰ ਸਾਨੂੰ ਇਹਦੇ ਰੂਟ ਕੌਜ਼ ਜਿਹੜੇ ਹੈਗੇ ਉਹ ਫੜਨੇ ਪੈਣਗੇ, ਜਿੱਥੋਂ ਵੀ ਕੁਛ ਇਹ ਹੋਇਆ ਉਹਦੇ ਤੇ ਕੰਟਰੋਲ ਕਰਨਾ ਪਊਗਾ। ਕੈਪਟਨ ਸਾਹਿਬ ਨੂੰ ਹੁਣ ਚਾਹੀਦਾ ਵੀ ਜੇ ਉਹ ਗੁਟਕਾ ਫੜ ਕੇ ਸਹੁੰ ਖਾਂਦੇ ਆ ਨਾ, ਤਾਂ ਉਹ ਇਹਦਾ ਸਬੂਤ ਆ ਵੀ ਉਹ ਸਿੱਖਇਜ਼ਮ ਨੂੰ ਪਿਆਰ ਕਰਦੇ ਆ ਤੇ ਸਿੱਖਇਜ਼ਮ ਬਾਰੇ ਉਹਨਾਂ ਨੂੰ ਬਹੁਤ ਨੌਲੇਜ ਆ, ਉਹ ਇੱਕ ਮਿਸਲ ਦੇ ਜਿਹੜੇ ਵਾਰਸ ਆ। ਸੋ ਜੇ ਉਹ ਇੱਥੋਂ ਤੱਕ ਆ ਤਾਂ ਉਹਨਾਂ ਨੂੰ ਚਾਹੀਦਾ ਵੀ ਹੋ ਸਕਦਾ ਚਲੋ ਇਹ ਚੈਪਟਰ ਮੂਵ ਹੋ ਗਏ ਕਿਸੇ ਨਾਲ ਹੋ ਗਏ ਕਿਵੇਂ ਵੀ ਹੋ ਗਏ, ਪਰ ਹੁਣ ਤਾਂ ਉਹਨਾਂ ਨੂੰ ਰਿਵਰਟ ਕੀਤਾ ਜਾ ਸਕਦਾ ਨਾ, ਤੇ ਉਹ ਉਸ ਨੂੰ ਵੀ ਹੋਰ ਵਧੀਆ ਢੰਗ ਨਾਲ ਲੈ ਕੇ ਆਉਣ, ਇੱਕ ਪੈਨਲ ਗਠਨ ਕਰਨ ਤੇ ਸਿੱਖਇਜ਼ਮ ਨੂੰ ਜਿਹੜੇ ਜਿਹੜੀ ਸਿਲੇਬਸ ਦੇ ਵਿੱਚ ਦੁਬਾਰੇ ਮੋੜ ਕੇ ਲਿਆਂਦਾ ਜਾਵੇ।
ਜੀ ਬਿਲਕੁਲ, ਤੇ ਉਸ ਤੋਂ ਅੱਗੇ ਸਾਨੂੰ ਈਮੇਲ ਆਈ ਹੈ ਜੀ, ਹਰਬਿੰਦਰ ਸਿੰਘ ਹੁਣਾਂ ਨੇ ਸਾਡੇ ਨਾਲ ਖੁਸ਼ੀ ਸਾਂਝੀ ਕੀਤੀ ਹੈ ਕਿ ਕਹਿੰਦੇ ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹਰਬਿੰਦਰ ਸਿੰਘ ਹੈ ਜੀ, ਕਹਿੰਦੇ ਮੈਂ ਕੱਲ ਆਸਟ੍ਰੇਲੀਆ ਵਿੱਚ ਪੱਕਾ ਹੋ ਗਿਆ, ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ। ਤੁਸੀਂ ਹੁਣ ਪੱਕੇ ਆਸਟ੍ਰੇਲੀਆ ਵਾਲੇ ਹੋ ਗਏ ਹੋ, ਬਹੁਤ ਬਹੁਤ ਮੁਬਾਰਕਾਂ ਜੀ।
ਬਿਲਕੁਲ ਬਿਲਕੁਲ।
ਤੇ ਉਸ ਤੋਂ ਬਾਅਦ ਦੀਪ ਹੁਣਾਂ ਦੀ ਇੱਕ ਈਮੇਲ ਆਈ ਹੈ, ਜਗਦੀਪ ਸਿੰਘ ਹੁਣਾਂ ਦੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਜਿਮੀ ਫਰੋਮ ਪੋਰਟ ਮੈਲਬਰਨ ਤੋਂ ਇਹ ਪ੍ਰੋਗਰਾਮ ਦੇ ਨਾਲ ਇਹਨਾਂ ਨੇ ਸਾਂਝ ਬਣਾਈ ਹੈ, ਸੁਣ ਰਹੇ ਨੇ, ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਬਲਰਾਜ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਨੂੰ ਜੁਆਇਨ ਕੀਤਾ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਕਹਿੰਦੇ ਇੰਜੋਇੰਗ ਲਹਿਰਾ ਬਰਾੜ ਸਾਹਿਬ, ਕਹਿੰਦੇ ਪੰਜਾਬ ਸਰਕਾਰ ਝੋਨੇ ਦੀ ਲਵਾਈ 20 ਜੂਨ ਨੂੰ ਕਰ ਰਹੀ ਹੈ। ਕਿਸਾਨ ਕੋਲ ਤਾਂ ਪਹਿਲਾਂ ਹੀ ਘੱਟ ਸਮਾਂ ਹੁੰਦਾ ਪਰਾਲੀ ਜ਼ਮੀਨ ਚ ਗਾਲਣ ਦਾ ਕਣਕ ਬੀਜਣ ਤੋਂ ਪਹਿਲਾਂ, ਸੋ ਦਿਸ ਡਿਲੇ ਵਿਲ ਮੇਕ ਇਟ ਮੋਰ ਹਾਰਡ ਫੋਰ ਫਾਰਮਰਸ, ਵਟ ਯੂ ਥਿੰਕ ਅਬਾਊਟ ਦਿਸ?
ਦੇਖੋ ਅਸੀਂ ਸਰਕਾਰਾਂ ਜੇ ਕੁਛ ਕਰਦੀਆਂ ਤਾਂ ਸਰਕਾਰਾਂ ਦੀ ਵੀ ਮਜਬੂਰੀ ਹੁੰਦੀ ਆ, ਕਿਉਂਕਿ ਕੋਈ ਵੀ ਬੰਦਾ ਇਹ ਨਹੀਂ ਹੈਗਾ ਵੀ ਕੋਈ ਏਦਾਂ ਤੁਗਲਕੀ ਫਰਮਾਨ ਕਿਸਾਨਾਂ ਤੇ ਚਾੜ ਦੇ ਵੀ ਭਾਈ ਤੁਸੀਂ ਐ ਨੀ ਕਰਨਾ ਐ ਕਰਨਾ, ਉਹਨਾਂ ਦੀ ਸਰਕਾਰਾਂ ਦੀ ਮਜਬੂਰੀ ਹੈ ਜੀ। ਇਦੋਂ ਪਹਿਲਾਂ ਜਿਹੜੀ ਬਿਜਲੀ ਦੀ ਬੜੀ ਦਿੱਕਤ ਆ ਜਾਂਦੀ ਹੈ, ਪਾਣੀ ਦੀ ਦਿੱਕਤ ਆ ਜਾਂਦੀ ਹੈ, ਸਰਕਾਰਾਂ ਨੂੰ ਇਹ ਹੈ ਵੀ ਮੀਂਹ ਸ਼ੁਰੂ ਹੋ ਜਾਣ ਤਾਂ ਕਿ ਪਾਣੀ ਦੀ ਘਾਟ ਨਾ ਰਹੇ, ਬਿਜਲੀ ਦੀ ਘਾਟ ਨਾ ਰਹੇ, ਤਾਂ ਕੁਛ ਨਾ ਕੁਛ ਜਿਹੜੀ ਰੱਬ ਕੁਦਰਤ ਜਿਹੜੀ ਕਵਰ ਕਰ ਦੇ, ਇਹ ਕਾਰਨਾਂ ਕਰਕੇ ਝੋਨੇ ਨੂੰ ਜਿਹੜਾ ਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਹੁਣ ਬਹੁਤ ਸਾਰਾ ਪ੍ਰੋਜੈਕਟ ਚੱਲੀ ਜਾਂਦਾ ਜੀ, ਜਿਹੜਾ ਪਰਾਲੀ ਦੇ ਉੱਤੇ, ਮੈਂ ਪਿਛਲੇ ਦਿਨੀ ਮੇਰੇ ਕਈ ਕੰਬਾਈਨ ਕੰਪਨੀਆਂ ਨਾਲ ਤੇ ਹੋਰ ਕਈਆਂ ਨਾਲ ਗੱਲ ਹੋਈ ਸੀ ਵੀ ਪਰਾਲੀ ਦੇ ਉੱਤੇ ਕੰਮ ਬਹੁਤ ਹੋ ਰਿਹਾ ਤੇ ਬਹੁਤ ਸਾਰੇ ਲੋਕ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਪਰਾਲੀ ਹੈ ਜਿਹੜੀ ਉਹਨੂੰ ਗਾਲਿਆ ਜਾ ਸਕੇ ਪ੍ਰੋਪਰ ਢੰਗ ਨਾਲ, ਖਾਸ ਕਰਕੇ ਝੋਨੇ ਵਾਲੀ ਨੂੰ, ਕਿਉਂਕਿ ਇੱਕ ਕਿਸਾਨ ਨੇ ਪਿਛਲੇ ਵਾਰੀ ਤਜਰਬਾ ਕੀਤਾ ਸੀ ਵੀ ਝੋਨੇ ਦੇ ਵੱਢਣ ਤੋਂ ਬਾਅਦ ਉਹ ਚ ਪਾਣੀ ਖੜਾ ਕੇ ਤੇ ਰੋਟਾਵੇਟਰ ਫੇਰਿਆ ਸੀ ਤੇ ਉਹਦੇ ਨਾਲ ਉਹ ਜ਼ਮੀਨ ਬੜੀ ਵਧੀਆ ਤਿਆਰ ਹੋ ਗਈ ਸੀਗੀ ਬਹੁਤ ਤੇਜ਼ੀ ਨਾਲ। ਸੋ ਕੋਈ ਨੀ ਜੀ, ਲੋੜ ਕਾਢ ਦੀ ਮਾਂ ਤੇ ਕਰ ਲੂਗਾ ਬੰਦਾ, ਜ਼ਿਮੀਦਾਰ ਇਸ ਚੋਂ ਵੀ ਕੱਢ ਲੂਗਾ ਟਾਈਮ, ਜਿਵੇਂ ਜਿਵੇਂ ਟਾਈਮ ਕੱਢਿਆ ਉਹਦੀ ਜਿਹੜੀ, ਜੇ ਉਹਦੇ ਕੋਲ ਸ਼ਾਰਟ ਟਾਈਮ ਰਹਿ ਗਿਆ ਨਾ ਤੇ ਉਹਦੇ ਕੋਲ ਹੋਰ ਕੰਮ ਕਰਨ ਲਈ ਟਾਈਮ ਵੱਧ ਜਾਣਗੇ, ਫਿਰ ਹੋ ਸਕਦਾ ਵੀ ਜ਼ਿਮੀਦਾਰ ਹੋਰ ਕੰਮ ਕਰਕੇ ਹੋਰ ਇਸ ਦੌਰਾਨ ਫਸਲ ਬੀਜ ਕੇ 4 ਪੈਸੇ ਬਣਾ ਲੂਗਾ।
ਠੀਕ ਹੈ ਬਰਾੜ ਸਾਹਿਬ, ਬਿਲਕੁਲ। ਉਸ ਤੋਂ ਬਾਅਦ ਬਚਿੱਤਰ ਮੋਰ ਭੁੱਲਰ ਹੁਣਾਂ ਨੇ ਵੀ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਹੈ ਜੀ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਕਹਿੰਦੇ ਬਾਕੀ ਸਵੇਰੇ ਸਵੇਰੇ ਬਰਾੜ ਸਾਹਿਬ ਦੀ ਕੜਕ ਆਵਾਜ਼ ਚ ਖਬਰਾਂ ਸੁਣ ਕੇ ਆਨੰਦ ਆ ਜਾਂਦਾ ਕਹਿੰਦੇ।
ਬਹੁਤ ਮਿਹਰਬਾਨੀ ਮੋਰ ਸਾਹਿਬ, ਬਹੁਤ ਮਿਹਰਬਾਨੀ
ਜੀ। ਤੇ ਉਸ ਤੋਂ ਬਾਦ ਭਿੰਦਰ ਕਿਸ਼ਨ ਪ੍ਰਿਆ ਸਿਡਨੀ ਤੋਂ ਇਹਨਾਂ ਨੇ ਸਾਂਝ ਬੁਲਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ। ਤੇ ਨਾਲ ਹੀ ਇਹਨਾਂ ਨੇ ਇੱਕ ਖਬਰ ਜਿਹੜੀ ਆ ਉਹ ਹੀ ਸਾਂਝੀ ਕੀਤੀ ਹੈ, ਕਹਿੰਦੇ ਪੰਜਾਬ ਵਿਚ ਸਕੂਲ ਦੇ ਬੱਚਿਆਂ ਨੂੰ ਟੀਕੇ ਲਾਉਣ ਦੇ ਪਹਿਲੇ ਦਿਨ ਹੀ ਬੱਚਿਆਂ ਦੀ ਸਿਹਤ ਵਿਗੜੀ, ਸੋ ਮਾਨਸਾ ਦੇ ਨੰਗਲ ਕਲਾਂ ਦੇ ਸਕੂਲ।
ਬਿਲਕੁਲ ਜੀ, ਇਹ ਦੋ ਕੇਸ ਸਾਹਮਣੇ ਆਏ ਆ ਮਾਨਸਾ ਦੇ ਵਿਚ, ਇਹ ਮਾਨਸਾ ਚ ਦੋ ਕੇਸ ਸਾਹਮਣੇ ਆਏ ਆ, ਪਰ ਇਹਦਾ ਕਾਰਨ ਇਹ ਨੀ ਹੈਗਾ ਵੀ ਉਹ ਕੋਈ ਗਲਤ ਦਵਾਈ ਲਾਈ ਆ, ਇਹਦਾ ਕਾਰਨ 2-3 ਹੋ ਜਾਂਦੇ ਆ, ਡਾਕਟਰਾਂ ਨੇ ਵੀ ਇਹਨੂੰ ਪੁਸ਼ਟੀ ਦਿੱਤੀ ਆ। ਇੱਕ ਤਾਂ ਇਹ ਵੀ ਜਿਹੜਾ ਬੇਲੋੜਾ ਡਰ ਬੱਚਿਆਂ ਦੇ ਅੰਦਰ, ਸਾਡੇ ਵੀ ਤਾਂ ਬਹਿੰਦਾ ਹੀ ਹੁੰਦਾ ਸੀ ਸੁਖਪ੍ਰੀਤ, ਅਸੀਂ ਜਿੱਦੇ ਟੀਕੇ ਲੱਗਣੇ ਹੁੰਦੇ ਸੀ ਸਕੂਲ ਜਾਣ ਦੇ ਆਨਾ ਕਾਨੀ
ਕਰਦੇ
ਹਾਂ, ਸਾਡੇ ਤਾਂ ਟੀਕਾ ਲੱਗਦਾ ਹੀ ਬੜਾ ਭੈੜਾ ਹੁੰਦਾ ਸੀ, ਉਹ ਭਮੀਰੀ ਜੀ ਵਾਲਾ ਲੱਗਦਾ ਹੁੰਦਾ ਸੀ ਜਿਹੜਾ ਬਾਂਹ ਤੇ ਨਿਸ਼ਾਨ ਜਿਹਾ ਪਾ ਆਉਂਦਾ ਹੁੰਦਾ ਸੀ, ਉਹ ਤਾਂ ਹੁਣ ਲੱਗਦੇ ਹੀ ਨੀ, ਉਹ ਟੀਕੇ ਤਾਂ ਹੁਣ ਬੰਦ ਹੋ ਗਏ। ਤੇ ਪੁਰਾਣੇ ਬੰਦੇ ਦੀ ਕਿਸੇ ਦਾ ਡੋਲਾ ਜਾ ਚੱਕ ਕੇ ਦੇਖ ਲੋ, ਤੇ ਦੋ ਦੋ ਮੋਹਰੀਆਂ ਲੱਗੀਆਂ ਹੋਣਗੀਆਂ, ਜਿਵੇਂ ਮੋਹਰਾਂ ਸਟੈਂਪਾਂ ਲੱਗੀਆਂ ਹੁੰਦੀਆਂ ਲੱਗੀਆਂ ਹੁੰਦੀਆਂ ਉਹਨਾਂ
ਦੇ, ਜੇ ਮਾਡਲ ਚੈੱਕ ਕਰਨਾ ਹੋਵੇ ਕਿਸੇ ਦਾ ਤੇ ਇਹ ਬਹੁਤ ਵਧੀਆ ਪਛਾਣ ਆ ਬਰਾੜ ਸਾਹਿਬ।
ਹਾਂਜੀ ਹਾਂਜੀ ਹਾਂਜੀ,
ਜਿਹੜੇ ਆਪਣੀ ਉਮਰ ਲੁਕਾਉਂਦੇ ਆ ਨਾ
ਉਹਦੇ ਕਰਕੇ। ਬਿਲਕੁਲ ਬਿਲਕੁਲ, ਉਹਦੇ ਕਰਕੇ ਨਾ ਜਿਹੜਾ ਇਹ ਜਿਹੜੇ ਹੋਏ ਆ ਦੋ ਕੇਸ, ਉਹ ਬੱਚਿਆਂ ਨੂੰ ਜਾਂ ਕਈ ਵਾਰੀ ਖਾਣ ਪੀਣ ਦਾ ਪ੍ਰੋਬਲਮ ਹੁੰਦੀ ਹੈ, ਡਾਕਟਰਾਂ ਨੇ ਕਿਹਾ ਵੀ ਪਹਿਲਾਂ ਖਾਧਾ ਪੀਤਾ ਨਹੀਂ ਹੁੰਦਾ ਜਾਂ ਇੱਕੇ ਦਮ ਉੱਤੋਂ ਦੀ ਖਾ ਲਿਆ ਹੁੰਦਾ, ਤੇ ਜਾਂ ਫਿਰ ਘਬਰਾਹਟ ਨਾਲ ਉਹਨਾਂ ਨਾਲ ਹੋਈ ਆ, ਕੋਈ ਇਹਦਾ ਇਹ ਕਾਰਨ ਨਹੀਂ ਹੈ ਵੀ ਉਹ ਦਵਾਈ ਮਾੜੀ ਆਈ ਜਾਂ ਟੀਕੇ ਮਾੜੇ ਲੱਗੇ ਜਾਂ ਉਸ ਕਰਕੇ ਆ। ਸੋ ਇਸ ਚੀਜ਼ ਤੋਂ ਸਾਨੂੰ ਇਹਨੂੰ ਸੈਂਕੜਿਆਂ ਚੋਂ ਇੱਕ ਦੋ ਕੇਸ ਅਜੇ ਹੋ ਜਾਂਦੇ ਆ।
ਬਿਲਕੁਲ, ਤੇ ਉਸ ਤੋਂ ਬਾਅਦ ਸਾਹਿਬ ਹੁਣ ਕਹਿ ਰਹੇ ਨੇ ਭਾਜੀ ਇਲੈਕਸ਼ਨ ਦੇ ਦਿਨਾਂ ਵਿਚ ਮੈਨੂੰ, ਸੋਰੀ ਚਾਹ ਸਾਹਿਬ ਨੇ ਇੰਗਲਿਸ਼ ਦੇ ਵਿੱਚ ਮੈਸੇਜ ਪੰਜਾਬੀ ਚ ਲਿਖਿਆ ਹੋਇਆ ਤੇ ਮੇਰੇ ਤੋਂ ਪੜ੍ਹਨ ਦੇ ਵਿੱਚ ਥੋੜਾ ਜਿਹਾ ਮੁਸ਼ਕਿਲ ਹੋ ਰਹੀ
ਹੈ ਜੀ। ਇਲੈਕਸ਼ਨ ਦੇ ਦਿਨਾਂ ਵਿਚ ਅਕਸਿਆਲ ਅਕਸਰ ਹੋਣਾ, ਅਕਸਰ ਨਹਿਰ ਸੀ ਭਾਈ ਉਹ ਸੁੱਕ ਗਏ, ਨਹਿਰ ਸੁੱਕ ਗਈ ਕੇ ਹੈਗੀ ਆ, ਕੋਈ ਪਤਾ ਨੀ। ਦੇਖੋ ਜੀ ਦੇਖੋ ਤਾਂ ਕਿੱਦੇ ਦੀ ਸੁੱਕੀ ਹੈ ਜੀ, ਉਹ ਤਾਂ ਗਿੱਲੀ ਹੋਈ ਨੀ, ਉਹ ਤਾਂ ਜੇ ਗਿੱਲੀ ਹੋਈ ਸੀ ਤਾਂ ਖੂਨ ਨਾਲ ਹੋਈ ਸੀ, ਖੂਨ ਨਾਲ ਤਾਂ ਕਈ ਵਾਰੀ ਗਿੱਲੀ ਹੋ ਚੁੱਕੀ ਹੈ, ਕਈ ਵਾਰੀ ਗਿੱਲੀ ਹੁੰਦੀ ਹੋਈ ਬਚੀ ਆ। ਸੋ ਇਹ ਮੁੱਦੇ ਹੁੰਦੇ ਆ ਜੀ, ਟਾਈਮ ਟੂ ਟਾਈਮ ਲਿਆਂਦੇ ਜਾਂਦੇ ਆ। ਪੰਜਾਬੀ ਭਾਸ਼ਾ ਦਾ ਮੁੱਦਾ ਪਿਛਲੇ 35 ਸਾਲਾਂ 40 ਸਾਲਾਂ ਤੋਂ ਮੌਕੇ ਆਉਣ ਤੇ ਆ ਜਾਂਦਾ, ਪੰਜਾਬੀ ਬੋਲਦਿਆਂ ਦਾ ਆ ਜਾਂਦਾ, ਚੰਡੀਗੜ੍ਹ ਰਾਜਧਾਨੀ ਦਾ ਮੁੱਦਾ ਆ ਜਾਂਦਾ, ਉਹ ਹੁਣ ਬਸ ਅਕਾਲੀ ਚੱਕਣ ਵਾਲੇ ਆ, ਥੋੜੇ ਦਿਨਾਂ ਬਾਅਦ ਮੋਰਚਾ ਲਾਉਣ ਵਾਲੇ ਆ ਇਹ ਚੀਜ਼ਾਂ ਤੇ ਆਪ 10 ਸਾਲ ਸਰਕਾਰ ਕਰਕੇ ਉਦੋਂ ਕਿਤੇ ਉਹ ਮੁੱਦਾ ਨੀ ਸੀ। ਸੋ ਇਹ ਇਲੈਕਸ਼ਨ ਦੇ ਮੁੱਦੇ ਆ ਜੀ।
ਬਿਲਕੁਲ, ਤਰਸੇਮ ਸਿੰਘ ਬਰਾੜ ਹੁਣੀ ਮੈਲਬਨ ਤੋਂ ਹੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਬਹੁਤ ਵਧੀਆ ਬਰਾੜ ਸਾਹਿਬ, 100% ਸਹਿਮਤ ਹਾਂ ਜੀ ਤੁਹਾਡੇ ਨਾਲ ਬਾਈ ਜੀ ਕਹਿੰਦੇ, ਤੇ
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
ਉਸ ਤੋਂ ਬਾਅਦ ਯੋਗੇਸ਼ ਠਾਕੁਰ ਜਪਾਨ ਤੋਂ ਇਹਨਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਫਰੋਮ ਜਪਾਨ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਨਾਲ ਹੀ ਲਿਖਿਆ ਕਿ ਬੁਰਾਈ ਵੋ ਹੀ ਕਰਤੇ ਹੈ ਜੋ ਬਰਾਬਰੀ ਨਹੀਂ ਕਰ ਸਕਤੇ, ਬਸ ਏਕ ਤਜੁਰਬਾ ਲਿਆ ਹੈ ਜ਼ਿੰਦਗੀ ਸੇ, ਅਪਨੋ ਕੇ ਨਜ਼ਦੀਕ ਰਹਿਣਾ ਹੈ ਤੋ ਖਾਮੋਸ਼ ਰਹੋ, ਔਰ ਅਪਨੋ ਕੋ ਨਜ਼ਦੀਕ ਰੱਖਣਾ ਹੋ ਤੋ ਕੋਈ ਵੀ ਬਾਤ ਦਿਲ ਪਰ ਮਤ ਲੋ। ਬਹੁਤ ਹੀ ਵਧੀਆ ਵਿਚਾਰ, ਬਹੁਤ ਬਹੁਤ ਸ਼ੁਕਰੀਆ ਯੋਗੇਸ਼ ਜੀ। ਤੇ ਭੁਪਿੰਦਰ ਲਾਮਾ ਹੁਣਾਂ ਨੇ ਕਿਹਾ ਜੀ, ਬਰਾੜ ਸਾਹਿਬ ਸਿਡਨੀ ਦੇ ਨਗਰ ਕੀਰਤਨ ਤੋਂ ਬਾਅਦ ਏ ਐਸ ਦੀ ਟੀਮ ਵੱਲੋਂ ਜਿਹੜੀ ਅਲਕੋਹਲ ਪਾਰਟੀ ਕੀਤੀ ਗਈ ਹੈ, ਫੋਟੋ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ, ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ?
ਦੇਖੋ, ਵਿਚਾਰ ਕੱਲ ਵੀ ਦਿੱਤਾ ਸੀ ਆਪਾਂ, ਤੇ ਉਹ ਮੈਂ ਫੋਟੋ ਹਜੇ ਧਿਆਨ ਨਾਲ ਤਾਂ ਦੇਖੀ ਨੀ, ਵੀ ਜੇ ਅਲਕੋਹਲ ਹੋ ਰਹੀ ਆ ਤੇ ਬੰਦੇ ਤਾਂ ਸੇਮ ਹੀ ਆ, ਉਸੇ ਦਿਨ ਦੀ ਵੀ ਹੈਗੀ ਤਾਂ ਉਹ ਮਾੜੀ ਗੱਲ ਆ ਜੀ। ਕੱਲ ਉੱਥੇ ਸਾਡੇ ਬਿਲ ਸਿੰਘ ਹੋਰਾਂ ਨੇ ਇੱਕ ਬੜਾ ਵਧੀਆ ਮੈਸੇਜ ਵੀ ਪਾਇਆ ਹੋਇਆ ਸੀਗਾ, ਉਹਨਾਂ ਨੇ ਲਿਖਿਆ ਸੀ ਵੀ ਇਹ ਉਸ ਟੀਮ ਨੂੰ ਚਾਹੀਦਾ ਵੀ ਸਾਹਮਣੇ ਆ ਕੇ ਸਪਸ਼ਟੀਕਰਨ ਦੇਵੇ ਜੀ ਵੀ ਕੀ ਉਹਨਾਂ ਨੇ ਕੀਤਾ ਕਿ ਨਹੀਂ ਕੀਤਾ, ਜੇ ਕੀਤਾ ਤਾਂ ਕਿਉਂ ਕੀਤਾ, ਤੇ ਜੇ ਉਹਨਾਂ ਨੂੰ ਇਹ ਲੱਗਦਾ ਵੀ ਉਹ ਉਹਨਾਂ ਦੀ ਇੰਡੀਵਿਜੁਅਲ ਲਾਈਫ ਸੀ, ਉਹ ਉਹਨਾਂ ਦੀ ਸੋਸ਼ਲ ਲਾਈਫ ਸੀ, ਤਾਂ ਸਾਨੂੰ ਸੋਚਣਾ ਪਊ ਅਗਲੇ ਵਾਰ ਅਸੀਂ ਉਹਨਾਂ ਲੋਕਾਂ ਨੂੰ ਹਮਾਇਤ ਦੇਣੀ ਆ ਕਿ ਨਹੀਂ ਦੇਣੀ ਇਹੋ ਜਿਹੇ ਬੰਦਿਆਂ ਨੂੰ। ਸੋ ਇਹ ਅਸਲ ਚ ਨਾ ਇਹਦੀ ਜਿਹੜੀ ਲੋਕਲ ਜਿਹੜੇ ਲੋਕ ਸੀ ਉਹ ਇਸ ਗੱਲ ਦਾ ਪ੍ਰੈਸ਼ਰ ਬਣਾਉਣ ਤੇ ਇਸ ਗੱਲ ਬਾਰੇ ਉਹਨਾਂ ਨੂੰ ਪੁੱਛਣ, ਉਹਨਾਂ ਨੂੰ ਨਿੱਜੀ ਤੌਰ ਤੇ ਪੁੱਛਣ ਤਾਂ ਜ਼ਿਆਦਾ ਬਿਹਤਰ ਆ, ਤੇ ਨਹੀਂ ਤਾਂ ਦੂਰ ਬੈਠਾ ਤਾਂ ਕਈ ਵਾਰੀ ਮੇਰੇ ਵਰਗਾ ਅੰਦਾਜ਼ੇ ਲਾਉਂਦਾ ਰਹਿੰਦਾ। ਪਰ ਕੁੱਲ ਮਿਲਾ ਕੇ ਇਹ ਜਿਹੜੀ ਗੱਲ ਜ਼ਰੂਰ ਛਿੜੀ ਆ, ਕੁਛ ਨਾ ਕੁਛ ਹੋਇਆ ਜ਼ਰੂਰ ਆ, ਇਹ ਆਉਣ ਵਾਲੇ ਦਿਨਾਂ 'ਚ ਸਾਫ਼ ਹੋਜੂਗਾ। ਤੇ ਮੈਨੂੰ ਨਾ ਹੁਣ ਸੁਖਪ੍ਰੀਤ ਲੱਗਦਾ ਆਪਾਂ ਨੂੰ ਨਾ ਖ਼ਬਰਾਂ ਬੰਦ ਕਰਨੀਆਂ ਪੈਣੀਆਂ, ਕਿਉਂਕਿ ਆਪਣੇ ਜਿਹੜੇ ਮਹਿਮਾਨ ਆ ਉਹਨਾਂ ਨੇ ਹੁਣ ਤੋਂ 4 ਮਿੰਟਾਂ ਬਾਅਦ ਉਹਨਾਂ ਦਾ ਜ਼ਰੂਰੀ ਸਕੈਜੂਲ ਆ, ਉਹ ਜੁੜਨਾ ਤੇ ਫਿਰ ਉਹਨਾਂ ਨੇ ਜਾਣਾ ਵੀ ਆ 1/2 ਘੰਟੇ ਲਈ। ਸੋ ਮੈਨੂੰ ਲੱਗਦਾ ਵੀ ਤੁਸੀਂ ਮਹਿਮਾਨ ਨੂੰ ਜੋੜੋ,
ਜਿਹੜੇ ਮਹਿਮਾਨ ਸਾਡੇ ਨਾਲ ਆਉਣ ਵਾਲੇ ਆ, ਸੋ ਉਹਨਾਂ ਦੇ ਬਿਲਕੁਲ ਜੀ, ਸੋ ਹਰਦੇਵ ਮਾਹੀ ਨੰਗਲ ਇੱਕ ਦੌਰ ਸੀ ਜਦੋਂ ਗਾਣਿਆਂ ਲਈ ਉਹਨਾਂ ਦੇ ਆਉਣ ਵਾਲੇ ਹਰ ਐਲਬਮ ਦੀ ਜਾਂ ਗੀਤਾਂ ਦੀ ਬੜੀ ਬੇਸਬਰੀ ਨਾਲ ਜਿਹੜਾ ਇੰਤਜ਼ਾਰ ਕੀਤਾ ਜਾਂਦਾ ਸੀ, ਔਰ ਉਹ ਫੈਨ ਅੱਜ ਵੀ ਬਹੁਤ ਉਹਨਾਂ ਨੂੰ ਪਿਆਰ ਕਰਦਾ। ਸੋ ਉਹਨਾਂ ਦੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਵੀ ਚਲਾਉਣੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਨੀ ਹੈ। ਸੋ ਤੁਹਾਡੇ ਬਹੁਤ ਕਰੀਬੀ ਰਹੇ ਹੋਏ ਨੇ ਉਹ, ਤੁਸੀਂ ਅਕਸਰ ਹੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਵੀ ਕਰਦੇ ਹੁੰਦੇ ਹੋ ਉਹਨਾਂ ਦੀ, ਤੇ ਉਹਨਾਂ ਬਾਰੇ ਕੁਛ ਸਾਨੂੰ ਥੋੜਾ ਜਿਹਾ ਦੱਸਦੇ ਜਾਓ ਤਾਂ ਕਿ ਸਾਡੇ ਲਈ ਗੱਲਬਾਤ ਕਰਨਾ ਉਹਨਾਂ ਦੇ ਲਈ ਹੋਰ ਵੀ ਕੰਫਰਟੇਬਲ ਹੋ ਜਾਏ, ਥੋੜਾ ਈਜ਼ੀ ਹੋ ਜਾਏ।
ਦੇਖੋ, ਕਈ ਵਾਰੀ ਨਾ ਅਸੀਂ ਕੁਝ ਕੁ ਚੀਜ਼ਾਂ ਨਾਲ ਆਪਣੇ ਕੋਲੋਂ ਕੋਈ ਕਰੈਕਟਰ ਦਾ ਜਾਂ ਕਿਸੇ ਬੰਦੇ ਦਾ ਉਹਦਾ ਹੁਲੀਆ ਸਿਰਜ ਲੈਂਦੇ ਹਾਂ ਆਪਦੇ ਦਿਮਾਗ ਦੇ ਅੰਦਰ, ਤੇ ਜੋ ਕਿ ਸਾਡੀ ਆਪਣੀ ਸਿਰਜਣਾ ਜਾਂ ਕਲਪਨਾ ਸ਼ਕਤੀ ਹੁੰਦੀ ਆ, ਪਰ ਅਸਲ 'ਚ ਉਹ ਚੀਜ਼ ਉਦੋਂ ਉਲਟ ਹੁੰਦੀ ਆ, ਬਹੁਤ ਜ਼ਿਆਦਾ ਉਲਟ ਹੁੰਦੀ ਆ। ਇੱਕ ਦੌਰ ਸੀ ਬਠਿੰਡੇ ਦੇ ਵਿੱਚ, ਬਠਿੰਡੇ ਦੇ ਕਲਾਕਾਰਾਂ ਦੀ ਬੜੀ ਚੜ੍ਹਾਈ ਸੀ, ਲੋਕਾਂ ਨੇ ਇਹ ਵੀ ਦੋਸ਼ ਲਾਉਂਦੇ ਸੀ ਵੀ ਉਹ ਬੜੇ ਰੋਣ ਧੋਣ ਵਾਲੇ ਗਾਣੇ ਗਾਉਂਦੇ ਆ ਜਾਂ ਬੜੇ ਉਦਾਸ ਗਾਣੇ ਗਾਉਂਦੇ ਆ। ਇਹ ਜਿਹਾ ਦੌਰ ਆਏ ਆ, ਉਸ ਦੌਰ ਦੇ ਵਿੱਚ ਹਰਦੇਵ ਮਾਹੀ ਨੰਗਲ ਜਿਹੜਾ TC ਦੇ ਉੱਤੇ ਰਿਹਾ, ਤੇ TC ਦੇ ਉੱਤੇ ਰਹਿ ਕੇ ਉਹਨਾਂ ਦੀਆਂ ਜਿੰਨੀਆਂ ਵੀ ਟੇਪਾਂ ਆਈਆਂ, 15-20 ਟੇਪਾਂ ਆਈਆਂ, ਉਹ ਬੜੀਆਂ ਹਿੱਟ ਗਈਆਂ, ਸਾਰੀਆਂ ਟੇਪਾਂ ਦੇ ਵਿੱਚ ਉਹਨਾਂ ਦਾ ਏਦਾਂ ਦਾ ਸੀ। ਪਰ ਉਹਦੇ ਪਿੱਛੇ 1-2 ਕਾਰਨ ਇਹ ਸੀ ਵੀ ਜਿਹੜੀ ਹਰਦੇਵ ਦੀ ਆਵਾਜ਼ ਆ ਉਹ ਬੜੀ ਸੋਜ ਭਰੀ ਆ, ਤੇ ਸੋਜ ਭਰੀ ਆਵਾਜ਼ ਉਹਨਾਂ ਗੀਤਾਂ ਨੂੰ ਬਹੁਤ ਜ਼ਿਆਦਾ ਸੂਟ ਕਰਦੀ ਸੀ। ਮੌਕੇ ਦੇ ਲੋਕਾਂ ਨੇ, ਕੁਝ ਜਿਹੜੇ ਪ੍ਰਮੋਟਰ ਸੀ ਉਹਨਾਂ ਨੇ ਉਸ ਗੱਲ ਨੂੰ ਭਾਪਿਆ, ਤੇ ਇਹਨਾਂ ਤੋਂ ਉਹਨਾਂ ਨੇ ਉਹੋ ਜਿਹੇ ਗਾਣੇ ਜਾਂ ਉਹ ਜਿਹੀਆਂ ਚੀਜ਼ਾਂ ਉਹਨਾਂ ਤੋਂ ਗਵਾ ਕੇ ਤੇ ਬਹੁਤ ਜਿਹੜੀ ਕਾਮਯਾਬੀ ਹਾਸਲ ਕੀਤੀ, ਬਹੁਤ ਪੈਸਾ ਬਣਾਇਆ ਉਸ ਟਾਈਮ 'ਚ ਕੰਪਨੀਆਂ ਨੇ। ਪਰ ਗੱਲ ਇਹ ਆ ਵੀ ਜਿਹੜਾ ਬੰਦਾ ਹਰਦੇਵ ਨੂੰ ਪਰਸਨਲ ਤੌਰ ਤੇ ਜਾਣਦਾ, ਮੈਂ ਬਚਪਨ ਤੋਂ, ਚਲੋ ਸਾਡਾ 30 ਸਾਲ ਪੁਰਾਣਾ ਰਿਸ਼ਤਾ ਹੋ ਚੁੱਕਿਆ, ਤਾਂ ਸਾਨੂੰ ਬਚਪਨ ਤੋਂ ਮੈਂ ਇਹਨਾਂ ਦੇ ਨਾਲ ਰਿਹਾ। ਸਾਡੇ ਗਰੁੱਪ ਦੇ ਵਿੱਚ ਜੇ ਕੋਈ ਸੁਲਝਿਆ ਹੋਇਆ ਬੰਦਾ ਸੀ ਜਾਂ ਇੱਕ ਘੱਟ ਬੋਲਣਾ ਤੇ ਸੋਬਰ ਪਰਸਨੈਲਿਟੀ ਰੱਖਣ ਵਾਲਾ ਤੇ ਬੜਾ ਸੋਬਰ ਜਿਹੀਆਂ ਗੱਲਾਂ ਤੇ ਉਹ ਗੱਲਾਂ ਕਰਨ ਵਾਲਾ ਬੰਦਾ ਸੀ ਤਾਂ ਉਹ ਹਰਦੇਵ ਮਾਹੀ ਨੰਗਲ ਸੀ। ਤੇ ਉਸ ਇਨਸਾਨ ਨੂੰ ਜੇ ਮੈਂ ਅੱਜ ਵੀ, ਮੈਂ ਮੂੰਹ ਤੇ ਵੀ ਕਹਿਣ ਕਿ ਮੈਨੂੰ ਕੋਈ ਹਠ ਹੀ ਨਹੀਂ ਆਇਆ, ਤੇ ਮੈਂ ਅਕਸਰ ਪਿੱਠ ਪਿੱਛੇ ਵੀ ਕਹਿਣਾ ਵੀ ਬਹੁਤ ਹੀ ਇੱਕ ਜਿਹਨੂੰ ਸੋਬਰ ਪਰਸਨੈਲਿਟੀ ਜਿਹੜੀ ਕਹਿ ਸਕਦੇ ਆ ਉਹਨਾਂ ਲਈ ਬਹੁਤ ਜ਼ਿਆਦਾ ਢੁਕਦੀ ਹੈ ਇਹ ਗੱਲ। ਤੇ ਉਸ ਪਿੱਛੇ ਜੇ ਉਹਨਾਂ ਨੇ ਇੱਕ ਟੇਪ ਕੀਤੀ ਹੋਕਾ, ਤਾਂ ਉਦੋਂ ਉਹਨਾਂ ਨੇ ਮੈਨੂੰ ਕਿਹਾ ਯਾਰ ਵੀ ਹੁਣ ਮੈਨੂੰ ਥੋੜੀ ਜਿਹੀ ਰੂਹ ਦੀ ਸ਼ਾਂਤੀ ਮਿਲੀ ਹੈ ਵੀ ਮੈਂ ਜੋ ਕਰਨਾ ਚਾਹੁੰਦਾ ਸੀ ਉਹ ਹੁਣ ਆ ਕੇ ਮੈਂ ਕੀਤਾ। ਜਿਹੜੀਆਂ ਉਦੋਂ ਪਹਿਲਾਂ ਗਾਣੇ ਬਹੁਤ ਹਿੱਟ ਹੋਏ, ਬਹੁਤ ਸੋਹਣੇ ਗਾਣੇ ਗਾਏ ਇਹਨਾਂ ਨੇ, ਬਹੁਤ ਸੋਹਣੀਆਂ ਐਲਬਮਾਂ ਦਿੱਤੀਆਂ, ਪਰ ਉਹਨਾਂ ਦੀ ਹੋਕਾ ਬਾਰੇ ਇਹ ਵਿਚਾਰ ਸੀ ਤੇ ਵੀ ਕਹਿੰਦੇ ਵੀ ਮੈਨੂੰ ਹੁਣ ਮੇਰੀ ਰੂਹ ਦੀ ਜਿਹੜੀ ਮੇਰੀ ਤ੍ਰਿਪਤੀ ਹੋਈ ਆ ਉਹ ਚਲੋ ਆਪਣੀ ਜ਼ਿੰਦਗੀ ਦੇ ਰੁਝੇਵਾਂ ਕਰਕੇ ਅੱਜ ਕੱਲ੍ਹ ਨਿਊਜ਼ੀਲੈਂਡ ਚ ਜੀ, ਤੇ ਹੋਕਾ 2 ਦੇ ਉੱਤੇ ਵੀ ਪਿੱਛੇ ਜੇ ਉਹਨਾਂ ਨੇ ਕੰਮ ਕੀਤਾ ਪਰ ਥੋੜੀ ਜਿਹੀ ਉਹਨਾਂ ਨੂੰ ਦਿੱਕਤ ਆਈ ਆ ਤੇ ਉਹ ਕਰ ਵੀ ਰਹੇ ਆ, ਪਰ ਜ਼ਿਆਦਾ ਗੱਲਾਂ ਆਪਾਂ ਮੈਨੂੰ ਲੱਗਦਾ ਉਹਨਾਂ ਤੋਂ ਜਾਣੀਏ, ਮੈਂ ਬਚਪਨ ਦੇ ਵਿੱਚ ਜਾਂ 30 ਸਾਲ ਤੋਂ ਉਹਨਾਂ ਨਾਲ ਜਿੰਨਾ ਕੁ ਵਿਚ ਰਿਹਾ ਤੇ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਉਹਨਾਂ ਨਾਲ ਤੇ ਬਹੁਤ ਸਾਰਾ ਪਿਆਰ ਮੈਨੂੰ ਮਿਲਦਾ ਰਿਹਾ, ਅਸੀਂ ਇੱਕ ਦੂਜੇ ਦੇ ਕਾਫੀ ਕਰੀਬ ਰਹੇ ਆ ਤੇ ਬਹੁਤ ਸਾਨੂੰ ਉਹੋ ਜਿਹੇ ਦੁੱਖ ਸੁੱਖ ਦੇ ਪਲ ਵੀ ਅਸੀਂ ਇਕੱਠੇ ਹੰਢਾਏ ਆ ਜਿਹੜੇ ਇੱਕ ਯਾਰ ਦੋਸਤ ਹੰਢਾਉਂਦੇ ਆ, ਸੋ ਉਹਨਾਂ ਕਰਕੇ ਮੈਨੂੰ ਵੀ ਚੰਗਾ ਲੱਗਿਆ ਜੀ, ਉਹ ਅੱਜ ਕੱਲ੍ਹ ਆਸਟ੍ਰੇਲੀਆ ਦੇ ਟੂਰ ਤੇ ਆਏ ਆ ਪਰ ਬੜੀ ਤੇਜ਼ੀ ਆ ਉਹਨਾਂ ਨੇ ਕੱਲ ਨੂੰ ਵਾਪਸ ਚਲੇ ਜਾਣਾ, ਸੋ ਇਸ ਕਰਕੇ ਜ਼ਿਆਦਾ ਸਮਾਂ ਤਾਂ ਅਸੀਂ ਉਹਨਾਂ ਨੂੰ ਨਹੀਂ ਦੇ ਸਕੇ, ਪਰ ਅੱਜ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਕੁਛ ਟਾਈਮ ਰੇਡੀਓ ਦੇ ਉੱਤੇ ਆਓ ਤੇ ਜ਼ਰੂਰ ਗੱਲਬਾਤ ਚ ਸਭ ਆਓ, ਸੋ ਆਪਾਂ ਮੈਂ ਹੁਣ ਉਹਨਾਂ ਨੂੰ ਜੋੜਦੇ ਆਂ ਜੀ, ਮੈਨੂੰ ਲੱਗਦਾ ਤੇ ਮੈਨੂੰ ਇਜਾਜ਼ਤ ਦਿਓ ਤੇ ਸਰਬਜੀਤ ਤੁਸੀਂ ਇੰਨੇ ਗੀਤ ਲਾਓ ਤੇ
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਵਾਰ ਸਾਹਿਬ, ਸੋ ਜਲਦੀ ਗੱਲ ਕਰਦੇ ਆਂ ਜੀ ਅਸੀਂ ਹਰਦੇਵ ਮਾਹੀ ਨੰਗਲ ਹੁਣਾਂ ਦੇ ਨਾਲ ਤੇ ਉਸ ਤੋਂ ਪਹਿਲਾਂ ਲੈਣੇ ਆਂ ਛੋਟੀ ਜਿਹੀ ਬ੍ਰੇਕ, ਬਹੁਤ ਬਹੁਤ ਧੰਨਵਾਦ ਵਾਰ ਸਾਹਿਬ। ਪਰਖਦਾ ਸੱਜਣਾ ਵੇ ਤੂੰ ਸਾਡੇ ਪਿਆਰਾਂ ਨੂੰ, ਇੰਨਾ ਨੀ ਤੜਫਾਈ ਦਾਵੇ ਇਸ਼ਕ ਬਿਮਾਰਾਂ ਨੂੰ, ਕਿਉਂ ਪਰਖਦਾ ਸੱਜਣਾ ਵੇ ਤੂੰ ਸਾਡੇ ਪਿਆਰਾਂ ਨੂੰ, ਇੰਨਾ ਨੀ ਤੜਫਾਈ ਦਾਵੇ ਇਸ਼ਕ ਬਿਮਾਰਾਂ ਨੂੰ, ਵਿੱਚ ਵਿਛੋੜ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ, ਆ ਜਾ ਸੋਹਣਿਆ ਸੱਜਣਾ ਵੇ ਤੇਰੀ ਆਸ ਤਾਵੇ, ਆ ਜਾ ਵੇ ਸੱਜਣਾ ਵੇ।
ਸੋ ਲਓ ਜੀ ਵਾਅਦੇ ਮੁਤਾਬਿਕ ਹਾਜ਼ਰੀ ਨਾ ਫੇਰ ਮੈਂ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਲਹਿਰਾਂ ਲਗਾਉਣੀਆਂ ਸੋ ਜਿਹੜੇ ਲਿਸਨਰਸ ਨੇ ਸਾਨੂੰ ਹੁਣੇ ਹੁਣੇ ਜੁਆਇਨ ਕੀਤਾ ਉਹਨਾਂ ਦੀ ਜਾਣਕਾਰੀ ਦੇ ਲਈ ਦੱਸ ਦਈਏ ਅੱਜ ਇੱਕ ਖਾਸ ਮੁਲਾਕਾਤ ਹਰਦੇਵ ਮਾਹੀ ਨੰਗਲ ਹੁਣਾਂ ਨਾਲ ਕਰਨ ਦਾ ਸਬੱਬ ਬਣਿਆ ਹੈ ਸੋ ਬਹੁਤ ਦੇਰ ਤੋਂ ਉਡੀਕ ਸੀ ਉਹਨਾਂ ਦੀ ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਹਰਦੇਵ ਮਾਹੀ ਨੰਗਲ ਹੁਣਾਂ ਦਾ ਜੋ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਅਸੀਂ ਸਾਰਿਆਂ ਨੇ ਹੀ ਆਪਣੇ ਬਚਪਨ ਦੇ ਵਿੱਚ ਜਾਂ ਜਵਾਨੀ ਦੇ ਵਿੱਚ ਉਹਨਾਂ ਨੂੰ ਜ਼ਰੂਰ ਸੁਣਿਆ ਹੋਏਗਾ ਸੋ ਸਵਾਗਤ ਹੈ ਬਹੁਤ ਬਹੁਤ ਹਰਦੇਵ ਮਾਹੀ ਨੰਗਲ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਸੋ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਮੇਰੇ ਪਿਆਰਿਆਂ ਦਾ ਵੱਡਿਆਂ ਛੋਟਿਆਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਸਾਹਿਬ ਦਾ ਭਲਾ ਕਰੇ
ਦੁਕਾਨਾਂ ਦੇ ਉੱਤੇ ਕੈਸਟਾਂ ਚੱਲਦੀਆਂ ਹੁੰਦੀਆਂ ਸੀ ਉਹ ਹੈਨਾ ਕੈਸਟਾਂ ਪਰਵਾ ਪਰਵਾ ਕੇ ਗੀਤ ਚੱਲਦੇ ਹੁੰਦੇ ਸੀਗੇ ਸੋ ਆਮ ਹੀ ਚੱਲਦੇ ਹੁੰਦੇ ਸੀਗੇ ਗੀਤ ਦੁਕਾਨਾਂ ਦੇ ਉੱਤੇ ਯਾਨੀ ਕੋਈ ਨਵਾਂ ਗੀਤ ਆਉਂਦਾ ਹੁੰਦਾ ਸੀਗਾ ਤੇ ਉਹ ਦੁਕਾਨਾਂ ਤੇ ਚੱਲਦੇ ਗੀਤਾਂ ਤੋਂ ਹੀ ਸਾਨੂੰ ਪਤਾ ਲੱਗਦਾ ਸੀਗਾ ਭਈ ਹਾਂਜੀ ਹੁਣੇ ਗੀਤ ਆ ਗਿਆ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੁਹਾਡੇ ਗੀਤਾਂ ਦੀ ਕਿਸ ਤਰ੍ਹਾਂ ਉਡੀਕ ਰਹਿੰਦੀ ਹੁੰਦੀ ਸੀਗੀ ਸਾਰਿਆਂ ਨੂੰ ਹੈਨਾ ਔਰ ਬੜੇ ਹੀ ਦਿਲ ਦੇ ਕਰੀਬ ਹੁੰਦੇ ਸੀ ਗੀਤ ਉਹ ਔਰ ਸੋ ਬਹੁਤ ਵਧੀਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਾਨੂੰ ਤੁਸੀਂ ਆਪਣੇ ਪਰਿਵਾਰ ਦਾ ਹਿੱਸਾ ਲੱਗਦੇ ਹੁੰਦੇ ਕਿਉਂਕਿ ਬਰਾੜ ਸਾਹਿਬ ਬਹੁਤ ਵਾਰ ਤੁਹਾਡਾ ਜ਼ਿਕਰ ਵੀ ਕਰਦੇ ਆ ਤੁਹਾਡੀ ਸ਼ਖਸੀਅਤ ਬਾਰੇ ਵੀ ਗੱਲਬਾਤ ਕਰਦੇ ਆ ਔਰ ਤੁਹਾਡੇ ਗਾਣੇ ਵੀ ਆਮ
ਸੀ ਬਿਲਕੁਲ ਜੀ ਬਾਈ ਜੀ ਮਿੰਟੂ ਬਰਾੜ ਜੀ ਅਸੀਂ ਸਾਰੇ ਪਹਿਲਾਂ ਛੋਟੇ ਹੁੰਦੇ ਇਕੱਠੇ ਰਹੇ ਆ ਬਹੁਤ ਪਿਆਰ ਆ ਉਹਨਾਂ ਨਾਲ ਜਦੋਂ ਵੀ ਕਿਤੇ ਗੱਲ ਹੁੰਦੀ ਆ ਤਾਂ ਬੜਾ ਉੱਥੇ ਇੰਡੀਆ ਵੀ ਕਾਫੀ ਕੱਟ ਰਹੇ ਇੱਥੇ ਵੀ ਗੱਲ ਹੁੰਦੀ ਰਹਿੰਦੀ ਉਹਨਾਂ ਨਾਲ ਸੋ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਸ਼ੁਰੂ ਤੋਂ ਮਤਲਬ ਸੋਚ ਉਹਨਾਂ ਦੀ ਬੜੀ ਵਧੀਆ ਰਹੀ ਹੈ ਹਨਾ ਜੀ
ਤੇ
ਬੜੇ ਵਧੀਆ ਇਨਸਾਨ ਨੇ ਜੀ
ਜੀ ਜੀ ਸੋ ਜਿਵੇਂ ਗੱਲ ਤੁਹਾਡੀ ਹੁਣੇ ਪਿੱਛੇ ਵੱਲ ਗਈ ਆ ਤੇ ਗੱਲ ਉੱਥੋਂ ਹੀ ਬਚਪਨ ਤੋਂ ਹੀ ਸ਼ੁਰੂ ਕਰਦੇ ਆ ਕਿ ਕਿਵੇਂ ਦਾ ਬਚਪਨ ਰਿਹਾ ਤੁਹਾਡਾ ਔਰ ਇੱਕ ਸੰਗੀਤ ਦੇ ਨਾਲ ਕਹਿ ਲੋ ਜਿਸ ਮੁਕਾਮ ਤੇ ਤੁਸੀਂ ਉਹ ਕੀ ਬਚਪਨ ਦੇ ਵਿੱਚ ਸੋਚਿਆ ਸੀਗਾ ਕਿ ਕਦੀ ਮੈਂ ਇੱਥੇ ਇਸ ਮੁਕਾਮ ਤੱਕ ਪਹੁੰਚਾਂਗਾ ਜਾਂ ਹੈਨਾ ਸੋ ਇਹਦੇ ਬਾਰੇ ਆਪਣੇ ਬਚਪਨ ਬਾਰੇ ਸਾਡੇ ਨਾਲ ਸਾਂਝ ਪਾਓ
ਹਾਂਜੀ ਬਚਪਨ ਇਹ ਹੈ ਜੀ ਮੈਂ ਸਾਡੇ ਦਾਦਾ ਸਾਹਿਬ ਪੜਿਆ ਮੈਂ ਤੇ ਉਦੋਂ ਪਹਿਲਾਂ ਖਾਲਸਾ ਸਕੂਲ ਉੱਥੇ ਛੇਵੀਂ ਸੱਤਵੀਂ ਚ ਪੜ੍ਹਦੇ ਹੁੰਦੇ ਸੀ ਉਦੋਂ ਛੋਟੇ ਹੁੰਦਿਆਂ ਨੂੰ ਸ਼ੌਕ ਸੀ ਗਾਉਣ ਦਾ
ਜੀ
ਤੇ ਉੱਥੇ 15 ਅਗਸਤ ਤੇ 26 ਜਨਵਰੀ ਦੇ ਗਾਣੇ ਗਾਉਣੇ ਕੰਪੀਟੀਸ਼ਨ ਲੜਨੇ ਤੇ ਮਤਲਬ ਸਾਡੇ ਪਿੰਡਾਂ ਚ ਮੈਂ ਛੋਟਾ ਹੁੰਦੇ ਨੇ ਮੇਰੀ ਪਛਾਣ ਹੋ ਗਈ ਸੀ
ਤੇ
ਉਸ ਤੋਂ ਬਾਅਦ ਮੇਰੇ ਡੈਡੀ ਨੂੰ ਵੀ ਸ਼ੌਕ ਸੀਗਾ ਵੀ ਚਲੋ ਵੀ ਘਰੇ ਕੁਛ ਨਾ ਕੁਛ ਸਾਡੇ ਉੱਥੇ ਬੜੇ ਅੱਛੇ ਉਸਤਾਦ ਕਲਾਸੀਕਲ ਹੁੰਦੇ ਸੀਗੇ ਜੀ ਆਪਣਾ ਗੁਰਦੁਆਰਾ ਮਖਲਾਬ ਰਾਗੀ ਮਿਲਾਪ ਸਿੰਘ ਜੀ ਉਹਨਾਂ ਕੋਲ ਮੈਨੂੰ ਟਾਈਮ ਮੇਰਾ ਸਿੱਖਣ ਦਾ ਪਰ ਬਹੁਤ ਥੋੜਾ ਟਾਈਮ ਕਿਉਂਕਿ ਮੈਂ ਛੋਟਾ ਬਹੁਤ ਸੀ ਉਦੋਂ ਤੇ ਮੈਨੂੰ ਉਹਨਾਂ ਨੇ ਕਹਿਣਾ ਵੀ ਬੇਟਾ ਤੂੰ ਟਾਈਮ ਲਾਇਆ ਕਰ ਆਪਾਂ ਚਲੋ ਜਿੰਨਾ ਕੁ ਟਾਈਮ ਹੁੰਦਾ ਮੈਂ ਲਾਉਂਦਾ ਉੱਥੇ ਤੇ ਉੱਥੋਂ ਤਾਂ ਸ਼ੁਰੂ ਹੋ ਗਈ ਜੀ ਫਿਰ ਸਕੂਲ ਤੋਂ ਲੈ ਕੇ ਫਿਰ ਕਾਲਜ ਸੋਸਾਇਟੀ ਵਾਲਾਂ ਤੱਕ ਪਰ ਇੰਨਾ ਨੀ ਸੀਗਾ ਵੀ ਕਿਤੇ ਕੈਸ ਕਰਾਵਾਂਗੇ ਜਾਂ ਹਿੱਟ ਹੋਵਾਂਗੇ ਜਾਂ ਏਦਾਂ ਹੋਊਗਾ ਬਸ ਅੱਗੇ ਫਿਰ ਜਿਵੇਂ ਜਿਵੇਂ ਵਧਦਾ ਗਿਆ ਤੇ ਯਾਰਾਂ ਦੋਸਤਾਂ ਦੀਆਂ ਭੈਣਾਂ ਭਰਾਵਾਂ ਦੀਆਂ ਹੈਲਪ ਹੁੰਦੀ ਗਈ ਤੋ ਫਿਰ ਬਸ ਉਹ ਅੱਗੇ ਆਪਣਾ ਏਦਾਂ ਕੈਸਟਾਂ ਕੁਸਟਾਂ ਆ ਗਈਆਂ ਜੀ
ਸੀ ਸੋ ਤੁਸੀਂ ਗਾਇਕੀ ਦਾ ਹੀ ਸ਼ੌਕ ਰੱਖਦੇ ਸੀ ਜਾਂ ਕਦੀ ਲਿਖਣ ਦਾ ਲਿਖਦੇ ਵੀ ਹੁੰਦੇ ਸੀ ਔਰ ਗਾਉਂਦੇ ਵੀ ਹੁੰਦੇ ਸੀਗੇ ਕਿਸ ਤਰ੍ਹਾਂ ਰਿਹਾ ਤੁਹਾਡਾ ਇਹ ਦੌਰ
ਨਹੀਂ ਉਦੋਂ ਮੈਨੂੰ ਗਾਉਣ ਦਾ ਸ਼ੌਕ ਸੀਗਾ ਜਿਵੇਂ ਗਾਉਣ ਦਾ ਹੁੰਦਾ ਸੀਗਾ ਤੇ ਮਾਨਕ ਸਾਹਿਬ ਦਾ ਫੈਨ ਸੀ ਮੈਂ ਸਾਡੇ ਏਰੀਆ ਚ ਮਾਨਕ ਸਾਹਿਬ ਨੇ ਕਾਫੀ ਖਾੜੇ ਲਾਏ ਉਦੋਂ
ਜੀ
ਮੇਰੇ ਯਾਦ ਵਿੱਚ ਕਈ ਵਾਰੀ ਉਹਨਾਂ ਦੇ ਅੱਗੇ ਬੈਠ ਕੇ ਸੁਣਨ ਦਾ ਮੌਕਾ ਜਗ੍ਹਾ ਨੀ ਮਿਲਦੀ ਹੁੰਦੀ ਸੀ ਬੈਠਣ ਨੂੰ ਕੋਈ ਛੋਟੇ ਛੋਟੇ ਹੁੰਦੇ ਸੀ ਤੇ ਉਹਨਾਂ ਨੂੰ ਬੜਾ ਸੁਣਿਆ ਬਹੁਤ ਜ਼ਿਆਦਾ ਜਿੱਥੇ ਵੀ ਕਿਤੇ ਖਾੜਾ ਹੁੰਦਾ ਉਹਨਾਂ ਦਾ ਪਿੰਡਾਂ ਚ ਉਦੋਂ ਅਸੀਂ ਜਾਂਦੇ ਹਨਾ
ਜੀ
ਚੇਟਕ ਸੀਗੀ ਇੱਕ ਜੀ ਗਾਉਣ ਦੀ
ਜੀ ਬਿਲਕੁਲ ਸੋ ਜਿਹੜਾ ਸ਼ੌਕ ਹੋਵੇ ਤੁਹਾਨੂੰ ਉਸ ਪਾਸੇ ਲੈ ਹੀ ਜਾਂਦਾ ਸੋ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਹਰਦੇਵ ਤੋਂ ਹਰਦੇਵ ਮਾਹੀ ਨੰਗਲ ਦਾ ਜਿਹੜਾ ਸਫ਼ਰ ਹੁੰਦਾ ਹੈ ਨਾ ਔਰ ਆਪਣੇ ਇੱਕ ਪਿੰਡ ਨੂੰ ਆਪਣੇ ਇੱਕ ਖਿੱਤੇ ਦਾ ਨਾਮ ਲੈ ਕੇ ਚੱਲਣਾ ਔਰ ਉਸ ਨਾਮ ਨੂੰ ਆਪਣੀ ਪਹਿਚਾਣ ਬਣਾਉਣਾ ਔਰ ਆਪਣੀ ਪਹਿਚਾਣ ਦੇ ਨਾਲ ਉਸ ਪਿੰਡ ਦੀ ਪਹਿਚਾਣ ਬਣਾਉਣਾ ਇਹ ਹਰ ਕਿਸੇ ਦੇ ਨਸੀਬ ਚ ਨਹੀਂ ਹੁੰਦਾ ਸੋ ਤੁਸੀਂ ਕਰ ਦਿਖਾਇਆ ਸੋ ਮਾਹੀ ਨੰਗਲ ਪਿੰਡ ਦੇ ਨਾਮ ਨੂੰ ਹੁਣ ਤੁਸੀਂ ਆਪਣੇ ਨਾਮ ਨਾਲ ਜੋੜਿਆ ਹੋਇਆ ਔਰ ਉਸ ਨਾਮ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹੋ ਸੋ ਧੰਨ ਭਾਗ ਨੇ ਜੀ ਉਸ ਪਿੰਡ ਦੇ ਵੀ ਸੋ ਗੱਲ ਸ਼ੁਰੂਆਤੀ ਦੌਰ ਦੇ ਹਨਾ ਜੀ
ਹਾਂਜੀ ਹਾਂਜੀ, ਮੈਂ ਮੇਰੇ ਪਿੰਡ ਨੂੰ ਸਮਝਦਾ ਜੀ ਭਾਗਾ ਵਾਲਾ, ਵੀ ਮੇਰੇ ਪਿੰਡ ਦਾ ਨਾਂ ਮਹੀ ਨੰਗਲ ਮੇਰਾ ਤਾਂ ਜੁੜਿਆ ਜੀ, ਮੇਰਾ ਉਸ ਪਿੰਡ ਚ ਮੈਂ ਜਨਮ ਲਿਆ, ਮੇਰਾ ਪਿੰਡ ਦੀ ਧਰਤੀ ਉਹ ਭਾਗਾ ਵਾਲੀ ਹੈ ਜੀ। ਮੈਂ ਨੀ ਕਹਿੰਦਾ ਵੀ ਮੈਂ ਮੇਰੇ ਪਿੰਡ ਦਾ ਨਾਂ ਬਣਾਇਆ, ਮੇਰੇ ਪਿੰਡ ਨੇ ਮੇਰਾ ਨਾਂ ਜਿੰਨਾ ਵੀ ਹੈਗਾ ਚਲੋ।
ਜੀ ਜੀ ਬਿਲਕੁਲ। ਸੋ ਗੱਲ ਕਰਦੇ ਆ ਸ਼ੁਰੂਆਤੀ ਦੌਰ ਦੀ, ਹਨਾ, ਕਿਸੇ ਵੀ ਜਿੱਦਾਂ ਸ਼ੌਂਕ ਬਹੁਤਿਆਂ ਨੂੰ ਹੁੰਦਾ ਹਰ ਚੀਜ਼ ਨੂੰ, ਸਾਡੇ ਕਈਆਂ ਦੇ ਬਹੁਤ ਸਾਰੇ ਸ਼ੌਂਕ ਹੁੰਦੇ ਆ, ਪਰ ਉਹ ਸ਼ੌਂਕ ਨੂੰ ਇੱਕ ਮੰਜ਼ਿਲ ਇੱਕ ਮੁਕਾਮ ਨਹੀਂ ਮਿਲ ਪਾਉਂਦਾ ਹਰ ਕਿਸੇ ਨੂੰ। ਸੋ ਕਿਉਂਕਿ ਉਹ ਜਿਹੜੇ ਸ਼ੁਰੂਆਤੀ ਦੌਰ ਹੁੰਦਾ, ਜਿਹੜੀ ਸਟਰਗਲ ਹੁੰਦੀ ਆ, ਔਰ ਉਹ ਸਟਰਗਲ ਦੇ ਨਾਲ ਇੱਕ ਕਿੱਕ ਹੁੰਦੀ ਆ ਮਿਲਦੀ, ਹਨਾ, ਇੱਕ ਮੌਕਾ ਜਿਹੜਾ ਉਹ ਤੁਹਾਡੇ ਹੱਥ ਹੋਣਾ ਚਾਹੀਦਾ, ਉਸ ਤੋਂ ਬਾਅਦ ਫਿਰ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਦੇ। ਸੋ ਤੁਸੀਂ ਆਪਣੇ ਜੇ ਉਸ ਨਜ਼ਰ ਮਾਰੋ ਉਸ ਸ਼ੁਰੂਆਤੀ ਦੌਰ ਤੇ, ਤੁਹਾਨੂੰ ਇਹੋ ਜਿਹੀ ਕਿਹੜੀ ਚੀਜ਼ ਦਿਸਦੀ ਆ ਭਾਈ ਜਿੰਨੇ ਆ ਕੇ ਤੁਹਾਡਾ ਬੂਹਾ ਖੜਕਾਇਆ ਤੇ ਤੁਸੀਂ ਉਹ ਗ੍ਰੈਬ ਕਰ ਲਈ ਉਹ ਅਪਰਚੁਨਿਟੀ?
ਐਕਚੁਅਲੀ ਨਾ ਜੀ, ਛੋਟੇ ਹੁੰਦੇ ਜਦੋਂ ਸਕੂਲ ਟਾਈਮ ਤੋਂ ਬਾਅਦ ਕਾਲਜ ਮੈਂ ਔਰ ਬਲਕਾਰ ਅਸੀਂ ਇਕੱਠੇ ਸ਼ੁਰੂਆਤ ਚ ਤਿਆਰੀ ਤੁਰੀ ਕਰਦੇ ਹੁੰਦੇ ਇਕੱਠੇ, ਬਲਕਾਰ ਸਿੱਧੂ ਜੀ
ਜੀ,
ਤੇ ਉਹਨਾਂ ਦਿਨਾਂ ਚ ਆ ਕੇ ਮੇਰੀ ਮਦਰ ਯਾਰੇ ਬਿਮਾਰ ਹੋ ਗਏ ਸੀਗੇ, ਤੇ ਅਸੀਂ ਇਕੱਠਿਆਂ ਨੇ ਤਿਆਰੀ ਸ਼ੁਰੂ ਕੀਤੀ ਵੀ ਕੈਸਟ ਕਰਾਵਾਂਗੇ, ਹਨਾ, ਏਦਾਂ ਉਹ ਫਿਰ ਮੇਰੇ ਮਦਰ ਬਿਮਾਰ ਹੋ ਗਏ, ਡੀਐਮਸੀ ਹਸਪਤਾਲ ਹੋਸਪਿਟਲ ਰਹੇ ਕਾਫੀ ਚਿਰ ਦਾਖਲ ਹੋ, ਤੇ ਮੈਂ ਫਿਰ ਉਦੋਂ ਮੇਰਾ ਫਿਰ ਦੋ ਤਿੰਨ ਸਾਲ ਬਿਮਾਰ ਰਹੇ, ਫਿਰ ਡੈਥ ਹੋ ਗਈ ਉਹਨਾਂ ਦੀ, ਤੇ ਉਦੋਂ ਮੇਰਾ ਫਿਰ ਤਿੰਨ ਚਾਰ ਸਾਲ ਦਾ ਬ੍ਰੇਕ, ਉਦੋਂ ਮੈਥੋਂ ਹੋਇਆ ਨੀ ਕੁਛ, ਇਹਦਾ ਧਿਆਨ ਨੀ ਦਿੱਤਾ ਗਿਆ ਕੀ ਵੱਲ
ਜੀ।
ਫਿਰ ਮੈਂ ਸ਼ਰਤਾ ਖਿਆਲ ਉਦੋਂ ਹਨਾ ਵੀ ਚਲੋ ਦੇਖਦੇ ਹਾਂ ਪਿੰਡ, ਫਿਰ ਉਹ ਜਿਵੇਂ ਆਪਣੇ ਪਿੰਡਾਂ ਚ ਹੁੰਦਾ ਹਨਾ ਖੇਤੀਬਾੜੀ ਦਾ ਜੀ,
ਹਾਂਜੀ,
ਕਰਦੇ ਕੁਰਦੇ ਰਹੇ ਉਹ। ਫਿਰ ਜਿਹੜੇ ਮੇਰੇ ਯਾਰ ਦੋਸਤ ਸੀਗੇ ਜਿਵੇਂ ਬਾਈ ਮਿੰਟੂ ਹੋਰੇ ਵੀ ਸੀਗੇ, ਤੇ ਮੇਰਾ ਦੋਸਤ ਹੈ ਸ਼ੇਖਰ, ਹਨਾ, ਉਦੋਂ ਆਪਣਾ ਬਲਕਾਰ ਸਿੱਧੂ ਦੀਆਂ ਕੈਸਟਾਂ ਇੱਕ ਦੋ ਆ ਗਈਆਂ ਸੀਗੀਆਂ ਜੀ, ਹਨਾ
ਜੀ।
ਉਹ ਫਿਰ ਜਦੋਂ ਕਿਤੇ ਉਹਦੇ ਫੰਕਸ਼ਨ ਹੋਣਾ ਪਿੰਡਾਂ ਚ, ਤਾਂ ਮੈਨੂੰ ਫਿਰ ਇਹਨਾਂ ਨੇ ਸਾਰਿਆਂ ਨੇ ਲੈ ਕੇ ਨਾਲ ਵੀ ਗਾ ਯਾਰ ਵੀ ਦਿਖਾੜਾ ਹੋਣਾ ਵੀ ਗਾ, ਹਨਾ, ਮੇਰੇ ਯਾਰ ਵੀ ਆਪਣਾ ਜਮਲਾ ਜੱਟ ਜੇ ਸਾਡੇ ਉਹਦੇ ਉੱਤੇ ਗਾਉਣ ਦਾ ਮੌਕਾ ਮਿਲਿਆ। ਫਿਰ ਉਹ ਮੈਨੂੰ ਸਾਰੇ ਕਹਿੰਦੇ ਯਾਰ ਵੀ ਐ ਨਾ ਕਰ ਵੀ ਤੂੰ ਨਾ ਵੀ ਕਰ ਕੁਛ ਨਾ ਕੁਛ। ਫਿਰ ਅਸੀਂ ਇਕੱਠਿਆਂ ਨੇ ਸਲਾਹ ਬਣਾ ਕੇ ਫਿਰ ਪਹਿਲਾਂ ਟੇਪ ਕੀਤੀ ਅਸੀਂ ਝੂਠੀ ਜਹਾਨ ਦੀ, ਤੇ ਉਹਦੇ ਨਾਲ ਮੇਰੀ ਮਤਲਬ ਕੇ ਪਹਿਚਾਣ ਬਣ ਗਈ ਸੀ, ਬਜਾਦੇ ਨੀ ਵਿਕੀ ਨੀ ਗੈਸ ਹਿੱਟ ਨੀ ਹੋਈ ਸੀਗੀ, ਪਰ ਉਹ ਮੇਰੀ ਪਹਿਚਾਣ ਹੋ ਗਈ ਸੀ
ਜੀ।
ਹੌਲੀ ਚੱਲਦੇ ਚੱਲਦੇ ਫਿਰ ਉਸ ਤੋਂ ਬਾਅਦ ਬਸ ਸਾਡੇ ਮੇਰੇ ਬਹੁਤ ਹੀ ਮਾਣਯੋਗ ਨੇ ਸਾਡੇ ਮਿੱਤਰ
ਜੀ, ਸੋ ਜੀ ਬਿਲਕੁਲ ਹੀ। ਸੋ ਇਹਨਾਂ ਦੀ ਪਹਿਲੀ ਜਿਹੜੀ ਇਹਨਾਂ ਨੇ ਆਪਣੀ ਜਿਹੜੀ ਐਲਬਮ ਸੀਗੀ ਝੂਠੀਏ ਜਹਾਨ ਦੀ, ਇਥੋਂ ਆਪਣਾ ਕਰੀਅਰ ਸ਼ੁਰੂ ਕੀਤਾ, ਔਰ ਉਸ ਤੋਂ ਬਾਅਦ ਬਹੁਤ ਹੀ ਪਿਆਰੇ ਪਿਆਰੇ ਗੀਤ ਜਿਹੜੇ ਆ ਉਹ ਝੋਲੀ ਪਾਏ ਆ ਜੀ। ਆਸ਼ਕਾਂ ਨੂੰ ਫਾਂਸੀ ਉਸ ਤੋਂ ਬਾਅਦ ਆਈ ਸੀ, ਹੈ ਨਾ, ਤੇ ਉਹਦੇ ਹਰਦੇਵ ਜੀ ਉਹਦੇ ਵਿੱਚ ਆਸ਼ਕਾਂ ਨੂੰ ਫਾਂਸੀ ਦੇ ਵਿੱਚ ਸੀਗੇ ਇੱਕ ਗੀਤ ਬੜਾ ਮਕਬੂਲ ਹੋਇਆ ਸੀ, ਵੇ ਮੈਂ ਕੁੜੀ ਗਰੀਬਾਂ ਦੀ ਮੈਨੂੰ ਪਿਆਰ ਨਾ ਮੁੰਡਿਆ ਕਰ।
ਹਾਂਜੀ ਹਾਂਜੀ, ਆਸ਼ਕ ਨੂੰ ਫਾਂਸੀ ਸੀ, ਆਸ਼ਕ ਨੂੰ ਫਾਂਸੀ
ਜੀ,
ਉਹਦੇ ਵਿੱਚ ਸੀਗਾ
ਗਾਣਾ। ਇਹ ਗੀਤ ਬੜਾ ਕੈਚੀ ਜੇ, ਆਮ ਤੌਰ ਤੇ ਇਹ ਹੁੰਦਾ ਕਿ ਜਿੱਦਾਂ ਥੋੜੇ ਭੰਗੜੇ ਵਾਲੇ ਜਾਂ ਬੀਟ ਵਾਲੇ ਜਿਹੜੇ ਸੌਂਗਸ ਹੁੰਦੇ ਆ ਜ਼ਿਆਦਾ ਕੈਚੀ ਹੁੰਦੇ ਆ, ਮੂੰਹ ਤੇ ਚੜ ਜਾਂਦੇ ਆ, ਪਰ ਤੁਹਾਡੇ ਇਹੋ ਜਿਹੇ ਜਿਹੜੇ ਗੀਤ ਸੀ ਉਹ ਬਹੁਤ ਕੈਚੀ ਹੁੰਦੇ ਸੀ, ਯਾਨੀ ਜ਼ੁਬਾਨ ਤੇ ਚੜ ਜਾਂਦੇ ਹੁੰਦੇ ਸੀ। ਇਹ ਗੀਤ ਮੈਂ ਵੀ ਗੁਣਗੁਣਾਇਆ ਹੋਇਆ, ਮੈਨੂੰ ਯਾਦ ਹੈ ਇਹੋ ਜਿਹੇ ਗੀਤ, ਹੈ ਨਾ, ਮੈਂ ਕੁੜੀ ਗਰੀਬਾਂ ਦੀ ਆ।
ਇਸ ਗਾਣੇ ਨੇ ਮੇਰੀ ਪਹਿਚਾਣ ਬਣਾਈ ਸੀਗੀ ਜੀ, ਇਸ ਗਾਣਾ ਮੇਰਾ ਹਿੱਟ ਹੋਇਆ ਸੀ ਕੁੜੀ ਗਰੀਬਾਂ ਦੀ, ਤੇ ਇਸ ਗਾਣੇ ਤੋਂ ਮੇਰਾ ਅੱਗੇ ਕੰਮ ਫਿਰ ਸ਼ੁਰੂ ਹੋਇਆ ਸੀਗਾ, ਹਿੱਟ ਹੋਇਆ ਸੀ
ਜੀ। ਸੋ ਇੱਕ ਤੁਹਾਡਾ ਗਾਣਾ ਹੋਇਆ ਸੀਗਾ ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਹੈ ਨਾ, ਔਰ ਵੱਡੀ ਭਾਬੀ ਮਾਂ ਵਰਗੀ ਗੱਲ।
ਉਹ ਤਾਂ ਫਿਰ ਉਦੋਂ ਬਾਅਦ ਤਾਂ ਮਾਹੀ ਚਾਹੁੰਦਾ ਤਾਂ ਬਹੁਤ ਜ਼ਿਆਦਾ ਟੇਪ ਵਿਕੀ ਸੀ, ਬਹੁਤ ਮਤਲਬ ਵੀ ਉਹ ਗਿਣਤੀ ਨੀ ਸੀ ਉਹਦੀ ਕਿੰਨੀ ਟੇਪ ਵਿਕੀ, ਉਹ 98 ਦੀ ਸਭ ਤੋਂ ਵੱਧ ਟੇਪ ਸੇਲ ਹੋਈ ਸੀ, ਜੋ ਜਿਹੜੀ ਆਪਣੀ ਕੰਪਨੀ ਕਹਿੰਦੀ ਹੈ ਨਾ ਗੋਇਲ ਕੰਪਨੀ
ਜੀ ਜੀ,
ਔਰ
ਜੀ, ਔਰ ਮੈਂ ਵੀ ਜਿਸ ਤਰ੍ਹਾਂ ਦੇਖ ਰਹੀ ਸੀ, ਔਰ ਯੂਟਿਊਬ ਤੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਇਹਦੇ ਲੱਖਾਂ ਹੀ ਵਿਊਜ਼ ਹੋਏ ਆ, ਹਨਾ, ਔਰ ਇੰਨਾ ਪਿਆਰ ਲੋਕੀ ਅਜੇ ਵੀ ਇਹਨੂੰ ਇਸ ਗਾਣੇ ਨੂੰ ਦਿੰਦੇ ਆ। ਸੋ ਜਿਹੜੀ ਕੁਛ ਗੀਤ ਹੁੰਦੇ ਆ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਏਦਾਂ ਹੁੰਦੇ ਆ ਕਿ ਉਹਨੂੰ ਸਮਾਂ ਉਹਨਾਂ ਨੂੰ ਘੱਟ ਵੱਧ ਨਹੀਂ ਕਰ ਸਕਦਾ, ਜਿਹਨਾਂ ਨੂੰ ਅਸੀਂ ਐਵਰ ਗ੍ਰੀਨ ਕਹਿੰਦੇ ਆ। ਸੋ ਇਹੋ ਜਿਹੇ ਬਹੁਤ ਸਾਰੇ ਗੀਤ ਜਿਹੜੇ ਤੁਸੀਂ ਝੋਲੀ ਪਾਏ ਹੋਏ ਆ, ਸੋ ਇਹਨਾਂ ਦੇ ਵਿੱਚੋਂ ਕੋਈ ਸਾਨੂੰ ਤੁਸੀਂ ਜ਼ਰੂਰ ਗੁਣਗੁਣਾ ਕੇ ਦੱਸੋ।
ਹਾਂਜੀ, ਸਭ ਤੋਂ ਪਹਿਲਾਂ ਨਾ ਦੋ ਬੋਲ ਚਾਹੁੰਦਾ ਸੀਗਾ ਵਿਸਾਖੀ ਦਾ ਦਿਹਾੜਾ ਲੰਘ ਕੇ ਗਿਆ ਤੇ ਮੇਰਾ ਦਿਲ ਕਰਦਾ ਸੀ ਵੀ ਦੋ ਬੋਲ ਮੈਂ ਵਿਸਾਖੀ ਦੇ ਨਾਂ ਤੇ ਧਾਰਮਿਕ ਦੋ ਬੋਲ ਮੈਂ ਪੇਸ਼ ਕਰਾਂ।
ਜ਼ਰੂਰ ਜ਼ਰੂਰ ਜੀ ਜ਼ਰੂਰ।
ਠੀਕ ਹੈ ਜੀ ਇਜਾਜ਼ਤ।
ਜੀ ਜ਼ਰੂਰ ਹਾਂਜੀ।
ਤੇਰੇ ਪੁਰਬ ਮਨਾਉਂਦੇ ਰਹੀਏ, ਤੇਰੀ ਬਾਣੀ ਗਾਉਂਦੇ ਰਹੀਏ, ਤੇਰੇ ਪੁਰਬ ਮਨਾਉਂਦੇ ਰਹੀਏ, ਤੇਰੀ ਬਾਣੀ ਗਾਉਂਦੇ ਰਹੀਏ। ਤੇਰਾ ਵਿਰਸਾ ਬੜਾ ਮਹਾਨ ਪੰਥ ਮਹਾਰਾਜ, ਤੇਰੇ ਚੁੱਲ ਦੇ ਰਹਿਣ ਨਿਸ਼ਾਨ ਪੰਥ ਮਹਾਰਾਜ, ਤੇਰੇ ਚੁੱਲ ਦੇ ਰਹਿਣ ਨਿਸ਼ਾਨ ਪੰਥ ਮਹਾਰਾਜ। ਲੰਗਰ ਤੇ ਪੰਗਤ ਦੀ ਤੇਰੀ ਰੀਤ ਜੱਗ ਵਿੱਚ ਕਾਇਮ ਰਹੇ, ਤੇਰੇ ਲੰਗਰਾਂ ਚੋਂ ਮੁੜਿਆ ਭੁੱਖਾ ਨਾ ਕਦੇ ਕੋਈ ਇਹ ਕਹੇ, ਤੈਨੂੰ ਕਰਦਾ ਨਮਨ ਜਹਾਨ ਪੰਥ ਮਹਾਰਾਜ, ਤੇਰੇ ਚੁੱਲ ਦੇ ਰਹਿਣ ਨਿਸ਼ਾਨ ਪੰਥ ਮਹਾਰਾਜ, ਤੇਰਾ ਵਿਰਸਾ ਬੜਾ ਮਹਾਨ ਪੰਥ ਮਹਾਰਾਜ, ਤੇਰੇ ਚੁੱਲ ਦੇ ਰਹਿਣ ਨਿਸ਼ਾਨ ਪੰਥ ਮਹਾਰਾਜ। ਥੈਂਕ ਯੂ ਜੀ।
ਬਹੁਤ ਵਧੀਆ ਜੀ, ਬਹੁਤ ਹੀ ਪਿਆਰੀ ਆਵਾਜ਼ ਬਿਲਕੁਲ। ਸੋ ਬਹੁਤ ਵਧੀਆ ਲੱਗ ਰਿਹਾ ਅੱਜ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ। ਔਰ ਇੱਕ ਗੱਲ ਜਿਹੜੀ ਮਿਊਜ਼ਿਕ ਫੀਲਡ ਦੀ ਕਰੀਏ ਹੈ ਨਾ, ਉਹਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਇੱਕ ਗੁਰੂ ਤੇ ਇੱਕ ਰਿਆਜ਼ ਹੈ ਨਾ। ਸੋ ਕਿੰਨਾ ਕੁ ਟਾਈਮ ਤੁਸੀਂ ਦੇ ਪਾਉਂਦੇ ਹੋ ਸੰਗੀਤ ਨੂੰ, ਯਾਨੀ ਹੁਣ ਵੀ ਜੇ ਗੱਲ ਕਰੋ ਤੇ ਤੁਸੀਂ ਕੀ ਉਸ ਰਿਆਜ਼ ਨੂੰ ਆਪਣੇ ਨਾਲ ਰੱਖਿਆ ਹੋਇਆ, ਤੁਸੀਂ ਅੱਜ ਵੀ ਉਸ ਦਾ ਰਿਆਜ਼ ਕਰਦੇ ਹੋ ਸੰਗੀਤ ਦਾ?
ਹਾਂਜੀ, ਮੈਂ ਨਾ ਜਿਵੇਂ ਹੁਣ ਇੱਥੇ ਮੈਂ ਰਹਿੰਦਾ ਜੀ ਆਕਲੈਂਡ ਨਿਊਜ਼ੀਲੈਂਡ, ਤੇ ਕੰਮ ਤੋਂ ਜਦੋਂ ਮੈਂ ਕਿਤੇ ਵਿਹਲ ਹੁੰਦੀ ਆ, ਮੈਂ ਕਾਰ ਦੀ ਗੱਡੀ ਜਾਂਦਾ ਤੇ ਮੇਰੇ ਉਸ ਇੱਕ ਸੀਡੀ ਲਾਈ ਹੁੰਦੀ ਆ ਆਪਣਾ ਤਾਨਪੁਰਾ, ਉਹਦੇ ਵਿੱਚ ਮੇਰਾ ਕੀਤਾ ਹੋਇਆ। ਜਿਹੜਾ ਹੁਣ ਟਾਈਮ ਮਿਲਦਾ ਜਾਣ ਆਉਣ ਤੇ ਫਿਰ ਮੈਂ ਰਿਆਜ਼ ਕਰ ਲੈਂਦਾ ਜੀ, ਰਿਆਜ਼ ਕਰ ਲੈਂਦਾ ਜਾਂ ਘਰ ਫਿਰ ਵੀ ਘਰ ਵੀ ਮੈਂ ਜਦੋਂ ਟਾਈਮ ਲੱਗਦਾ ਮੈਂ ਅੱਧ ਘੰਟਾ ਅੱਧਾ ਘੰਟਾ ਜਦੋਂ ਵੀ ਮੈਨੂੰ ਜਦੋਂ ਵਕਤ ਮਿਲਦਾ ਉਦੋਂ ਮੈਂ ਕਰ ਲੈਂਦਾ ਜੀ ਰਿਆਜ਼।
ਜੀ ਬਿਲਕੁਲ, ਉਹ ਚੀਜ਼ ਤੁਹਾਡੀ ਆਵਾਜ਼ ਚ ਦਿਖਦੀ ਵੀ ਹੈ। ਔਰ ਜੇ ਮੈਂ ਗਲਤ ਨੀ ਤੇ ਘੱਟੋ ਘੱਟ 15 ਐਲਬਮਸ ਤੁਸੀਂ ਜਿਹੜੀਆਂ ਉਹ ਸਰੋਤਿਆਂ ਦੀ ਝੋਲੀ ਪਾਈਆਂ, ਤੇ ਉਸ ਦੇ ਨਾਲ ਇੱਕ ਰਿਲੀਜੀਅਸ ਕੈਸੇਟ ਜਿਹੜੀ ਸੀਗੀ ਚੱਲ ਚੱਲੀਏ ਗੁਰਦੁਆਰੇ,
ਹਾਂਜੀ
ਉਹ ਵੀ ਲੈ ਕੇ ਆਈ
ਸੀ ਹੋ ਗਈ 15 ਤੋਂ। ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਜੀ ਜੀ। ਸੋ ਹਰਦੀਪ ਮਾਹੀ ਨੰਗਲ ਜੀ, ਏਦਾਂ ਹੁੰਦਾ ਹੈ ਨਾ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜਦੋਂ ਇਸ ਮੁਕਾਮ ਤੱਕ ਪਹੁੰਚਦੇ ਆ ਜਿੱਥੇ ਤੁਹਾਡਾ ਨਾਮ ਹੋ ਜਾਂਦਾ, ਜਿਹਨੂੰ ਤੁਸੀਂ ਸ਼ੋਹਰਤ ਕਹਿ ਦਿੰਦੇ ਆ ਹਨਾ, ਸੋ ਇਸ ਮੁਕਾਮ ਤੱਕ ਪਹੁੰਚ ਕੇ ਤੁਸੀਂ ਆਪਣੇ ਜਿਹੜੇ ਪੈਰ ਜ਼ਮੀਨ ਤੇ ਰੱਖਣੇ ਉਹ ਬੜੇ ਜ਼ਰੂਰੀ ਹੋ ਜਾਂਦੇ ਆ ਹਨਾ। ਔਰ ਜਿਸ ਤਰ੍ਹਾਂ ਅਸੀਂ ਬਰਾੜ ਸਾਹਿਬ ਤੋਂ ਤੁਹਾਡੀਆਂ ਗੱਲਾਂ ਸੁਣੀਆਂ ਹੋਈਆਂ ਕਿ ਬੜੇ ਹੀ ਤੁਸੀਂ ਇੱਕ ਮਿੱਠ ਬੋਲ ਜਿਹੜੇ ਔਰ ਬੜੇ ਡਾਊਨ ਟੂ ਅਰਥ ਇਨਸਾਨ ਹੋ, ਸੋ ਤੁਸੀਂ ਇਸ ਚੀਜ਼ ਨੂੰ ਕਿੱਥੇ ਤੱਕ, ਤੁਹਾਨੂੰ ਕਿੱਦਾਂ ਲੱਗਦਾ ਕਿ ਕਿਸ ਤਰ੍ਹਾਂ ਤੁਸੀਂ ਜ਼ਮੀਨ ਦੇ ਨਾਲ ਜੁੜੇ ਰਹਿ ਸਕਦੇ ਹੋ ਜਦੋਂ ਤੁਸੀਂ ਅਸਮਾਨ ਨੂੰ ਵੀ ਛੂਹ ਲੈਂਦੇ ਹੋ? ਤੇ
ਮੇਰਾ ਇਹ ਤਾਂ ਸਵਾਹ ਹੁੰਦਾ ਬੰਦੇ ਦਾ, ਮੇਰੇ ਹੁਣ ਵੀ ਦੋਸਤ ਉੱਥੇ ਜਿਹੜੇ ਮੇਰੇ ਨਾਲ ਪੜ੍ਹਦੇ ਸੀਗੇ, ਕੋਈ ਪੀ ਆਰ ਡੀ ਲਗਾ, ਕੋਈ ਮਤਲਬ ਕਿ ਆਫਿਸਰ ਹੈ ਹਨਾ ਜੀ, ਮਤਲਬ ਕੋਈ ਬਣ ਮਤਲਬ ਵੱਡੇ ਆਫਿਸਰ ਨੇ ਕਿ ਪਿੰਡਾਂ ਪਿੰਡ ਚ ਖੇਤੀ ਕਰਦੇ ਆ, ਉਹ ਸਾਰੇ ਇੱਕੋ ਹੀ ਆ, ਮਤਲਬ ਕਿ ਅਸੀਂ ਬਹਿੰਦੇ ਕਿਤੇ ਇਕੱਠੇ ਹੁੰਦੇ ਸਾਰੇ, ਫਿਰ ਫਰਕ ਨੀ, ਮਤਲਬ ਕਿ ਜੇ ਕੋਈ ਆਫਿਸ ਵੱਡੀ ਪੋਸਟ ਤੇ ਉਹਦੇ ਨਾਲ ਉਨਾ ਪਿਆਰ ਹੀ ਹੈ, ਤੇ ਛੋਟਾ ਮਤਲਬ ਇੱਕੋ ਮਤਲਬ ਕਿ ਓਦਾਂ ਦਾ ਰੱਖਿਆ ਹੋਇਆ ਮਾਹੌਲ ਹੈ ਨਾ। ਬਾਕੀ ਜਦੋਂ ਮੇਰੀ ਟੇਪ ਇਹ ਮਾਹੀ ਜੀ ਦਾ ਹਿੱਟ ਹੋਈ ਹੈ, ਸਭ ਤੋਂ ਵੱਧ ਵਿਕੀ ਸੀ ਟੇਪ ਦਾ ਕੈਸੇਟ
ਜੀ, ਹਾਂਜੀ
ਜਦੋਂ ਮਤਲਬ ਕਿ ਪੂਰੀ ਜਮਾ ਬੱਲੇ ਬੱਲੇ ਹੋ ਗਈ ਸੀ ਵੀ ਕੰਪਨੀਆਂ ਵੀ ਪੰਜ ਚਾਰ ਮਗਰ ਸੀਗੀਆਂ ਮੇਰੇ ਪੈਸੇ ਲੈ ਕੇ, ਤੇ ਉਦੋਂ ਵੀ ਮੈਂ ਮੇਰੇ ਯਾਦ ਆ ਕਿਤੇ ਮੈਂ ਆਪਦੀ ਸੀਸੇ ਮੂਹਰੇ ਖੜਾ ਹੋ ਕੇ ਫਿਰ ਮੈਂ ਆਪਦੇ ਆਪ ਨੂੰ ਸਵਾਲ ਕੀਤਾ ਵੀ ਉਹੀ ਆ ਆਪਣਾ ਵੀ ਮਾਹੀ ਨੰਗਲ ਵਾਲਾ ਉਹੀ ਰਹੀ ਜਿਹੜਾ ਪਹਿਲਾਂ ਸੀਗਾ, ਵੀ ਆਪਾਂ ਨੀ ਚੇਂਜ ਹੋਣਾ, ਕੋਈ ਗੱਲ ਨੀ, ਚਲੋ ਮਾਲਕ ਕਰਦਾ ਹਨਾ ਸਭ ਦਾ, ਤੇ ਜੇ ਉਹਨੇ ਸੋਚਿਆ ਰੱਬ ਨੇ ਤਾਂ ਇੱਕ ਦਿਨ ਟਾਈਮ ਆਈ ਜਾਣਾ, ਤੇ ਉਹ ਤਾਂ ਕਰਕੇ ਮਤਲਬ ਕਿ ਉਹ ਗੱਲ ਨੀ ਤੇ ਧਿਆਨ ਚ ਵੀ ਆਪਾਂ ਵੀ ਕਲਾਕਾਰ ਜਾਂ ਵੀ ਆਪਾਂ ਫਰਕ ਰੱਖੀਏ ਉਦਾਂ ਹੀ ਹੈ ਜੀ ਬਸ ਜਿਵੇਂ ਸੀਗੇ ਪਹਿਲਾਂ।
ਬਹੁਤ ਵਧੀਆ ਜੀ, ਇਹ ਪਰਮਾਤਮਾ ਦੀ ਸਭ ਤੋਂ ਵੱਡੀ ਮਿਹਰ ਹੁੰਦੀ ਹੈ, ਔਰ ਆਪਣੇ ਆਪ ਨਾਲ ਜੁੜੇ ਰਹਿਣਾ ਔਰ ਆਪਣੇ ਆਪ ਨੂੰ ਇਹ ਜਿਤਾਉਂਦੇ ਰਹਿਣਾ ਕਿ ਮੈਂ ਉਹੀ ਰਹਿਣਾ, ਇਹ ਬਹੁਤ ਵੱਡੀ ਗੱਲ ਹੈ। ਔਰ ਉਸ ਤੋਂ ਇਲਾਵਾ ਮੈਨੂੰ ਲੱਗਦਾ ਚੰਗੇ ਦੋਸਤ ਜ਼ਿੰਦਗੀ ਚ ਹੋਣੇ, ਚੰਗੇ ਦੋਸਤ ਜ਼ਿੰਦਗੀ ਚ ਹੋਣੇ ਬਹੁਤ ਜ਼ਰੂਰੀ ਹੈ ਨਾ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਉਹ ਫਾਈਨੈਂਸ਼ੀਅਲੀ ਚਾਹੇ ਕਿੱਦਾਂ ਦੇ ਵੀ ਆ, ਪਰ ਤੁਹਾਡੀ ਸਾਂਝ ਉਹਨਾਂ ਸਾਰਿਆਂ ਦੇ ਨਾਲ ਉਹੀ ਬਣੀ ਹੋਈ ਹੈ। ਸੋ ਬਹੁਤ ਵਧੀਆ ਜੀ, ਕਿਉਂਕਿ ਸਾਡੇ ਸੁਭਾਅ ਚ ਜਿੱਥੇ ਚੇਂਜ ਆਉਣ ਲੱਗਦੀ ਹੈ ਸਭ ਤੋਂ ਪਹਿਲਾਂ ਦੋਸਤ ਹੀ ਸਾਨੂੰ ਦੱਸ ਦਿੰਦੇ ਆ ਕਿ ਹੁਣ ਤੋਂ ਐ ਨੀ ਐ ਹੁੰਦਾ ਪਿਆ ਜਾਂ ਇਸ ਟਰੈਕ ਤੇ ਜਾਂਦਾ ਪਿਆ। ਸੋ ਬਹੁਤ ਖੁਸ਼ਕਿਸਮਤ ਹੋ ਜੀ ਤੁਹਾਡੀ ਜ਼ਿੰਦਗੀ ਚ ਉਦਾਂ ਦੇ ਦੋਸਤ ਜਿਹੜੇ ਹੈਗੇ ਆ। ਸੋ ਭਿੰਦਰ ਕਿਸ਼ਨ ਜੀ ਸਾਡੇ ਜੀ, ਜੀ ਉਹਨਾਂ ਨੇ ਸਾਂਝ ਪਾਈ ਹੈ ਜੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਤੁਹਾਨੂੰ ਤੇ ਨਾਲ ਉਹਨਾਂ ਨੇ ਕਿਹਾ ਭੀ ਦੋ ਲਾਈਨਸ ਪਲੀਜ਼ ਜਰੂਰ ਗੁਣਗੁਣਾ ਦਿਓ ਮਿਸ਼ਰੀ ਤੋਂ ਵੱਧ ਮਿੱਠੀ ਏ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੋਂ ਤੇ ਬਾਕੀ ਮੈਂ ਉਹਦੇ ਦੋ ਲਾਈਨਾਂ ਜਰੂਰ ਸੁਣਾਉਂਗਾ ਜੀ।
ਜੀ
ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾ ਦਿਲ ਕਰਦਾ ਨਾ ਜਾਗਾ ਕਦੇ ਸੌਂਕੇ ਤੇਰੀਆਂ ਬਾਹਾਂ ਤੇ ਪੈਰਾਂ ਹੇਠ ਲਤਾੜ ਸੁੰਦਰਿਆ ਤੁਰ ਜੀਨਾ ਫੁੱਲ ਬਛਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ ਪੈਰਾਂ ਹੇਠ ਲਤਾੜ ਸੁੰਦਰਿਆ ਤੁਰ ਜੀਨਾ ਫੁੱਲ ਬਛਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ ਤੂੰ ਮੇਰਾ ਦਿਲਦਾਰ ਵੀ ਸੱਜਣਾ ਪਹਿਲਾ ਪਹਿਲਾ ਪਿਆਰ ਵੀ ਸੱਜਣਾ ਮੈਂ ਫੁੱਲਾਂ ਤੇ ਤਿੱਤਲੀ ਵਾਂਗੂ ਲੁੱਟਦੀ ਰਾਂ ਬਹਾਰ ਵੀ ਸੱਜਣਾ ਵੇਖੀ ਕਿੱਧਰੇ ਖੰਭ ਚੰਦਰੀ ਦੇ ਕੱਟ ਜੀਨਾ ਉੱਡਣਾ ਭੁੱਲ ਜੂ ਤੈਥੋਂ ਵਾਜ ਹਵਾਵਾਂ ਤੇ ਮਿਸ਼ਰੀ ਤੋਂ ਵੱਧ ਮਿੱਠਿਆ ਸੱਜਣਾ ਦਿਲ ਕਰਦਾ ਨਾ ਜਾਗਾ ਕਦੇ ਸੌਂਕੇ ਤੇਰੀਆਂ ਬਾਹਾਂ ਤੇ ਪੈਰਾਂ ਹੇਠ ਲਤਾੜ ਸੁੰਦਰਿਆ ਤੁਰ ਜੀਨਾ ਫੁੱਲ ਬਛਾਵਾਂ ਨਿੱਤ ਮੈਂ ਤੇਰੀਆਂ ਰਾਵਾਂ ਤੇ।
ਥੈਂਕ ਯੂ ਜੀ ਬਹੁਤ ਖੂਬਸੂਰਤ ਬਹੁਤ ਬਹੁਤ ਸ਼ੁਕਰੀਆ ਜੀ। ਪਰ ਸਾਡੇ ਨਾਲ ਲਿਸਨਰਸ ਜੁੜ ਰਹੇ ਆ ਜੀ ਬੌਬੀ ਸਿੱਧੂ ਨੇ ਬ੍ਰਿਸਬੇਨ ਤੋਂ ਸਾਂਝ ਪਾਈ ਹੈ। ਬੌਬੀ ਸਾਡੀ ਬੜੀ ਪਿਆਰੀ ਜੀ ਕੁੜੀ ਹੈ ਜੀ ਸਾਡੇ ਫਰਾਈਡੇ ਦਾ ਜਿਹੜਾ ਪ੍ਰੋਗਰਾਮ ਲਹਿਰਾ ਹੁੰਦਾ ਉਹ ਹੋਸਟ ਵੀ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਨੂੰ ਤੇ ਕਹਿ ਰਹੇ ਨੇ ਮੋਸਟ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੈਣ ਨੂੰ ਬਹੁਤ 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 ਪਿਆਰ ਜੀ
ਜੀ ਤੇ ਕਹਿ ਰਹੇ ਨੇ ਕਿ ਮੋਸਟ ਵੈਲਕਮ ਹਰਦੀਪ ਮਾਹੀ ਨੰਗਲ ਜੀ ਤੁਸੀਂ ਬਹੁਤ ਸੋਹਣੀ ਆਵਾਜ਼ ਤੇ ਗਾਇਕੀ ਦੇ ਮਾਲਕ ਹੋ ਤੇ ਇਹਨਾਂ ਨੇ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਫਰਕ ਆ ਪਾਸਟ ਟਾਈਮ ਦਾ ਤੇ ਅੱਜ ਦੀ ਗਾਇਕੀ ਚ? ਕਹਿੰਦੇ ਲੋਕ ਬਦਲ ਗਏ ਜਾਂ ਸੋਚ ਬਦਲ ਗਈ ਆ, ਕੀ ਫਰਕ ਆ ਗਿਆ ਗਾਇਕੀ ਦੇ ਵਿੱਚ? ਤੇ ਨਾਲ ਹੀ ਕਹਿ ਰਹੇ ਨੇ ਕਿ ਇੰਜੋਇੰਗ ਪ੍ਰੋਗਰਾਮ ਕੀਪ ਇਟ ਅਪ। ਬਹੁਤ ਬਹੁਤ ਸ਼ੁਕਰੀਆ ਬੌਬੀ। ਸੋ ਬਿਲਕੁਲ ਜੀ ਅਸੀਂ ਇਸ ਗੱਲ ਵੱਲ ਰੁੱਖ ਕਰਦੇ ਆ ਹੁਣ, ਹੈਨਾ, ਕਿ ਕੀ ਫਰਕ ਆ ਗਿਆ ਪਾਸਟ ਟਾਈਮ ਤੇ ਅੱਜ ਦੀ ਗਾਇਕੀ ਚ?
ਐਕਚੁਅਲੀ ਇੱਕ ਤਾਂ ਜੀ ਪਹਿਲਾਂ ਥੋੜਾ ਜਿਹਾ ਗਾਉਣਾ ਔਖਾ ਸੀ, ਕੰਪਨੀ ਤੱਕ ਪਹੁੰਚ ਕਰਨੀ ਔਖੀ ਹੁੰਦੀ ਸੀ। ਕੰਪਨੀ ਕੋਲੇ ਸਿੰਗਰ ਜਾਂਦੇ, ਫਿਰ ਕੰਪਨੀ ਸੁਣਦੀ ਉਹਨਾਂ ਨੂੰ, ਫਿਰ ਉਹਨਾਂ ਨਾਲ ਐਗਰੀਮੈਂਟ ਹੁੰਦਾ, ਫਿਰ ਉਹਨਾਂ ਨੇ ਮਿਹਨਤ ਕਰਦੇ 6-7 ਮਹੀਨੇ ਸਾਲ, ਹਨਾ, ਫਿਰ ਉਹ ਅੱਗੇ ਉਹਨਾਂ ਦੇ ਗਾਣੇ ਆਉਂਦੇ ਤੇ ਹੁਣ ਸੌਖਾ ਹੋ ਗਿਆ ਗਾਣਾ। ਹੁਣ ਮਤਲਬ ਕਿ ਕੋਈ ਵੀ ਮਰਜ਼ੀ ਵੀ ਤੁਸੀਂ, ਕਿਉਂਕਿ ਯੂਟਿਊਬ ਤੇ ਗਾਣਾ ਗਾਉਣਾ ਹੈ, ਜਦੋਂ ਮਰਜ਼ੀ ਆ ਰਹੀ ਕਰ ਲਓ, ਫੋਨ ਤੇ ਵੀਡੀਓ ਬਣਾ ਲਓ, ਮਤਲਬ ਵੀਡੀਓ ਵੀ ਮਤਲਬ ਕਿ ਭਾਵੇਂ ਤੁਸੀਂ ਫ੍ਰੀ ਬਣਾ ਲਓ, ਭਾਵੇਂ ਤੁਸੀਂ 25 ਲੱਖ ਦਾ ਵੀਡੀਓ ਬਣਾ ਲਓ, ਹੁਣ ਸੌਖਾ ਹੋ ਗਿਆ ਲੋਕਾਂ ਸਾਹਮਣੇ ਆਉਣਾ। ਤੇ ਇਹੀ ਹੈ ਵੀ ਹੁਣ ਮਤਲਬ ਕਿ ਵੀ ਆਪਾਂ ਕਈ ਵਾਰੀ ਕਹਿ ਦਿੰਦੇ ਵੀ ਜਿਹੜੇ ਵੀ ਜਿਵੇਂ ਹੁਣ ਵੀ ਖੈਰ ਮਤਲਬ 5-4 ਮੁੰਡੇ ਬਹੁਤ ਵਧੀਆ ਕਰ ਰਹੇ ਨੇ, ਗਾ ਰਹੇ ਨੇ
ਜੀ। ਸੋ ਬਿਲਕੁਲ ਗੱਲ ਇਹ ਹੋ ਜਾਂਦੀ ਹੈ ਕਿ ਪਹਿਲਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਉਸ ਸਮੇਂ ਦਾ ਦੌਰ ਸੀ, ਉਦੋਂ ਗਾਇਕੀ ਨੂੰ ਇੱਕ ਪੈਸ਼ਨ ਦੀ ਤਰ੍ਹਾਂ ਲਿਆ ਜਾਂਦਾ ਸੀ। ਇਹ ਸਾਲ ਲੱਗ ਜਾਂਦੇ ਸੀ, ਸਾਲਾਂ ਬੱਧੀ ਤੁਹਾਡੀ ਮਿਹਨਤ ਤੋਂ ਬਾਅਦ ਤੁਹਾਡੀ ਕਿਸਮਤ ਲੱਗਦੀ ਸੀ। ਪਰ ਹੁਣ ਕਿਤੇ ਮੈਨੂੰ ਇਹ ਲੱਗਦਾ ਕਿ ਜਿਹੜਾ ਸਬਰ ਵੀ ਜਿਹੜਾ ਖਤਮ ਹੋ ਗਿਆ, ਉਹ ਪੇਸ਼ੈਂਸ ਨੀ ਰਿਹਾ। ਹਰ ਕੋਈ ਰਾਤੋਂ ਰਾਤ ਸਟਾਰ ਬਣ ਜਾਣਾ ਚਾਹੁੰਦਾ, ਹੈਨਾ। ਔਰ ਜੇ ਕਹੀਏ ਗੱਲ ਕਰੀਏ ਰਿਆਜ਼ ਦੀ ਗੱਲ ਜਾਂ ਸੰਗੀਤ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਇਲਾਵਾ ਇਹ ਹੁੰਦਾ ਕਿ ਤੁਸੀਂ ਮਿਊਜ਼ਿਕ ਜ਼ਿਆਦਾ ਕਰ ਲਓ, ਹੈਨਾ, ਜਾਂ ਤੁਸੀਂ ਜਿਹੜੀ ਆਵਾਜ਼ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਤਰ੍ਹਾਂ ਤੁਸੀਂ ਠੀਕ ਕਰ ਲਓ, ਇਕੋ ਕਰ ਲਓ, ਏਦਾਂ ਦੀਆਂ ਕੁਝ ਟੈਕਨੀਕਸ ਦੇ ਨਾਲ। ਸੋ ਮਿਹਨਤ ਨਾਲੋਂ ਜ਼ਿਆਦਾ ਅਸੀਂ ਪੈਸਾ ਲਾਉਣ ਵੱਲ ਤਵੱਜੋ ਦੇ ਦਿੰਦੇ ਹਾਂ ਆਪਣਾ ਨਾਮ ਕਰਨ ਦੇ ਲਈ। ਕੀ ਲੱਗਦਾ ਤੁਹਾਨੂੰ ਜੀ? ਸੋ ਮੈਨੂੰ ਲੱਗਦਾ ਥੋੜੀ ਦੇਰ ਲਈ ਆਵਾਜ਼ ਜਿਹੜੀ ਹੈ ਸਾਡੀ ਪ੍ਰੋਬਲਮ ਆ ਰਹੀ ਹੈ। ਸੋ ਕੋਈ ਗੱਲ ਨੀ, ਸੋ ਸਾਡੇ ਨਾਲ ਅੱਗੇ ਲਿਸਨਰਸ ਬਹੁਤ ਜੁੜ ਰਹੇ, ਅਸੀਂ ਜਲਦੀ ਹੀ ਤੁਹਾਡੇ ਸਾਰਿਆਂ ਦੇ ਮੈਸੇਜ ਜਿਹੜੇ ਸਾਂਝੇ ਕਰਨੇ ਆ ਹਰਦੇਵ ਭਾਜੀ ਦੇ ਨਾਲ। ਸੋ ਬਿਲਕੁਲ ਜੀ, ਉਹ ਦੌਰ ਸੀ ਜਦੋਂ ਇੰਨੀ ਪਿਆਰੀ ਗਾਇਕੀ ਚੱਲਦੀ ਹੁੰਦੀ ਸੀ ਤੇ ਯਾਦ ਆ ਗਈਆਂ ਨਾਲ ਹੀ ਉਹ ਕੈਸੇਟ ਦੀਆਂ ਦੁਕਾਨਾਂ, ਹੈਨਾ, ਜਦੋਂ ਗੀਤ ਚੱਲਦੇ ਹੁੰਦੇ ਸੀ ਤੇ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਨਵਾਂ ਗੀਤ ਜਿਹੜਾ ਉਹ ਆ ਗਿਆ ਹੈ, ਹੈਨਾ। ਔਰ ਬੜੀ ਇੰਤਜ਼ਾਰ ਰਹਿੰਦਾ ਹੁੰਦਾ ਸੀ ਵੀ ਹੁਣ ਇਸ ਤੋਂ ਅੱਗੇ ਕੀ, ਇਸ ਤੋਂ ਅੱਗੇ ਕੀ। ਔਰ ਜਿੱਦਾਂ ਸਿੰਗਰਸ ਦਾ ਕਹਿ ਲਓ ਕਿ ਲਿਮਿਟਿਡ ਹੁੰਦੇ ਸੀਗੇ, ਪਰ ਉਹ ਗਾਣਿਆਂ ਦੇ ਮਿਆਰ ਬੜੇ ਵਧੀਆ ਹੁੰਦੇ ਸੀ। ਔਰ ਉਹ ਗਾਣਾ ਅਸੀਂ ਇੱਕ ਗਾਣਾ ਕਈ ਕਈ ਵਾਰੀ ਸੁਣ ਲਈਦਾ ਸੀ, ਉਹ ਇੱਕ ਕੈਸੇਟ ਘਰ ਦੇ ਵਿੱਚ ਕਿੰਨੀ ਵਾਰੀ ਚੱਲਦੀ ਹੁੰਦੀ ਸੀਗੀ, ਹੈਨਾ। ਔਰ ਅੱਜ ਕੱਲ ਦੀ ਗੱਲ ਕਰੀਏ ਤੇ ਯਾਨੀ ਇੱਕ ਦਿਨ ਦੇ ਵਿੱਚ ਪਤਾ ਨੀ ਕਿੰਨੇ ਕੁ ਗੀਤ ਅਸੀਂ ਸੁਣਦੇ ਆ, ਔਰ ਉਹ ਜਿਹੜੇ ਗੀਤ ਆ ਕਈ ਵਾਰੀ ਤੇ ਇੱਕ ਦੋ ਲਾਈਨਾਂ ਸੁਣ ਕੇ ਅੱਗੇ ਨਿਕਲ ਜਾਈਦਾ। ਸੋ ਅੱਜ ਕੱਲ ਸਾਡੇ ਕੋਲ ਕੁਆਂਟਿਟੀ ਬਹੁਤ ਜ਼ਿਆਦਾ ਹੋ ਗਈ ਹੈ, ਪਰ ਜਿਹੜੀ ਕੁਆਲਿਟੀ ਹੈ ਉਹਦਾ ਥੋੜਾ ਜਿਹਾ ਮੈਨੂੰ ਲੱਗਦਾ ਕਿ ਘੱਟ ਗਿਆ ਹੈ। ਸੋ ਮੈਨੂੰ ਲੱਗਦਾ ਕਿ ਅਸੀਂ ਇੱਕ ਗੀਤ ਸੁਣ ਲਈਏ ਹਰਦੇਵ ਮਾਹੀ ਨੰਗਲ ਜੀ ਦੀ ਆਵਾਜ਼ ਦੇ ਵਿੱਚ ਹੀ। ਸਰਬਜੀਤ ਭਾਜੀ ਜੀ ਇੱਕ ਗੀਤ ਚਲਾ ਦੋ ਤੇ ਗੀਤ ਤੋਂ ਬਾਅਦ ਅਸੀਂ ਆਪਣੀ ਬਾਕੀ ਮੁਲਾਕਾਤ ਉਹਨਾਂ ਦੇ ਨਾਲ ਜਾਰੀ ਰੱਖੀਏ। ਹੈਲੋ,
ਹਾਂਜੀ ਹਾਂਜੀ
ਜੀ ਹਾਂਜੀ। ਸੋ ਥੋੜੀ ਜੀ ਪ੍ਰੋਬਲਮ ਹੋ ਗਈ ਸੀ, ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ, ਆਵਾਜ਼ ਥੋੜੀ ਕੱਟ ਗਈ ਸੀਗੀ। ਸੋ ਜੀ ਗੱਲਬਾਤ
ਮੈਂ ਅਸੀਂ ਪਹਿਲੀ ਵਾਰ ਦੇਖਿਆ, ਮੈਂ ਇੰਨਾ ਇਕੱਠ ਤਕਰੀਬਨ 3,000-3,500 ਤੁਸੀਂ ਵੀਡੀਓ ਵੀ ਦੇਖਿਓ, ਆਪਣਾ ਸਾਡਾ ਸ਼ੋਅ ਸੀ ਮੇਲਾ ਬਾਕੀ ਮੇਲਾ ਤੇ ਬੜਾ ਲੋਕਾਂ ਨੇ ਨਾ ਪਿਆਰ ਦਿੱਤਾ ਜੀ। ਮਤਲਬ ਕਿ ਪਹਿਲਾਂ ਉਹਨਾਂ ਨੇ ਕਿਹਾ ਵੀ ਆਹ ਗਾਣੇ ਗਾਉਣੇ ਆ, ਉਹਨਾਂ ਪਿਕਚਰ ਉਦੋਂ ਬਾਅਦ ਫੋਟੋਆਂ ਕਰਾਉਣ ਵਾਸਤੇ ਫੈਮਿਲੀ ਆਈ, ਉਹ ਕਹਿੰਦੇ ਬਾਈ ਜੀ ਅਸੀਂ ਆਹ ਗਾਣਾ ਸੁਣਨ ਵਾਸਤੇ ਆਏ ਸੀਗੇ, ਆਹ ਗਾਣਾ ਸੁਣਨ ਵਾਸਤੇ ਆਏ ਸੀਗੇ, ਬਾਈ ਆਪਣੇ ਚੀਮਾ ਸਾਹਿਬ ਆਏ ਸੀ, ਉਹਨਾਂ ਨੂੰ ਵੀ ਸਾਰਿਆਂ ਨੇ ਮਤਲਬ ਕਿ ਪੈਸੇ ਲਾ ਕੇ ਕਿਹਾ ਵੀ ਬਾਈ ਆਹ ਗਾਣੇ ਤੁਹਾਡੇ ਸੁਣਨ ਵਾਸਤੇ ਖਾਸ ਕਰਕੇ ਆਏ ਸੀਗੇ। ਮਤਲਬ ਹਲੇ ਵੀ ਮਤਲਬ ਹਾਂ ਮਤਲਬ ਪਿਆਰ ਉਵੇਂ ਹੈ, ਉਦਾਂ ਹੀ ਹੈਗਾ ਤੇ ਉੱਪਰ ਚਲੋ ਏਦਾਂ ਜੀ ਕਦੇ ਬਦਲਾਅ ਆਉਣਾ ਚਾਹੀਦਾ, ਨਵੇਂ ਮੁੰਡੇ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਨਾ ਜੀ।
ਬਿਲਕੁਲ, ਸੋ ਤੁਸੀਂ ਇਸ ਪਰਿਵਰਤਨ ਨੂੰ ਕਹਿੰਦੇ ਆ ਕਿ ਹੈ ਨਾ, ਬਿਲਕੁਲ ਜੀ, ਜੇ ਕਹੀਏ ਪਰਿਵਰਤਨ ਜ਼ਿੰਦਗੀ ਦਾ ਨਿਯਮ ਵੀ ਹੈਗਾ, ਸੋ ਉਹਨੂੰ ਅਸੀਂ ਐਕਸੈਪਟ ਕਰਨਾ ਹੀ ਪੈਂਦਾ, ਚਾਹੀਏ ਨਾ ਚਾਹੀਏ ਉਹ ਚੀਜ਼ ਕਰਨੀ ਪੈਂਦੀ ਹੈ। ਪਰ ਇੱਕ ਚੰਗੀ ਗਾਇਕੀ ਜਿਹੜੀ ਆ, ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਯੰਗਸਟਰ ਜਿਹੜੇ ਆ ਉਹਨਾਂ ਤੇ ਗਾਇਕੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ, ਜਿੰਨੇ ਜੋ ਗਾਇਕ ਕਹਿੰਦਾ ਉਹ ਉਹਨਾਂ ਦੇ ਲਈ ਇੱਕ ਸੱਚ ਹੋ, ਉਹ ਗੱਲ ਸੱਚ ਹੋ ਨਿਬੜਦੀ ਆ, ਹੈ ਨਾ।
ਬਿਲਕੁਲ ਬਿਲਕੁਲ, ਨਹੀਂ ਚਾਹੀਦਾ। ਦੇਖੋ ਜਿਹੜੇ ਸਿੰਗਰ ਨੇ ਜਾਂ ਜਿਹੜੇ ਅੱਗੇ ਲੋਕ ਆਉਂਦੇ ਨੇ ਉਹਨਾਂ ਨੂੰ ਥੋੜਾ ਇੱਦਾਂ ਦਾ ਚਾਹੀਦਾ ਵੀ ਜੋ ਅਸੀਂ ਕਰ ਰਹੇ ਹਾਂ ਸਾਨੂੰ ਫਾਲੋ ਕਰਦੇ ਆ ਨਾ ਅੱਜ ਦੇ ਨੌਜਵਾਨ, ਓਦਾਂ ਦਾ ਹੀ ਪੇਸ਼ ਕਰਨਾ ਚਾਹੀਦਾ ਜਿਹੜਾ ਸਾਡੇ ਸਾਡੇ ਜਿਹੜਾ ਸਮਾਜ ਨੂੰ ਚੰਗੀਆਂ ਗੱਲਾਂ ਹੋਣ ਫੇਰ ਦੇਣ ਲਈ ਚਲਾ
ਜੀ। ਬਿਲਕੁਲ, ਸੋ ਜ਼ਿੰਮੇਵਾਰੀ ਜਿਹੜੀ ਬਣਦੀ ਆ ਉਹ ਜਿਹੜੇ
ਬਿਲਕੁਲ ਜੀ ਬਿਲਕੁਲ।
ਸੋ ਸਾਡੇ ਨਾਲ ਅੱਗੇ ਲਿਸਨਰਸ ਜੁੜ ਰਹੇ ਆ ਜੀ, ਧਨੀ ਸਾਹਿਬ ਹੁਣੀ ਬੜੇ ਪਿਆਰੇ ਲਿਸਨਰਸ ਆ ਸਾਡੇ ਸਿਡਨੀ ਤੋਂ, ਇਹਨਾਂ ਨੇ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ੍ਰੀ ਅਕਾਲ ਦੀ ਐਂਡ ਹਰਦੇਵ ਮਾਹੀ ਨੰਗਲ ਬਾਈ ਜੀ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਸੋ ਬਹੁਤ ਬਹੁਤ ਸ਼ੁਕਰੀਆ।
ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਬਹੁਤ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਪਿਆਰ ਜੀ।
ਤੇ ਕਰਮਜੀਤ ਕੌਰ ਮਾਨ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਆਈ ਲਵ ਯੂਰ ਵੋਇਸ ਹਰਦੇਵ ਜੀ। ਸੋ ਗੱਲ ਕਰੀਏ ਤੇ ਅਸੀਂ, ਤੁਸੀਂ ਵੀ ਵੈਸੇ ਤੇ ਹੁਣ ਜਿਸ ਤਰ੍ਹਾਂ ਨਿਊਜ਼ੀਲੈਂਡ ਚ ਰਹਿੰਦੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਵੱਖਰੇ ਵੱਖਰੇ ਜਿਹੜੇ ਵੀ ਦੇਸ਼ਾਂ ਚ ਬੈਠੇ ਹੋਏ ਆ ਉੱਥੇ ਅਸੀਂ ਇੱਕ ਆਪਣਾ ਪੰਜਾਬ ਜਿਹੜਾ ਉਸਾਰਿਆ ਹੋਇਆ ਹਨਾ, ਸੋ ਆਪਣੇ ਸੁਪਨਿਆਂ ਦਾ ਜਿਹੜਾ ਪੰਜਾਬ ਜਿਹੜਾ ਸ਼ਾਇਦ ਹੁਣ ਅਸੀਂ ਉਸ ਪੰਜਾਬ ਚ ਜਾ ਕੇ ਜੇ ਚਾਹੀਏ ਤਾਂ ਮੁਮਕਿਨ ਹੀ ਨਹੀਂ ਹੈਗਾ ਕਿ ਉਹ ਪੰਜਾਬ ਵਸਾ ਸਕੀਏ, ਪਰ ਉਹ ਮੇਲੇ ਗੇਲੇ ਉਹ ਜਿਹੜੇ ਤਿਥ ਤਿਉਹਾਰ ਅਸੀਂ ਇੱਥੇ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਂਝਾ ਉਹ ਪਿਆਰ ਜਿਹੜਾ ਸਾਡੇ ਵਿੱਚ ਹੁੰਦਾ ਸੀ ਕਦੀ, ਕੋਸ਼ਿਸ਼ ਕਰੀਦੀ ਆ ਕਿ ਉਹ
ਅਸੀਂ
ਬਣਾ ਕੇ ਰੱਖ ਸਕੀਏ ਜੀ।
ਬਿਲਕੁਲ ਬਿਲਕੁਲ, ਬੜਾ ਚੰਗਾ ਲੱਗਿਆ ਬਾਹਰ
ਜੀ ਜੀ
ਜੀ, ਇੱਥੇ ਉਹਦੇ ਮੇਲੇ ਤੇ ਦੇਖਿਆ ਸੀ ਬੜਾ ਇੰਨਾ ਜੀ ਇਕੱਠ, ਮਤਲਬ ਕਿ ਬੜਾ ਪਿਆਰ ਬੜਾ ਲੋਕਾਂ ਚ ਆਪਸੀ ਸੀ ਨਾ, ਤੇ ਉਹੀ ਮਤਲਬ ਕਿ ਪਤਾ ਨੀ ਲੱਗਿਆ ਵੀ ਇੰਡੀਆ ਫਿਰਦੇ ਆ ਜਾਂ ਇੱਥੇ ਆ, ਬੜਾ ਉਹੀ ਮਾਹੌਲ ਸੀ ਦੁਸਹਿਰੇ ਦੇ ਮੇਲੇ ਦਾ, ਚੰਗਾ ਲੱਗਿਆ।
ਬਿਲਕੁਲ ਬਿਲਕੁਲ, ਸੋ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦੀਆਂ ਹੁੰਦੀਆਂ ਕਿ ਜੇ ਅਸੀਂ ਇੰਡੀਆ ਹੁੰਦੇ ਜਾਂ ਪੰਜਾਬ ਚ ਹੁੰਦੇ ਤਾਂ ਉਹ ਚੀਜ਼ਾਂ ਇੰਨੀਆਂ ਸ਼ਾਇਦ ਨਹੀਂ ਹੰਡਾਉਂਦੇ ਕਰਦੇ, ਇੱਥੇ ਮੇਲਿਆਂ ਦੇ ਚਲੋ ਰੋਜ਼ ਨਾ ਸਹੀ ਪਰ ਮੇਲਿਆਂ ਗੇਲਿਆਂ ਦੇ ਵਿੱਚ ਜਿੱਥੇ ਵੀ ਜੋ ਕਹਿ ਲਓ ਭਈ ਮੁਟਿਆਰਾਂ ਜਾਂ ਗੱਭਰੂ ਆਪਣੇ ਪੂਰੇ ਪਹਿਰਾਵੇ ਦੇ ਵਿੱਚ ਨਿਕਲਦੇ ਆ, ਬੱਚਿਆਂ ਨੂੰ ਪਤਾ ਹੈ ਕਿ ਸੱਗੀ ਫੁੱਲ ਕੀ ਹੁੰਦਾ ਆ, ਟਿੱਕਾ ਕੀ ਹੁੰਦਾ ਆ ਜੇ ਕੁੜੀਆਂ ਦੀ ਗੱਲ, ਪਰ ਮੁੰਡਿਆਂ ਨੂੰ ਇਸ ਤੋਂ ਇਹੀ ਚੀਜ਼ਾਂ ਹੁੰਦੀਆਂ, ਇਹੀ ਮੈਨੂੰ ਲੱਗਦਾ ਕਿ ਪਰੰਪਰਾ ਹੁੰਦੀ ਹੈ, ਇਹੀ ਟ੍ਰੈਡੀਸ਼ਨ ਹੁੰਦੇ ਆ, ਇਹੀ ਵਿਰਸਾ ਵਿਰਾਸਤ ਹੁੰਦੀ ਹੈ ਜਿਹੜੀ ਅਸੀਂ ਅਗਲੀ ਪੀੜ੍ਹੀ ਨੂੰ ਦੇ ਸਕਦੇ ਹਾਂ, ਕਿ ਉਹਨਾਂ ਨੂੰ ਕਿਤਾਬਾਂ ਚ ਪੜ੍ਹ ਪੜ੍ਹ ਕੇ ਨਾ ਸਿੱਖਣ, ਉਹ ਆਪਣੇ ਮਾਪਿਆਂ ਨੂੰ ਦੇਖ ਕੇ ਸਾਡੇ ਕਾਰ ਵਿਹਾਰ ਤੋਂ ਸਿੱਖਣ ਕਿ ਸਾਡਾ ਕਲਚਰ ਸਾਡੀਆਂ ਵੈਲਿਊਜ਼
ਕੀ ਹੈ। ਇਹ ਤਾਂ ਬੜਾ ਚੰਗਾ ਲੱਗਿਆ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਸੁਖਪ੍ਰੀਤ ਜੀ, ਇਹ ਉਦੋਂ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਭੰਗੜਾ ਪਾ ਰਹੇ ਨੇ, ਛੋਟੇ ਛੋਟੇ ਕੁੜੀਆਂ ਗਿੱਧਾ ਪਾ ਰਹੀਆਂ ਨੇ, ਹਨਾ, ਮਾਂ ਪਿਓ ਦਾ ਬੜਾ ਮੈਂ ਸ਼ੁਕਰਗੁਜ਼ਾਰ ਕਰਨਾ ਦੇ ਵੀ ਉਹਨਾਂ ਨੇ ਸਿਹਤ ਸ਼ੁਰੂ ਤੋਂ ਲਾਇਆ ਹੋਇਆ ਵੀ ਸਾਡੇ ਖਾਸ ਨੂੰ ਬੱਚੇ ਭੁੱਲਣਾ ਜਾਣ ਹਨਾ, ਭੰਗੜਾ ਗਿੱਧਾ ਬੋਲੀਆਂ ਗਾਣੇ ਸਾਰੇ ਉਹ ਬੜਾ ਵਧੀਆ ਲੱਗਿਆ ਮਤਲਬ ਚੱਲ। ਹਾਲਾਂਕਿ ਸਾਡੇ ਏਰੀਆ ਆਪਾਂ ਦੇਖਦੇ ਪੰਜਾਬ ਚ ਆਪਾਂ ਛੋਟੇ ਬੱਚੇ ਨੂੰ ਉਹਨਾਂ ਧਿਆਨ ਨੀ ਦਵਾਉਂਦੇ ਹਨਾ, ਆਪਾਂ ਕੋਸ਼ਿਸ਼ ਕਰਦੇ ਹਾਂ ਫੈਮਿਲੀ ਕੋਸ਼ਿਸ਼ ਕਰਦੇ ਸਾਡਾ ਬੱਚਾ ਵੀ ਕੌਨਵੈਂਟ ਸਕੂਲ ਚ ਪੜ੍ਹੇ ਪੰਜਾਬੀ ਬੋਲਣ ਦੀ ਘੱਟ ਕੋਸ਼ਿਸ਼ ਕਰੇ। ਇੱਥੇ ਆਪਾਂ ਬਹੁਤ ਜ਼ੋਰ ਲਾ ਰਹੇ
ਹਾਂ
ਸਾਡੇ ਬੱਚੇ ਪੰਜਾਬੀ ਨਾ ਭੁੱਲ ਜਾਣ, ਸਾਡੇ ਵਿਰਸੇ ਨੂੰ ਨਾ ਭੁੱਲ ਜਾਣ, ਬੜੀ ਚੰਗੀ ਗੱਲ ਹੈ ਜੀ, ਬੜੀ ਵਧੀਆ ਗੱਲ
ਜੀ। ਸੋ ਉਹੀ ਮੈਂ ਗੱਲ ਕਰਦੀ ਹੁੰਦੀ ਅਕਸਰ ਕਿ ਮੈਨੂੰ ਇਹੀ ਲੱਗਦਾ ਹੁੰਦਾ ਕਿ ਥੋੜੇ ਕੁ ਸਾਲਾਂ ਤੱਕ ਉਸ ਪੰਜਾਬ ਨੇ ਇੱਧਰ ਬਾਹਰਲੇ ਦੇਸ਼ਾਂ ਜਾ ਕੇ ਪੰਜਾਬ ਦੇਖਿਆ ਕਰਨਾ, ਆਪਣੇ ਬੱਚਿਆਂ ਨੂੰ ਦਿਖਾਉਣ ਲਿਆਇਆ ਕਰਨਾ ਵੀ ਚਲੋ ਤੁਹਾਨੂੰ ਅਸੀਂ ਅਸਲ ਪੰਜਾਬ ਦਿਖਾ ਕੇ ਲਿਆਈਏ ਕੀ ਹੁੰਦਾ ਸੀਗਾ। ਉਹ ਪੰਜਾਬ ਮੈਨੂੰ ਉਹ ਪੰਜਾਬ ਦੇ ਸੁਪਨੇ ਅਸੀਂ ਸਾਰੇ NRIs ਦੇਖਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹ ਪੰਜਾਬ ਜਿੱਥੇ ਵੀ ਅਸੀਂ ਬੈਠੇ ਹੋਏ ਹਾਂ ਉੱਥੇ ਬਣਾ ਸਕੀਏ। ਸੋ ਪਰਮਾਤਮਾ ਮਿਹਰ ਕਰਨ ਜੀ ਇਸੇ ਤਰ੍ਹਾਂ ਸਾਡੀ ਪੰਜਾਬੀਅਤ ਜਿਹੜੀ ਬਰਕਰਾਰ ਰੱਖੇ ਤੇ ਸਾਡੇ ਨਾਲ ਬਚਿੱਤਰ ਮੋਰਪੁਲਰ ਹੁਣੀ ਫਿਰੋਜ਼ਪੁਰ ਤੋਂ ਇਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਹੁੰਦੇ। ਦੇਖੋ ਜੀ ਵੱਡੇ ਤੜਕੇ ਉੱਠ ਕੇ ਪੰਜਾਬ ਤੋਂ ਸਾਡੇ ਨਾਲ ਲਿਸਨਰਸ ਜੁੜਦੇ ਔਰ ਸਾਡੇ ਪਰਿਵਾਰ ਦਾ ਬਹੁਤ ਪਿਆਰਾ ਜਿਹਾ ਹਿੱਸਾ ਨੇ ਇਹ ਵੀ। ਸੋ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਹਰਦੇਵ ਮਾਹੀ ਨੰਗਲ ਜੀ ਨੂੰ ਸਤਿ ਸ਼੍ਰੀ ਅਕਾਲ ਜੀ। ਹਰਦੇਵ ਜੀ ਤੁਹਾਡਾ ਪਿੰਡ ਕਿਹੜੇ ਜ਼ਿਲ੍ਹੇ ਵਿੱਚ ਹੈ ਕਿ ਤੁਸੀਂ ਬਹੁਤ ਵਧੀਆ ਕਲਾਕਾਰ ਹੋ?
ਬਠਿੰਡੇ ਜ਼ਿਲ੍ਹੇ 'ਚ ਮੇਰਾ ਪਿੰਡ ਹੈ, ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਤਾਂ ਤੇ ਜ਼ਿਲ੍ਹਾ ਬਠਿੰਡਾ ਜੀ ਤੇ ਦਾਨੋਆ ਸਾਹਿਬ ਦੇ ਨਾਲ ਮੇਰਾ ਜਿੱਥੇ ਵਿਸਾਖੀ ਦਾ ਮੇਲਾ ਬੜਾ ਮਸ਼ਹੂਰ ਹੈ ਤੇ ਉਹਦੇ ਨਾਲ ਪਿੰਡ ਹੈ ਜੀ ਮੇਰਾ ਮਾਹੀ ਨੰਗਲ ਪਿੰਡ ਹੈ ਜੀ ਸਾਡਾ
ਜੀ। ਸੋ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਅਸੀਂ, ਮੈਂ ਪਹਿਲਾਂ ਗੁਰਦੀਪ ਸਿੰਘ ਹੁਣਾਂ ਦਾ ਮੈਸੇਜ ਲੈ ਲਵਾਂ, ਉਹਨਾਂ ਦਾ ਵੀ ਮੈਸੇਜ ਆਇਆ ਹੋਇਆ ਜੀ ਤੇ ਕਹਿ ਰਹੇ ਨੇ ਕਿ ਮੋਸਟ ਵੈਲਕਮ ਬਾਈ ਜੀ ਨੂੰ, ਤੇ ਕਹਿੰਦੇ ਜਦੋਂ 10th ਪਲੱਸ 2 ਦੀ ਯਾਦ ਆਉਂਦੀ ਹੈ ਤੇ ਬਾਈ ਨੂੰ ਸੁਣ ਲਈਦਾ ਯੂਟਿਊਬ ਤੇ, ਅੱਜ ਵੀ ਲਾਈਵ ਸੁਣ ਕੇ ਬਹੁਤ ਖੁਸ਼ੀ ਹੋਈ। ਬਿਲਕੁਲ ਉਹੀ ਗੱਲ ਕਰ ਰਹੀ ਸੀ ਕਿ ਜਿਨ੍ਹਾਂ ਨੇ ਤੁਹਾਨੂੰ ਆਪਣੀ ਜਿਸ ਉਮਰ ਦੇ ਵਿੱਚ ਸੁਣਿਆ ਹੋਇਆ ਉਹ ਤੁਹਾਡੇ ਗੀਤ ਸੁਣ ਕੇ ਉਹਨਾਂ ਦੇ ਨਾਲ ਨਾਲ ਉਹ ਆਪਣੀ ਉਸ ਉਮਰ ਨੂੰ ਵੀ ਯਾਦ ਕਰ ਲੈਂਦੇ, ਉਹ ਦੌਰ ਜਿਹੜਾ ਉਹ ਪੂਰਾ ਉਹਨਾਂ ਨੂੰ ਯਾਦ ਆ ਜਾਂਦਾ ਹੈ ਨਾ।
ਬਿਲਕੁਲ ਬਿਲਕੁਲ ਜੀ ਬਿਲਕੁਲ
ਜੀ। ਤੇ ਗੁਰਨਾਮ ਭੁੱਲਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ ਸਾਨੂੰ ਤੇ ਹਰਦੇਵ ਮਾਹੀ ਨੰਗਲ ਜੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਵੀਰ ਜੀ, 10ਵੀਂ 12ਵੀਂ ਕਲਾਸ ਵਿੱਚ ਸਟੱਡੀ ਦੌਰਾਨ ਤੁਹਾਨੂੰ ਬਹੁਤ ਸੁਣਿਆ। ਸੋ ਉਹੀ ਦੌਰ ਇਹਨਾਂ ਦਾ 10th ਪਲੱਸ 2 ਦਾ ਜੀ, ਬਿਲਕੁਲ ਉਸ ਟਾਈਮ ਤੋਂ ਤੁਹਾਨੂੰ ਸੁਣਦੇ ਰਹੇ ਜੀ ਇਹ। ਸਾਡੇ ਨਾਲ ਪਹਿਲਾਂ ਬਲਵਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਸੀ ਮੈਨੂੰ ਲੱਗਦਾ ਮੁਲਾਕਾਤ ਤੋਂ ਪਹਿਲਾਂ, ਉਹਨਾਂ ਨੇ ਹਰਵਿੰਦਰ ਨਾਨੂਆ ਹੁਣਾਂ ਦਾ ਨੰਬਰ ਜਿਹੜਾ ਉਹ ਪੁੱਛਿਆ ਸੀਗਾ ਕਿ ਜੇ ਮੈਨੂੰ ਦੇ ਸਕਦੇ ਹੋ। ਸੋ ਜ਼ਰੂਰ ਜੀ ਮੈਂ ਪੁੱਛ ਕੇ ਨਰਿੰਦਰ ਨਾਨੂਆ ਹੁਣਾਂ ਦੀ ਜੇ ਇਜਾਜ਼ਤ ਹੋਵੇ ਤਾਂ ਮੈਂ ਜ਼ਰੂਰ ਤੁਹਾਨੂੰ ਨੰਬਰ ਦੇ ਸਕਦੀ ਹਾਂ। ਤੇ ਉਸ ਤੋਂ ਬਾਅਦ ਅਮਰਜੀਤ ਮਰਿੰਡਾ ਮੋਟਰਸ ਵਾਲੇ ਸਾਡੇ ਸਪੋਰਟਰ ਨੇ ਜੀ ਹਰਮਨ ਰੇਡੀਓ ਦੇ, ਉਹਨਾਂ ਨੇ ਵੀ ਆਪਣੇ ਸਾਨੂੰ ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਨੇ ਆਪਣਾ ਐਡਰੈਸ ਸਾਨੂੰ ਦੁਬਾਰਾ ਸ਼ੇਅਰ ਕੀਤਾ। ਸੋ ਅਮਰਜੀਤ ਸਿੰਘ ਮਰਿੰਡਾ ਮੋਟਰਸ ਮਰਿੰਡਾ ਟਰਾਂਸਪੋਰਟ 15 ਬਰੁਕਲਿਨ ਐਵੀਨਿਊ ਡੈਡੀਨੋਂਗ ਵਿਕਟੋਰੀਆ। ਸੋ ਬਿਲਕੁਲ ਜੀ ਤੁਸੀਂ ਆਪਣੀਆਂ ਇਹਨਾਂ ਸੇਵਾਵਾਂ ਦੇ ਲਈ ਜ਼ਰੂਰ ਅਮਰਜੀਤ ਸਿੰਘ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਹੈ ਜੀ ਇਹਨਾਂ ਦਾ 0430-17-98-90। ਸੋ ਹਰਦੇਵ ਜੀ ਏਦਾਂ ਹੁੰਦਾ ਕਿ ਆਪਣੀ ਗਾਇਕੀ ਦੇ ਵਿੱਚ ਤੁਸੀਂ ਬਹੁਤ ਸਾਰੇ ਗੀਤ ਗਾਏ ਹੋਣੇ ਆ ਹਨਾ, ਪਰ ਕੁਛ ਕੁ ਗੀਤ ਹੁੰਦੇ ਆ ਜਿਹੜੇ ਤੁਹਾਡੇ ਦਿਲ ਦੇ ਆਪਣੇ ਬੜੇ ਕਰੀਬ ਹੁੰਦੇ ਆ ਹਨਾ, ਜਿਹੜੇ ਤੁਹਾਨੂੰ ਲੱਗਦਾ ਵੀ ਹਾਂ ਉਹ ਗਾ ਕੇ ਆਪਣੇ ਆਪ ਨੂੰ ਮਜ਼ਾ ਆ ਜਾਂਦਾ ਭਈ ਮੈਂ ਇਹ ਜ਼ਿਆਦਾ ਵਧੀਆ ਗਾਇਆ।
ਬਿਲਕੁਲ ਬਿਲਕੁਲ ਜੀ
ਜੀ। ਸੋ
ਦੇਖੋ ਗੀਤ
ਕਿਹੜਾ ਗੀਤ ਹੈ ਇਹੋ ਜਿਹਾ?
ਵੈਸੇ ਗੀਤ ਤਾਂ ਸਾਰੇ ਸਿੰਗਰ ਨੂੰ ਸਾਰੇ ਪਿਆਰੇ ਲੱਗਦੇ ਆ ਉਹਦੇ, ਪਰ ਕਈ ਹੈਗੇ ਜੀ ਜਿਵੇਂ ਮੇਰਾ ਗਾਣਾ ਸੀਗਾ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਨਾ,
ਹਾਂਜੀ ਬਿਲਕੁਲ
ਗਾਣਾ ਸੀ ਮੇਰਾ ਜੀ। ਇੱਕ ਮੈਂ ਹੁਣ ਪਿੱਛੇ ਨਾ ਟੇਪ ਕੀਤੀ ਸੀਗੀ ਹੋਕਾ ਟੇਪ, ਉਹਦੇ ਵਿੱਚੋਂ ਮੇਰੇ ਦੋ ਤਿੰਨ ਗਾਣੇ ਮੈਨੂੰ ਬੜੇ ਅੱਛੇ ਲੱਗਦੇ ਆਪਦੇ ਆਪ ਵਧੀਆ ਗਾਣੇ ਸੀਗੇ, ਮੈਂ ਉਹਦੇ ਬੋਲ ਵੀ ਸਾਂਝੇ ਕਰੂੰਗਾ ਤੁਹਾਡੇ ਨਾਲ ਜਦੋਂ ਵਕਤ ਮਿਲੂਗਾ
ਜੀ 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 ਜ਼ਰੂਰ।
ਤੇ ਬਾਕੀ ਸਾਰੇ ਗਾਣੇ ਕਿਉਂਕਿ ਗਾਣੇ ਗਾਏ ਉਦਾਂ ਦੇ ਨੇ ਜਿੱਦਾਂ ਦੇ ਚੰਗੇ ਲੱਗਦੇ ਸੀ ਆਪ ਨੂੰ ਨਾ।
ਠੀਕ ਹੈ ਤੇ ਤੁਸੀਂ ਇਹ ਵੀ ਹੁਣ ਜਿਹੜਾ ਗੀਤ ਕੀਤਾ ਜਿੰਨੇ ਟੁਕੜੇ ਹੋਣੇ ਇਸ ਦਿਲ ਦੇ, ਬਿਲਕੁਲ ਜੀ ਉਹ ਗੀਤ ਵੀ ਬਹੁਤ ਸੁਣਿਆ ਹੋਇਆ ਤੇ ਅੱਜ ਦਿਲ ਕਰਦਾ ਵੀ ਤੁਸੀਂ ਉਹ ਵੀ ਗੀਤ ਇੱਕ ਵਾਰੀ ਸਾਨੂੰ ਜ਼ਰੂਰ ਗੁਣਗੁਣਾ ਕੇ ਸੁਣਾਓ, ਕਿਉਂਕਿ ਬਹੁਤ ਸਾਰੇ ਆਪਣੇ ਲਿਸਨਰਸ ਇਸ ਵੇਲੇ ਜਿਹੜੇ ਸਾਨੂੰ ਸੁਣ ਰਹੇ ਆ ਉਹਨਾਂ ਨੂੰ ਆਪਣੀਆਂ ਯਾਦਾਂ ਵੀ ਯਾਦ ਹੋ ਜਾਣਗੀਆਂ ਨਾਲ ਨਾਲ ਤੇ ਨਾਲ ਤੁਹਾਡੀ ਗਾਇਕੀ ਦਾ ਆਨੰਦ ਵੀ ਲੈ ਲਵਾਂਗੇ ਜੀ।
ਤੂੰ ਮੇਰੀ ਕਿਉਂ ਹੋ ਸਕਦੀ ਨੀ, ਦੱਸ ਤੇਰੀ ਕੀ ਮਜਬੂਰੀ ਏ, ਮੈਂ ਤੇਰੇ ਬਿਨ ਜੀ ਸਕਦਾ ਨੀ, ਤੈਨੂੰ ਦੱਸਣਾ ਬਹੁਤ ਜ਼ਰੂਰੀ ਏ,
ਜੇ ਛੱਡ ਕੇ ਤੁਰ ਗਈ ਵੇ ਕਦਰੇ ਤੇਰੇ ਮਗਰੋਂ ਅਸੀਂ ਫਨਾ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤਿਆ ਨਾ ਹੋਣਾ
ਜੀ ਬਹੁਤ ਵਧੀਆ ਜੀ ਸੋ ਬਿਲਕੁਲ ਮਜ਼ਾ ਆ ਗਿਆ ਉਹਨਾਂ ਦਾ ਹਰ ਗੀਤ ਹੀ ਬੜਾ ਪਿਆਰਾ ਹੁੰਦਾ ਸੀਗਾ ਸੋ ਮੇਰਾ ਦਿਲ ਕਰਦਾ ਪਿਆ ਵੀ ਥੋੜੇ ਥੋੜੇ ਅਸੀਂ ਹਰ ਗੀਤ ਹੀ ਉਹਨਾਂ ਤੋਂ ਸੁਣ ਲਈਏ ਜ਼ਰੂਰ ਕੋਸ਼ਿਸ਼ ਕਰਾਂਗੇ ਜਿੰਨਾ ਕੁ ਟਾਈਮ ਸਾਡੇ ਤੋਂ ਬਚਿਆ ਜੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਲਾਈਵ ਸੁਣ ਸਕੀਏ ਤਾਂ ਸਾਡੀ ਖੁਸ਼ਕਿਸਮਤੀ ਹੋਏਗੀ ਹੋਰ ਸੋ ਤੁਹਾਡੇ ਸਾਰਿਆਂ ਦੇ ਮੈਸੇਜਸ ਮੇਰੇ ਤੱਕ ਪਹੁੰਚ ਰਹੇ ਨੇ ਸੋ ਉਹ ਵੀ ਮੈਂ ਜ਼ਰੂਰ ਸਾਂਝੇ ਕਰਨੇ ਆ ਹਰਦੀਪ ਭਾਜੀ ਦੇ ਨਾਲ ਜੀ
ਦੋ ਵਾਰ ਜਰੂਰ ਸਾਂਝੇ ਕਰਨਾ ਚਾਹੂੰਗਾ ਮੈਂ
ਜੀ ਜ਼ਰੂਰ
ਕਈ ਦਿਨ ਹੋ ਗਏ ਫੋਨ ਨਹੀਂ ਆਇਆ ਲੱਗਦਾ ਤੂੰ ਸਿੱਕ ਹੋ ਗਿਆ ਹੁਣ ਜਾਂ ਸਟੱਡੀ ਤੇ ਜਾਂ ਫਿਰ ਜੋਬ ਦੇ ਕੰਮਾਂ ਦੇ ਵਿੱਚ ਖੋ ਗਿਆ ਹੁਣ ਫੋਨ ਕਰਾਂ ਤੇ ਚੁੱਕਦਾ ਨੀ ਦੱਸ ਕੀ ਮਜਬੂਰੀ ਤੇਰੀ ਬੇਸਿਜਣੀ ਬੈਠੇ ਨੂੰ ਯਾਦ ਨੀ ਆਉਂਦੀ ਮੇਰੀ ਬੇਸਿਜਣੀ ਬੈਠੇ ਨੂੰ ਯਾਦ ਨੀ ਆਉਂਦੀ ਮੇਰੀ ਇਹ ਗਾਣਾ ਮੈਂ ਨਵਾਂ ਕੀਤਾ ਜੀ ਉੱਥੇ ਇੰਡੀਆ ਗਿਆ ਸੀ ਕਰਕੇ ਆਇਆ
ਜੀ
ਇਹਦੀ ਵੀਡੀਓ ਕਰਨੀ
ਸੀ ਜੀ ਤੇ ਅੱਛਾ ਤੁਸੀਂ ਆਪਣੇ ਪਰਿਵਾਰ ਬਾਰੇ ਵੀ ਸਾਨੂੰ ਥੋੜਾ ਜਿਹਾ ਜ਼ਰੂਰ ਦੱਸੋ ਕਿ ਅੱਜ ਕੱਲ ਜਿਵੇਂ ਤੁਸੀਂ ਨਿਊਜ਼ੀਲੈਂਡ ਰਹਿ ਰਹੇ ਹੋ ਕੀ ਸਵੱਪ ਬਣਿਆ ਔਰ ਤੁਹਾਡਾ ਪਰਿਵਾਰ
ਹਾਂਜੀ ਬਿਲਕੁਲ ਜੀ ਹਾਂਜੀ ਮੇਰੀ ਹਾਂਜੀ ਮੇਰੀ ਵਾਈਫ ਸਰਬੀਤ ਕੌਰ ਦੋ ਮੇਰੇ ਬੇਟੀਆਂ ਨੇ ਜੀ ਤੇ ਇੱਕ ਬੇਟਾ ਛੋਟਾ ਤੇ ਅਸੀਂ ਪੰਜੋ ਜਣੇ ਰਹਿ ਰਹੇ ਜੀ ਆਕਲੈਂਡ ਹਾਂਜੀ ਟੈਕਸਲੈਂਡ
ਜੀ ਠੀਕ ਹੈ ਤੇ ਬੱਚਿਆਂ ਵਿੱਚੋਂ ਵੀ ਕਿਸੇ ਨੂੰ ਸ਼ੌਂਕ ਹੈ ਗਾਉਣ ਦਾ
ਬੱਚੇ ਹਾਂਜੀ ਗਾ ਗਾਉਣ ਜਾਣਦੇ ਨੇ ਮਤਲਬ ਕਿ ਉਹਨਾਂ ਦੇ ਗਲ ਸੁਰ ਹੈਗਾ ਪਰ ਉਹ ਹਜੇ ਤਾਂ ਧਿਆਨ ਨਹੀਂ ਉਹਨਾਂ ਦਾ ਮਤਲਬ ਪੜ੍ਹ ਰਹੇ ਨੇ
ਜੀ
ਤੇ ਸਿੱਖ ਰਹੇ ਨੇ ਬੇਟਾ ਵੀ ਮਤਲਬ ਸਾਡੇ ਮਤਲਬ ਉੱਥੇ ਕਰ ਰਹੇ ਕੋਸ਼ਿਸ਼ ਜਿੰਨੀ ਵੀ ਹੁੰਦੀ ਉਹ ਤੋਂ
ਠੀਕ ਹੈ
ਪਰ ਪਹਿਲਾਂ ਦਾ ਜੀ ਉਹ ਉੱਧਰ ਧਿਆਨ ਆ ਪੜ੍ਹਨ ਵੱਲ ਉਹਨਾਂ ਦਾ
ਜੀ ਬਿਲਕੁਲ ਤੇ ਧਨੀ ਸਾਹਿਬ ਹੁਣਾਂ ਨੇ ਸਾਨੂੰ ਮੈਸੇਜ ਭੇਜਿਆ ਕਹਿੰਦੇ ਭਾਜੀ ਅੱਜ ਕੱਲ ਦੀ ਲੱਚਰ ਗਾਇਕੀ ਬਾਰੇ ਤੁਹਾਡਾ ਕੀ ਕਹਿਣਾ ਹੈ
ਗਾਇਕੀ ਇਹ ਹੈ ਜੀ ਬਾਈ ਜੀ ਵੀ ਇੱਕ ਤਾਂ ਗਾਉਣਾ ਚਾਹੀਦੇ ਨੀ ਹਨਾ ਜੀ ਕਿਉਂਕਿ ਮੈਂ ਤਾਂ ਇਹ ਕਹਿੰਦਾ ਵੀ ਜੇ ਜਿਹਨਾਂ ਸਿੰਗਰਾਂ ਤੋਂ ਗਾਇਆ ਵੀ ਗਿਆ ਚਲੋ ਹੁਣ ਹੁਣ ਵੀ ਚਲੋ ਸਿਆਣੇ ਹੋ ਜਾਣ ਹਨਾ ਅੱਛੀ ਗੱਲ ਹੈ ਕਿਉਂਕਿ ਟਾਈਮ ਚੇਂਜ ਹੋ ਰਿਹਾ ਹਨਾ ਜਾਗ੍ਰਿਤੀ ਆ ਰਹੀ ਹੈ ਜੀ ਤੇ ਇਹ ਕਹੂੰਗਾ ਜਿਹੜਾ ਗਾਣਾ ਆਪਾਂ ਆਪਦੇ ਫੈਮਿਲੀ ਬੈਠ ਕੇ ਨਹੀਂ ਸੁਣ ਸਕਦੇ ਉਹ ਗਾਉਣਾ ਹੀ ਨੀ ਚਾਹੀਦਾ ਠੀਕ ਹੈ ਜੀ ਬਾਕੀ ਹੁਣ ਇਹ ਵੀ ਲੋਕ ਬਹੁਤ ਸਿਆਣੇ ਹੋ ਗਿਆ ਖੈਰ ਅੱਗੇ ਨੂੰ ਫਰਕ ਬਹੁਤ ਪੈ ਗਿਆ ਜੀ ਤੇ ਬਾਕੀ ਗਲਤੀ ਜਿੱਥੇ ਜਿੱਥੇ ਮਤਲਬ ਕਿ ਸਿੰਗਰ ਦੀ ਗਲਤੀ ਉੱਥੇ ਨਾਲ ਲੋਕਾਂ ਦੀ ਵੀ ਗਲਤੀ ਹੈ ਸੁਣਨਾ ਵੀ ਨੀ ਚਾਹੀਦਾ ਜੇ ਗਾਉਣਾ ਮਤਲਬ ਜੇ ਸੁਣਾਂਗੇ ਤਾਂ ਕਿੱਥੋਂ ਗਾਉਣਗੇ ਫਿਰ ਬੰਦੇ ਹਨਾ ਜੇ ਮਾੜਾ ਸੁਣਾਂਗੇ ਤਾਂ ਮਾੜਾ ਨਹੀਂ ਗਾਉਣਗੇ ਤੇ ਬਾਕੀ ਹੁਣ ਬਹੁਤ ਫਰਕ ਪੈ ਰਿਹਾ ਜਿਹਨੂੰ ਹਾਂਜੀ ਚੇਂਜ ਹੋ ਰਹੇ ਹਨ ਹਾਂਜੀ ਹਾਂਜੀ
ਨਹੀਂ ਬਿਲਕੁਲ ਠੀਕ ਹੈ ਅੱਗੇ ਨਾਲੋਂ ਫਰਕ ਕਾਫੀ ਆ ਰਿਹਾ ਇੱਕ ਦੌਰ ਆਇਆ ਸੀ ਜਦੋਂ ਇਸ ਕਾਫੀ ਜਿਹੜੀ ਲੱਚਰ ਗਾਇਕੀ ਜਿਹਨੂੰ ਕਹਿੰਦੇ ਆ ਕਾਫੀ ਵੱਧ ਗਈ ਸੀਗੀ ਪਰ ਹੁਣ ਸਮੇਂ ਦੇ ਨਾਲ ਮੈਨੂੰ ਲੱਗਦਾ ਲੋਕਾਂ ਦੀ ਸੋਚ ਨੇ ਜਾਂ ਇੱਕ ਅਵੇਅਰਨੈਸ ਜ਼ਰੂਰ ਆਈ ਹੈ ਕਿ ਉਹ ਚੀਜ਼ ਕਾਫੀ ਘਟ ਗਈ
ਹੈ ਗੱਲ ਨਾ ਇਹ ਹੈ ਜੀ ਕਿ ਮੈਨੂੰ ਆਪ ਨੂੰ ਵੀ ਕਈ ਵਾਰੀ ਗੱਲ ਫੀਲ ਹੁੰਦੀ ਹੈ ਗੱਲ ਦੁੱਖ ਵੀ ਹੁੰਦਾ ਕਈ ਵਾਰ ਹੁਣ ਕਈ ਵਾਰੀ ਕੋਸ਼ਿਸ਼ ਵੀ ਕੀਤੀ ਕਰਦੇ ਮੈਂ ਦੋ ਤਿੰਨ ਸਾਲ ਪਹਿਲਾਂ ਟੇਪ ਹੋਕਾ ਬਣਾਈ ਸੀ ਹਨਾ
ਜੀ
ਉਹ ਮਿੰਟੂ ਬਾਜੀ ਨੂੰ ਵੀ ਪਤਾ ਉਹ ਸਾਰੇ ਗਾਣੇ ਅਸੀਂ ਮਤਲਬ ਕਿ ਚੰਗੇ ਚੰਗੇ ਸਾਹਿਤਕਾਰਾਂ ਦੇ ਗਾਣੇ ਲੈ ਕੇ ਟੇਪ ਬਣਾਈ ਤੇ
ਜੀ
ਬੜੇ ਵਧੀਆ ਗਾਣੇ ਸੰਤ ਰਾਮ ਦਾਸ ਜੀ ਦਾ ਹੋਕਾ ਦੇ ਵਿੱਚ ਸੀਗਾ ਤੇ ਉਹ ਸੀਡੀ ਅਸੀਂ ਮੈਂ ਕੋਲੋਂ ਪੈਸੇ ਲਾ ਕੇ ਬਣਾਈ ਸੀ ਅਸੀਂ ਆਪ ਤਿਆਰ ਕੀਤੀ ਸੀਡੀ ਤੇ ਨਿਊਜ਼ੀਲੈਂਡ ਦੇ ਮੀਡੀਆ ਨੇ ਬਹੁਤ ਉਦੋਂ ਗਾਣੇ ਵਜਾਏ ਹਨਾ ਉਹ ਚਲਾਏ ਮੈਂ ਸਾਰਿਆਂ ਦਾ ਚਲੋ ਥੈਂਕਸ ਕਰਦਾ ਵੱਡੇ ਛੋਟੇ ਵੀਰ ਨੇ ਇੱਥੇ ਵੀ ਬਾਈ ਮਿੰਟੂ ਉਹਨਾਂ ਨੇ ਬੜੇ ਗਾਣੇ ਚਲਾਏ ਉਹਨਾਂ ਦੇ ਤੇ ਮਤਲਬ ਮੀਡੀਆ ਨੇ ਬਹੁਤ ਗਾਣੇ ਚਲਾਏ ਉਹ ਨਾ ਸਾਰਿਆਂ ਨੇ ਤੇ ਪਰ ਉਹ ਨਾ ਮੈਨੂੰ ਕਿਸੇ ਦਾ ਇਹ ਨੀ ਹੌਸਲਾ ਮਿਲਿਆ ਉਹ ਤੋਂ ਬਾਅਦ ਇੱਕ ਸੀਡੀ ਉਦੋਂ ਦੀ ਹੋਰ ਬਣਾਇਆ ਯਾਰ ਤੂੰ ਨਾ ਸੇਲ ਹੋ ਗਈ ਉਹ ਫਿਰ ਉਦਾਂ ਦੀਆਂ ਗੱਲਾਂ ਸੋਚ ਕੇ ਨਾ ਫਿਰ ਕਈ ਵਾਰ ਮਤਲਬ ਕਿ ਹੁੰਦਾ ਵੀ ਯਾਰ ਲੋਕ ਸੁਣਨਾ ਨੀ ਚਾਹੁੰਦੇ ਜਾਂ ਕੀ ਗੱਲ ਹੈ ਨਾ ਕੀ ਗੱਲ ਹੈਗੀ ਮਤਲਬ
ਬਿਲਕੁਲ
ਪਰ ਮੈਂ ਮੇਰੀ ਇਹ ਬੇਨਤੀ ਜ਼ਰੂਰ ਹੈ ਵੀ ਜਿਹੜਾ ਸਿੰਗਰ ਕੋਸ਼ਿਸ਼ ਕਰਦਾ ਹਨਾ ਚਲੋ ਉਹਨੇ ਬੇਸ਼ੱਕ ਆਪਣੇ ਪੈਸੇ ਵਾਸਤੇ ਕਰਨਾ ਹੁੰਦਾ ਤੇ ਪਰ ਉਹਨੂੰ ਹੌਸਲਾ ਜ਼ਰੂਰ ਦੇਣਾ ਚਾਹੀਦਾ ਜੇ ਉਹ ਚੰਗਾ ਗਾਉਣਾ ਚਾਹੁੰਦੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਫਿਰ ਹੋਰ ਗਾਵੇ ਉਹ ਨਾ
ਬਿਲਕੁਲ ਜੇ ਕੋਈ ਮਾੜਾ ਗਾਉਂਦਾ ਤੇ ਅਸੀਂ ਓਹਨੂੰ ਕਹਿ ਦਿੰਨੇ ਜ਼ਰੂਰ ਪੀ ਇਹਨੇ ਗਲਤ ਗਾਇਆ ਆ, ਚੰਗਾ ਗਾਣਾ ਨੀ, ਪਰਿਵਾਰਕ ਗਾਣਾ ਨੀ, ਪਰ ਜੇ ਕੋਈ ਗਾਉਂਦਾ ਤੇ ਓਹਨੂੰ ਹੱਲਾ ਸ਼ੇਰੀ ਵੀ ਜ਼ਰੂਰ ਦੇਣੀ ਚਾਹੀਦੀ ਆ। ਬਿਲਕੁਲ ਠੀਕ ਕਿਹਾ ਤੁਸੀਂ।
ਤੇ ਆਪਾਂ ਦੇਖਦੇ
ਜੀ,
ਹਾਂਜੀ ਹਾਂਜੀ
ਜੀ 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 ਜੀ, ਤੁਸੀਂ ਕਰੋ ਕੰਟੀਨਿਊ।
ਮੈਂ ਗੱਲ ਕਰ ਰਿਹਾ, ਸਾਡੇ ਇੱਥੇ ਨਾ ਇੱਕ ਵਾਰੀ ਸ਼ੋਅ ਸੀ ਬਾਈ ਪਾਲੀ ਜੀ ਦਾ, ਪਾਲੀ ਦੇਤ ਵਾਲੀ ਆ ਜੀ
ਜੀ,
ਉਹ ਸਾਰੇ ਆਪਣੇ ਸਭਿਆਚਾਰ ਗਾਣੇ ਗਾਉਂਦੇ ਤੀਆਂ ਭੈਣਾਂ ਦੇ, ਹੈ ਨਾ। ਤੇ ਉਹ ਸ਼ੋਅ ਸੀ ਇੱਕ, ਤੇ ਮੈਨੂੰ ਉਹਨਾਂ ਨੇ ਮੈਨੂੰ ਫੋਨ ਆ ਕਹਿੰਦੇ ਆ ਜੀ ਵੀ ਯਾਰ ਹੈ ਨਾ ਮਿਲਾਂਗੇ ਆਪਾਂ, ਠੀਕ ਆ ਬਾਈ ਜੀ। ਮਤਲਬ ਗਿਣਤੀ ਦੇ ਤੁਸੀਂ ਕਿੰਨੇ, 50-60 ਬੰਦੇ ਸੀਗੇ ਜੀ, ਹੈ ਨਾ। ਤੇ ਉਦੋਂ ਬੜਾ ਫੀਲ ਹੋਇਆ, ਮੈਂ ਇੰਨਾ ਚੰਗੇ ਗਾਉਣ ਵਾਲੇ ਬੰਦੇ ਦੇ ਇਹਨੂੰ ਕੋਈ ਸੁਣਨਾ ਨੀ, ਸੁਣਨੇ ਨੀ ਆਇਆ ਵੀ ਕਿਉਂ, ਹੈ ਨਾ, ਵੀ ਕਿਉਂ ਆਏ। ਉਦੋਂ ਫਿਰ ਫੀਲ ਹੋਇਆ ਵੀ ਨਹੀਂ,
ਬਿਲਕੁਲ
ਵੀ ਉਹ ਜਿਹੇ ਲੋਕ ਕਲਾਕਾਰ ਨੂੰ ਹੌਸਲਾ ਦੇਣਾ ਚਾਹੀਦਾ।
ਬਿਲਕੁਲ ਬਿਲਕੁਲ,
ਬਾਕੀ ਚਲੋ ਮਾਲਕ ਦੀ ਮਰਜ਼ੀ, ਰੱਬ ਸਭ ਨੂੰ ਰਾਜ਼ੀ ਰੱਖੇ,
ਰਾਜ਼ੀ ਰੱਖੇ, ਬਿਲਕੁਲ ਜੀ। ਤੇ ਬੱਬੂ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਐਨ ਮਾਹੀ ਨੰਗਲ ਜੀ ਨੂੰ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ। ਬਾਈ ਜੀ ਕੋਈ ਤੁਹਾਡਾ ਫੇਵਰਿਟ ਸੈਡ ਸੌਂਗ ਕਹਿੰਦੇ ਉਹ ਕਿਹੜਾ ਸੀ ਜੀ?
ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਸਭ ਤੋਂ, ਤੇ ਸੈਡ ਸੌਂਗ ਸਾਰੇ ਵਧੀਆ ਸੀਗੇ। ਮੇਰਾ ਇੱਕ ਸੀਗਾ ਜੀ ਸੈਡ ਸੌਂਗ, ਬਿਛੜੇ ਨਾ ਮਰ ਜਾਈਏ, ਉਹ ਬੜੀਆ ਵਧੀਆ ਸੀਗਾ ਜੀ, ਫੇਵਰਿਟ ਸੀਗਾ ਮੇਰਾ। ਤੇ ਇੱਕ ਮੇਰਾ ਸੌਂਗ ਸੀਗਾ ਜੀ ਬੁੱਕਲੇ ਸੱਪ ਵਰਗਾ, ਕਾਫੀ ਗਾਣੇ ਸੀਗੇ ਜਿਹੜੇ ਅੱਛੇ ਸੀ ਉਹ
ਜੀ ਜੀ। ਤੇ ਉਸ ਤੋਂ ਬਾਅਦ ਜੀ ਸਾਡੇ ਬੜੀ ਪਿਆਰੇ ਸਲੋਰ ਲਿਸਨਰਸ ਵੀ ਆ, ਤੇ ਨਾਨਕ ਬੇਕਰੀ ਡੈਂਡੀ ਨੋਂਗ ਜਿਹੜੇ ਮੈਲਬਨ ਦੇ ਵਿੱਚ ਆ ਜੀ, ਤੇ ਉਹਨਾਂ ਨੇ ਵੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਹਰਦੇਵ ਜੀ, ਤੇ ਕਹਿੰਦੇ ਕਾਲਜ ਦੇ ਦਿਨ ਯਾਦ ਆ ਗਏ, ਪ੍ਰੋਗਰਾਮ ਗੋਇੰਗ ਵੈਰੀ ਗੁੱਡ, ਕਹਿੰਦੇ ਕੀਪ ਇਟ ਅਪ। ਸੋ
ਸ਼ੁਕਰੀਆ
ਜੀ ਜੀ। ਤੇ ਜਗਤਾਰ ਗਿੱਲ ਢੁੱਡੀਕੇ ਇਹ ਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜਦੇ ਨੇ, ਹਮੇਸ਼ਾ ਸਾਂਝ ਪਾਉਂਦੇ ਨੇ। ਸੋ ਬਹੁਤ ਹੀ ਪਿਆਰੇ, ਬਹੁਤ ਹੀ ਸੁਲਝੇ ਹੋਏ ਇਨਸਾਨ ਨੇ। ਸੋ ਕਈ ਵਾਰੀ ਸਾਨੂੰ ਸੇਧ ਔਰ ਬੜੇ ਵਧੀਆ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਹੁੰਦੇ ਆ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਾਹੀ ਨੰਗਲ ਆਪਣੇ ਸਮੇਂ ਦਾ ਮੰਨਿਆ ਹੋਇਆ ਕਲਾਕਾਰ ਹੈ, ਵੀਰੇ ਸੰਤ ਰਾਮ ਉਦਾਸੀ ਦੇ ਗੀਤ ਚੂੜੀਆਂ ਦਾ ਹੋਕਾ ਦੇ ਬੋਲ ਸੁਣਾ ਦਿਓ। ਸੋ ਲੋ ਜੀ ਅਸੀਂ ਹੁਣੇ ਹੀ ਗੱਲ ਕਰਦੇ। ਸੋ ਚੰਗੀ ਗਾਇਕੀ ਸੁਣਨ ਵਾਲੇ ਬਹੁਤ ਹੁੰਦੇ ਆ।
ਹਾਂਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਮੈਨੂੰ ਬਹੁਤ ਬਹੁਤ ਪਿਆਰ ਤੇ ਥੈਂਕ ਯੂ, ਚਲੋ ਮਨ ਵਧਾ ਰਹੇ ਹੋ, ਉਹਦੇ ਬੋਲ ਮੈਂ ਸਾਂਝੇ ਕਰ ਰਿਹਾ ਦੋ ਜੀ ਹੈ ਨਾ
ਜੀ।
ਸਾਡੀ ਵੀਹੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ, ਸਾਡੇ ਪਿੰਡਾਂ ਚ ਤਾਂ ਸੋਹਣ ਚ ਵੀ ਸੋਕਾ, ਕਾਵੇ ਵੀਰਾ ਬਣ ਜਾ ਰਿਹਾ, ਸਾਡੀ ਵੀਹੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ। ਉਹ ਦੇਲੀਆਂ ਚ ਬੈਠੀ ਮੇਰੇ ਵੀਰੇ ਦੀ ਮਕਾਨ ਵੇ, ਆਈਆਂ ਕੁੜਮਤਾਂ ਮੇਰੀ ਭਾਬੀ ਨੂੰ ਵਰਾਣ ਵੇ, ਹੋ ਦੇਲੀਆਂ ਚ ਬੈਠੀ ਮੇਰੇ ਵੀਰੇ ਦੀ ਮਕਾਨ ਵੇ, ਆਈਆਂ ਕੁੜਮਤਾਂ ਮੇਰੀ ਭਾਬੋ ਨੂੰ ਵਰਾਣ ਵੇ, ਉਹਦੇ ਚਾਵਾਂ ਦਾ ਤਾਂ ਵੇ, ਉਹਦੇ ਚਾਵਾਂ ਦਾ ਤਾਂ ਹੋ ਗਿਆ ਏ ਟੋਕਾ, ਟੋਕਾ ਵੇ ਵੀਰਾ ਬਣ ਜਾ ਰਿਹਾ, ਸਾਡੀ ਵੀਹੀ ਵਿੱਚ ਚੂੜੀਆਂ ਦਾ ਹੋਕਾ ਦੇਵੀ ਨਾ ਵੀਰਾ ਬਣ ਜਾ ਰਿਹਾ, ਦੇਵੀ ਨਾ ਵੀਰਾ ਬਣ ਜਾ ਰਿਹਾ, ਦੇਵੀ ਨਾ ਵੀਰਾ ਬਣ ਜਾ ਰਿਹਾ। ਥੈਂਕ ਯੂ ਜੀ, ਧੰਨਵਾਦ।
ਬਹੁਤ ਵਧੀਆ, ਬਹੁਤ ਹੀ ਪਿਆਰੇ, ਲੂੰ ਕੰਡੇ ਖੜੇ ਕਰ ਦੇਣ ਵਾਲੇ ਬੋਲ ਔਰ ਉਦਾਂ ਦੀ ਆਵਾਜ਼ ਦੇ ਨਾਲ ਤੁਸੀਂ ਇਹਨਾਂ ਨੂੰ ਸੁਣਾਇਆ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਮੈਨੂੰ ਲੱਗਦਾ ਕਈ ਵਾਰੀ ਅਸੀਂ ਉਹੀ ਕਿੰਨੇ ਜਣੇ ਸਾਨੂੰ ਸੁਣਦੇ ਉਹਦੀ ਗੱਲ ਨਹੀਂ ਹੋਣੀ ਚਾਹੀਦੀ, ਪਰ ਕਿੰਨਾ ਵਧੀਆ ਤੁਸੀਂ ਗਾਉਂਦੇ ਹੋ ਔਰ ਕਿਹੋ ਜਿਹੇ ਸਰੋਤੇ, ਕਈਆਂ ਦੀ ਰੂਹ ਦੀ ਖੁਰਾਕ ਹੁੰਦੀ ਹੈ ਜੀ ਇਹੋ ਜਿਹੀ ਗਾਇਕੀ ਔਰ ਇਹੋ ਜਿਹੀ ਜਿਹੜੇ ਬੋਲ। ਸੋ ਜੀ ਸੋ ਬਹੁਤ ਬਹੁਤ ਸ਼ੁਕਰੀਆ
ਤੇ ਅਸੀਂ ਵੀ ਬੜਾ ਆਪਦੇ ਆਪ ਨੂੰ ਬੜੇ ਖੁਸ਼ਕਿਸਮਤ ਸਮਝਦਾ ਵੀ ਸਾਨੂੰ ਇਹੋ ਜਿਹੇ ਗਾਣੇ ਸਾਡੇ ਗਾਉਣ ਦੇ ਸਾਡੇ ਵੀ ਹੱਕ ਚ ਆ ਗਏ ਕਿਉਂਕਿ ਬੜਾ ਦਿਨ ਪਹਿਲਾਂ ਜੋ ਛੋਟੇ ਹੁੰਦੇ ਸੁਣਦੇ ਹੁੰਦੇ ਅਸੀਂ ਜਦੋਂ ਪਿੰਡ ਨਾਟਕ ਹੁੰਦੇ ਉਦੋਂ ਚੰਗੇ ਲੱਗਦੇ ਗਾਣੇ ਤੇ ਬੜਾ ਵਧੀਆ ਲੱਗਦਾ ਜੀ ਸਾਡੇ ਹਿੱਸੇ ਆਏ ਨੇ ਜਦੋਂ ਗਾਣੇ
ਬਹੁਤ ਵਧੀਆ ਸੋ ਬਿਲਕੁਲ ਕੁਛ ਗੀਤ ਆਪ ਹੀ ਗੁਣਗੁਣਾ ਕੇ ਆਪ ਨੂੰ ਹੀ ਆਪਣੀ ਰੂਹ ਨੂੰ ਮਜ਼ਾ ਆ ਜਾਂਦਾ ਪੇ ਹਾਂ ਠੀਕ ਹੈ ਸੋ ਉਹੀ ਬਹੁਤ ਵਧੀਆ ਸਰਮਾਇਆ ਹੁੰਦਾ ਤੇ ਪਿੰਦਰ ਬਰਾੜ ਹੋਣਾ ਨੇ ਕਿਹਾ ਬਾਈ ਜੀ ਦਾ ਬਾਪੂ ਸੌਂਗ ਆਇਆ ਸੀ ਪਿੱਛੇ ਜਿਹੇ ਕਹਿੰਦੇ ਪਲੀਜ਼ ਉਹ ਗੀਤ ਦੇ ਦੋ ਬੋਲ ਸੁਣਾ ਦਿਓ ਜੀ ਸੋ ਜ਼ਰੂਰੀ ਜੀ ਸੋ ਜ਼ਰੂਰੀ ਪਿੰਦਰ ਬਰਾੜ ਜੀ ਥੋੜੀ ਦੇਰ ਤੱਕ ਅਸੀਂ ਜ਼ਰੂਰ ਉਹਨਾਂ ਨੂੰ ਕਹਾਂਗੇ ਕਿ ਬਾਪੂ ਸੌਂਗ ਦੇ ਜਿਹੜੇ ਸ਼ਬਦ ਲਾਈਨਾਂ ਖੜੀਆਂ ਗਈਆਂ ਸਾਡੇ ਨਾਲ ਜ਼ਰੂਰ ਗੁਣਗੁਣਾਉਣ ਸੋ ਤੁਹਾਡੇ ਸਾਰਿਆਂ ਦੇ ਮੈਸੇਜਸ ਮੇਰੇ ਤੱਕ ਪਹੁੰਚ ਰਹੇ ਆ ਜਲਦੀ ਹੀ ਅਸੀਂ ਮਾਹੀ ਨੰਗਲ ਜੀ ਹੁਣਾਂ ਨਾਲ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸੋ ਧਨੀ ਸਾਹਿਬ ਹੁਣਾਂ ਨੇ ਕਿਹਾ ਕਿ ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾ ਹੋਣਾ ਕਹਿੰਦੇ ਇਹ ਵਾਲੀ ਕੈਸੇਟ ਮੇਰੇ ਖਿਆਲ ਨਾਲ ਸਾਡੇ ਪੁਰਾਣੇ ਘਰ ਚ ਅਜੇ ਵੀ ਪਈ ਹੋਣੀ ਆ ਭਾਜੀ ਲਵ ਯੂ ਸੋ ਬਿਲਕੁਲ ਧਨੀ ਸਾਹਿਬ ਹੈ ਨਾ ਮੇਰਾ ਖੁਦ ਦਾ ਬ੍ਰਦਰ ਬਹੁਤ ਵੱਡਾ ਫੈਨ ਸੀ ਅਸੀਂ ਵੀ ਸੁਣਦੇ ਹੁੰਦੇ ਸੀ ਉਹਨਾਂ ਨੂੰ ਕਾਫੀ ਔਰ ਮੇਰੇ ਬ੍ਰਦਰ ਬਹੁਤ ਸੁਣਦਾ ਹੁੰਦਾ ਸੀ ਹਰਦੇਵ ਮਾਹੀ ਨੰਗਲ ਹੁਣਾਂ ਨੂੰ ਜੀ ਸੋ ਹਰਦੇਵ ਜੀ ਧਨੀ ਸਾਹਿਬ ਕਹਿ ਰਹੇ ਆ ਕਿ ਮੇਰੇ ਪੁਰਾਣੇ ਘਰ ਅਜੇ ਤੱਕ ਵੀ ਕਹਿੰਦੇ ਉੱਥੇ ਮੇਰੇ ਖਿਆਲ ਚ ਤੁਹਾਡੀ ਜਿਹੜੀ ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਉਹ ਵਾਲੀ ਜਿਹੜੀ ਕੈਸੇਟ ਉਹ ਅਜੇ ਵੀ ਕਹਿੰਦੇ ਪਈ ਹੋਣੀ ਆ ਤੇ ਤੁਹਾਨੂੰ ਲਵ ਯੂ ਕਹਿ ਰਹੇ ਆ ਜੀ ਸਿਡਨੀ ਤੋਂ ਬਿਲਕੁਲ ਉਹ ਕੈਸੇਟ ਉਹਨਾਂ ਦੇ ਕਵਰ ਸਭ ਕੁਛ ਅੱਖਾਂ ਅੱਗੇ ਆ ਗਿਆ ਜੀ
ਹਾਂਜੀ ਬਿਲਕੁਲ ਬਿਲਕੁਲ ਜੀ ਹਾਂ ਬੜੇ ਪਿਆਰੇ ਸੌਂਗ ਸੀਗੇ ਬਾਕੀ ਉਦੋਂ ਟਾਈਮ ਥੋੜਾ ਏਦਾਂ ਸੀਗਾ ਜੀ ਮਤਲਬ ਪਿਆਰ ਕਰਨ ਵਾਲੇ ਕੈਸਟਾਂ ਬੜੀਆਂ ਸਾਂਭ ਕੇ ਰੱਖ ਦੋ ਕੈਸਟਾਂ ਲੈ ਕੇ ਆਉਣੀਆਂ ਵੀ ਕਿਤੇ ਕੈਸਟ ਖਰਾਬ ਨਾ ਹੋ ਜੇ ਉਹਦਾ ਪੀਤਾ ਨਾ ਖਰਾਬ ਹੋ ਜੇ ਮੁੜ ਕੇ ਮਿਲਣੀ ਨੀ
ਬਿਲਕੁਲ
ਹਾਂਜੀ
ਬਿਲਕੁਲ ਸਹੀ ਗੱਲ ਜੀ ਸੋ ਪਿੰਦਰ ਬਰਾੜ ਹੁਣਾਂ ਨੇ ਬਾਪੂ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਸੀ ਜੇ ਤੁਸੀਂ ਉਹ ਗੁਣਗੁਣਾ ਸਕੋ ਸਾਡੇ
ਹਾਂਜੀ ਮੈਂ ਕਰ ਰਿਹਾ
ਸ਼ੁਕਰੀਆ
ਦੋ ਬੋਲ ਸਾਂਝੇ ਹਾਂਜੀ
ਜੀ
ਕੱਲੀ ਨੂੰ ਨਾ ਬਾਪੂ ਮੈਨੂੰ ਜਾਣ ਦਿੱਤਾ ਖਿਲੇ ਕੱਲੀ ਨੂੰ ਨਾ ਮਾਂ ਨੇ ਮੈਨੂੰ ਜਾਣ ਦਿੱਤਾ ਮੇਲੇ ਵਿੱਚ ਪਰਦੇਸ ਕੱਲੀ ਕਾਤੋਂ ਤੋਰਤਾ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਹਏ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਧੰਨਵਾਦ ਉੱਚੀ ਤੂੰ ਦਵਾਈ ਵਿਦਿਆ ਪਰ ਸਾਰੀ ਖੂਚ ਮੇਰੀ ਤਾਈ ਵਿਦਿਆ ਦਸਵੀਂ ਜਮਾਤ ਫੇਲ ਮੇਰੇ ਘਰ ਵਾਲਾ ਫੁੱਲ ਮੈਂ ਗੁਲਾਬ ਕੰਡਿਆਂ ਚ ਰੋਲਤਾ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਹਏ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਬਾਪੂ ਤੇਰੇ ਪੁੱਤਾਂ ਨੂੰ ਸੀ ਸ਼ੌਕ ਵਾਰਦਾ ਸਾਰਿਆਂ ਨੇ ਰਲ ਧੀ ਨੂੰ ਸੂਲੀ ਚਾੜਤਾ ਸਾਰਿਆਂ ਨੇ ਰਲ ਧੀ ਨੂੰ ਸੂਲੀ ਚਾੜਤਾ ਸਾਰਾ ਹੀ ਟੱਬਰ ਤੇਰਾ ਆ ਗਿਆ ਕਨੇਡਾ ਸਾਰਾ ਹੀ ਟੱਬਰ ਤੇਰਾ ਆ ਗਿਆ ਕਨੇਡਾ ਪਰ ਮੇਰੀ ਜ਼ਿੰਦਗੀ ਚ ਜ਼ਹਿਰ ਘੋਲਤਾ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਹਏ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ ਹਏ ਮਾਫ ਕਰੀ ਬਾਪੂ ਜੇ ਮੈਂ ਸੱਚ ਬੋਲਤਾ
ਥੈਂਕ ਯੂ ਜੀ
ਬਹੁਤ ਵਧੀਆ ਬਹੁਤ ਹੀ ਵਧੀਆ ਔਰ ਜ਼ਿੰਦਗੀ ਦੀਆਂ ਬਿਲਕੁਲ ਜੀ ਇਹ ਸੱਚਾਈਆਂ ਜਿਨ੍ਹਾਂ ਦੇ ਨਾਲ ਜੁੜੇ ਗੀਤ ਤੁਸੀਂ ਗਾਏ ਆ ਸੋ ਬਹੁਤ ਬਹੁਤ ਸ਼ੁਕਰੀਆ ਤੇ ਰਾਜਵੀਰ ਰੰਧਾਵਾ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਹਰਦੇਵ ਬਾਈ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਜੀ ਪਰਥ ਤੋਂ ਜਸਪੀਰ
ਥੈਂਕ ਯੂ ਬਾਈ ਜੀ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ
ਜੀ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੀ ਮਹਿਤਾ ਚੌਂਕ ਤੋਂ ਇੰਡੀਆ ਤੋਂ ਸਾਡੇ ਨਾਲ ਸਾਂਝ ਬਣਾਉਂਦੇ ਸਵੇਰੇ ਤੜਕਸਾਰ ਉੱਠ ਕੇ ਔਰ ਸਾਡੇ ਗੁਰਬਾਣੀ ਪ੍ਰੋਗਰਾਮ ਜਿਹੜਾ ਹੁੰਦਾ ਉਹਦੇ ਵੀ ਸੰਚਾਲਕ ਨੇ ਉਹਦੀ ਦੇਖ ਰੇਖ ਇਹ ਕਰਦੇ ਨੇ ਸੋ ਬਹੁਤ ਹੀ ਵਧੀਆ ਇਨਸਾਨ ਬਹੁਤ ਹੀ ਪਿਆਰੇ ਵਿਚਾਰਾਂ ਦੇ ਨਾਲ ਸਾਡੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨੇ ਵੀ ਲਿਖਿਆ ਕਿ ਹੋਕਾ ਵਾਲਾ ਗੀਤ ਖਾੜਕੂਵਾਦ ਦੌਰਾਨ ਮਾਰੇ ਲੋਕਾਂ ਦੇ ਪਰਿਵਾਰਾਂ ਦੀ ਹੂਕ ਹੈ
ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਜੀ ਬਾਈ, ਬਹੁਤ ਬਹੁਤ ਪਿਆਰ, ਬਹੁਤ ਮਾਣ, ਯਾਦ ਰਹੋ ਜੀ
ਜੀ ਜੀ। ਤੇ ਜਗਤਾਰ ਗਿੱਲ ਢੁੱਡਕੇ ਪਾਜੀ ਨੇ ਵੀ ਧੰਨਵਾਦ ਭੇਜਿਆ ਤੁਹਾਨੂੰ ਹੋਕਾ ਦੇ ਬੋਲ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਆ ਉਹਦੇ ਰਿਗਾਰਡਿੰਗ। ਸੋ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਹਰਦੇਵ ਜੀ, ਅੱਜ ਬਿਲਕੁਲ ਲਹਿਰਾਂ ਲੱਗੀਆਂ ਸਾਡੇ ਪ੍ਰੋਗਰਾਮ ਦੇ ਵਿੱਚ। ਤੇ ਮਨੀ ਮੰਡੀ ਕਲਾਂ ਤੋਂ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਕਹਿੰਦੇ ਬਾਈ ਜੀ ਸਤਿ ਸ੍ਰੀ ਅਕਾਲ ਜੀ, ਅਸੀਂ 3 ਪੀੜੀਆਂ ਤੋਂ ਤੁਹਾਡੇ ਫੈਨ ਹਾਂ, ਪਹਿਲਾਂ ਬਾਪੂ ਤੇ ਫਿਰ ਪਿਓ ਤੇ ਫਿਰ ਮੈਂ ਤੁਹਾਨੂੰ ਸੁਣੇ ਤੇ ਫਿਰ ਮੈਂ ਤੁਹਾਨੂੰ ਸੁਣਿਆ ਜੀ। ਕਹਿੰਦੇ ਮੰਡੀ
ਵਾਜੀ ਵਾਜੀ ਹਾਂਜੀ ਹਾਂਜੀ ਮੰਡੀ ਕਲਾਂ ਬਿਲਕੁਲ ਜੀ, ਬੜਾ ਮੇਰਾ ਮੋਹ ਰਿਹਾ ਜੀ ਪਿੰਡ ਨਾਲ
ਜੀ,
ਤੇ
ਜੀ
ਮੈਨੂੰ ਫਰਕ ਨੀ ਮਹਿਸੂਸ ਹੁੰਦਾ ਮੰਡੀ ਕਲਾਂ ਤੇ ਮਹੀ ਨੰਗਲ ਦਾ, ਬੜਾ ਚਿਰ ਉੱਥੇ ਰਾਤਾਂ ਅਸੀਂ ਕੱਟੀਆਂ ਜੀ, ਤੇ ਬਹੁਤ ਬਹੁਤ ਪਿਆਰ ਛੋਟੇ ਵੀਰ ਨੂੰ, ਤੇ ਜਾਂਦੇ ਵਸਦੇ ਰਹੋ, ਸਤਿ ਸ੍ਰੀ ਅਕਾਲ
ਜੀ। ਸੋ ਬਿਲਕੁਲ ਜੀ, ਕੁਛ ਜੇ ਕਹੀਏ ਤੇ ਗਾਇਕੀ ਇਹੋ ਜਿਹਾ ਖੇਤਰ ਜਿਹਦੇ ਵਿੱਚ ਬਹੁਤ ਸਾਰੇ ਲੋਕ ਆਪਣੀ ਕਿਸਮਤ ਅਜਮਾਉਂਦੇ ਆ, ਹਨਾ, ਔਰ ਕੁਛ ਬਣਦੇ ਵੀ ਆ ਔਰ ਕੁਝ ਬਿਨਾਂ ਆਪਣਾ ਨਾਮ ਬਣਾਏ ਵੀ ਪਿੱਛੇ ਮੁੜ ਜਾਂਦੇ ਆ, ਪਰ ਤੁਸੀਂ ਜਿਸ ਤਰ੍ਹਾਂ ਆਪਣਾ ਨਾਮ ਬਣਾਇਆ ਔਰ ਉਸ ਨਾਮ ਦੇ ਨਾਲ ਜਿਹੜਾ ਪਿਆਰ ਜੁੜਿਆ ਹੋਇਆ ਹੈ, ਹਨਾ, ਇੰਨੇ ਸਾਲਾਂ ਤੋਂ ਤੁਹਾਡੇ ਜਿਹੜੀ ਫੈਨਸ ਆ, ਤੁਹਾਡੇ ਲਿਸਨਰਸ ਆ ਜਿਹੜੇ, ਉਹ ਅਜੇ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਔਰ ਹਮੇਸ਼ਾ ਉਡੀਕ ਰਹਿੰਦੀ ਆ ਉਹਨਾਂ ਨੂੰ ਕਿ ਤੁਸੀਂ ਜ਼ਰੂਰ ਕੁਛ ਨਾ ਕੁਛ ਨਵਾਂ, ਕੁਛ ਨਾ ਕੁਛ ਆਪਣੀ ਆਵਾਜ਼ ਦੇ ਵਿੱਚ ਜਿਹੜਾ ਗੁਣਗੁਣਾ ਕੇ ਉਹਨਾਂ ਦੇ ਨਾਲ ਸਾਂਝਾ ਕਰਦੇ ਰਹੋ। ਸੋ ਇਹੀ ਦੁਆ ਅਰਦਾਸ ਹੈ ਜੀ ਸਾਡੀ, ਪਰਮਾਤਮਾ ਹਮੇਸ਼ਾ ਤੁਹਾਨੂੰ ਇਸ ਪਾਸੇ ਚੜ੍ਹਦੀ ਕਲਾ ਚ ਰੱਖੇ ਔਰ ਤੁਹਾਡੇ ਜਿਹੜੇ ਗੀਤ ਹੈ ਉਹ ਹਮੇਸ਼ਾ ਅਸੀਂ ਸੁਣਦੇ ਰਹੀਏ, ਤੇ ਜਿਹੜੇ ਗਾਏ ਹੋਏ ਗੀਤ ਹੈ ਉਹ ਸੁਣ ਸੁਣ ਕੇ ਅਸੀਂ ਆਪਣੀਆਂ ਯਾਦਾਂ ਨਾਲ ਜੁੜੇ ਰਹੀਏ, ਤੇ ਆਉਣ ਵਾਲੇ ਜਿਹੜੇ ਤੁਹਾਡੇ ਗੀਤ ਹੈ ਜਾਂ ਤੁਹਾਡਾ ਜੋ ਵੀ ਤੁਹਾਡੇ ਪਲਾਨਸ ਨੇ ਉਹਦੇ ਲਈ ਸਾਡੇ ਵੱਲੋਂ ਸ਼ੁਭਕਾਮਨਾਵਾਂ। ਸੋ ਇਹੋ ਜਿਹਾ ਕੁਝ ਜੋ ਅਸੀਂ ਵੇਟ ਕਰ ਸਕੀਏ ਆਉਣ ਵਾਲੇ ਸਮੇਂ ਚ, ਤੁਸੀਂ ਇਹੋ ਜਿਹਾ ਕੀ ਕਰ ਰਹੇ ਹੋ?
ਮੈਂ ਜੀ ਕਰ ਰਿਹਾ ਕੋਸ਼ਿਸ਼, ਮਤਲਬ ਕਿ ਨਾ 4-5 ਗਾਣੇ ਮੈਂ ਇੰਡੀਆ ਸ਼ੁਰੂ ਕਰਕੇ ਆਇਆ, ਆਡੀਓ ਉਹਨਾਂ ਦਾ ਤਕਰੀਬਨ ਹੋ ਗਿਆ, ਤੇ ਵੀਡੀਓ ਅਸੀਂ ਮਤਲਬ ਕਿ ਕਰਨੇ ਸ਼ੂਟ, ਬਾਕੀ ਹੋਕਾ 2 ਵੀ ਅਸੀਂ ਕਰ ਰਹੇ ਜੀ ਪਲਾਨ, ਉਹ ਵੀ ਗਾਣੇ ਗੁਣੇ ਇਕੱਠੇ ਕਰ ਰਹੇ ਹਾਂ, ਤੇ ਕੋਸ਼ਿਸ਼ ਹੈਗੀ ਅੱਗੇ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ, ਕੁਛ ਵਧੀਆ ਹੋਵੇ।
ਠੀਕ ਹੈ ਜੀ। ਸੋ ਪ੍ਰੋਗਰਾਮ ਬਸ ਸਾਡਾ ਟਾਈਮ ਜਿਹੜਾ ਲਹਿਰਾਂ ਦੇ ਵਿੱਚ ਹੋ ਗਿਆ, ਪਰ ਇੱਕ ਵਾਰ ਤੁਸੀਂ ਇੱਕ ਗੀਤ ਕੋਈ ਜ਼ਰੂਰ ਜਾਂਦੇ ਜਾਂਦੇ ਗੁਣਗੁਣਾ ਦੋ ਇੱਕ ਹੋਰ, ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਉਹ ਵੀ ਮੈਨੂੰ ਲੱਗਦਾ ਵੀ ਕਾਫੀ ਲੋਕਾਂ ਦੇ ਦਿਲ ਦੇ ਕਰੀਬ ਆ, ਸੋ ਉਹਦੀਆਂ 2 ਲਾਈਨਾਂ ਜੇ ਤੁਸੀਂ ਸਾਂਝੀਆਂ ਕਰ ਸਕੋ ਤੇ।
ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਵਾਰੀ ਫੇਰ ਸਾਰੇ ਮੇਰੇ ਜੋ ਸੁਣ ਰਹੇ ਹੈ ਵੱਡੇ ਛੋਟੇ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ, ਜਿਉਂਦੇ ਵਸਦੇ ਰਹਿਣ, ਵਾਹਿਗੁਰੂ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਮਾਲਕ ਪਾਵੇ, ਤੇ ਤੁਹਾਡਾ ਜੀ ਸੁਖਪ੍ਰੀਤ ਜੀ, ਸਰਬਜੀਤ ਜੀ, ਤੇ ਮੇਰਾ ਵੱਡਾ ਵੀਰ ਮਿੰਟੂ ਬਰਾੜ ਜੀ, ਤੇ ਪ੍ਰੋਗਰਾਮ ਹਰਮਨ ਰੇਡੀਓ ਤੇ ਲਹਿਰਾਂਪੁਰ ਨੂੰ ਸਾਰਿਆਂ ਦਾ ਸ਼ੁਕਰ ਗੁਜ਼ਾਰਾਂ ਜੀ, ਬਹੁਤ ਬਹੁਤ ਤੁਸੀਂ ਬੜੇ ਚਿਰ ਬਾਅਦ ਮੈਨੂੰ ਰੂਬਰੂ ਕੀਤਾ ਤੇ ਬਹੁਤ ਬਹੁਤ ਪਿਆਰ ਮਿਲਿਆ ਜੀ, ਜਿਉਂਦੇ ਵਸਦੇ ਰਹੋ
ਜੀ, ਖੁਸ਼ੀਆਂ
ਮਾਣੋ, ਜਵਾਨੀਆਂ ਮਾਣੋ
ਸਾਡੀ ਜੀ
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 ਬਿਲਕੁਲ, ਤੇ ਮੈਂ 2 ਬੋਲ ਸਾਂਝੇ ਕਰ ਰਿਹਾ ਜੀ, ਮਾਹੀ ਚਾਹੁੰਦਾ ਕਿਸੇ ਹੋਰ ਨੂੰ
ਜੀ,
ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ, ਰੋਂਦੀ ਸੋਹਰਿਆਂ ਤੂੰ ਆਈਆਂ ਮੈਂ ਕੱਲ ਵੇ, ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ, ਰੋਂਦੀ ਸੋਹਰਿਆਂ ਤੂੰ ਆਈਆਂ ਮੈਂ ਕੱਲ ਵੇ, ਹਾਲ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ ਵੇ, ਮੈਂ ਤਾਂ ਮੇਰੇ ਚਿੱਤ ਚੋਰ ਨੂੰ, ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ, ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਜਿਵੇਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ, ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ, ਵੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ। ਥੈਂਕ ਯੂ ਜੀ, ਧੰਨਵਾਦ,
ਬਹੁਤ ਬਹੁਤ ਸ਼ੁਕਰੀਆ ਹਰਦੇਵ ਮਾਹੀ ਨੰਗਲ ਜੀ। ਸੋ ਬਹੁਤ ਵਧੀਆ ਲੱਗਿਆ ਅੱਜ, ਮੈਨੂੰ ਪਤਾ ਕਿ ਸਾਡੇ ਸਰੋਤਿਆਂ ਨੇ ਵੀ ਜ਼ਰੂਰ ਆਨੰਦ ਲਿਆ ਹੋਣਾ ਇਸ ਪ੍ਰੋਗਰਾਮ ਦਾ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਜੋ ਸਮਾਂ ਤੁਸੀਂ ਸਾਡੇ ਲਈ ਕੱਢਿਆ ਔਰ ਸਾਡੀਆਂ ਯਾਦਾਂ ਵੀ ਜਿਹੜੀਆਂ ਤਾਜ਼ਾ ਕੀਤੀਆਂ ਆਪਣੇ ਗੀਤ ਸੁਣਾ ਕੇ ਸਾਨੂੰ, ਔਰ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੀ ਸ਼ਖਸੀਅਤ ਨੂੰ ਜਾਣ ਕੇ ਵੀ ਬਹੁਤ ਵਧੀਆ ਲੱਗਾ। ਸੋ ਬਹੁਤ ਬਹੁਤ ਸ਼ੁਕਰੀਆ, ਉਮੀਦ ਕਰਾਂਗੇ ਕਿ ਹਰਮਨ ਰੇਡੀਓ ਇਹ ਸਾਂਝ ਤੁਹਾਡੇ ਨਾਲ ਇਸੇ ਤਰ੍ਹਾਂ ਬਣਾਈ ਰੱਖੇ, ਸੋ ਤੁਹਾਡੇ
ਗੀਤ
ਆਪਣੇ ਪ੍ਰੋਗਰਾਮਾਂ ਚ ਚਲਾਉਂਦੇ ਰਹਿੰਦੇ ਆ, ਤੇ ਆਉਣ ਵਾਲੇ ਤੁਹਾਡੇ ਪ੍ਰੋਜੈਕਟ ਲਈ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ। ਸੋ ਬਹੁਤ ਬਹੁਤ ਸ਼ੁਕਰੀਆ,
ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਰਦੇਵ ਮਾਹੀ ਨੰਗਲ ਇੱਕ ਨਾਮ ਜੀ ਉਹਨਾਂ ਦਾ ਅਸੀਂ ਗੀਤ ਹੁਣ ਸੁਣਦੇ ਹਾਂ ਬਸ ਇਸ ਤੋਂ ਥੋੜੀ ਦੇਰ ਬਾਅਦ ਔਰ ਗੀਤ ਤੋਂ ਬਾਅਦ ਅੱਜ ਅਸੀਂ ਇੱਕ ਖਾਸ ਮੁਲਾਕਾਤ ਜਿਹੜੀ ਰਿਕਾਰਡ ਕੀਤੀ ਹੋਈ ਹੈ ਸਤਿੰਦਰ ਸਿੰਘ ਚਾਵਲਾ ਹੁਣਾਂ ਦੇ ਨਾਲ ਸੋ ਬਹੁਤ ਹੀ ਪਿਆਰੇ ਜਿਹੇ ਇਨਸਾਨ ਮੈਲਬਨ ਦੇ ਵਿੱਚ ਜਿਹੜੀਆਂ ਸਿੱਖ ਖੇਡਾਂ ਦੌਰਾਨ ਜਦੋਂ ਰਾਗਾਤਮਕ ਕੀਰਤਨ ਦਾ ਜਿਹੜਾ ਦਰਬਾਰ ਸੀ ਉਸ ਦੌਰਾਨ ਮੇਰਾ ਵੀ ਸਬੱਬ ਬਣਿਆ ਉਹਨਾਂ ਨੂੰ ਮਿਲਣ ਦਾ ਅਮਰਦੀਪ ਦੀਦੀ ਹੁਣਾਂ ਦੇ ਨਾਲ ਤੋਂ ਉਹਨਾਂ ਨੇ ਹੀ ਮੈਨੂੰ ਮਿਲਾਇਆ ਸੋ ਬਹੁਤ ਵਧੀਆ ਲੱਗਾ ਮਿਲ ਕੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਉਹਨਾਂ ਦੀਆਂ ਗੱਲਾਂ ਬਾਤਾਂ ਦੱਸੀਆਂ ਬਹੁਤ ਬਹੁ ਪੱਖੀ ਇੱਕ ਸ਼ਖਸੀਅਤ ਨੇ ਇਹੋ ਜੀ ਸੋ ਖੇਡਾਂ ਨੂੰ ਜਾਂ ਜਿਹੜੀ ਵੀ ਸਾਹਿਤਕ ਜਿਹੜੀਆਂ ਸਰਗਰਮੀਆਂ ਉਹਨਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਆ ਉਹ ਤੇ ਉਹਨਾਂ ਦੇ ਨਾਲ ਅੱਜ ਅਸੀਂ ਇੱਕ ਗੱਲਬਾਤ ਕਰਨੀ ਆ ਸੋ ਬਹੁਤ ਹੀ ਮਿੱਠ ਬੋਲ ਜਿਹੜੇ ਜੇ ਡਾਊਨ ਟੂ ਅਰਥ ਜਿਹੜੇ ਇਨਸਾਨ ਨੇ ਉਹ ਸੋ ਅਮਰਦੀਪ ਹੁਣਾਂ ਦੇ ਨਾਲ ਉਹਨਾਂ ਦੀ ਇੱਕ ਮੁਲਾਕਾਤ ਜਿਹੜੀ ਰਿਕਾਰਡਡ ਹੈ ਉਹ ਹੁਣ ਬਸ ਇਸ ਗੀਤ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ ਸੋ ਇਸ ਲਈ ਮੈਂ ਇਹ ਪ੍ਰੋਗਰਾਮ ਨੂੰ ਇੱਥੋਂ ਹੀ ਵਿਦਾ ਚਾਹੁੰਦੀ ਹਾਂ ਮੈਂ ਸੋ ਮੇਰੇ ਤੋਂ ਪ੍ਰੋਗਰਾਮ ਦੌਰਾਨ ਕੁਛ ਘੱਟ ਵੱਧ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਜੀ ਤੇ ਅਗਲੇ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਆ ਉਹਦੇ ਵਿੱਚ ਹਾਜ਼ਰੀ ਭਰਨ ਦਾ ਵਾਅਦਾ ਕਰਦੀ ਹਾਂ ਅਗਲੇ ਹਫ਼ਤੇ ਹਾਜ਼ਰ ਹੋਵਾਂਗੀ ਕੁਛ ਹੋਰ ਯਾਦਾਂ ਦੇ ਨਾਲ ਤੇ ਕੁਝ ਹੋਰ ਤੁਹਾਡੇ ਜਿਹੜੇ ਵਿਚਾਰ ਤੇ ਸੁਨੇਹੇ ਸਾਡੇ ਤੱਕ ਪਹੁੰਚਣੇ ਆ ਉਹਨਾਂ ਦੇ ਨਾਲ ਸੋ ਅੱਜ ਦਾ ਪ੍ਰੋਗਰਾਮ ਮੈਂ ਛੱਡ ਕੇ ਜਾ ਰਹੀ ਹਾਂ ਹੁਣ ਇੱਕ ਗੀਤ ਜੋ ਹਰਦੇਵ ਮਾਹੀ ਨੰਗਲ ਜੀ ਦੀ ਆਵਾਜ਼ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਇੱਕ ਜਿਹੜੀ ਖਾਸ ਮੁਲਾਕਾਤ ਹੈ ਸਾਡੀ ਸਤਿੰਦਰ ਸਿੰਘ ਚਾਵਲਾ ਹੁਣਾਂ ਦੇ ਨਾਲ ਉਹਦੇ ਨਾਲ ਸੋ ਹੱਸਦੇ ਵਾਸਤੇ ਰਹੋ ਖੁਸ਼ ਰਹੋ ਜੀ ਚੜ੍ਹਦੀ ਕਲਾ ਤੇ ਰੱਬ ਰਾਖਾ
ਅੱਜ ਦੇ ਆ ਗੀਤਕਾਰਾਂ ਗੀਤ ਜੇ ਲਿਖਣ ਲੱਗੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਉੱਚੀਆਂ ਪਹਾੜੀਆਂ ਦੀ ਤੀਸੀ ਨੂੰ ਖਿਆਲ ਸੋਹੇ ਨਦੀਆਂ ਦੇ ਵਾਂਗ ਹੋਵੇ ਚਾਲ ਵੇ ਅੱਜ ਦੇ ਆ ਗੀਤਕਾਰਾਂ ਗੀਤ ਜੇ ਲਿਖਣ ਲੱਗੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਨੰਗਾ ਨਾ ਸ਼ਬਦ ਹੋਵੇ ਹੋਸ਼ਾ ਨਾ ਖਿਆਲ ਹੋਵੇ ਹੋਵੇ ਨਾ ਪੀਤਾਵਾਂ ਰੌਲੀ ਪਾਈ ਵੇ ਕਿਰਤੀ ਦੇ ਗੀਤਾਂ ਵਿੱਚੋਂ ਮੁੜ ਕੇ ਦੀ ਮਹਿਕ ਆਵੇ ਹੋਵੇ ਕਿਰਸਾਨ ਦੀ ਕਮਾਈ ਵੇ ਕਿਰਤੀ ਦੇ ਗੀਤਾਂ ਵਿੱਚੋਂ ਮੁੜ ਕੇ ਦੀ ਮਹਿਕ ਆਵੇ ਹੋਵੇ ਕਿਰਸਾਨ ਦੀ ਕਮਾਈ ਵੇ ਗੀਤ ਹੋਵੇ ਸਿਆਣੇ ਜਿਹੇ ਬਾਪੂ ਦੇ ਆ ਸੁਖਣਾ ਦਾ ਜਿਸ ਦੀ ਪ੍ਰੀਤ ਸੱਚ ਨਾਲ ਵੇ ਅੱਜ ਦੇ ਆ ਗੀਤਕਾਰਾਂ ਗੀਤ ਜੇ ਲਿਖਣ ਲੱਗੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਸੁਣ ਲੈ ਲਿਖਾਰੀਆ ਤੂੰ ਗੀਤ ਲਿਖੀ ਯੋਧਿਆਂ ਦੇ ਲਿਖੀ ਜਾਮੀ ਦੇਸ਼ ਕੌਮੀ ਪਿਆਰ ਵੇ ਗੀਤ ਲਿਖੀ ਭੈਣਾਂ ਤੇ ਭਾਈਆਂ ਦੀ ਉਮੰਗ ਵਾਲੇ ਰੱਖੜੀ ਦਾ ਹੋਵੇ ਜਾਂ ਤਿਉਹਾਰ ਵੇ ਗੀਤ ਲਿਖੀ ਭੈਣਾਂ ਤੇ ਭਾਈਆਂ ਦੀ ਉਮੰਗ ਵਾਲੇ ਰੱਖੜੀ ਦਾ ਹੋਵੇ ਜਾਂ ਤਿਉਹਾਰ ਵੇ ਛਾਪਾਂ ਛੱਲੇ ਗੀਤਾਂ ਵਿੱਚ ਲਿਖਦੈ ਲਿਖਾਰੀਆ ਤੂੰ ਸਭਤਾ ਦਾ ਭੁੱਲ ਕੇ ਖਿਆਲ ਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਚੌਥਾ ਸੋਹਣੇ ਨੈਣਾ ਨੂੰ ਨਿਹਾਰ ਦੈ ਪੰਜਵੇਂ ਚ ਪਹੁੰਚਦਾ ਨੀ ਚਾਹ ਚ ਉਲਝ ਜਾਣਾ ਐਵੇਂ ਰੋਜ਼ ਗੰਦਗੀ ਹੁੰਗਾਲ ਦੈ ਮੰਝ ਵਿੱਚ ਪਹੁੰਚਦਾ ਨੀ ਚਾਚ ਉਲਝ ਜਾਣਾ ਐਵੇਂ ਰੋਜ਼ ਗੰਦਗੀ ਹੁੰਗਾਲਦਾ ਪੰਜ ਭੂਤ ਪੰਜੇ ਤੱਤ ਪੰਜੇ ਪੀਰ ਪੰਜੇ ਬੈਰੀ ਸੱਤੀ ਵੀ ਕੂੜ ਨਾ ਉਛਾਲਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਸੰਧੂ ਦਾ ਏ ਵਾਸਤਾ ਬੇ ਅੱਜ ਦੇ ਆ ਗੀਤਕਾਰਾ ਗੀਤ ਲਿਖੀ ਸਮੇਂ ਦੀ ਆਵਾਜ਼ ਦੇ ਗੀਤ ਲਿਖੀ ਜਿਹੜੇ ਸਾਡੀ ਸਭ ਤਾਂ ਦੇ ਹਾਣੀ ਹੋਏ ਗੀਤ ਹੁਣ ਜ਼ਿੰਦਗੀ ਦੇ ਰਾਜ਼ ਦੇ ਗੀਤ ਲਿਖੀ ਜਿਹੜੇ ਸਾਡੀ ਸਭ ਤਾਂ ਦੇ ਹਾਣੀ ਹੋਏ ਗੀਤ ਹੁਣ ਜ਼ਿੰਦਗੀ ਦੇ ਰਾਜ਼ ਦੇ ਮਾਰਦੈ ਨਿਹੋਰੇ ਲੱਖਾਂ ਆਪਣੀ ਧੀ ਭੈਣ ਤਾਈ ਸਮਝੇ ਤੂੰ ਲੇਖਣੀ ਕਮਾਲ ਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਉੱਚੀਆਂ ਪਹਾੜੀਆਂ ਦੀ ਕਿਸੀ ਨੂੰ ਖਿਆਲ ਛੋਹੇ ਨਦੀਆਂ ਦੇ ਵਾਂਗ ਹੋਵੇ ਚਾਲ ਵੇ ਅੱਜ ਦੇ ਆ ਗੀਤਕਾਰਾ ਗੀਤ ਜੇ ਲਿਖਣ ਲੱਗੈ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ਲਿਖੀ ਤੂੰ ਮਨੁੱਖਤਾ ਦਾ ਹਾਲ ਵੇ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਸ਼ਾਇਰ ਕਹਿੰਦਾ ਜੀ ਕਿ ਬਾਰੀ ਖੋਲੀ ਜੇ ਤੱਕਣਾ ਮੁੱਖ ਸੂਰਜ ਦਾ ਬਾਰੀ ਖੋਲੀ ਜੇ ਤੱਕਣਾ ਮੁੱਖ ਸੂਰਜ ਦਾ ਸੂਰਜ ਬੀਬਾ ਕਮਰੇ ਅੰਦਰੋਂ ਚੜਦਾ ਨੀ ਉਸ ਰੁੱਖ ਨੂੰ ਹੱਕ ਹੈ ਕਿ ਉਹ ਇਤਿਹਾਸ ਲਿਖੇ ਉਸ ਰੁੱਖ ਨੂੰ ਹੱਕ ਹੈ ਕਿ ਉਹ ਇਤਿਹਾਸ ਲਿਖੇ ਹੜ ਦੇ ਪਾਣੀ ਮੂਹਰੇ ਜਿਹੜਾ ਹੜਦਾ ਨੀ ਸੂਰਜ ਵੱਲ ਮੁੱਖ ਕਰਕੇ ਜਿਹੜਾ ਤੁਰਿਆ ਹੈ ਸੂਰਜ ਵੱਲ ਮੁੱਖ ਕਰਕੇ ਜਿਹੜਾ ਤੁਰਿਆ ਹੈ ਮੱਲ ਕੇ ਉਹਦਾ ਰਾਹ ਪਰਛਾਵਾਂ ਖੜਦਾ ਨੀ ਬਿਲਕੁਲ ਜੀ ਉਮੀਦਾਂ ਦੇ ਸੂਰਜ ਵੱਲ ਮੂੰਹ ਕਰਕੇ ਜਿਹੜਾ ਬੰਦਾ ਤੁਰਦਾ ਆਪਣੀਆਂ ਬੰਦ ਬਾਰੀਆਂ ਸੋਚਾਂ ਦੀਆਂ ਬੰਦ ਬਾਰੀਆਂ ਦੇ ਜਦੋਂ ਅਸੀਂ ਬੂਹੇ ਖੋਲਦੇ ਹਾਂ ਤੇ ਉਸ ਤੋਂ ਬਾਅਦ ਆਪਣੇ ਖਿਆਲਾਂ ਨੂੰ ਅਸੀਂ ਆਜ਼ਾਦ ਉਡਾਰੀਆਂ ਮਾਰਦੇ ਹੋਏ ਦੇਖਣਾ ਚਾਹੁੰਦੇ ਹਾਂ ਤਾਂ ਜ਼ਿੰਦਗੀ ਦੇ ਵਿਚ ਕਾਮਯਾਬੀਆਂ ਸਫਲਤਾਵਾਂ ਜ਼ਰੂਰ ਹਾਸਲ ਹੁੰਦੀਆਂ ਪਰ ਦੋਸਤੋ ਕਈ ਵਾਰ ਏਦਾਂ ਹੁੰਦਾ ਕਿ ਅਸੀਂ ਉਮਰਾਂ ਦੇ ਬਹੁਤ ਪਹਿਲੇ ਪੜਾਅ ਤੇ ਹੀ ਹਾਰ ਮੰਨ ਬੈਠਦੇ ਹਾਂ ਜਦੋਂ ਅਸੀਂ ਮੁਸੀਬਤਾਂ ਦੇ ਨਾਲ ਮੁਸ਼ਕਲਾਂ ਦੇ ਨਾਲ ਜੂਝਦੇ ਹਾਂ ਤੇ ਹਿੰਮਤ ਜਿਹੜੀ ਉਹ ਪਹਿਲਾਂ ਹੀ ਹਾਰ ਜਾਂਦੇ ਹਾਂ ਪਰ ਅੱਜ ਜਿਸ ਸ਼ਖਸੀਅਤ ਦੇ ਨਾਲ ਜਿਸ ਸ਼ਖਸ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੱਕ ਮੁਲਾਕਾਤ ਸਿਲਸਿਲੇ ਦੇ ਵਿਚ ਹਰਮਨ ਰੇਡੀਓ ਦੇ ਇਸ ਮੰਚ ਤੇ ਉਹ ਸ਼ਖਸੀਅਤ ਕਿਸੇ ਵੀ ਜਾਣ ਪਛਾਣ ਦੀ ਮੁਹਤਾਜ ਨਹੀਂ ਹੈ ਜੇ ਮੈਲਬਨ ਦੀ ਗੱਲ ਕਰਾਂ ਆਸਟ੍ਰੇਲੀਆ ਦੀ ਗੱਲ ਕਰਾਂ ਤੇ ਉਸ ਸ਼ਖਸੀਅਤ ਦੇ ਵਿਚ ਬਹੁਤ ਸਾਰੇ ਹੁਨਰ ਨੇ ਮਲਟੀ ਟੈਲੈਂਟਡ ਬਹੁਤ ਪੱਕੀ ਸ਼ਖਸੀਅਤ ਹੈ ਔਰ ਉਸ ਸ਼ਖਸੀਅਤ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਦੇ ਵਿਚ ਜਿਹੜੀ ਨਿਮਰਤਾ ਨਿਰਮਾਣਤਾ ਉਹ ਤਾਂ ਹੈ ਹੀ ਹੈ ਪਰ ਨਾਲ ਹੀ ਨਾਲ ਉਮਰ ਦੇ ਅਗਲੇਰੇ ਪੜਾਅ ਦੇ ਵਿਚ ਜਾ ਕੇ ਉਹਨੇ ਆਪਣੇ ਹੁਨਰਾਂ ਨੂੰ ਵੀ ਪਛਾਣਿਆ ਤੇ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਉਹ ਆਪਣੀ ਝੋਲੀ ਪਵਾਈਆਂ ਸੋ ਮੈਂ ਬਹੁਤੀ ਉਡੀਕ ਨਾ ਕਰਾਵਾਂ ਜਿਸ ਸ਼ਖਸੀਅਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੀ ਉਹਨੇ ਸਾਡੇ ਮੈਲਬਨ ਦੇ ਬਹੁਤ ਹੀ ਸਤਿਕਾਰਯੋਗ ਸਤਿੰਦਰ ਸਿੰਘ ਚਾਵਲਾ ਜੀ ਜਿਹੜੇ ਇੱਕ ਬਹੁਪੱਖੀ ਸ਼ਖਸੀਅਤ ਦੇ ਤੌਰ ਤੇ ਜਾਣੇ ਜਾਂਦੇ ਨੇ ਬਹੁਤ ਬਹੁਤ ਸਵਾਗਤ ਚਾਵਲਾ ਸਾਹਿਬ ਤੁਹਾਡਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ ਤੇ ਹਰਮਨ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਿਲਕੁਲ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਤੁਹਾਡੇ ਵਰਗਿਆਂ ਦਾ ਆਸ਼ੀਰਵਾਦ ਜਿਹੜਾ ਉਹ ਹਮੇਸ਼ਾ ਚਾਹੀਦਾ ਹੁੰਦਾ ਸਾਨੂੰ ਵੀ, ਕਿਉਂਕਿ ਤੁਸੀਂ ਸਾਡੇ ਸਾਰਿਆਂ ਦੇ ਲਈ ਹੀ ਇੱਕ ਪ੍ਰੇਰਣਾ ਹੋ ਚਾਵਲਾ ਸਾਹਿਬ। ਅਸੀਂ ਜਾਣਨਾ ਚਾਹਾਂਗੇ, ਸਾਡੇ ਸਰੋਤੇ ਜਾਣਨਾ ਚਾਹੁੰਗੇ ਕਿ ਇਹ ਸਾਰਾ ਸਫ਼ਰ ਜਿਹੜਾ ਜਦੋਂ ਇਸ ਧਰਤੀ ਤੇ ਤੁਸੀਂ ਆਏ ਕਿਵੇਂ ਸ਼ੁਰੂ ਹੋਇਆ? ਬਹੁਤ ਸਾਰੀਆਂ ਕਲਾਵਾਂ, ਬਹੁਤ ਸਾਰੇ ਹੁਨਰ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ।
ਅਮਰਦੀਪ ਜੀ, ਤੁਸੀਂ ਇੰਨਾ ਮੇਰੇ ਬਾਰੇ ਕਹਿ ਰਹੇ ਹੋ, ਮੈਂ ਤੇ ਉਸ ਪਰਵਰਦਿਗਾਰ ਦਾ, ਰੱਬ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ, ਤੇ ਮੈਂ ਆਪਣੇ ਮਾਂ ਪਿਓ ਦਾ ਜਿਹੜੇ ਮੈਨੂੰ ਹੁਣ ਵੀ ਆਸ਼ੀਰਵਾਦ ਦੇ ਰਹੇ ਨੇ ਜੀ। ਹਾਲਾਂਕਿ ਕੁਝ ਸਾਲ ਪਹਿਲੇ ਉਹ ਛੱਡ ਕੇ ਚਲੇ ਗਏ ਸੀ, ਬਟ ਉਨ੍ਹਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ
ਜੀ।
ਅੱਜ ਜੋ ਵੀ ਕੁਝ ਹਾਂ ਮੈਂ, ਜੋ ਵੀ ਕੁਝ ਮੈਨੂੰ ਪ੍ਰਾਪਤੀ ਹੋਈ, ਸਭ ਉਨ੍ਹਾਂ ਦੀ ਬਦੌਲਤ ਹੋਈ। ਤੇ ਮੈਨੂੰ ਇੱਥੇ ਆਇਆ ਸਿਰਫ 6 ਸਾਲ ਹੀ ਹੋਏ ਨੇ, 6ਵਾਂ ਸਾਲ ਸ਼ੁਰੂ ਹੋਇਆ
ਜੀ।
ਤੇ ਉਸ ਤੋਂ ਪਹਿਲਾਂ ਮੈਂ ਉੱਥੇ ਪੰਜਾਬ ਸਿੰਧ ਬੈਂਕ ਵਿਚ ਸੀ। ਮੈਂ 25 ਸਾਲ ਜੋਬ ਕੀਤੀ ਜੀ। ਪਹਿਲੇ ਮੈਂ ਸਾਗਰ ਐਮ ਪੀ ਚ ਸੀ, ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਆ ਗਿਆ
ਜੀ।
ਤੇ ਚੰਡੀਗੜ੍ਹ ਮੇਰਾ ਵਾਵਾ ਟਾਈਮ ਲੱਗਿਆ, ਕਾਫੀ ਟਾਈਮ। ਉਸ ਤੋਂ ਬਾਅਦ ਮੈਂ ਦਿੱਲੀ ਟ੍ਰਾਂਸਫਰ ਹੋ ਗਿਆ, ਫਿਰ ਮੈਂ ਵਾਪਿਸ ਆਇਆ। ਇਨ ਦਾ ਮੀਨ ਟਾਈਮ ਵੀ ਆਰ ਐਸ ਆ ਗਈ ਸੀ ਵਾਲੰਟਰੀ ਰਿਟਾਇਰਮੈਂਟ, ਤੇ ਮੈਂ ਵਾਲੰਟਰੀ ਰਿਟਾਇਰਮੈਂਟ ਲੈ ਕੇ, ਮੇਰੇ ਮਿਸਿਜ਼ ਆਲਰੇਡੀ ਇੱਕ ਬਿਜ਼ਨਸ ਚੱਲ ਰਿਹਾ ਸੀ, ਬੁਟੀਕ ਤੇ ਯੂਨੀਫਾਰਮ ਹਾਊਸ, ਫਿਰ ਮੈਂ ਉਹਨੂੰ ਜੁਆਇਨ ਕਰ ਲਿਆ। ਤੇ ਬਹੁਤ ਬਹੁਤ ਮੈਂ ਸ਼ੁਕਰ ਗੁਜ਼ਾਰ ਹਾਂ ਉਸ ਪਰਵਰਦਿਗਾਰ ਦਾ ਕਿ ਜੋ ਵੀ ਮੈਨੂੰ ਮਿਲਿਆ, ਮੈਨੂੰ ਬਹੁਤ ਲੋਕਾਂ ਦਾ ਪਿਆਰ ਮੈਨੂੰ ਬਹੁਤ ਮਿਲਿਆ, ਮੈਨੂੰ ਇੰਡੀਆ ਵਿਚ ਵੀ ਤੇ ਇੱਥੇ ਵੀ, ਮੈਨੂੰ ਚੰਦ ਸਾਲਾਂ ਵਿਚ ਮੈਨੂੰ ਬਹੁਤ ਪਿਆਰ ਮਿਲਿਆ। ਤੇ ਮੈਂ ਬਹੁਤ ਰਿਣੀ ਹਾਂ ਸਾਰਿਆਂ ਦਾ।
ਕਿਆ ਬਾਤ ਹੈ। ਸੋ ਬਹੁਤ ਥੋੜਾ ਜਿਹਾ ਸਮਾਂ ਹੀ ਹੋਇਆ, ਜੇ 6 ਸਾਲ ਦਾ ਸਮਾਂ ਦੇਖੀਏ ਤਾਂ ਸਮਾਂ ਤਾਂ ਬਹੁਤ ਥੋੜਾ, ਪਰ ਜੇ ਤੁਹਾਡੀਆਂ ਪ੍ਰਾਪਤੀਆਂ ਵੱਲ ਨਜ਼ਰ ਮਾਰੀਏ ਤਾਂ ਬਹੁਤ ਜ਼ਿਆਦਾ ਨੇ, ਹੈ ਨਾ। ਤੁਸੀਂ ਇਸ ਵੇਲੇ ਮੇਰੇ ਖਿਆਲ ਚ AFL ਦੇ ਵੀ ਅੰਬੈਸਡਰ ਹੋ, ਖੇਡਾਂ ਦੇ ਖੇਤਰ ਦੇ ਵਿਚ ਬੈਡਮਿੰਟਨ ਦਾ ਇਕ ਕਲੱਬ ਵੀ ਰਨ ਕਰ ਰਹੇ ਹੋ, ਬਹੁਤ ਸਾਰੀਆਂ ਬੈਡਮਿੰਟਨ ਦੇ ਵਿਚ ਵੀ ਤੁਹਾਡੀਆਂ ਪ੍ਰਾਪਤੀਆਂ ਰਹੀਆਂ ਨੇ, ਅਸੀਂ ਟਰਾਫੀ ਦੇਖ ਸਕਦੇ ਹਾਂ ਇੱਥੇ। ਇਹ ਹੁਣੇ ਜੇ ਜਿਹੜੀਆਂ ਸਿੱਖ ਗੇਮਸ ਪਿੱਛੇ ਜੇ ਸੰਪੰਨ ਹੋਈਆਂ, ਖੇਡਾਂ ਖਤਮ ਹੋਈਆਂ, ਉਹਦੇ ਵਿਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਮੈਡਲਸ ਵੀ ਹੈ, ਟਰਾਫੀਆਂ ਵੀ ਤੁਹਾਡੇ ਕਲੱਬ ਨੂੰ ਵੀ ਮਿਲੀਆਂ, ਤੁਹਾਨੂੰ ਵੀ ਮਿਲੀਆਂ। ਸੋ ਅਸੀਂ ਜਾਣਨਾ ਚਾਹਾਂਗੇ, ਸਭ ਤੋਂ ਪਹਿਲਾਂ ਖੇਡਾਂ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਕਿਵੇਂ ਖੇਡਾਂ ਵੱਲ ਤੁਹਾਡਾ ਝੁਕਾਅ ਬਣਿਆ।
ਦੇਖੋ ਜੀ, ਮੇਰੇ ਫਾਦਰ ਸਾਹਿਬ ਸਰਦਾਰ ਬਲਵੰਤ ਸਿੰਘ ਜੀ ਚਾਵਲਾ, ਉਹ ਸ਼ੁਰੂ ਤੋਂ ਵਾਲੀਬਾਲ, ਹਾਕੀ ਤੇ ਬੈਡਮਿੰਟਨ ਦੇ ਪਲੇਅਰ ਰਹੇ ਨੇ। ਉਹ ਬੈਡਮਿੰਟਨ ਵਿਚ ਉਹਨਾਂ ਦੀ ਬੜੀ ਵੱਡੀ ਪ੍ਰਾਪਤੀ ਹੈ, ਸਟੇਟ ਲੈਵਲ ਵਿਨਰ ਰਹੇ ਨੇ
ਜੀ।
ਤੇ ਹੀ ਵਾਜ ਬੈਡਮਿੰਟਨ ਐਸੋਸੀਏਸ਼ਨ ਦੇ 25 ਸਾਲ ਕੰਟੀਨਿਊਸ ਸੈਕਟਰੀ ਰਹੇ ਨੇ ਸਾਗਰ ਦੇ, ਤੇ ਸਿਲੈਕਸ਼ਨ ਬਾਡੀ ਚ ਵੀ ਸੀ
ਜੀ।
ਮੈਂ ਆਪਣੇ ਫਾਦਰ ਸਾਹਿਬ ਤੋਂ ਹੀ ਬੈਡਮਿੰਟਨ ਸਿੱਖੀ।
ਅੱਛਾ ਜੀ, ਕੀ ਬਾਤ।
ਤੇ ਉਸ ਤੋਂ ਬਾਅਦ ਜੀ ਫਿਰ ਮੇਰੀ ਸ਼ੁਰੂਆਤ ਹੀ ਬੈਡਮਿੰਟਨ ਦੀ ਹੋ ਗਈ ਸੀ ਵੈਨ ਆਈ ਵਾਜ ਆਲਮੋਸਟ 12-13 ਸਾਲ ਦਾ ਹੋਵਾਂਗਾ, ਤਾਂ ਤੋਂ ਖੇਡਣਾ ਸ਼ੁਰੂ ਕਰਤਾ ਸੀ। ਫਿਰ ਰੱਬ ਸਬੱਬ ਜੀ ਪੰਜਾਬ ਸਿੰਧ ਬੈਂਕ ਚ ਆਏ, ਤੇ ਪੰਜਾਬ ਸਿੰਧ ਬੈਂਕ ਵਿਚ ਵੀ ਮੈਨੂੰ ਚਾਂਸ ਮਿਲ ਗਿਆ, ਤੇ ਮੈਂ 15 ਸਾਲ ਕੰਟੀਨਿਊਸ ਇੰਟਰ ਬੈਂਕ ਟੂਰਨਾਮੈਂਟ ਆਲ ਇੰਡੀਆ ਦਾ ਖੇਡਦਾ ਰਿਹਾ। ਤੇ ਮੈਂ ਉਹਦੇ ਵਿਚ ਪੰਜਾਬ ਸਿੰਧ ਬੈਂਕ ਚ ਕੁਝ ਸਾਲ ਵਿਨਰ ਰਿਹਾ, ਕੁਝ ਸਾਲ ਰਨਰਸ ਅਪ ਰਿਹਾ, ਤੇ ਇਕ ਵਾਰ ਮੈਨੂੰ ਇਨਡੋਰ ਚੈਂਪੀਅਨਸ਼ਿਪ ਵੀ ਮਿਲੀ ਆ ਆਲ ਇੰਡੀਆ ਪੰਜਾਬ ਸਿੰਧ ਬੈਂਕ ਦੀ। ਉਸ ਤੋਂ ਬਾਅਦ ਜੀ ਅੱਜ ਤੋਂ 5 ਸਾਲ ਪਹਿਲੇ ਮੈਂ ਅਸੀਂ ਇੱਥੇ ਆ ਗਏ ਸੀ, ਮੇਰਾ 6ਵਾਂ ਸਾਲ ਸ਼ੁਰੂ ਹੋ ਗਿਆ। ਤੇ ਆਸਟ੍ਰੇਲੀਆ ਵਿਚ ਗੇਮਸ ਦੀ ਜੇ ਤੁਸੀਂ ਗੱਲ ਕਹੋ, ਤੇ 2 ਸਾਲ ਪਹਿਲੇ ਵੈਸੇ ਤਾਂ ਮੈਂ ਗੇਮ ਖੇਡਦਾ ਰਿਹਾ, ਬੈਡਮਿੰਟਨ ਖੇਡਦਾ ਰਿਹਾ, AFL ਵਿਚ ਮਲਟੀਕਲਚਰਲ ਮੈਨੂੰ ਅੰਬੈਸਡਰ ਵੀ ਲਿਆ। ਲਾਸਟ ਇਅਰ ਮੈਨੂੰ ਸੁਧੀਰ ਰਮਨ ਬੈਡਮਿੰਟਨ ਟੂਰਨਾਮੈਂਟ ਵਿਚ ਆਈ ਵਾਜ ਅੰਬੈਸਡਰ, ਤੇ ਮੈਂ ਗੋਲਡ ਕੋਸਟ ਗਿਆ ਸੀ। ਉਥੇ ਮੈਂ ਆਪਣੀ ਪੂਰੀ ਇੰਡੀਆ ਟੀਮ ਨੂੰ ਮਿਲਿਆ ਸੀ, ਪੀ ਵੀ ਸਿੱਧੂ ਤੇ ਸਾਰੇ ਜਿਹੜੇ ਪਲੇਅਰਸ ਨੇ। ਉਸ ਤੋਂ ਬਾਅਦ ਜੀ ਇਕ ਦਿਲ ਚ ਮੇਰੇ ਸੀ ਕਿ ਹਾਂ ਬੀ ਜੇ ਥੋੜਾ ਬਹੁਤ ਮੇਰੇ ਵਿਚ ਬੈਡਮਿੰਟਨ ਦੇ ਕੁਝ ਗੁਣ ਮੇਰੇ ਫਾਦਰ ਸਾਹਿਬ ਨੇ ਮੈਨੂੰ ਦਿੱਤੇ, ਤੇ ਵਾਈ ਨੋਟ ਕਿ ਮੈਂ ਉਹਨੂੰ ਵੀ ਅੱਗੇ ਟ੍ਰਾਂਸਫਰ ਕਰਾਂ। ਤੇ ਤਕਰੀਬਨ 2 ਸਾਲ ਪਹਿਲਾਂ ਅਸੀਂ ਇਕ ਕਲੱਬ ਸ਼ੁਰੂ ਕੀਤਾ ਸੀ, ਨਾਂ ਹੈ ਜੀ ਲੈਂਡਮਾਰਕ ਕਮਿਊਨਿਟੀ ਸਪੋਰਟਸ ਕਲੱਬ। ਤੇ ਅਸੀਂ 7 ਬੰਦਿਆਂ ਨੇ ਸ਼ੁਰੂ ਕੀਤਾ ਸੀ, ਤੇ ਹੁਣ ਤਕਰੀਬਨ 57 ਬੰਦੇ ਹੈ ਨੇ।
ਕਿਆ ਬਾਤ।
ਤੇ ਉਹਦੇ ਵਿਚ ਹੁਣ ਯੰਗਸਟਰਸ ਜਿਹੜੇ 2 ਸਾਲ ਪਹਿਲਾਂ ਖੇਲ ਰਹੇ ਸੀ, ਉਹ ਦੇ ਹੈਵ ਇੰਪਰੂਵਡ ਅਲੋਟ
ਜੀ।
ਜਿਹੜੀ ਸਕਿੱਲ ਮੇਰੇ ਵਿੱਚ ਸੀ ਥੋੜੀ ਬਹੁਤ ਉਹ ਮੈਨੂੰ ਕਾਪੀ ਕਰਦੇ ਨੇ ਪਲੱਸ ਮੈਂ ਥੋੜਾ ਬਹੁਤ ਉਹਨਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਸਦਕਾ ਹੈ ਜੀ ਕਿ ਹੁਣ ਸਿੱਖ ਗੇਮਸ ਅਸੀਂ ਖੇਡਣ ਗਏ ਤੇ ਸਾਡੇ ਕਲੱਬ ਤੋਂ ਅਸੀਂ ਚਾਰ ਪਲੇਅਰਸ ਖੇਡਣ ਵਾਸਤੇ ਗਏ ਸੀ ਉਹਦੇ ਵਿਚ ਮੈਨਸ ਡਬਲਸ ਵਿਚ ਸਾਡੀ ਪ੍ਰਾਪਤੀ ਹੈ ਜੀ ਪਰਮਦੀਪ ਛਾਵੜਾ ਤੇ ਤੇਜਿੰਦਰ ਮਿੱਕੀ ਇਹ ਸੈਮੀ ਫਾਈਨਲ ਪਹੁੰਚ ਗਏ ਸੀ ਤੇ ਸੈਮੀ ਫਾਈਨਲ ਹਾਰ ਗਏ ਦੇਖੋ ਜੀ ਹਾਰ ਤੇ ਜਿੱਤ ਦੋਨੋ ਚੀਜ਼ਾਂ ਹੈ ਤੇ ਬੜਾ ਪ੍ਰਾਊਡ ਫੀਲ ਹੁੰਦਾ ਕਿ ਹਾਂ ਵੀ ਉਹ ਮੇਰੇ ਬੱਚੇ
ਪਹਿਲੀ ਵਾਰ
ਅਸੀਂ ਸਿੱਖ ਗੇਮ ਪਾਰਟੀਸਿਪੇਟ ਕੀਤਾ ਤੇ ਮਤਲਬ ਇਸ ਲੈਵਲ ਤੱਕ ਪਹੁੰਚ ਗਿਆ ਤੇ ਦੂਸਰਾ ਜੀ ਇੱਕ ਪ੍ਰਾਪਤੀ ਹੋਰ ਵੱਡੀ ਕੀ ਹੋਈ ਇਹ ਜੀ ਸ਼ੀਲਡ ਮਿਲੀ ਮੈਨੂੰ ਵੈਟਰਨ ਸਿੰਗਲਸ ਤੇ ਡਬਲਸ ਦੋਨੋ ਟਾਈਟਲ ਏਜ ਗਰੁੱਪ ਸੀ ਜੀ 55+ ਤੇ ਆਮ ਲੱਕੀ ਕਿ ਸਰਦਾਰ ਰਜਿੰਦਰ ਸਿੰਘ ਜੀ ਦੁੱਗਲ ਸਾਹਿਬ ਮੇਰੇ ਪਾਰਟਨਰ ਸੀ ਤੇ ਅਸੀਂ ਡਬਲਸ ਵੀ ਵਿਨ ਕੀਤਾ ਤੇ ਮੈਂ ਸਿੰਗਲਸ ਵਿਨ ਕੀਤਾ ਔਰ ਮੈਂ ਇੱਥੇ 5 ਸਾਲ ਹੋ ਗਏ ਤੇ ਮੈਂ ਸਿੱਖ ਗੇਮ ਹਰ ਵਾਰ ਮਿਸ ਕਰ ਜਾਂਦਾ ਸੀ ਕਦੀ ਕਿਸੇ ਕਾਰਨ ਵਸ਼ ਕਦੀ ਮੂਵੀ ਦੀ ਸ਼ੂਟਿੰਗ ਹੋ ਰਹੀ ਹੈ ਕਦੀ ਡਬਿੰਗ ਹੋ ਰਹੀ ਹੈ ਕਦੀ ਮੈਂ ਕੋਈ ਪਰਿਵਾਰਕ ਹੀ ਮੈਂ ਇੰਡੀਆ ਗਿਆ ਹੋਇਆ ਸੋ ਜਿਹੜੀ ਮੇਰੀ ਤਮੰਨਾ ਸੀ ਕਿ ਮੈਂ ਸਿੱਖ ਗੇਮ ਜ਼ਰੂਰ ਜਾਣਾ ਦੇਖਣਾ ਦੇਖ ਕੇ ਮੇਰੀ ਤਬੀਅਤ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ 85,000 ਬੰਦਾ ਔਰ ਮੈਂ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਜਿਹੜੇ ਆਰਗੇਨਾਈਜ਼ਰ ਸੀ ਬਹੁਤ ਅੱਛਾ ਅਰੇਂਜਮੈਂਟ ਸੀ ਮੈਂ ਹਾਲਾਂਕਿ ਪਹਿਲੀ ਵਾਰ ਦੇਖਿਆ ਬਟ ਇਟ ਵਾਜ ਵੈਰੀ ਗੁੱਡ ਅਰੇਂਜਮੈਂਟ ਔਰ ਹੁਣ ਨੈਕਸਟ ਈਅਰ ਆਪਣੇ ਮੈਲਬਰਨ ਵਿਚ ਹੋਣ ਜਾ ਰਿਹਾ
ਬਿਲਕੁਲ ਜੀ
ਤੇ ਦੇਖੋ ਹੁਣ ਸਾਡਾ ਲੈਂਡਮਾਰਕ ਕਲੱਬ ਕਮਿਊਨਿਟੀ ਸਪੋਰਟਸ ਕਲੱਬ ਪਲੱਸ ਹੋਰ ਜਿਹੜੇ ਬੱਚੇ ਹੈ ਨੇ ਬੱਚੇ ਬੱਚੀਆਂ ਜਿਹੜੇ ਨਹੀਂ ਜਾ ਪਾਏ ਸਿਡਨੀ 31st ਸਿੱਖ ਗੇਮਸ ਖੇਡਣ ਵਾਸਤੇ ਤੇ ਮੈਂ ਉਹਨਾਂ ਨੂੰ ਦਰਖਾਸਤ ਕਰਦਾ ਮੈਂ ਉਹਨਾਂ ਨੂੰ ਕਹਿਣਾ ਕਿ ਹਾਂ ਵੀ ਹੁਣ ਥੋੜੀ ਜਿਹੀ ਤਿਆਰੀਆਂ ਕਰ ਲੋ ਮੈਲਬਰਨ ਚ ਟੂਰਨਾਮੈਂਟ ਹੋਣਾ ਇਨ੍ਹਾਂ ਦਿਨਾਂ ਚ ਹੀ ਹੋਣਾ ਟੂਰਨਾਮੈਂਟ ਤੇ ਪੂਰੀ ਜ਼ੋਰੇ ਸ਼ੋਰੋਂ ਨਾਲ ਤਿਆਰੀ ਕਰੋ ਤਾਂ ਕਿ ਮੈਲਬਰਨ ਦੇ ਕੋਲ ਹੀ ਟਰਾਫੀ ਜਾਏ
ਕਿਆ ਬਾਤ ਹੈ ਸੋ ਚਾਵਲਾ ਸਾਹਿਬ ਪਹਿਲਾਂ ਤਾਂ ਤੁਹਾਡੀ ਇਸ ਪ੍ਰਾਪਤੀ ਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਇਹ ਮੁਕਾਬਲੇ ਜਿਹੜੇ ਆ ਜਿੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਹੋਰ ਵੀ ਜਿੱਤਾਂ ਹਾਸਲ ਕਰੋ ਅਸੀਂ ਉਮੀਦ ਕਰਦੇ ਆ ਤੇ ਨਾਲ ਹੀ ਨਾਲ ਤੁਸੀਂ ਗੱਲ ਕੀਤੀ ਵੀ ਖੇਡਾਂ ਚ ਤੁਹਾਨੂੰ ਜਾਣ ਦਾ ਇਸ ਕਰਕੇ ਵੀ ਕਈ ਵਾਰ ਮੌਕਾ ਨਹੀਂ ਮਿਲ ਸਕਿਆ ਕਿਉਂਕਿ ਤੁਸੀਂ ਫਿਲਮਾਂ ਦੀਆਂ ਸ਼ੂਟਿੰਗਾਂ ਚ ਬਿਜ਼ੀ ਰਹੇ ਸੋ ਪਿਛਲੇ ਦਿਨੀ ਤੁਹਾਡੀਆਂ ਕੁਛ ਸ਼ਾਰਟ ਮੂਵੀਜ਼ ਵੀ ਆਈਆਂ ਇੱਕ ਫੁੱਲ ਲੈਂਥ ਮੂਵੀ ਜਿਹੜੀ ਆ ਉਹ ਵੀ ਬਿਗ ਡੈਡੀ ਸਾਡੇ ਦਰਸ਼ਕਾਂ ਨੂੰ ਦੇਖਣ ਦਾ ਮੌਕਾ ਮਿਲਿਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਰੋਲਸ ਦੇ ਵਿੱਚ ਵੀ ਤੁਸੀਂ ਸਾਨੂੰ ਦੇਖੋ ਆਪਣਾ ਇਹ ਜਿਹੜਾ ਫਿਲਮੀ ਕੈਰੀਅਰ ਆ ਇਹ ਕਦੋਂ ਸ਼ੁਰੂ ਕੀਤਾ ਤੁਸੀਂ ਕਿੱਦਾਂ ਝੁਕਾ ਬਣਿਆ ਇੱਧਰ
ਬਸ ਜੀ ਮੇਰਾ ਆਵਲਾ ਕੈਰੀਅਰ ਸਿਰਫ 3 ਸਾਲ ਤੋਂ ਹੀ ਸ਼ੁਰੂ ਹੋਇਆ
ਜੀ
ਬਲਕਿ 3 ਸਾਲ ਤੋਂ
ਜੀ
ਮੈਨੂੰ ਅਜੇ ਵੀ ਯਾਦ ਹੈ ਕਿ ਮੇਰੀ ਪਹਿਲੀ ਜਿਹੜੀ ਸ਼ਾਰਟ ਮੂਵੀ ਸੀ ਉਹਦਾ ਨਾਂ ਸੀ ਸਟ੍ਰਿੰਗਸ ਮੈਂ ਪੁਨੀਤ ਗੁਲਾਟੀ ਤੇ ਸੰਦੀਪ ਰਾਜ ਨਾਲ ਕੀਤੀ ਸੀ ਸੰਦੀਪ ਰਾਜ ਵਾਸ ਅ ਪ੍ਰੋਡਿਊਸਰ ਤੇ ਬੜੀ ਸ਼ਾਰਟ ਮੂਵੀ ਸੀ ਉਹਦੇ ਵਿਚ ਇੱਕ ਫਾਦਰ ਮੈਨੂੰ ਹੁਣ ਫਾਦਰ ਦੇ ਰੋਲ ਮਿਲ ਰਹੇ ਨੇ ਹੀਰੋ ਦਾ ਰੋਲ ਤਾਂ ਮਿਲਣਾ ਹੀ ਨਹੀਂ
ਫਾਦਰ ਦੇ ਰੋਲ ਇਹ ਵੀ ਤੁਹਾਡੀ ਕਾਬਲੀਅਤ ਹੈ ਕਿ ਤੁਸੀਂ ਇਸ ਏਜ ਦੇ ਵਿਚ ਜਾ ਕੇ ਚਾਵਲਾ ਸਾਹਿਬ ਮਤਲਬ ਤੁਹਾਨੂੰ ਲੱਗਿਆ ਕਿੱਦਾਂ ਕਿ ਹਾਂ ਮੈਂ ਫਿਲਮਾਂ ਚ ਜਾਣਾ ਔਰ ਮਤਲਬ ਇਧਰ ਜਾ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਪਛਾਣਿਆ
ਮੇਰੀ ਜਿਹੜੀ
ਐਕਟਿੰਗ ਦਾ ਜਿਹੜਾ ਹੁਨਰ ਹੈ ਅਦਾਕਾਰੀ ਦਾ
ਕਹਿੰਦੇ ਨੇ ਜੀ ਹਰ ਬੰਦੇ ਵਿਚ ਇਕ ਕਲਾਕਾਰ ਹੈ ਚਾਹੇ ਉਹ ਐਕਟਿੰਗ ਦਾ ਹੈ ਚਾਹੇ ਉਹ ਆਪਣਾ ਗੇਮਸ ਦਾ ਹੈ ਚਾਹੇ ਉਹ ਕਿਸੇ ਵੀ ਫੀਲਡ ਦਾ ਮੇਰੀ ਸਟ੍ਰਿੰਗਸ ਤੋਂ ਜਿਹੜੀ ਸ਼ੁਰੂਆਤ ਹੋਈ ਤੇ ਫਿਰ ਮੈਨੂੰ ਗੁਰਮੀਤ ਸਰਾਨ ਜੀ ਨੇ ਰੈਡ ਹਿਲ ਪ੍ਰੋਡਕਸ਼ਨ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਤੇ ਆਈ ਫੀਲ ਵੈਰੀ ਲੱਕੀ ਕਿ ਗੁਰਮੀਤ ਸਰਾਨ ਜੀ ਨੇ ਮੈਨੂੰ ਬਾਅਦ ਚ ਦੱਸਿਆ ਕਿ ਚਲੋ ਸਾਹਿਬ ਤੁਹਾਡਾ ਜਿਹੜਾ ਕਿਰਦਾਰ ਸੀ ਨਾ ਮੈਂ ਉਹ ਰੋਲ ਦੇ ਹਿਸਾਬ ਨਾਲ ਮੈਂ ਪਹਿਲੇ ਹੀ ਸੋਚ ਲਿਆ ਸੀ ਕਿ ਚਾਵਲਾ ਅੰਕਲ ਕਰਨਗੇ ਕਿਉਂਕਿ ਉਹਨਾਂ ਨੇ ਮੈਨੂੰ ਛੋਟੇ ਜਿਹੇ ਰੋਲ ਚ ਦੇਖਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਤੇ ਐਕਟਿੰਗ ਆਉਂਦੀ ਨੀ ਮੈਂ ਤੇ ਉਹ ਛੋਟਾ ਜਿਹਾ ਰੋਲ ਕੀਤਾ ਸੀ ਕਹਿੰਦੇ ਨੀ ਮੈਂ ਆਈ ਐਮ ਸ਼ੋਰ ਕਿ ਤੁਸੀਂ ਕਰ ਲਓਗੇ ਜਿਹੜਾ ਕਿਰਦਾਰ ਹੈ ਉਹ ਤੁਹਾਡੇ ਉੱਤੇ ਹੀ ਸਾਰਾ ਹੈ ਮੈਂ ਕਿਹਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਕਹਿੰਦੇ ਮੈਂ ਤੁਹਾਨੂੰ ਗੁਰਦੁਆਰੇ ਚ ਦੇਖਦਾ ਸੀ ਦਿਸ ਵਾਜ਼ ਹਿਜ਼ ਵਰਡਿੰਗ ਅਮਨਦੀਪ ਜੀ ਤੁਸੀਂ ਬਿਲੀਵ ਨੀ ਕਰੋਗੇ ਮੇਰੀ ਉਹਨਾਂ ਨੇ ਸਕਰੀਨ ਟੈਸਟ ਨਹੀਂ ਲਿਆ ਸੀ ਇਨ ਦਾ ਮੀਨ ਟਾਈਮ ਮੈਨੂੰ ਇਹ ਸੀ ਕਿ ਉਸੀ ਟਾਈਮ ਜਦੋਂ ਸ਼ੂਟਿੰਗ ਹੋਣੀ ਸੀ ਤੇ ਮੈਨੂੰ ਇੰਡੀਆ ਜਾਣਾ ਸੀ
ਅੱਛਾ ਜੀ
ਫਿਰ ਮੈਂ ਸਲਾਹ ਕੀਤੀ ਛਾਵੜਾ ਅੰਕਲ ਹੈ ਨੇ ਉਹਨਾਂ ਨਾਲ ਸਲਾਹ ਕੀਤੀ, ਮੈਂ ਕਿਹਾ ਅੰਕਲ ਐਸਾ ਮੈਨੂੰ ਇੱਕ ਚਾਂਸ ਮਿਲਿਆ, ਮੈਂ ਆਪਣੀ ਫੈਮਿਲੀ ਚ ਕੀਤੀ, ਮਿਸਿਜ਼ ਨਾਲ ਕੀਤੀ
ਜੀ।
ਪਹਿਲੇ ਤੇ ਨਾ ਨੁਕਰ ਚਲਦੀ ਰਹੀ, ਇਨ ਦਾ ਮੀਨ ਟਾਈਮ ਮੇਰੀ ਗੁਰਮੀਤ ਸਰਾਂ ਜੀ ਨਾਲ ਦੋ ਤਿੰਨ ਵਾਰ ਮੀਟਿੰਗ ਹੋ ਚੁੱਕੀ ਸੀ, ਉਹ ਘਰ ਆ ਕੇ ਮੈਨੂੰ ਕਹਿੰਦੇ ਸੀ ਨੀ ਕਰਨਾ ਤੁਸੀਂ। ਖੈਰ ਫਿਰ ਅਲਟੀਮੇਟਲੀ ਰਾਕੇਸ਼ ਰਾਏਜਾਦਾ ਜੀ ਨੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ, ਕਹਿੰਦੇ ਤੁਸੀਂ ਜਾਓ ਦੋਨੋ ਇੰਡੀਆ ਮੀਆਂ ਬੀਬੀ, ਉੱਥੇ ਤੁਸੀਂ ਮਿਸਿਜ਼ ਨੂੰ ਡ੍ਰੌਪ ਕਰਕੇ ਤੇ ਤੁਸੀਂ ਆਓ ਸ਼ੂਟਿੰਗ ਕਰੋ, ਫਿਰ ਉਹਨਾਂ ਨੂੰ ਲੈਣ ਚਲੇ ਜਾਓ, ਯੂ ਵਿਲ ਸੇਵ ਦਾ ਮਨੀ, ਟਿਕਟ ਕੈਂਸਲ ਨਾ ਕਰੋ, ਇਸ ਤਰ੍ਹਾਂ ਕੁਛ ਨਾ ਕਰੋ ਆਪਣਾ ਪ੍ਰੋਗਰਾਮ। ਐਨੀਵੇਜ਼ ਮੈਂ ਗਿਆ ਜੀ, ਆਇਆ ਗੁਰਮੀਤ ਸਰਾਂ ਜੀ, ਹੀ ਇਜ਼ ਅ ਵੈਰੀ ਗੁੱਡ ਡਾਇਰੈਕਟਰ, ਉਹਨਾਂ ਨੇ ਜਿਹੜੀ ਪਿਕਚਰ ਬਣਾਈ ਉਹਦੇ ਚ ਮੈਨੂੰ ਬਹੁਤ ਪਿਆਰ ਮਿਲਿਆ, ਬਲਕਿ ਕਈ ਸ਼ਖਸੀਅਤ ਨੇ, ਰਸਨਾ ਭੈਣ ਜੀ ਨੇ ਇੱਕ ਮੇਰਾ ਵਾਲਾ ਜਿਹੜਾ ਸੀਨ ਸੀ ਹਾਸਪਿਟਲ ਵਾਲਾ ਸੀਨ, ਉਸ ਨੂੰ ਬੜਾ ਲਾਈਕ ਕੀਤਾ, ਪਬਲਿਕ ਨੇ ਬੜਾ ਲਾਈਕ ਕੀਤਾ, ਦਰਸ਼ਕਾਂ ਨੇ ਬੜਾ ਲਾਈਕ ਕੀਤਾ, ਤੇ ਉਸ ਤੋਂ ਬਾਅਦ ਫਿਰ ਮੈਨੂੰ ਚਾਂਸ ਮਿਲ ਗਿਆ ਬਿਗ ਡੈਡੀ, ਬਿਗ ਡੈਡੀ ਇੰਡੀਆ ਤੋਂ ਸਾਰਾ ਕ੍ਰਿਊ ਆਇਆ ਸੀ, ਬਾਈ ਬੰਦੇ ਆਏ ਸੀ, ਤੇ ਕਰਨ ਨੇ ਮੈਨੂੰ ਫੋਨ ਕੀਤਾ ਕਿ ਅੰਕਲ ਇਸ ਤਰ੍ਹਾਂ, ਕਰਨ ਇਜ਼ ਅ ਹੀਰੋ, ਉਸ ਨੇ ਮੈਨੂੰ ਫੋਨ ਕੀਤਾ ਕਿ ਚਲੋ ਅੰਕਲ ਥੋੜਾ ਜਿਹਾ ਤੁਹਾਨੂੰ ਇੱਕ ਚਾਂਸ ਮਿਲਣਾ, ਉਹਨਾਂ ਦਾ ਕਾਲ ਆਏਗੀ, ਤੇ ਫਿਰ ਮੈਨੂੰ ਕਾਲ ਆਈ ਡਾਇਰੈਕਟਰ ਦੀ ਤੇ ਪ੍ਰੋਡਿਊਸਰ ਦੀ, ਤੇ ਸਾਰੀ ਸ਼ੂਟਿੰਗ ਸਿਡਨੀ ਹੋਈ ਸੀ। ਆਮ ਲੱਕੀ, ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਹਾਂ ਵੀ ਮੈਨੂੰ ਬਿਗ ਡੈਡੀ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਉਹਦੇ ਵਿਚ ਬਹੁਤ ਵੱਡੀ ਵੱਡੀ ਸ਼ਖਸੀਅਤ ਹੈ ਨੇ, ਸਰਦਾਰ ਸੋਹੀ ਸਾਹਿਬ ਤੇ ਕਾਫੀ ਸ਼ਖਸੀਅਤ ਨੇ, ਤੇ ਲਓ ਜੀ ਬਿਗ ਡੈਡੀ ਵਿਚ ਮੈਨੂੰ ਬਹੁਤ ਪਿਆਰ ਮਿਲਿਆ, ਮੈਨੂੰ ਬੜੇ ਮੈਸੇਜ ਆਨੇ ਸ਼ੁਰੂ ਹੋ ਗਏ ਮੈਸੇਂਜਰ ਤੋਂ ਕਿ ਤੁਸੀਂ ਕਦੋਂ ਆਪਣਾ ਐਕਟਿੰਗ ਕਦੋਂ ਤੋਂ ਸ਼ੁਰੂ ਕਰ ਰਹੇ ਹੋ। ਇਸ ਤਰ੍ਹਾਂ ਫਿਰ ਇਨ ਦਾ ਮੀਨ ਟਾਈਮ ਬਿਗ ਡੈਡੀ ਹੋ ਗਈ, ਇਹ ਵਰਲਡ ਵਾਈਡ ਰਿਲੀਜ਼ ਹੋਈ ਸੀ, ਤੇ ਮੈਨੂੰ ਫਿਰ ਇੱਕ ਮੌਕਾ ਮਿਲਿਆ ਇੱਕ ਥੀਏਟਰ ਵਰਕਸ਼ਾਪ ਕਰਨ ਦਾ, ਜਿਹਦੇ ਵਿਚ ਰਸਨਾ ਜੀ ਨੇ ਕਰਾਇਆ ਸੀ, ਤੁਸੀਂ ਸਾਰੇ ਸੀ ਨਾਲ, ਤੇ ਉਹਦੇ ਵਿਚ
ਅਨੀਤਾ
ਦੇਵਗਨ ਜੀ, ਉਹਨਾਂ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਤੋਂ ਬਾਅਦ ਜੀ ਮੈਨੂੰ ਹਲੂਨਾ ਪਿਕਚਰ ਵਾਸਤੇ ਆਫਰ ਆਇਆ, ਤੇ ਬੜੀ ਲੰਬੀ ਗੱਲਾਂ ਨੇ ਜੀ, ਹਲੂਨਾ ਵਾਲਾ ਕਹਿੰਦੇ ਅੰਕਲ ਤੁਹਾਨੂੰ ਲੈਣਾ, ਮੈਂ ਕਿਹਾ ਦੇਖ ਬੇਟਾ, ਮੈਂ ਕਹਿੰਦਾ ਨੀ ਤੁਸੀਂ ਵੱਡੀ ਪਿਕਚਰ ਕਰ ਲਈ, ਹੁਣ ਤੁਸੀਂ ਛੋਟੀ ਕਰੋਗੇ ਨਹੀਂ ਕਰੋਗੇ ਮੈਨੂੰ ਨੀ ਪਤਾ, ਬਟ ਤੁਸੀਂ ਦੱਸੋ। ਉਸਨੇ ਮੈਨੂੰ ਸਟੋਰੀ ਸੁਣਾਈ, ਸਕ੍ਰਿਪਟ ਸੁਣਾਈ, ਤੇ ਆਈ ਰੀਅਲੀ ਵੈਪਟ, ਮੈਂ ਤੇ ਮੇਰੇ ਮਿਸਿਸ ਸੀ ਉਹ ਜਿਹੜੇ ਸੁਣੀ, ਤੇ ਕਹਿੰਦੇ ਅੰਕਲ ਦੱਸੋ ਹੁਣ ਤੁਸੀਂ ਕੰਮ ਕਰੋਗੇ, ਮੈਂ ਕਿਹਾ ਬਿਲਕੁਲ 100% ਕਰਾਂਗਾ, ਬਿਕੋਜ਼ ਇਹਦੇ ਪਿੱਛੇ ਇੱਕ ਮੈਸੇਜ ਹੈ, ਉਹ ਸੀਨੀਅਰਸ ਤੇ ਬਣੀ ਸੀ, ਤੇ ਕਹਿੰਦਾ ਹੁਣ ਤੁਸੀਂ ਇਹ ਦੱਸੋ ਤੁਸੀਂ ਪੈਸੇ ਕਿੰਨੇ ਲਓਗੇ, ਮੈਂ ਕਿਹਾ ਬੇਟੇ ਮੇਰੇ ਪੈਸੇ ਆ ਗਏ, ਕਹਿੰਦੇ ਨਹੀਂ ਅੰਕਲ ਦੱਸੋ ਬਜਟ ਦੇ ਹਿਸਾਬ ਨੂੰ ਸਾਨੂੰ ਕਰਨਾ ਪੈਂਦਾ, ਮੈਂ ਕਿਹਾ ਨਹੀਂ ਬੇਟੇ ਮੈਂ ਨਹੀਂ ਲਾਂਗਾ ਪੈਸੇ, ਤੇ ਉਹਦਾ ਸਦਕਾ ਦੇਖੋ ਜੀ ਉਹ ਪਿਕਚਰ ਲੋਕਾਂ ਨੇ ਨਹੀਂ ਲਾਈਕ ਕੀਤੀ, ਔਰ ਵਿਰਾਸਤ ਫਿਲਮ ਫੈਸਟੀਵਲ ਵਿਚ ਮੈਨੂੰ ਸ਼ਾਮ ਨੂੰ ਉਸ ਪਿਕਚਰ ਨੂੰ ਵਿਨਰ ਡਿਕਲੇਅਰ ਕੀਤਾ, ਤੇ ਅੱਧੀ ਰਾਤ ਉਹਨਾਂ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਬੈਸਟ ਐਜ਼ ਅ ਬੈਸਟ ਐਕਟਰ ਮੈਨੂੰ, ਤੇ ਮੈਂ ਬੜਾ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਉਹ ਪਹਿਲਾ ਅਵਾਰਡ ਮਿਲਿਆ ਸੀ ਜ਼ਿੰਦਗੀ ਦਾ, ਜ਼ਿੰਦਗੀ ਮਤਲਬ ਇਸ ਲਾਈਨ ਦਾ, ਇਸ ਕਰੀਅਰ ਦਾ,
ਇਸ ਕਰੀਅਰ ਦਾ ਔਰ ਇਸ ਧਰਤੀ ਦੇ ਉੱਤੇ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ, ਔਰ ਸ਼ਾਰਟ ਫਿਲਮ ਦੇ ਜ਼ਰੀਏ ਵੀ ਬੈਸਟ ਐਕਟਰ ਆਉਣਾ, ਹੈ ਨਾ, ਬਿਲਕੁਲ ਜੀ। ਸਿੰਦਰ ਜੀ ਅੱਗੇ ਵਧਦੇ ਆ, ਤੁਸੀਂ ਕਮਿਊਨਿਟੀ ਵਰਕ ਦੇ ਵਿਚ ਵੀ ਕਾਫੀ ਅੱਗੇ ਹੋ ਕੇ ਕੰਮ ਕਰਦੇ ਹੋ, ਜਿਵੇਂ ਜਿਹੜਾ ਸੀਨੀਅਰ ਸਿਟੀਜ਼ਨ ਦਾ ਗਰੁੱਪ ਤੁਸੀਂ ਚਲਾਉਂਦੇ ਰਹੇ ਹੋ, ਉਹਨਾਂ ਦੇ ਨਾਲ ਮਿਲਣੀਆਂ ਜਿਹੜੀਆਂ ਜਾਂ ਫਿਰ ਉਹਨਾਂ ਦੇ ਨਾਲ ਹੋਰ ਸੇਵਾਵਾਂ ਜਿਹੜੀਆਂ ਉਹ ਵੰਡਾਉਂਦੇ ਹੋ ਤੁਸੀਂ, ਸੋ ਇਹ ਸਾਰਾ ਕੁਝ ਕਿੱਦਾਂ ਸਾਇਮਲਟੇਨੀਅਸਲੀ ਸਾਰਾ ਕੁਝ ਕਿਵੇਂ ਮੈਨੇਜ ਕਿਵੇਂ ਕਰਦੇ ਹੋ?
ਬਸ ਜੀ ਗੁਰੂ ਕਿਰਪਾ, ਬਾਕੀ ਹੈ ਕਿ ਮੇਰਾ ਸ਼ੁਰੂ ਤੋਂ ਹੀ ਰੁਝਾਨ ਰਿਹਾ ਕਿ ਜੇ ਕਿਸੇ ਤੁਸੀਂ ਬਜੁਰਗ ਕੋਲ ਬੈਠਦੇ ਹੋ ਦੋ ਪਲ, ਤੁਸੀਂ ਉਹਨਾਂ ਨਾਲ ਹੱਸ ਕੇ ਗੱਲ ਕਰ ਲੈਂਦੇ ਹੋ, ਤੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ, ਉਹਨਾਂ ਨੂੰ ਖਜ਼ਾਨਾ ਉਹ ਵਾਲਾ ਨਹੀਂ ਚਾਹੀਦਾ, ਉਹਨਾਂ ਨੂੰ ਖਜ਼ਾਨਾ ਪਿਆਰ ਵਾਲਾ ਚਾਹੀਦਾ। ਤੇ ਮੇਰੀ ਇੱਥੇ ਵੀ ਥੋਮਸ ਟਾਊਨ ਤੋਂ ਸ਼ੁਰੂਆਤ ਹੋਈ ਸੀ, ਰੇਖੀ ਵੀਰ ਜੀ ਹੈ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਆਓ, ਮੈਂ ਤੇ ਮਿਸਿਜ਼ ਜਾਂਦੇ ਸੀ ਤੇ ਬਜੁਰਗਾਂ ਨਾਲ ਮਿਲਦੇ ਸੀ, ਉਹਨਾਂ ਨਾਲ ਗੱਲਬਾਤ ਕਰਦੇ ਸੀ, ਬਹੁਤ ਅੱਛਾ ਲੱਗਦਾ ਸੀ। ਤੇ ਤੁਸੀਂ ਮੰਨੋਗੇ ਨਹੀਂ ਕਿ ਸਾਡੀ ਵੈਡਿੰਗ ਐਨਵਰਸਰੀ ਸੀ, ਤੇ ਬਾਈ ਚਾਂਸ ਉਹਨਾਂ ਦਿਨਾਂ ਚ ਉਹਨਾਂ ਨੇ ਪਿਕਨਿਕ ਬਣਾਉਣੀ ਸੀ ਤੇ ਸੇਮ ਡੇਟ ਸਾਡੀ ਸੀ, ਤੇ ਪਤਾ ਨੀ ਕਿੱਥੋਂ ਉਹਨਾਂ ਨੂੰ ਪਤਾ ਚੱਲ ਗਿਆ, ਮੈਂ ਦੱਸਿਆ ਹੋਏਗਾ ਕਿ ਮੇਰੀ ਵੀ ਵੈਡਿੰਗ ਐਨਵਰਸਰੀ ਹੈ, ਜਿਸ ਤਰ੍ਹਾਂ ਵੀ ਹੈ ਮੇਰੇ ਮੂੰਹ ਹੀ ਨਿਕਲਿਆ ਹੋਏਗਾ ਸ਼ਾਇਦ। ਤੇ ਉਹਨਾਂ ਨੇ ਜੀ ਕੇਕ ਬਣਾ ਕੇ ਲਿਆਏ, ਔਰ ਉਸ ਦਿਨ ਘੋੜੀਆਂ ਪੜੀਆਂ, ਜਿਹੜੀ ਵੱਡੀ ਲੇਡੀ ਸੀ, ਮਾਤਾਵਾਂ ਸੀ, ਬਜੁਰਗ ਸੀ ਲੇਡੀਜ਼, ਉਹਨਾਂ ਨੇ ਮਤਲਬ ਇੰਨਾ ਪਿਆਰ ਦਿੱਤਾ ਸੀ।
ਬਿਲਕੁਲ ਜੀ, ਕੁਛ ਜਜ਼ਬਾਤ ਜਿਹੜੇ ਆ ਮੈਨੂੰ ਲੱਗਦਾ ਕਿ ਸ਼ਬਦਾਂ ਦੇ ਵਿੱਚ ਕਹੇ ਨਹੀਂ ਜਾ ਸਕਦੇ, ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ। ਸੋ ਇਸ ਚੀਜ਼ ਦੇ ਲਈ ਵੀ ਮੈਨੂੰ ਲੱਗਦਾ ਕਿ ਇਹਨਾਂ ਭਾਵਨਾਵਾਂ ਦੇ ਲਈ, ਇਹਨਾਂ ਜਜ਼ਬਾਤਾਂ ਦੇ ਲਈ ਵੀ ਤੁਸੀਂ ਬਹੁਤ ਕਿਸਮਤ ਵਾਲੇ ਹੋ। ਤੇ ਚਾਵਲਾ ਸਾਹਿਬ, ਨਾਟਕ ਹੋ ਗਏ, ਫਿਲਮਾਂ ਹੋ ਗਈਆਂ, ਹਨਾ, ਹੁਣ ਤੱਕ ਕੁਛ ਫਿਲਮਾਂ ਕਰ ਚੁੱਕੇ ਹੋ, ਕੁਛ ਜਿਹੜੀਆਂ ਅਜੇ ਵੀ ਮੈਨੂੰ ਲੱਗਦਾ ਲਾਈਨ ਚ ਹੋਣੀਆਂ, ਤੇ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਇੱਥੋਂ ਦੇ ਕੁਛ ਚੈਨਲਸ ਦੇ ਲਈ ਵੀ ਤੁਸੀਂ ਕੰਮ ਕਰ ਰਹੇ ਹੋ, ਸਾਨੂੰ ਥੋੜਾ ਜਿਹਾ ਉਹਦੇ ਬਾਰੇ ਵੀ ਦੱਸੋ ਕਿ ਕਿਹੜੀਆਂ ਫਿਲਮਾਂ ਹੁਣ ਤੁਸੀਂ ਅੱਗੇ ਕਰਨ ਜਾ ਰਹੇ ਹੋ ਤੇ ਹੋਰ ਫਿਊਚਰ ਪਲਾਨਸ ਜਿਹੜੇ ਤੁਹਾਡੇ ਕਿਹੜੇ ਆ?
ਮੇਰੀ ਜੀ ਹੁਣ ਰੀਸੈਂਟਲੀ ਇੱਕ ਰੂਪ ਬਣ ਕੇ ਆ ਰਹੀ ਹੈ
ਜੀ,
ਇੱਕ ਫੋਰਨ ਫਿਲਮ ਹੈ। ਹਾਂ, ਇਹ ਮੈਂ ਤੁਹਾਨੂੰ ਇੱਕ ਨਿਊਜ਼ ਸਾਂਝੀ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਜਿੱਦਾਂ ਬਿਗ ਡੈਡੀ ਵਰਲਡ ਵਾਈਡ ਰਿਲੀਜ਼ ਹੋਈ ਸੀ, ਇੱਕ ਫੋਰਨ ਫਿਲਮ ਪਿਕਚਰ ਹੈ, ਉਸਦਾ ਹਿੰਦੀ ਦਾ ਨਾਂ ਹੈ ਤੇਰੇ ਬਿਨ।
ਅੱਛਾ,
ਉਹ ਤਿੰਨ ਲੈਂਗੁਏਜ ਬਣ ਰਹੀ ਹੈ, ਅਸੀਂ ਹਿੰਦੀ ਚ ਕੀਤੀ ਸੀ, ਉਸੀ ਨੂੰ ਇੰਗਲਿਸ਼ ਚ ਡੱਬ ਕਰ ਰਹੇ ਨੇ ਤੇ ਇੱਕ ਸਾਊਥ ਦੀ ਲੈਂਗੁਏਜ ਡੱਬ ਕਰ ਰਹੇ ਨੇ ਤੇ ਉਹ ਡਿਸਟ੍ਰੀਬਿਊਟਰ ਹੋ ਚੁੱਕੇ ਨੇ ਫਾਈਨਲ, ਤੇ ਮੋਸਟ ਲਾਈਕਲੀ ਵਿਦ ਇਨ 3 ਮੰਥਸ ਦੈਟ ਵਿਲ ਬੀ ਵਰਲਡ ਵਾਈਡ ਰਿਲੀਜ਼ ਇਨ 3 ਲੈਂਗੁਏਜਿਸ ਤੇ ਉਸਦੇ ਜਿਹੜੇ ਡਾਇਰੈਕਟਰ ਹੈ ਨੇ ਜਗਾ ਪੈਡੀ ਨੇ, ਜਗਾ ਕ੍ਰੀਏਸ਼ਨ ਨੇ ਕੀਤੀ ਹੈ। ਆਈ ਐਮ ਲੱਕੀ ਕਿ ਮੈਂ ਉਸ ਦੇ ਵਿੱਚ ਇੱਕ ਕਿਰਦਾਰ ਨਿਭਾ ਰਿਹਾ ਤੇ ਬਹੁਤ ਅੱਛਾ ਕਿਰਦਾਰ ਹੈ। ਉਸ ਤੋਂ ਬਾਅਦ ਜੀ ਇੱਕ ਆਕਾ ਮਨਹਾਜ਼ ਪੋਰਸ ਬੈਨੀਵਾਲ ਜੀ, ਹੀ ਇਜ਼ ਅ ਵੈਰੀ ਗੁੱਡ ਐਕਟਰ ਤੇ ਨਾਲ ਡਾਇਰੈਕਟਰ ਨੇ। ਮੈਂ ਕਰਨ ਦੇ ਨਾਲ, ਕਰਨ ਇੱਕ ਐਸੀ ਸ਼ਖਸੀਅਤ ਹੈ ਜਿਸ ਨੂੰ ਸਾਰੇ ਹੀ ਜਾਣਦੇ ਨੇ ਇਸ ਇੰਡਸਟਰੀ,
ਕਰਨ ਬਤਾਨ ਤੇ ਪੋਰਸ ਬੈਨੀਵਾਲ,
ਬਿਗ ਡੈਡੀ ਵਿੱਚ ਵੀ, ਹਾਂਜੀ ਹਾਂਜੀ ਬਿਲਕੁਲ ਠੀਕ। ਉਹਨਾਂ ਦੇ ਨਾਲ ਇੱਕ ਬਹੁਤ ਅੱਛੀ ਪਿਕਚਰ ਬਣ ਰਹੀ ਹੈ ਤੇ ਕੁਛ ਗਾਣੇ ਮੇਰੇ ਰਿਕਾਰਡ ਹੋ ਚੁੱਕੇ ਨੇ, ਮੈਂ ਗਾਇਆ ਨਹੀਂ ਹੈ ਬਟ ਐਕਟ ਕੀਤਾ ਉਹਦੇ
ਜੀ। ਵੈਸੇ ਅਸੀਂ ਉਮੀਦ ਕਰ ਸਕਦੇ ਹਾਂ ਵੀ ਤੁਸੀਂ ਗਾਉਂਦੇ ਵੀ ਸੋਹਣਾ ਹੋ।
ਮੈਂ ਜੀ ਥੋੜਾ ਬਹੁਤ ਗਾ ਲੈਣਾ ਬਟ ਮੈਨੂੰ ਕਵਿਤਾਵਾਂ ਵੀ ਲਿਖਣ ਦਾ ਸ਼ੌਕ ਹੈ
ਜੀ। ਸੋ ਚਾਵਲਾ ਸਾਹਿਬ, ਹਾਂ, ਇੱਕ ਇਹ ਜਿਹੜਾ ਤੁਹਾਡੇ ਅੰਦਰ ਛੁਪਿਆ ਹੋਇਆ ਹੁਨਰ ਹੈ ਨਾ, ਅਸੀਂ ਇਹ ਵੀ ਜ਼ਰੂਰ ਜਾਣਨਾ ਚਾਹਵਾਂਗੇ। ਸੋ ਅੱਜ ਸਾਡੇ ਨਾਲ ਵੀ ਥੋੜਾ ਜਿਹਾ ਕਵਿਤਾ ਦੀ ਗੱਲ ਛੇੜੋ, ਫਿਰ ਆਪਾਂ
ਮੈਂ ਜੀ
ਅੱਗੇ ਵਧਾਂਗੇ।
ਤਕਰੀਬਨ ਮੈਂ ਆਪਣੇ ਆਲੇ ਦੁਆਲੇ ਜਾਂ ਫਿਰ ਮੇਰੇ ਜਿਸ ਤਰ੍ਹਾਂ ਮਾਂ ਪਿਓ ਹੈ ਨੇ ਉਹਨਾਂ ਦੇ ਉੱਤੇ ਮੈਂ ਕਵਿਤਾਵਾਂ ਲਿਖੀਆਂ ਨੇ ਤੇ ਮੈਂ ਰੀਸੈਂਟਲੀ ਕਵਿਤਾ ਲਿਖੀ ਹੈ, ਹਾਲਾਂਕਿ ਬੜੀ ਟੱਚੀ ਹੈ। ਸ਼ੀਰਸ਼ਕ ਮੈਂ ਲਿਖਿਆ ਸੀ ਜੀ, ਸਿਆਸਤ ਕੀ ਦੌੜ ਮੈਂ
ਕਿਆ ਬਾਤ
ਅਪਨੋ ਸੇ ਹੋੜ ਮੈਂ,
ਇਰਸ਼ਾਦ
ਥੈਂਕ ਯੂ। ਸਿਆਸਤ ਕੀ ਦੌੜ ਮੈਂ ਅਪਨੋ ਸੇ ਹੋੜ ਮੈਂ, ਸਿਰ ਫਿਰੋਂ ਕੀ ਦੁਨੀਆ ਮੈਂ ਨਿਕਲਣਾ ਚਾਹਤਾ ਹੈ ਹਰ ਕੋਈ ਆਗੇ। ਸਿਰ ਫਿਰੋਂ ਕੀ ਇਸ ਦੁਨੀਆ ਮੈਂ ਨਿਕਲਣਾ ਚਾਹਤਾ ਹੈ ਹਰ ਕੋਈ ਆਗੇ, ਮਗਰ ਉਨਸੇ ਪੂਛੋ, ਮਗਰ ਉਨਸੇ ਪੂਛੋ ਕਿ ਹੈ ਤੋ ਸਭ ਆਪਣੇ,
ਬਿਲਕੁਲ,
ਫਿਰ ਕਿਉਂ ਹੈ ਇਹ ਹੋੜ ਔਰ ਕਿਉਂ ਹੈ ਇਹ ਦੌੜ,
ਵਾਹ,
ਅਸੀਂ ਇਸ ਰੇਸ ਚ ਬਟ ਕਿਉਂ,
ਬਿਲਕੁਲ,
ਮਗਰ ਦੁਨੀਆ ਕੀ ਇਸ ਦੌੜ ਮੈਂ ਪਰਾਇਓ ਕੋ ਆਪਣਾ ਬਣਾਨੇ ਮੈਂ ਜੋ ਸਕੂਨ ਹੈ,
ਵਾਹ,
ਮਗਰ ਦੁਨੀਆ ਕੀ ਇਸ ਦੌੜ ਮੈਂ ਪਰਾਇਓ ਕੋ ਆਪਣਾ ਬਣਾਨੇ ਮੈਂ ਜੋ ਸਕੂਨ ਹੈ ਵੋ ਇਨ ਸਿਆਸਤਦਾਰੋ ਕੋ ਕਿਆ ਪਤਾ,
ਕਿਆ ਬਾਤ ਹੈ ਜੀ, ਕਿਆ ਬਾਤ ਹੈ,
ਵੋ ਨਾ ਤੋ ਸਿਆਸਤ ਕੇ ਹੈ ਪਰ ਨਾ ਆਨੇ ਵਾਲੀ ਵਿਰਾਸਤ ਕੇ,
ਬਹੁਤ ਖੂਬ, ਬਹੁਤ ਖੂਬ ਜੀ।
ਸਿਆਸਤ ਕੀ ਦੌੜ ਮੈਂ ਅਪਨੋ ਸੇ ਹੋੜ ਮੈਂ, ਸਿਰ ਫਿਰੋ ਕੀ ਦੁਨੀਆ ਮੈਂ ਨਿਕਲਣਾ ਚਾਹਤਾ ਹੈ ਹਰ ਕੋਈ ਆਗੇ,
ਕਿਆ ਬਾਤ ਹੈ, ਬਹੁਤ ਖੂਬ ਚਾਵਲਾ ਸਾਹਿਬ। ਔਰ ਅੱਜ ਦੇ ਦੌਰ ਦਾ ਇਹ ਸੱਚ ਹੈ, ਅਸੀਂ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਪਿੱਛੇ ਇਹੋ ਜਿਹੀ ਦੌੜ ਨਹੀਂ ਸੀ ਹੁੰਦੀ ਮੈਨੂੰ ਲੱਗਦਾ, ਪਰ ਜੇ ਅੱਜ ਦੇ ਦੌਰ ਨੂੰ ਵੇਖੀਏ ਤੁਸੀਂ ਕਿੱਦਾਂ ਲੈਂਦੇ ਹੋ?
ਦੇਖੋ ਜੀ, ਇਹ ਦੌੜ ਤੇ ਚਲਦੀ ਪਈ ਹੈ ਬਟ ਇੱਥੇ ਕੀ ਹੈ, ਸਾਡੀ ਕਮਿਊਨਿਟੀ ਘੱਟ ਹੈ
ਜੀ,
ਇੰਡੀਆ ਵਿੱਚ ਬਹੁਤ ਦੌੜ ਹੈ ਬਟ ਇੱਥੇ ਸਾਡੀ ਕਮਿਊਨਿਟੀ ਘੱਟ ਹੈ, ਛੋਟੀ ਜਿਹੀ ਗੱਲ ਜਿਹੜੀ ਹੈ ਅੱਗ ਵਾਗ ਫੈਲਦੀ ਹੈ
ਜੀ,
ਠੀਕ ਹੈ ਨਾ। ਤੇ ਮੈਂ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਹਾਂ ਵੀ ਠੀਕ ਹੈ, ਸਿਆਸਤ ਬਹੁਤ ਜ਼ਰੂਰੀ ਹੈ, ਰਾਜਨੀਤੀ ਬਹੁਤ ਜ਼ਰੂਰੀ ਹੈ, ਇੱਕ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਜੇ ਤੁਸੀਂ ਮੈਨੇਜਮੈਂਟ ਨਹੀਂ ਕਰੋਗੇ, ਜਿਸ ਤਰ੍ਹਾਂ ਗੁਰਦੁਆਰਾ ਕਮੇਟੀ ਹੈ ਜਾਂ ਕੋਈ ਵੀ ਕਲੱਬ ਦੀ ਕਮੇਟੀ ਹੈ, ਆਰਗੇਨਾਈਜੇਸ਼ਨ ਦੀ ਹੈ, ਉਹਦੇ ਵਿੱਚ ਕਮੇਟੀ ਦਾ ਬਹੁਤ ਵੱਡਾ ਰੋਲ ਹੁੰਦਾ, ਉਹਨਾਂ ਨੇ ਸਾਰਾ ਮੈਨੇਜ ਕਰਨਾ ਹੁੰਦਾ, ਬਟ ਕਦੀ ਰੇਸ ਨਾ ਕਰੋ
ਜੀ,
ਕਦੀ ਦੌੜ ਚ ਨਾ ਹੋ ਕਿ ਹਾਏ ਜੀ ਮੈਂ ਅੱਗੇ ਆਣਾ, ਮੈਂ ਅੱਗੇ ਆਣਾ, ਕੰਮ ਕਰੀ ਜਾਓ, ਬਾਬਾ ਬੜਾ ਦਿਆਲ ਹੈ,
ਬਿਲਕੁਲ,
ਤੇ ਜੇ ਅਸੀਂ ਅੱਛੇ ਦਿਲ ਨਾਲ ਅੱਛੇ ਕੰਮ ਕਰਦੇ ਰਹਾਂਗੇ ਤੇ ਮੇਰੇ ਖਿਆਲ ਨਾਲ ਇਹ ਜਿਹੜੀ ਮੈਂ ਚੰਦ ਲਾਈਨਾਂ ਲਿਖੀਆਂ ਨੇ ਇਹ ਲਿਖਣ ਦੀ ਲੋੜ ਨਹੀਂ ਪਏਗੀ। ਮੈਂ ਫਿਰ ਲਿਖਾਂਗਾ ਕਿ ਹਾਂ ਬਈ ਸਿਆਸਤ ਕੀ ਦੌੜ ਮੈਂ ਹਰ ਕੋਈ
ਬਿਲਕੁਲ
ਜੱਫੀ ਪਾ ਕੇ ਮਿਲਦਾ ਵੇ।
ਸੋ ਉਮੀਦ ਕਰਦੇ ਆ ਜੀ ਏਦਾਂ ਦਾ ਹੀ ਸਮਾਜ ਜਿਹੜਾ ਉਹ ਸਿਰਜਿਆ ਜਾਵੇ ਸਾਡੇ ਲੋਕਾਂ ਵੱਲੋਂ।
ਜੀ ਬਿਲਕੁਲ ਜੀ, ਗਲੇ ਨਾਲ ਗਲਵਖੜੀ ਪਾ ਕੇ ਮੋਢੇ ਨਾਲ ਮੋਢਾ ਲਗਾ ਕੇ ਜੇ ਹਰ ਬੰਦਾ ਕੰਮ ਕਰੇ ਤੇ ਮੇਰੇ ਖਿਆਲ ਨਾਲ ਇਹ ਚੀਜ਼ ਨਹੀਂ ਹੋਏਗੀ।
ਜੀ ਬਿਲਕੁਲ। ਸੋ ਚਾਵਲਾ ਸਾਹਿਬ, ਪਿਛਲੇ ਦਿਨ ਕਾਮਨਵੈਲਥ ਗੇਮਸ ਦੇ ਵੀ ਤੁਸੀਂ ਅੰਬੈਸਡਰ ਚੁਣੇ ਗਏ ਹੋ ਆਪਣੇ ਭਾਈਚਾਰੇ ਵੱਲੋਂ, ਇਹਦੇ ਲਈ ਵੀ ਅਸੀਂ ਤੁਹਾਨੂੰ ਇੱਕ ਤਾਂ ਵਧਾਈ ਦਿੰਦੇ ਹਾਂ ਤੇ ਬਾਕੀ ਥੋੜਾ ਜਿਹਾ ਇਹਦੇ ਬਾਰੇ ਵੀ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ।
ਦੇਖੋ ਜੀ, ਕਾਮਨਵੈਲਥ ਗੇਮਸ ਗੋਲਡ ਕੋਸਟ ਵਿਚ ਹੋ ਰਿਹਾ, ਮੈਂ ਵੀ ਜਾਊਂਗਾ, ਮੋਸਟ ਲਾਈਕਲੀ ਮੈਂ 14 ਨੂੰ ਜਾ ਰਿਹਾ ਤੇ ਬੜੀ ਫਖਰ ਦੀ ਗੱਲ ਹੈ। ਦੇਖੋ ਜੀ, ਮੈਂ ਤੇ ਇੰਡੀਆ ਵੀ ਸਾਡੀ ਧਰਤੀ ਹੈ ਤੇ ਹੁਣ ਆਸਟ੍ਰੇਲੀਆ ਸਾਡੀ ਧਰਤੀ ਹੈ ਜਿੱਥੇ ਅਸੀਂ ਵਿਚਰ ਰਹੇ ਹਾਂ ਤੇ ਪ੍ਰਾਊਡਲੀ ਮੈਂ ਕਹਿੰਦਾ ਕਿ ਹਾਂ ਵੀ ਆਸਟ੍ਰੇਲੀਆ ਨੰਬਰ 1 ਤੇ ਹੈ ਇਸ ਟਾਈਮ, ਇੰਗਲੈਂਡ ਨੰਬਰ 2 ਤੇ ਆਪਣਾ ਇੰਡੀਆ ਇਸ ਟਾਈਮ ਨੰਬਰ 3 ਤੇ ਚੱਲ ਰਿਹਾ। ਟੇਬਲ ਟੈਨਿਸ ਵਿਚ ਬੜੀ ਅੱਛੀ ਪ੍ਰਾਪਤੀਆਂ ਹੋਈਆਂ ਨੇ, ਬੈਡਮਿੰਟਨ ਵਿਚ ਬੜੀ ਅੱਛੀ ਪ੍ਰਾਪਤੀਆਂ ਹੋਈਆਂ ਨੇ। ਹੁਣ ਦੇਖੋ ਨਾ, ਰੁਪਿੰਦਰ ਕੌਰ, ਰੁਪਿੰਦਰ ਕੌਰ ਇੱਥੇ ਰੈਸਲਿੰਗ ਦੀ ਇੱਕ ਸਾਡੀ ਬਹੁਤ ਅੱਛੀ ਐਥਲੀਟ ਹੈ, ਹਨਾ ਬੱਚੀ, ਤੇ ਮੈਨੂੰ ਪੂਰਾ ਲੱਗਦਾ ਕਿ ਹਾਂ ਬਈ ਰੁਪਿੰਦਰ ਕੌਰ ਵੀ ਮੈਡਲ ਲੈ ਕੇ ਆਏਗੀ ਤੇ ਇਹ ਤੇ ਸਾਡੇ ਵਾਸਤੇ ਦੋਨੋਂ ਪੱਖੋਂ ਬਹੁਤ ਅੱਛਾ ਕਿ ਇੰਡੀਆ ਵੀ ਮੈਡਲ ਲੈ ਰਿਹਾ ਤੇ ਆਸਟ੍ਰੇਲੀਆ ਵੀ ਮੈਡਲ ਲੈ ਰਿਹਾ।
ਉਹੀ ਹੈ ਕਿ ਜਨਮ ਭੂਮੀ ਤੇ ਕਰਮ ਭੂਮੀ, ਹਨਾ, ਸਾਡੀਆਂ ਦੋਨੋਂ ਸਾਡੀਆਂ ਹੀ ਨੇ ਤੇ ਪ੍ਰਾਪਤੀਆਂ ਚਾਹੇ ਉਹ ਕਰਨ ਚਾਹੇ ਇਹ ਕਰਨ, ਦੋਵਾਂ ਦੀਆਂ ਪ੍ਰਾਪਤੀਆਂ ਸਾਡੀਆਂ ਪ੍ਰਾਪਤੀਆਂ ਨੇ।
ਬਿਲਕੁਲ।
ਸੋ ਬਹੁਤ ਚੰਗਾ ਲੱਗਦਾ ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਇਨ੍ਹਾਂ ਖੇਡਾਂ ਦੇ ਨਾਲ ਜੁੜੇ ਹੋ ਔਰ ਇਹੋ ਜਿਹੀਆਂ ਪ੍ਰਾਪਤੀਆਂ ਜਿਹੜੀਆਂ ਉਹ ਤੁਹਾਡੇ ਨਾਲ ਜੁੜ ਕੇ ਸਾਡੀਆਂ ਵੀ ਬਣੀਆਂ ਨੇ।
ਮੈਂ ਤੇ ਇੱਕੋ ਚੀਜ਼ ਨਾਲ ਕਹਿਣਾ ਚਾਹੁੰਦਾ ਕਿ ਸਾਡੀ ਕਮਿਊਨਿਟੀ ਨੂੰ ਗੁਰੂ ਘਰ ਤੇ ਸਪੋਰਟਸ
ਜੀ
ਤੇ ਕਲਚਰ ਸਾਰੀ ਚੀਜ਼ਾਂ ਨਾਲ ਜੁੜਨਾ ਚਾਹੀਦਾ।
ਬਿਲਕੁਲ।
ਤੇ ਸਾਡਾ ਲੈਂਡਮਾਰਕ ਦਾ ਵੀ ਜਿਹੜਾ ਹੈ ਇੱਕ ਜਿਹੜਾ ਸਾਡਾ ਮੇਨ ਮੋਟੋ ਹੈ, ਲੋਗੋ ਹੈ, ਉਹ ਹੈ ਕਿ ਬ੍ਰਿੰਗ ਕਮਿਊਨਿਟੀ ਟੁਗੇਦਰ ਥਰੂ ਸਪੋਰਟਸ, ਸਾਡਾ ਉਹ ਮੇਨ ਹੈ ਤੇ ਉਹ ਹੋ ਰਿਹਾ।
ਬਿਲਕੁਲ।
ਮਤਲਬ ਬੱਚੇ ਜੁੜੀ ਜਾ ਰਹੇ ਨੇ, ਇੱਥੇ ਫੁੱਟੀ ਦਾ ਵੀ ਸ਼ੁਰੂ ਹੋ ਗਿਆ, ਹਾਕੀ ਦਾ ਵੀ ਸ਼ੁਰੂ ਹੋ ਗਿਆ ਤੇ ਕਬੱਡੀ ਆਲਰੇਡੀ ਚੱਲ ਹੀ ਰਿਹਾ ਸੀ ਕਿਉਂਕਿ ਪੰਜਾਬੀਆਂ ਦਾ ਖੇਡ ਹੈ ਤੇ ਬਹੁਤ ਅੱਛੀ ਗੱਲ ਹੈ ਕਿ ਹਰ ਖੇਤਰ ਚ AFL ਚ ਹੁਣ ਅਵਤਾਰ ਸਿੰਘ ਇਹਨਾਂ ਨੇ ਇੱਕ ਕਲੱਬ ਬਣਾਇਆ, ਇੰਦਰਜੀਤ ਨੇ ਕਲੱਬ ਬਣਾਇਆ ਹਾਕੀ ਦਾ, ਇੱਕ ਕ੍ਰੇਗੀਬਨ ਚ ਇੱਕ ਹੋਰ ਕਲੱਬ ਹੈ, ਪੁਲਿਸ ਚ ਹੈ ਨੇ
ਕ੍ਰੇਗੀਬਨ ਫਾਲਕਨ ਜੀ,
ਕ੍ਰੇਗੀਬਨ ਫਾਲਕਨ ਕੀ ਨਾਮ ਉਹਨਾਂ ਦਾ ਜਿਹੜੇ
ਪਰਮਜੋਤ ਸਿੰਘ
ਤੇ ਤਕਦੀਰ ਸਿੰਘ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਪੋਰਟਸ ਨਾਲ ਬੱਚੇ ਜੁੜ ਰਹੇ ਨੇ, ਕਮਿਊਨਿਟੀ ਜੁੜ ਰਹੀ ਹੈ। ਸਪੋਰਟਸ ਨਾਲ ਜੁੜਨ ਦਾ ਇੱਕ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਦੂਜੇ ਜਿਹੜੇ ਗਲਤ ਕੰਮ ਨੇ ਜਿਸ ਤਰ੍ਹਾਂ ਲੋਕੀ ਡਰੱਗਸ ਵਿਚ ਚਲੇ ਜਾਂਦੇ ਨੇ ਜਾਂ ਕੁਛ ਹੈ, ਉਹ ਉਸ ਤੋਂ ਸਾਡੇ ਬੱਚੇ ਬਚੇ ਰਹਿਣਗੇ
ਜੀ
ਤੇ ਕਮਿਊਨਿਟੀ ਸਾਡੀ ਫਲਰਿਸ਼ ਕਰਦੀ ਰਹੇਗੀ।
ਬਿਲਕੁਲ। ਸੋ ਚਾਵਲਾ ਸਾਹਿਬ, ਤੁਹਾਨੂੰ ਆਪਣੇ ਭਾਈਚਾਰੇ ਦੇ ਵਿਚ ਵੀ ਵੱਖ ਵੱਖ ਖੇਤਰਾਂ ਚ ਵਿਚਰਨ ਦਾ ਮੌਕਾ ਮਿਲਦਾ, ਇਸ ਤੋਂ ਬਾਹਰ ਵੀ ਤੁਸੀਂ ਦੂਜੇ ਭਾਈਚਾਰਿਆਂ ਦੇ ਵਿਚ ਵੀ ਵਿਚਰਦੇ ਹੋ, ਸੋ ਆਪਣੇ ਭਾਈਚਾਰੇ ਦਾ ਭਵਿੱਖ ਉਹਨਾਂ ਦੇ ਕੰਪੈਰੇਟਿਵਲੀ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿਚ?
ਦੇਖੋ ਜੀ, ਇੱਕ ਸਿੱਖ ਜਿਹੜਾ ਹੈ ਔਰ ਆਪਣਾ ਇੰਡੀਅਨ ਕਮਿਊਨਿਟੀ ਪਲੱਸ ਸਿੱਖਾਂ ਦੀ ਤਾਂ ਪਹਿਚਾਣ ਹੀ ਸਾਡੀ ਪਗੜੀ ਹੈ।
ਬਿਲਕੁਲ।
ਤੇ ਹੁਣ ਤੇ ਵਿਸਾਖੀ ਆ ਰਹੀ ਹੈ ਜੀ, ਨਾਲ ਮੈਂ ਸਾਰੇ ਸਰੋਤਾਵਾਂ ਨੂੰ ਵਿਸਾਖੀ ਦੀ ਪਹਿਲਾਂ ਤੋਂ ਹੀ ਮੁਬਾਰਕਬਾਦ ਦਿੰਦਾ। ਹੁਣ ਵਿਸਾਖੀ ਦੇ ਸਾਡੇ ਬੜੇ ਪ੍ਰੋਗਰਾਮ ਹੋਣ ਰਹੇ ਨੇ
ਤੇ
ਮੇਰੀ ਉਹ ਵੀ ਬੇਨਤੀ ਹੈ ਸਾਰਿਆਂ ਨੂੰ, ਬੇਨਤੀ ਹੈ ਕਿ ਹਾਂ ਬਈ ਜ਼ਰੂਰ ਪਹੁੰਚੋ ਤਾਂ ਕਿ ਇੱਕ ਭਾਈਚਾਰਾ ਨਜ਼ਰ ਆਏ ਕਿ ਹਾਂ ਬਈ ਪੰਜਾਬੀ ਸਿੱਖ।
ਬਿਲਕੁਲ ਜੀ ਜੀ, ਬਹੁਤ ਵਧੀਆ ਜੀ। ਤੇ ਗੱਲ ਕਰੀਏ ਪੰਜਾਬ ਦੀ ਤੇ ਇੱਥੇ ਦੀ, ਕਿੰਨਾ ਕੁ ਫਰਕ ਹੁਣ ਤੁਸੀਂ ਦੇਖਦੇ ਹੋ? 6 ਸਾਲ ਤੁਹਾਨੂੰ ਇੱਥੇ ਹੋ ਗਏ ਹਨਾ, ਹੁਣ ਜਦੋਂ ਤੁਹਾਨੂੰ ਉੱਥੇ ਜਾਣਾ ਮਿਲਦਾ, ਕਿਉਂਕਿ ਇੱਥੇ ਬੈਠੇ ਅਸੀਂ ਬਹੁਤ ਚਿੰਤਤ ਹੁੰਦੇ ਹਾਂ, ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਨੇ ਉੱਥੇ ਵੀ ਪੰਜਾਬੀ, ਹਨਾ, ਤੇ ਅਸੀਂ ਇੱਥੇ ਵੀ ਗੱਲ ਕੀਤੀ ਹੈ ਵੀ ਡਰੱਗਸ ਤੋਂ ਆਪਣੇ ਬੱਚਿਆਂ ਨੂੰ ਅਸੀਂ ਇੱਥੇ ਵੀ ਬਚਾ ਕੇ ਰੱਖਣਾ, ਉੱਥੇ ਵੀ ਨਸ਼ੇ ਦਾ ਜਿਹੜਾ ਕਾਫੀ ਜ਼ਿਆਦਾ ਕਹਿ ਰਿਹਾ ਉਹ ਵਰਤਿਆ ਪਿਛਲੇ ਦਿਨੀ, ਸੋ ਹੁਣ ਵੀ ਤੁਹਾਨੂੰ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੋਣਾ, ਤੇ ਕਿਵੇਂ ਦਾ ਫੀਲ ਕਰਦੇ ਹੋ ਇੱਥੇ ਤੇ ਉੱਥੇ ਦੀ ਲਾਈਫ ਨੂੰ ਲੈ ਕੇ?
ਦੇਖੋ ਜੀ, ਡਰੱਗਸ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰਤਾ
ਜੀ।
ਮੈਂ ਉਸ ਤੇ ਵੀ ਕਵਿਤਾ ਲਿਖੀ ਸੀ, ਬਟ ਹੁਣ ਬਾਅਦ ਚ ਮੈਂ ਤੁਹਾਨੂੰ ਸੁਣਾਊਂਗਾ।
ਕੋਈ ਨੀ, ਕਿਸੇ ਦਿਨ ਜੀ ਅਸੀਂ ਕੱਲੀਆਂ ਕਵਿਤਾਵਾਂ ਹੀ ਸੁਣਾਂਗੇ ਤੁਹਾਡੀਆਂ।
ਨਸ਼ਿਆਂ ਵਿਚ ਪੰਜਾਬ ਮੈਂ ਲਿਖਿਆ ਸੀ
ਜੀ,
ਤੇ ਹਕੀਕਤ ਹੈ ਕਿ ਪੰਜਾਬ ਵਿਚ ਰਾਜਨੀਤੀ ਨੇ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਨਸ਼ਿਆਂ ਚ ਕੈਦ ਕਰ ਲਿਆ, ਡੁੱਬ ਗਏ ਨੇ। ਹੁਣ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਕਿ ਸਿਸਫਾ ਇੱਕ ਹੋਇਆ ਸੀ ਜਿਹਦੇ ਡਰੱਗਸ ਤੇ ਪਿਕਚਰਾਂ ਬਣੀਆਂ ਸੀ,
ਸ਼ਾਰਟ ਫਿਲਮ।
ਤੇ ਮਤਲਬ ਇੱਕ ਸੰਦੇਸ਼ ਜਾਣਾ ਚਾਹੀਦਾ ਜਿਹੜਾ ਇੰਡੀਆ ਦਾ ਹਿਸਾਬ ਹੈ, ਇੰਡੀਆ ਦਾ ਕਲਚਰ ਤੇ ਇੱਥੇ ਦਾ ਕਲਚਰ ਚ ਫਰਕ ਹੈ। ਲੋਕੀ ਕਹਿੰਦੇ ਨਾ ਨਹੀਂ ਜੀ ਨਹੀਂ ਇੰਡੀਆ ਬਹੁਤ ਅੱਛਾ ਹੈ, ਮੈਂ ਕਹਿੰਦਾ ਇੰਡੀਆ ਅੱਛਾ ਹੈ, ਬਟ ਟੂ ਬੀ ਵੈਰੀ ਫਰੈਂਕ ਮੈਨੂੰ ਆਸਟ੍ਰੇਲੀਆ ਬਹੁਤ ਅੱਛਾ ਲੱਗਿਆ, ਕਿਉਂਕਿ ਇੱਕ ਸਿਸਟਮ ਹੈ।
ਬਿਲਕੁਲ,
ਇੰਡੀਆ ਚ ਸਾਡੇ ਸਿਸਟਮ ਨਹੀਂ, ਚੋਰ ਬਜ਼ਾਰੀ ਜ਼ਿਆਦਾ ਹੈ।
ਬਿਲਕੁਲ,
ਇੱਥੇ ਘੱਟ ਤੋਂ ਘੱਟ ਇੱਕ ਸਿਸਟਮ ਹੈ
ਜੀ।
ਕਿਸੇ ਡਾਕਟਰ ਕੋਲ ਤੁਸੀਂ ਕਲੀਨਿਕ ਜਾ ਰਹੇ ਹੋ ਤੇ ਇੱਕ ਕਿਊ ਹੈ, ਚੁੱਪ ਚਾਪ ਬੈਠ ਜਾਓ
ਜੀ।
ਉੱਥੇ ਹੁੰਦਾ ਜੀ ਮੈਂ ਪਹਿਲੇ ਜਾਣਾ, ਮੈਂ ਪਹਿਲੇ ਜਾਣਾ,
ਜ਼ੋਰ ਜ਼ਬਰਦਸਤੀ,
ਜ਼ੋਰ ਜ਼ਬਰਦਸਤੀ ਹੈ। ਮੇਰੇ ਇੱਕ ਕਜ਼ਨ ਹੈ ਨੇ ਜੀ ਉੱਥੇ ਡਾਕਟਰ ਚਾਵਲਾ, ਉਹ ਕਹਿੰਦੇ ਸੀ ਕਿ ਆਉਣ ਵਾਲੇ ਟਾਈਮ ਤੇ ਹੋਣਾ ਜਿਸ ਦੀ ਲਾਠੀ ਉਸਕੀ ਬਹਿਸ, ਮਤਲਬ ਜਿਸ ਦੇ ਪਾਵਰ ਹੋਏਗੀ ਔਰ ਉਸੇ ਨੂੰ ਉਸੇ ਦਾ ਸਾਰਾ ਕੁਛ। ਸੋ ਮੈਂ ਚਾਹਾਂਗਾ ਕਿ ਹਾਂ ਵੀ ਕਿਉਂਕਿ ਸਾਡਾ ਜਨਮ ਸਥਾਨ ਤੇ ਉੱਥੇ ਹੀ ਨੇ ਜੀ, ਅਸੀਂ ਪੈਦਾ ਉੱਥੇ ਹੋਏ, ਸਾਰਾ ਕੁਛ ਸਾਨੂੰ ਉੱਥੋਂ ਮਿਲਿਆ, ਤੇ ਉੱਥੇ ਵੀ ਰੱਬ ਸੁੱਖ ਰੱਖੇ ਕਿ ਇਸ ਤਰ੍ਹਾਂ ਕੁਛ ਹੋਏ ਕਿ ਸਾਰੇ ਖੁਸ਼ਹਾਲ ਰਹਿਣ।
ਬਿਲਕੁਲ, ਇੱਕ ਸੁਚੱਜਾ ਪ੍ਰਬੰਧ ਜਿਹੜਾ ਹਮੇਸ਼ਾ ਹੀ ਅਸੀਂ ਲੋੜਦੇ ਆਏ ਆ, ਔਰ ਬਹੁਤ ਸਾਰੀਆਂ ਕੁਰਬਾਨੀਆਂ ਉਸ ਆਜ਼ਾਦ
ਸਿੱਖਾਂ ਦੀ ਕੁਰਬਾਨੀਆਂ ਤੇ ਬਹੁਤ
ਭਾਰਤ ਨੂੰ ਦੇਖਣ ਦੇ ਲਈ ਪਹਿਲਾਂ ਦਿੱਤੀਆਂ ਔਰ ਹੁਣ ਪੰਜਾਬ ਦੇ ਮਸਲਿਆਂ ਲਈ ਅਸੀਂ ਫਿਰ ਵੀ ਜੂਝ ਰਹੇ ਹਾਂ ਕਿਸੇ ਨਾ ਕਿਸੇ ਤਰ੍ਹਾਂ, ਹਨਾ। ਬਿਲਕੁਲ, ਅਸੀਂ ਇਹੀ ਉਮੀਦ ਕਰਾਂਗੇ ਔਰ ਪੋਜ਼ਿਟਿਵਿਟੀ ਜਿਹੜੀ ਹੈ ਬਹੁਤ ਜ਼ਰੂਰੀ ਹੈ,
ਬਹੁਤ ਜ਼ਰੂਰੀ।
ਬਿਲਕੁਲ। ਅੱਛਾ ਚਾਵਲਾ ਸਾਹਿਬ, ਜਦੋਂ ਅੱਜ ਦੇ ਨੌਜਵਾਨਾਂ ਦੀ ਗੱਲ ਆਉਂਦੀ ਹੈ, ਮੈਂ ਸ਼ੁਰੂਆਤ ਚ ਗੱਲ ਕੀਤੀ ਸੀ ਵੀ ਪਹਿਲੇ ਪੜਾਅ ਚ ਹੀ ਅਸੀਂ ਬਹੁਤ ਛੇਤੀ ਹਾਰ ਮੰਨ ਕੇ ਬਹਿ ਜਾਂਦੇ ਹਾਂ, ਹਨਾ। ਮੁਸ਼ਕਲਾਂ ਤੁਹਾਡੀ ਜ਼ਿੰਦਗੀ ਚ ਵੀ ਆਈਆਂ ਹੋਣੀਆਂ, ਹੋ ਸਕਦਾ ਹੁਣ ਵੀ ਆਉਂਦੀਆਂ ਹੋਣ,
ਹਨਾ।
ਪਰ ਜਿਹੜੀ ਸਾਡੀ ਨੌਜਵਾਨੀ ਆ, ਉਹ ਮੈਨੂੰ ਲੱਗਦਾ ਕਿ ਬਹੁਤ ਛੇਤੀ ਨੈਗੇਟਿਵਿਟੀ ਜਿਹੜੀ ਆ ਉਹਨੂੰ ਅਪਣਾ ਰਹੀ ਆ। ਤੁਸੀਂ ਦੇਖ ਸਕਦੇ ਆ, ਚਾਹੇ ਇੱਥੇ ਰਹਿੰਦੇ ਆ, ਚਾਹੇ ਤੁਸੀਂ ਪੰਜਾਬ ਚ ਰਹਿੰਦੇ ਆ, ਲੋਕਾਂ ਦੀ ਗੱਲ ਕਰੋ, ਇੱਕ ਖਾਸ ਉਮਰ ਵਰਗ ਜਿਹੜਾ ਆ, ਜਦੋਂ ਅਸੀਂ ਕਹਿੰਦੇ ਆ ਵੀ 20 ਸਾਲ ਤੋਂ ਲੈ ਕੇ, ਹਨਾ, ਜਿਹੜਾ 40 ਸਾਲ ਦੇ ਦਰਮਿਆਨ ਵਾਲਾ ਜਿਹੜਾ ਵਰਗ ਆ, ਜਿੱਥੇ ਬਹੁਤ ਲੋੜ ਹੁੰਦੀ ਆ ਵੀ ਹਿੰਮਤ ਤੇ ਹੌਸਲੇ ਦੇ ਨਾਲ ਦੂਜਿਆਂ ਦੇ ਲਈ ਪ੍ਰੇਰਣਾ ਬਣਨ ਦੀ, ਉੱਥੇ ਉਹ ਲੋਕ ਢੇਰੀ ਢਾ ਰਹੇ ਆ, ਹੌਸਲਾ ਛੱਡ ਰਹੇ ਆ, ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਲਾਂ ਉਲਝਣਾ ਉਹਨਾਂ ਦੇ ਨਾਲ ਨਜਿੱਠਣ ਦੇ ਲਈ, ਇਕਮਿਕ ਹੋਣ ਦੇ ਲਈ। ਕੀ ਸੁਨੇਹਾ ਤੁਹਾਡਾ ਉਹਨਾਂ ਲਈ?
ਦੇਖੋ ਜੀ, ਕਈ ਵਾਰ ਕੀ ਹੁੰਦਾ, ਜਿਹੜੇ ਯੰਗਸਟਰਸ ਨੂੰ ਲੈ ਲੋ ਜਾਂ ਮੈਰਿਡ ਕਪਲਸ ਨੂੰ ਲੈ ਲੋ, ਹੁੰਦਾ ਕਿ 80% ਮੈਂ ਕਹਿ ਸਕਦਾ ਕਿ ਹਾਂ ਵੀ ਪਾਣੀ ਜਿਸ ਵੇਲੇ ਨੱਕ ਤੱਕ ਪਹੁੰਚ ਜਾਂਦਾ ਨਾ, ਫਿਰ ਪਤਾ ਚੱਲਦੀ ਕਿ ਗੱਲ ਕੀ ਹੈ। ਉਸ ਨੂੰ ਨਜਿੱਠਣ ਵਾਸਤੇ ਕੁਛ ਸੰਸਥਾਵਾਂ, ਕੁਛ ਆਰਗੇਨਾਈਜੇਸ਼ਨ ਇਹ ਕਰਦੀਆਂ ਨੇ ਕਿ ਜਾਗਰੂਕ ਕਰ ਰਹੇ ਨੇ ਜਿਹੜੇ ਇਸ ਤਰ੍ਹਾਂ ਦੇ ਸੰਬੰਧ
ਪਰੇਸ਼ਾਨੀਆਂ ਨੇ ਜਾਂ ਕੁਛ ਜੀ।
ਤੇ ਮੈਨੂੰ ਇੱਕ, ਮੈਂ ਤੁਹਾਨੂੰ ਮੈਸੇਜ ਦਊਂਗਾ, ਇਹ ਮੈਸੇਜ ਮੈਨੂੰ ਵੀ ਮਿਲਿਆ ਸੀ
ਜੀ,
ਕਿ ਜੇ ਸੂਰਜ ਉਗਣ ਤੋਂ ਬਾਅਦ ਕੋਈ ਮਿਸ ਅੰਡਰਸਟੈਂਡਿੰਗ ਹੋਏ, ਮੈਂ ਗੱਲ ਕਰ ਰਿਹਾ ਕਪਲਸ ਦੀ
ਜੀ ਜੀ,
ਇੱਕ ਪਰਿਵਾਰ ਦੀ
ਜੀ,
ਪਰਿਵਾਰ ਦੇ ਨਾਲ ਅਸੀਂ ਸਮਾਜ ਵੀ ਕਹਿ ਸਕਦੇ
ਹਾਂ,
ਰਿਸ਼ਤੇ ਵੀ ਟੁੱਟ ਰਹੇ
ਨੇ। ਬਿਲਕੁਲ,
ਕਿ ਜੇ ਸੂਰਜ ਉਗਣ ਤੋਂ ਬਾਅਦ ਕੋਈ ਮਿਸ ਅੰਡਰਸਟੈਂਡਿੰਗ ਹੋਏ ਤੇ ਸੂਰਜ ਡੁੱਬਣ ਤੋਂ ਪਹਿਲਾਂ ਉਸ ਨੂੰ ਪੈਚਅਪ ਕਰ ਲਓ, ਸੁਲਝਾ ਲਓ, ਤੇ ਸੂਰਜ ਡੁੱਬਣ ਤੋਂ ਬਾਅਦ ਜੋ ਹੋਏ ਤੇ ਸੂਰਜ ਉਗਣ ਤੋਂ ਪਹਿਲੇ ਸੁਲਝਾ ਲਓ। ਮਤਲਬ ਉਹ 12 ਘੰਟੇ ਵਿਚ ਜੇ ਤੁਸੀਂ ਆਪਣੇ ਆਪ ਨੂੰ ਪੈਚਅਪ ਕਰ ਲੋਗੇ ਤੇ ਮੇਰੇ ਖਿਆਲ ਨਾਲ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਣਗੀਆਂ। ਮੇਰੇ ਨਾਲ ਵੀ ਕਈ ਐਸੇ ਚੀਜ਼ਾਂ ਹੋਈਆਂ ਸੀ ਇੰਡੀਆ ਵਿਚ ਕਿ ਇੱਕ ਬੰਦੇ ਨਾਲ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਹੋ ਗਈ, ਬਜ਼ੁਰਗ ਸੀ ਉਹ ਤੇ ਵਾਕਿਆ ਕੁਛ ਲੰਬਾ ਹੀ ਸੀ, ਮਤਲਬ ਛੋਟਾ ਜਿਹਾ ਦੱਸ ਦਿੰਦਾ। ਮੈਂ ਮਿਸਿਜ ਨੂੰ ਕਿਹਾ, ਮੈਂ ਕਿਹਾ ਨਹੀਂ ਲੈਟ ਮੀ ਗੋ, ਮੈਂ ਜਾ ਕੇ ਉਹਨਾਂ ਨੂੰ ਪਿਆਰ ਨਾਲ ਕਿਹਾ, ਮੈਂ ਕਿਹਾ ਬਜ਼ੁਰਗੋ, ਉਹਨੇ ਬਜ਼ੁਰਗ ਤੇ ਚਲੇ ਗਏ, ਉਹਨਾਂ ਦੀ ਵਾਈਫ ਮਿਲੇ, ਮੈਂ ਕਿਹਾ ਆਂਟੀ ਇਸ ਤਰ੍ਹਾਂ ਮੈਨੂੰ ਅੱਛਾ ਨਹੀਂ ਲੱਗਿਆ। ਕਹਿੰਦਾ ਤੂੰ ਬਿਲਕੁਲ ਠੀਕ ਕਰ ਰਿਹਾ ਕਿ ਹਾਂ ਵੀ ਗਲਤ ਗੱਲ ਹੈ ਤੇ ਤੇਰੇ ਅੰਕਲ ਇਹ ਗਲਤ ਸੀ। ਮੈਂ ਕਿਹਾ ਨਹੀਂ ਆਂਟੀ, ਮੈਂ ਗਲਤ ਕਹਿਣ ਨੂੰ ਨਹੀਂ ਕਹਿ ਰਿਹਾ, ਬਟ ਹਾਂ। ਕਹਿੰਦੇ ਨਹੀਂ, ਮੈਂ ਸਮਝ ਗਈ ਹਾਂ ਤੇ ਮੈਂ ਮਾਫੀ ਮੰਗਦੀ। ਮੈਂ ਕਹਿੰਦਾ ਮਾਫੀ ਤੁਸੀਂ ਨਹੀਂ ਮੰਗਣੀ, ਤੁਸੀਂ ਮੇਰੇ ਤੋਂ ਵੱਡੇ ਹੋ, ਬਟ ਉਹ ਜਿਹੜੇ ਮੇਰੇ 2 ਮਿੰਟ ਮੈਂ ਆਂਟੀ ਨਾਲ ਗੱਲ ਕੀਤੀ ਉਹਦਾ ਸਦਕਾ ਇਹ ਹੋਇਆ ਕਿ ਉਹ ਅੱਜ ਵੀ ਮੇਰੇ ਨਾਲ ਉਨਾ ਹੀ ਪਿਆਰ ਕਰਦੇ ਨੇ। ਜੇ ਮੇਰਾ ਫੋਨ ਨਹੀਂ ਜਾਏ ਤੇ ਉਹਨਾਂ ਦਾ ਫੋਨ ਆ ਜਾਂਦਾ
ਕਿ
ਬੇਟਾ ਸਭ ਠੀਕ ਠਾਕ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਮਿਸ ਅੰਡਰਸਟੈਂਡਿੰਗ ਜਿਹੜੀਆਂ ਨੇ ਨਾ, ਉਹ ਪੈਚਅਪ ਕਰਨ ਦੀ ਅਸੀਂ ਕੋਸ਼ਿਸ਼ ਕਰੀਏ, ਪਰਟੀਕੁਲਰ ਪਰਿਵਾਰ ਜਿਹੜੀ ਅੱਜਕਲ ਜਿਹੜੀ ਮੀਆਂ ਬੀਬੀ ਦੇ ਵਿਚ ਜਿਹੜੇ ਰਿਸ਼ਤੇ ਟੁੱਟ ਰਹੇ ਨੇ, ਕੋਰਟ ਜਾ ਰਹੇ ਨੇ, ਛੋਟੀ ਜਿਹੀ ਗੱਲ ਦੇ ਪਿੱਛੇ ਉਹ ਸ਼ਿਕਾਇਤ ਕਰ ਦਿੰਦੀ, ਲੜਕੀ ਸ਼ਿਕਾਇਤ ਕਰ ਦਿੰਦੀ ਜਾਂ ਲੜਕਾ ਸ਼ਿਕਾਇਤ ਕਰ ਦਿੰਦਾ। ਸੋ ਜਿਹੜੇ ਉਹ ਸੈਪਰੇਸ਼ਨ ਹੋ ਰਹੇ ਨੇ, ਮੈਂ ਦਰਖਾਸਤ ਕਰਦਾ ਕਿ ਹਾਂ ਬਈ ਕੋਸ਼ਿਸ਼ ਕਰੋ ਪੈਚਅਪ ਕਰਨ ਦੀ, ਤੇ ਜਿਹੜੇ ਬੱਚੇ ਜਿਹੜੇ ਆਰਗੇਨਾਈਜੇਸ਼ਨ ਇਸ ਚੀਜ਼ ਨੂੰ ਕਰ ਰਹੇ ਨੇ, ਰਿਮੋਨਸ ਵੀ ਇਸ ਨੂੰ ਬਹੁਤ ਕਰਦਾ ਪਿਆ, ਹੋਰ ਵੀ ਕੁਛ ਇੱਕ ਆਰਗੇਨਾਈਜੇਸ਼ਨ ਕਹਿ ਨੇ। ਸੋ ਆਈ ਵੁੱਡ ਲਾਈਕ ਕਿ ਹਾਂ ਬਈ ਸਾਰੇ ਅਸੀਂ ਉਸੀ ਹੌਸਲੇ ਨਾਲ ਕਰਦੇ ਰਹੀਏ ਤੇ ਸਾਰਿਆਂ ਨੂੰ ਸਮਝਾਉਂਦੇ ਰਹੀਏ
ਜੀ।
ਇਹੀ ਕੋਸ਼ਿਸ਼ ਹੈ ਜੀ।
ਜੀ ਦਿਲ ਤਾਂ ਕਰਦਾ ਚਾਵਲਾ ਸਾਹਿਬ ਕੇ ਗੱਲਾਂ ਤੁਹਾਡੇ ਨਾਲ ਕਰਦੇ ਜਾਈਏ ਔਰ ਅਸੀਂ ਵੀ ਕੁਛ ਨਾ ਕੁਛ ਸਿੱਖੀਏ ਇਹਨਾਂ ਗੱਲਾਂ ਤੋਂ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ। ਆਖਰੀ ਸੁਨੇਹਾ ਸਾਡੀ ਕਮਿਊਨਿਟੀ ਦੇ ਲਈ, ਸਾਡੇ ਭਾਈਚਾਰੇ ਦੇ ਲਈ।
ਬਸ ਜੀ ਰਲ ਮਿਲ ਕੇ ਰਹੋ
ਜੀ,
ਖੁਸ਼ ਰਹੋ। ਇਹੀ ਮੇਰਾ ਸੁਨੇਹਾ, ਕਿਸੇ ਨੂੰ ਅਸੀਂ ਨੀਚਾ ਨਾ ਦਿਖਾਈਏ, ਨੀਵਾ ਨਾ ਦਿਖਾਈਏ, ਸਾਰਿਆਂ ਨੂੰ ਪਿਆਰ ਨਾਲ ਮਿਲੀਏ
ਜੀ। ਸੋ ਬਹੁਤ ਸੋਹਣਾ ਸੁਨੇਹਾ ਔਰ ਇਹੀ ਬਹੁਤ ਵੱਡਾ ਸੁਨੇਹਾ ਵੀ ਹੈ ਔਰ ਸਾਡੇ ਸਾਰਿਆਂ ਦੇ ਲਈ ਸਿੱਖਣਾ ਬਣਦਾ। ਤੇ ਹੁਣ ਸਾਡੇ ਕੋਲ ਸਮਾਂ ਨਹੀਂ ਬਹੁਤਾ ਬੱਚਿਆ, ਆਪਾਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੀਆਂ ਕਵਿਤਾਵਾਂ ਦੀ ਗੱਲ ਵੀ ਹੋਵੇ ਔਰ ਕੁਛ ਹੋਰ ਗੱਲਾਂ ਜਿਹੜੀਆਂ ਕਰਨੀਆਂ ਬਣਦੀਆਂ ਨੇ ਉਹਨਾਂ ਤੇ ਵੀ ਗੱਲ ਛਿੜੇ। ਸੋ ਅੱਜ ਤੁਸੀਂ ਸਾਡੇ ਸਟੂਡੀਓ ਚ ਆਏ, ਇੱਕ ਮੁਲਾਕਾਤ ਸਿਲਸਿਲੇ ਚ ਆਪਣਾ ਸਮਾਂ ਸਾਡੇ ਨਾਲ ਗੁਜ਼ਾਰਿਆ ਔਰ ਆਪਣੇ ਬਹੁਤ ਸੋਹਣੇ ਸੋਹਣੇ ਤਜਰਬੇ ਸਾਡੇ ਨਾਲ ਸਾਂਝੇ ਕੀਤੇ, ਇਹਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ, ਤੇ ਮੈਂ ਹਰਮਨ ਰੇਡੀਓ ਨੂੰ ਸ਼ੁਭਕਾਮਨਾ ਵੀ ਦਿੰਦਾ ਤੇ ਸਾਰਿਆਂ ਨੂੰ ਅਗੇਨ ਵਿਸਾਖੀ ਦੀ ਲੱਖ ਲੱਖ ਵਧਾਈਆਂ
ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈ, ਸ਼ੁਕਰੀਆ, ਸਤਿ ਸ੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।